आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
लेनिन कहंदे हन 12 विद्वान एक घंटे विच जिन्ने सवालां दे उत्तर दे सकदे हन उस तो किते वध के सवाल मूर्ख इंसान एक मिंट विच कर जांदा है। विचारां लई जुड़े रहो हरमन रेडियो नाल।
ਆਇਆਂ ਨੂੰ ਆਖਣ ਦੇ ਲਈ ਹਰ ਵਾਰੀ ਮੁਸਕਾਨ ਨਹੀਂ ਹੁੰਦੀ, ਹਰ ਬੰਗਾਰ ਚੁਣੌਤੀ ਮਿੱਤਰੋ, ਹਰ ਮਨ ਵਿੱਚ ਮਹਿਮਾਨ ਨਹੀਂ ਹੁੰਦੀ। ਤੋਪਾਂ ਤੇ ਬੰਦੂਕਾਂ ਭਾਵੇਂ ਅਜ਼ਲਾਂ ਤੋਂ ਹੀ ਚੱਲ ਰਹੀਆਂ ਨੇ, ਵੇਖ ਲਵੋ ਜੀ ਹਾਕਮ ਕੋਲੋਂ ਸੱਚ ਦੀ ਬੰਦ ਜਵਾਨ ਨਹੀਂ ਹੁੰਦੀ। ਰੂਹ ਦੇ ਖੇਡ ਖਿਡੌਣੇ ਵੇਚੇ ਬਿਨ ਪੈਸੇ ਤੋਂ ਨਗਦ ਨਗਦੀ, ਦਿਲ ਦਰਬਾਰ ਬਿਨਾਂ ਉਹ ਭੋਲੇ, ਸੱਚ ਦੀ ਕੋਈ ਦੁਕਾਨ ਨਹੀਂ ਹੁੰਦੀ। ਤੂੰ ਦਾਰੂ ਦੇ ਲੋਰ ਚ ਆ ਕੇ ਸੜਕਾਂ ਉੱਤੇ ਵੜਕਾਂ ਮਾਰੇ, ਤੇਰੇ ਵਰਗੇ ਅੰਦਰ ਸ਼ੀਸ਼ਾ ਖੁਦ ਵੇਖਣ ਲਈ ਜਾਨ ਨਹੀਂ ਹੁੰਦੀ। ਸਤਿ ਸ੍ਰੀ ਅਕਾਲ ਦੋਸਤੋ, ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਸੰਗ। ਤੁਸੀਂ ਸਾਂਝ ਜਿਹੜੀ ਆ ਬਣਾ ਲਈ ਹੈ ਤੇ ਅੱਜ ਵੀਰਵਾਰ ਦਿਨ ਹੋ ਗਿਆ 3 ਭਾਦੋਂ ਸੰਮਤ 548 ਨੂੰ ਤੁਹਾਡਾ ਸਵਾਗਤ ਹੈ ਦੋਸਤੋ ਇਸ ਦਿਨ ਦੇ ਵਿੱਚ। ਤੇ ਆਸ ਇਹੀ ਕਰਦੇ ਹਾਂ ਕਿ ਅੱਜ ਤੁਹਾਡੀ ਜਿਹੜੀ ਸਵੇਰ ਆ ਬਹੁਤ ਵਧੀਆ ਨਿਕਲ ਚੁੱਕੀ ਹੋਣੀ ਆ। ਤੇ ਸਵੇਰੇ ਸਵੇਰੇ ਆਪਾਂ ਗੁਰਭਜਨ ਗਿੱਲ ਹੋਣਾ ਜੀ ਦੇ ਕਵਿਤਾ ਦੇ ਨਾਲ ਤੁਹਾਡੇ ਨਾਲ ਸਾਂਝ ਬਣਾਈ ਆ। ਤੇ ਇਹ ਤੋਂ ਬਾਅਦ ਹੁਣ ਆਪਾਂ ਥੋੜੀ ਜਿਹੀ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਜਿਹੜੀ ਦੱਸ ਦਈਏ ਕਿ ਅੱਜ ਆਪਾਂ ਜਿੱਥੇ ਲਾਈਵ ਕਾਲਸ ਲਵਾਂਗੇ ਕੋਈ 9:15 ਦੇ ਕਰੀਬ, ਉਹਦੇ ਵਿੱਚ ਤੁਹਾਡਾ ਜਿਹੜਾ ਜ਼ਰੂਰ ਸਵਾਗਤ ਰਹੇਗਾ। ਨਾਲ ਦੀ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਮੈਸੇਜ ਵੀ ਕਰਨੇ ਚਾਹੁੰਦੇ ਹਾਂ ਤਾਂ ਤੁਸੀਂ request@harmanradio.com ਦੇ ਉੱਤੇ ਜਾ ਕੇ ਸਾਨੂੰ ਈਮੇਲ ਕਰ ਸਕਦੇ ਹਾਂ ਜਾਂ ਤੁਸੀਂ ਟੈਲੀਗ੍ਰਾਮ ਦੇ ਨੰਬਰ ਦੇ ਉੱਤੇ ਸਾਨੂੰ ਜਿਹੜਾ ਮੈਸੇਜ ਹੈ ਉਹ ਵੀ ਕਰ ਸਕਦੇ ਹਾਂ। ਨਾਲ ਦੀ ਨਾਲ ਖਬਰਾਂ ਦੇ ਉੱਤੇ ਸਾਂਝ ਬਣਾਵਾਂਗੇ, ਆਸਟ੍ਰੇਲੀਆ ਦੀਆਂ ਨਿਊਜ਼ ਲਵਾਂਗੇ ਤੇ ਇੰਡੀਆ ਵਿੱਚ ਵੀ ਜਾਵਾਂਗੇ ਤੇ ਖੇਡ ਦੇ ਉੱਤੇ ਵੀ ਗੱਲ ਕਰਨੀ ਤੇ ਨਾਲ ਦੀ ਨਾਲ ਅੱਜ ਰੱਖੜੀ ਦਾ ਤਿਉਹਾਰ ਵੀ ਹੈਗਾ ਆ। ਤੁਹਾਨੂੰ ਸਾਰਿਆਂ ਨੂੰ ਮੁਬਾਰਕ, ਭੈਣ ਤੇ ਭਰਾ ਦਾ ਇੱਕ ਪਵਿੱਤਰ ਬੰਧਨ ਦੇ ਲਈ ਇਹ ਤਿਉਹਾਰ ਮਨਾਇਆ ਜਾਂਦਾ। ਉਹਦੇ ਬਾਰੇ, ਉਹਦੇ ਪਿਛੋਕੜ ਦੇ ਬਾਰੇ ਥੋੜੀ ਬਹੁਤੀ ਗੱਲਬਾਤ ਜਿਹੜੀ ਆਪਾਂ ਕਰਾਂਗੇ ਜਦੋਂ ਗੁਰਸੇਵਕ ਸਿੰਘ ਜੀ ਆਪਣੇ ਨਾਲ ਜੁੜਨਗੇ ਤੇ ਇਸ ਗੱਲ ਦੇ ਉੱਤੇ ਆਪਾਂ ਜਿਹੜੀ ਗੱਲਬਾਤ ਜਿਹੜੀ ਆ ਕਰਾਂਗੇ। ਤੇ ਨਰਿੰਦਰ ਸਿੰਘ ਕਪੂਰ ਹੋਣਾ ਦੀ ਪ੍ਰੋਗਰਾਮ ਦੇ ਵਿੱਚ ਸਾਂਝ ਆਪਾਂ ਬਣਾਉਂਦੇ ਆ। ਉਹਨਾਂ ਨੇ ਕਿਹਾ ਵੀ ਯੋਗਤਾ ਸਾਡੇ ਅੰਦਰ ਹੁੰਦੀ ਹੈ, ਪਰਿਸਥਿਤੀਆਂ ਅਤੇ ਵਾਤਾਵਰਨ ਉਸ ਨੂੰ ਜਗਾਉਣ ਦਾ ਕਾਰਜ ਕਰਦੇ ਹਨ। ਕਿਸੇ ਵੀ ਜਿੰਦੇ ਨੂੰ ਖੋਲਣ ਵਾਸਤੇ ਕੁੰਜੀ ਦੀ ਹੀ ਲੋੜ ਨਹੀਂ ਹੁੰਦੀ, ਉਸ ਕੁੰਜੀ ਨੂੰ ਮਰੋੜਨ ਦੀ ਵੀ ਲੋੜ ਹੁੰਦੀ ਹੈ। ਮੈਂ ਦੋਸਤ ਇੱਕ ਵਾਰੀ ਫੇਰ ਸਾਂਝਾ ਕਰਦਾ, ਯੋਗਤਾ ਸਾਡੇ ਅੰਦਰ ਹੁੰਦੀ ਹੈ, ਪਰਿਸਥਿਤੀਆਂ ਅਤੇ ਵਾਤਾਵਰਨ ਉਸ ਨੂੰ ਜਗਾਉਣ ਦਾ ਕਾਰਜ ਕਰਦੇ ਹਨ। ਕਿਸੇ ਵੀ ਜਿੰਦੇ ਨੂੰ ਖੋਲਣ ਵਾਸਤੇ ਕੁੰਜੀ ਦੀ ਹੀ ਲੋੜ ਨਹੀਂ ਹੁੰਦੀ, ਉਸ ਕੁੰਜੀ ਨੂੰ ਮਰੋੜਨ ਦੀ ਵੀ ਲੋੜ ਹੁੰਦੀ ਆ। ਬਿਲਕੁਲ ਜੀ, ਪਰਿਸਥਿਤੀਆਂ ਅਤੇ ਵਾਤਾਵਰਨ ਜਿਹੜੇ ਆ ਉਹ ਵੀ ਇੱਕ ਯੋਗਤਾ ਨੂੰ ਨਿਖਾਰਨ ਦੇ ਵਿੱਚ ਜ਼ਰੂਰ ਉਪਰਾਲਾ ਜਿਹੜਾ ਕਰਦੇ ਆ। ਤੇ ਦੋਸਤੋ, ਗੀਤ ਸੰਗੀਤ ਵੀ ਇਸ ਪ੍ਰੋਗਰਾਮ ਦੇ ਵਿੱਚ ਹੋਣਾ ਤੇ ਤੁਸੀਂ ਉਹਦੇ ਲਈ ਵੀ ਫਰਮਾਇਸ਼ ਜਿਹੜੀ ਕਰ ਸਕਦੇ ਹੋ। ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਹੜੇ ਗਾਣੇ ਆ ਉਹ ਵੀ ਲਾ ਦਿੱਤੇ ਜਾਣ ਸਾਡੇ, ਤੇ ਨਾਲ ਦੀ ਨਾਲ ਜੇ ਗਾਣੇ ਰਹਿ ਵੀ ਜਾਂਦੇ ਆ ਤਾਂ ਤੁਸੀਂ ਮਾਇੰਡ ਨਹੀਂ ਕਰਨਾ, ਆਪਾਂ ਬਾਅਦ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਜਿਹੜੇ ਜ਼ਰੂਰ ਲਗਾ ਦੇਵਾਂਗੇ, ਕਿਉਂਕਿ ਗਾਣੇ ਤਾਂ ਬਾਅਦ ਦੇ ਵਿੱਚ ਵੀ ਸੁਣੇ ਜਾ ਸਕਦੇ ਆ ਪਰ ਗੱਲਾਂ ਬਾਤਾਂ ਇੱਕ ਵਾਰੀ ਜੇ ਰਹਿ ਗਈਆਂ ਤਾਂ ਫਿਰ ਉੱਥੇ ਹੀ ਰਹਿ ਜਾਂਦੀਆਂ। ਤੇ ਆਪਾਂ ਇੱਕ ਗਾਣਾ ਸੁਣਦੇ ਹਾਂ ਤੇ ਗਾਣਾ ਸੁਣਨ ਤੋਂ ਬਾਅਦ ਗੁਰਸੇਵ ਸਿੰਘ ਜੀ ਹੋਣਾ ਦੇ ਨਾਲ ਸਾਂਝ ਬਣਾਉਂਦੇ ਆ। ਉਦੋਂ ਤੱਕ ਜੁੜੇ ਰਹੋ ਹਰਮਨ ਰੇਡੀਓ ਤੇ, ਹਰਮਨ ਰੇਡੀਓ ਦੇ ਉੱਤੇ ਲਹਿਰਾਂ ਪ੍ਰੋਗਰਾਮ ਦੇ ਨਾਲ ਏਡੇ ਪਿਆਰ ਦੇ ਨਾਲ।
ਲੋਹੜੀ ਵਰਗੇ ਤਿਉਹਾਰ ਮਨਾਉਂਦੇ ਭੈਣ ਭਾਈ ਰਹਿਣ ਪਿਆਰ ਬਣਾਉਂਦੇ ਰੱਖੜੀ ਵਰਗੇ ਤਿਉਹਾਰ ਮਨਾਉਂਦੇ ਭੈਣ ਭਾਈ ਰਹਿਣ ਪਿਆਰ ਵੰਡਾਉਂਦੇ ਰੱਬ ਕੋਲੋਂ ਸਦਾ ਸਾਨੂੰ ਇਹੋ ਚਾਹੀਦਾ ਟੁੱਟੇ ਨਾ ਪਿਆਰ ਕਦੇ ਭੈਣ ਭਾਈ ਦਾ ਟੁੱਟੇ ਨਾ ਪਿਆਰ ਕਦੇ ਭੈਣ ਭਾਈ ਦਾ
ਤੱਤੀਆਂ ਤੇਜ਼ ਹਵਾਵਾਂ ਲੱਗਣਾ ਤੈਨੂੰ ਜ਼ਿੰਦਗੀ ਦੇ ਵਿੱਚ ਤੱਤੀਆਂ ਤੇਜ਼
ਦੁੱਖਾਂ ਦੇ ਪਰਛਾਵੇਂ ਹਾਂ ਭੈਣ ਨੀ ਤੇਰੇ ਆਉਣ ਨਾ ਨੇੜੇ ਦੁੱਖਾਂ ਦੇ ਪਰਛਾਵੇਂ ਸਿਰ ਤੇਰੇ ਤੇ ਹੱਥ ਰਹੇ ਉਸ ਸੱਚੇ ਸਾਈਂ ਦਾ ਟੁੱਟੇ ਨਾ ਪਿਆਰ ਕਦੇ ਭੈਣ ਭਾਈ ਦਾ ਟੁੱਟੇ ਨਾ ਪਿਆਰ ਕਦੇ ਭੈਣ ਭਾਈ ਦਾ ਡੋਲੀ ਤੇਰੀ ਤੋਰਾ ਹੋ ਗੁੰਜੇ ਸਾਡੇ ਵਿਹੜੇ ਬੋਲੇ ਸ਼ਹਿਨਾਈ ਦਾ ਟੁੱਟੇ ਨਾ ਪਿਆਰ ਕਦੇ ਭੈਣ ਭਾਈ ਦਾ ਟੁੱਟੇ ਨਾ ਪਿਆਰ ਕਦੇ ਭੈਣ ਭਾਈ ਦਾ ਪਿਆਰ ਕਦੇ ਭੈਣ ਭਾਈ ਦਾ
ਵੀਰਾ ਤੇਰੇ ਗੁੱਟ ਤੇ ਸਜਾਵਾਂ ਰੱਖੜੀ
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਹਰਮਨ ਰੇਡੀਓ ਦੇ ਸੰਗਤ ਅਸੀਂ ਸਾਂਝ ਬਣਾਈ ਹੈ ਤੇ ਆਪਣੇ ਨਾਲ ਹੁਣ ਗੁਰਸੇਵ ਸਿੰਘ ਜੀ ਹੁਣਾਂ ਨੂੰ ਵੀ ਲੈ ਲੈਂਦੇ ਹਾਂ ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਹੀ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਰੱਖਿਆ ਬੰਧਨ ਦੇ ਉੱਤੇ ਬਹੁਤ ਬਹੁਤ ਮੁਬਾਰਕਾਂ ਰੱਖੜੀ ਦੇ ਉੱਤੇ
ਹਾਂਜੀ ਆਪ ਜੀ ਨੂੰ ਵੀ ਬਸ ਮੈਨੂੰ ਤਾਂ ਫੋਨ ਆ ਗਿਆ ਭੈਣ ਦਾ ਆ ਰਹੇ ਆ ਉਹ ਫੇਰ ਸ਼ੁਰੂ ਹੋਣੀ ਰੱਖੜੀ
ਠੀਕ ਹੈ ਚਲੋ ਬਹੁਤ ਵਧੀਆ ਤੇ ਪਹਿਲਾਂ ਆਪਾਂ ਮੈਸੇਜ ਲੈ ਲੈਂਦੇ ਹਾਂ ਫੇਰ ਆਪਾਂ ਗੱਲ ਕਰਦੇ ਹਾਂ ਰੱਖੜੀ ਦੇ ਉੱਤੇ ਵੀ ਪਹਿਲਾਂ ਆਪਣੇ ਨਾਲ ਹਰਮਜੀਤ ਸਿੰਘ ਚੰਨਾ ਸਾਹਿਬ ਜੁੜੇ ਆ ਕੋਬਰਮ ਤੋਂ ਤੇ ਨਾਲ ਉਹਨਾਂ ਦੇ ਬਾਬੂ ਧੀਰਾ ਨਿੱਕਾ ਤੇ ਅਮਰੀਕ ਸਿੰਘ ਫੌਜੀ ਹੈਗੇ ਆ ਤੇ ਅੱਜ ਦਾ ਮੌਸਮ ਵੀ ਉਹਨਾਂ ਨੇ ਦੱਸਿਆ ਵੀ ਅੱਜ ਵਧੀਆ ਸਾਫ਼ ਮੌਸਮ ਹੈਗਾ ਕੋਬਰਮ ਦੇ ਵਿੱਚ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਆਪਾਂ ਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ ਸਾਡੇ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਤੇ ਰਕਸ਼ਾ ਬੰਧਨ ਉਹਨਾਂ ਨੇ ਦੱਸਿਆ ਵੀ ਅੱਜ ਸਾਰੇ ਜਿਹੜੀ ਕਮਿਊਨਿਟੀ ਆ ਇੰਡੀਆ ਦੇ ਵਿੱਚ ਵੀ ਤੇ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਮਨਾਇਆ ਜਾ ਰਿਹਾ ਤੇ ਉਹਨਾਂ ਨੇ ਸਾਰਿਆਂ ਨੂੰ ਜਿੰਨੇ ਵੀ ਦੋਸਤ ਮਿੱਤਰ ਸਾਨੂੰ ਸੁਣਦੇ ਉਹਨਾਂ ਸਾਰਿਆਂ ਨੂੰ ਜਿਹੜੀਆਂ ਇਸ ਮੌਕੇ ਦੇ ਉੱਤੇ ਵਧਾਈਆਂ ਵੀ ਭੇਜੀਆਂ ਤੇ ਨਾਲ ਦੇ ਨਾਲ ਉਹਨਾਂ ਨੇ ਇੱਕ ਗਾਣੇ ਦੀ ਫਰਮਾਇਸ਼ ਕੀਤੀ ਆ ਦੋ ਬਾਤੇਂ ਹੋ ਸਕਤੀ ਹੈ ਸਨਮ ਤੇਰੇ ਇਨਕਾਰ ਕੀ ਜਾਂ ਦੁਨੀਆਂ ਸੇ ਡਰਤੀ ਹੋ ਜਾਂ ਕਦਰ ਨਹੀਂ ਤੁਝੇ ਪਿਆਰ ਕੀ ਕਿਆ ਬਾਤ ਹੈ ਜੀ ਹਿੰਦੀ ਫਿਲਮ ਇਮਤਿਹਾਨ ਦੇ ਵਿੱਚ ਉਹਨਾਂ ਚਾਹਿਆ ਉਹਨਾਂ ਨੇ ਤੇ ਰੱਬ ਰਾਖਾ ਕਿਹਾ ਉਹਨਾਂ ਨੇ ਤੇ ਨਾਲ ਨਾਲ ਉਹਨਾਂ ਨੇ ਕਿਹਾ ਬਈ ਭਾਵੇਂ ਜਿਹੜਾ ਭਰਾ ਆ ਉਸ ਆਪਣੀ ਭੈਣ ਦੇ ਸਾਰੇ ਵਾਲ ਖਿੱਚ ਲਵੇ ਪਰ ਮਾੜੀ ਜਿਹੀ ਖਰੋਚ ਲੱਗਣ ਦੇ ਉੱਤੇ ਉਹਦਾ ਦਿਲ ਜਿਹੜਾ ਜ਼ਰੂਰ ਬੈਠ ਜਾਂਦਾ ਜਦੋਂ ਕਿਸੇ ਭੈਣ ਦੇ ਉੱਤੇ ਖਰੋਚ ਆਉਂਦੀ ਆ ਇੱਕ ਪਿਆਰ ਨਾਲ ਸੰਬੰਧਿਤ ਜਿਹੜਾ ਮੈਸੇਜ ਉਹਨਾਂ ਨੇ ਕੀਤਾ ਇੱਕ ਉਹਨਾਂ ਨੇ ਮੈਸੇਜ ਕੀਤਾ ਵੀ ਇੱਕ ਵਾਰ ਕਿਸੇ ਅੰਗਰੇਜ਼ ਨੇ ਪੰਜਾਬੀ ਤੋਂ ਪੁੱਛਿਆ ਕਿ ਤਾਜ ਮਹਿਲ ਤੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਚ ਕੀ ਫਰਕ ਆ ਤੇ ਪੰਜਾਬੀ ਨੇ ਦੱਸਿਆ ਵੀ ਤਾਜ ਮਹਿਲ ਦੇ ਅੰਦਰ ਮੌਤ ਦਾ ਸਨਾਟਾ ਤੇ ਦਰਬਾਰ ਸਾਹਿਬ ਦੇ ਵਿੱਚ ਮੁਰਦਿਆਂ ਵਿੱਚ ਵੀ ਜਾਨ ਆ ਜਾਂਦੀ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਚੰਨਾ ਸਾਹਿਬ ਕਿ ਤੁਸੀਂ ਬਹੁਤ ਵਧੀਆ ਮੈਸੇਜ ਜਿਹੜੇ ਭੇਜੇ ਆ ਦਲਜੀਤ ਸਿੰਘ ਜੀ ਵੀ ਆਪਣੇ ਨਾਲ ਜੁੜ ਚੁੱਕੇ ਆ ਮਹਿਤਾ ਚੌਂਕ ਤੋਂ ਤੇ ਉਹਨਾਂ ਦਾ ਵੀ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਵੀ ਆ ਤੁਹਾਨੂੰ ਵੀ ਭਾਜੀ ਉਹਨਾਂ ਨੇ ਮੈਸੇਜ ਭੇਜਿਆ ਕਹਿੰਦੇ ਵੀ ਕਿੰਨਾ ਅਜੀਬ ਹੈ ਨਾ ਕਿ 84 ਲੱਖ ਜੀਵਾਂ ਦੇ ਵਿੱਚੋਂ ਇਕੱਲਾ ਮਨੁੱਖ ਹੀ ਧਨ ਕਮਾਉਂਦਾ ਹੈ ਪਰ ਕੋਈ ਜੀਵ ਕਦੇ ਭੁੱਖਾ ਨਹੀਂ ਮਰਿਆ ਅਤੇ ਮਨੁੱਖ ਦਾ ਕਦੇ ਢਿੱਡ ਨਹੀਂ ਭਰਿਆ ਕੀ ਕਹਿਣਾ ਚਾਹੁੰਦੇ ਗੁਰਸੇਵ ਸਿੰਘ ਜੀ
ਭਾਜੀ ਬਹੁਤ ਬਹੁਤ ਖੂਬ ਆ ਜੀ ਉਹੀ ਸਹੀ ਆ ਜੀ ਇਹੀ ਕਰਦਾ ਆ ਤੇ ਇਹੀ ਕੋਸ਼ਿਸ਼ ਰਹੀ ਆ ਮੈਂ ਕਹਿੰਦਾ ਹੁਣ ਤੱਕ ਦੇ ਜਿੰਨੇ ਵੀ ਪੈਗੰਬਰ ਰਹੇ ਉਹਨਾਂ ਨੇ ਇਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕੁਦਰਤ ਨੇ ਹਵਾ ਪਾਣੀ ਚ ਦੇ ਦਿੱਤਾ ਤੇ ਰੋਟੀ ਦਾ ਵੀ ਕੀਤਾ ਆ ਬੰਦੋਬਸਤ ਥੋੜੀ ਆਪਣੀ ਭੁੱਖ ਤੇ ਕੰਟਰੋਲ ਰੱਖੋ ਭੁੱਖ ਦੇ ਚੱਕਰ ਚ ਸਾਰੀ ਸ੍ਰਿਸ਼ਟੀ ਖਰਾਬ ਦਾ ਨਾਸ ਮਾਰਿਆ ਪਿਆ ਆ ਇਸੇ ਚੱਕਰ
ਬਿਲਕੁਲ
ਹੋਰ ਨਾ ਜੀਵਨ ਦਾ
ਜੀ ਰਮਨਜੀਤ ਸਿੰਘ ਜੰਡੋਰੀਆ ਵੀ ਆਪਣੇ ਨਾਲ ਜੁੜ ਚੁੱਕੇ ਆ ਉਹਨਾਂ ਨੇ ਵੀ ਮੈਸੇਜ ਭੇਜਿਆ ਤੁਸੀਂ ਖਾਣ ਪੀਣ ਦੀ ਗੱਲ ਕੀਤੀ ਆ ਹੁਣੇ ਉਹ ਕਹਿੰਦੇ ਵੀ ਪਤਾ ਨੀ ਕੌਣ ਕਹਿੰਦਾ ਆ ਕਿ ਦੁੱਧ ਦਹੀਂ ਦੇ ਵਿੱਚ ਤਾਕਤ ਬਹੁਤ ਹੁੰਦੀ ਆ ਮੈਡਲ ਤਾਂ ਸਾਰੇ ਕਹਿੰਦੇ ਵੀ ਪੀਜ਼ਾ ਬਰਗਰ ਖਾਣ ਵਾਲੇ ਲੈ ਗਏ ਨਾਲੇ ਉਹਨਾਂ ਨੇ ਕਿਹਾ ਵੀ ਜਮਾਨੇ ਦੇ ਨਾਲ ਰਹੋ ਰੀਓ 2016 ਦਾ ਨਾਲ ਨਾਲ ਅਪਡੇਸ਼ਨ ਵੀ ਉਹਨਾਂ ਨੇ ਦਿੱਤੀ ਆ ਉਹਨਾਂ ਨੇ ਕਿਹਾ ਬਈ ਸਾਨੂੰ ਪਹਿਲਾਂ ਤਾਂ ਵਧਾਈਆਂ ਵੀ ਦਿੱਤੀਆਂ ਉਹਨਾਂ ਨੇ ਵੀ ਇੰਡੀਆ ਨੇ ਪਹਿਲਾਂ ਆਪਣਾ ਮੈਡਲ ਭਾਵੇਂ ਕਾਂਸੇ ਦਾ ਜਿੱਤਿਆ ਆ ਰੈਸਲਿੰਗ ਦੇ ਵਿੱਚ ਅੱਜ ਉਹਦੇ ਲਈ ਵਧਾਈਆਂ ਵੀ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਭਾਜੀ ਤੇ ਉਹਨਾਂ ਨੇ ਕਿਹਾ ਵੀ ਖਾਸ ਤੌਰ ਤੇ ਆਪਾਂ ਨੂੰ ਜਿਹੜੇ ਆਪਣੇ ਐਥਲੀਟਸ ਆ ਉਹਨਾਂ ਨੂੰ ਜਿਹੜਾ ਜ਼ਰੂਰ ਐਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਬਹੁਤ ਚਿਰ ਦੇ ਬਾਅਦ ਓਲੰਪਿਕ ਦੇ ਵਿੱਚ ਕੁਆਲੀਫਾਈਡ ਕੀਤਾ ਉਹਨਾਂ ਨੇ ਕਿਉਂਕਿ ਬਹੁਤ ਪਹਿਲਾਂ ਜਿਹੜੀਆਂ ਪਹਿਲੀਆਂ ਬਾਕੀ ਗੇਮਸ ਆ ਉਹਨਾਂ ਵਿੱਚ ਬਹੁਤ ਹੀ ਘਟੀਆ ਜਿਹੜਾ ਮਿਆਰ ਰਿਹਾ ਆ ਬਾਕੀ ਗੇਮਸ ਦਾ ਖਾਸ ਤੌਰ ਤੇ ਜਿਹੜੇ ਗਵਰਨਮੈਂਟ ਦੇ ਡਿਪਾਰਟਮੈਂਟ ਸੀ ਉਹਨਾਂ ਦੇ ਵਿੱਚ ਉਹਨਾਂ ਦੇ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਬਹੁਤ ਬਹੁਤ ਧੰਨਵਾਦ ਸਾਡਾ ਰਮਨਜੀਤ ਸਿੰਘ ਜੀ ਕਿ ਤੁਸੀਂ ਜੁੜੇ ਹੋ ਇਸ ਪ੍ਰੋਗਰਾਮ ਦੇ ਨਾਲ ਅੱਗੇ ਸਾਡੇ ਨਾਲ ਜਸਪਾਲ ਜੀ ਵੀ ਜੁੜ ਚੁੱਕੇ ਆ ਸਿਡਨੀ ਤੋਂ ਉਹਨਾਂ ਨੇ ਵੀ ਕਿਹਾ ਵੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਆ ਡਰਾਈਵਿੰਗ ਦੇ ਵਿੱਚ ਬਿਜ਼ੀ ਹੈਗੇ ਆ ਵੀ ਵੈਸੇ ਲਿਖਣ ਦਾ ਟਾਈਮ ਕੱਟਿਆ ਪਰ ਉਹਨਾਂ ਨੇ ਹਾਜ਼ਰੀ ਲਵਾਤੀ ਆ ਬਹੁਤ ਬਹੁਤ ਧੰਨਵਾਦ ਜਸਪਾਲ ਜੀ ਤੁਹਾਡਾ ਵੀ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਅੱਗੇ ਸਾਡੇ ਨਾਲ ਬਲਵਿੰਦਰ ਸਿੰਘ ਜੀ ਵੀ ਜੁੜ ਚੁੱਕੇ ਆ ਬਲਵਿੰਦਰ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਵੀ ਉਹਨਾਂ ਨੇ ਬੁਲਾਈ ਆ ਤੇ ਕਹਿ ਰਹੇ ਆ ਕਿ ਪੰਜਾਬੀ ਪ੍ਰੋਗਰਾਮ ਜਿਹੜਾ ਚੱਲ ਰਿਹਾ ਆ ਤੇ ਉਹਨਾਂ ਨੇ ਫਰਮਾਇਸ਼ ਕੀਤੀ ਆ ਵੀ ਆਸਟ੍ਰੇਲੀਆ ਦੀਆਂ ਨਿਊਜ਼ ਦਿਓ ਜ਼ਰੂਰ ਦੇਵਾਂਗੇ ਆਪਾਂ ਉਹਨਾਂ ਦੇ ਬਾਰੇ ਵੀ ਗੱਲਬਾਤ ਜਿਹੜੀ ਜ਼ਰੂਰ ਕਰਾਂਗੇ ਕਿਉਂਕਿ ਹੁਣ ਆਪਾਂ ਇੱਕ ਇਹ ਵੀ ਰੱਖਿਆ ਹੈ ਕਿ ਆਪਾਂ ਇੱਥੇ ਦੇ ਬਾਰੇ ਖਬਰਾਂ ਦੇ ਉੱਤੇ ਵੀ ਕਾਚਾਪ ਜਿਹੜੀ ਆ ਜ਼ਰੂਰ ਮਾਰਾਂਗੇ ਗੁਰਸੇਵ ਸਿੰਘ ਜੀ ਜਿਵੇਂ ਕਿ ਹੁਣ ਗੱਲ ਚੱਲ ਰਹੀ ਸੀ ਕਿ ਰੱਖੜੀ ਦੇ ਉੱਤੇ ਥੋੜਾ ਜਿਹਾ ਆਪਾਂ ਪਿਛੋਕੜ ਵੱਲ ਨੂੰ ਚੱਲੀਏ ਕਿਉਂਕਿ ਬਹੁਤ ਵਾਰੀ ਏਦਾਂ ਕਿਹਾ ਜਾਂਦਾ ਵੀ ਇਹ ਅਸਲ ਵਿੱਚ ਤਾਂ ਸਿੱਖਾਂ ਦਾ ਤਿਉਹਾਰ ਹੈ ਹੀ ਨਹੀਂ ਹਨਾ ਇਸ ਵੇਲੇ ਇਹਦੇ ਉੱਤੇ ਕਿੰਤੂ ਪਰੰਤੂ ਵੀ ਹੋਣ ਲੱਗ ਜਾਂਦਾ ਆਪਾਂ ਇਹ ਦੱਸਣ ਦੀ ਕੋਸ਼ਿਸ਼ ਕਰੀਏ ਅਸਲ ਵਿੱਚ ਇਹ ਤਿਉਹਾਰ ਹੈ ਹੀ ਨਹੀਂ ਹਨਾ ਇਹ ਕੁਛ ਹੋ ਰਿਹਾ ਇਹਦੇ ਆਪਾਂ ਪਿਛੋਕੜ ਵੱਲ ਨੂੰ ਚੱਲੀਏ ਕਿ ਅਸਲ ਵਿੱਚ ਹੈ ਕੀ ਆ ਇਹ ਕੀ ਕਹੋਗੇ ਇਹਦੇ ਬਾਰੇ
ਹਾਂਜੀ ਜੇਕਰ ਤਾਂ ਵੈਸੇ ਆਪਾਂ ਰੈਫਰੈਂਸ ਦੇਈਏ ਆਪਣੇ ਮਹਾਨ ਕੋਚ ਦੀ ਭਾਈ ਕਾਂ ਸਿੰਘ ਨਾਭਾ ਜੀ ਦੀ ਤੇ ਉਹਨੀ ਇਸ ਸ਼ਬਦ ਤੇ ਆਹੀ ਕਿਹਾ ਕਿ ਹਿੰਦੂ ਮਤ ਅਨੁਸਾਰ ਰੱਖਿਆ ਕਰਨ ਵਾਲਾ ਡੋਰਾ ਉਹਨੀ ਰੱਖੜੀ ਨੂੰ ਏਦਾਂ ਡਿਸਕ੍ਰਾਈਬ ਕੀਤਾ ਇਸ ਸ਼ਬਦਾਂ ਦੇ ਵਿੱਚ ਕਿ ਹਿੰਦੂ ਮਤ ਅਨੁਸਾਰ ਰੱਖਿਆ ਕਰਨ ਵਾਲਾ ਡੋਰਾ ਪਰ ਜੇਕਰ ਅਸੀਂ ਜਦੋਂ ਅਸੀਂ ਇਮੋਸ਼ਨਲ ਹੋ ਕੇ ਕਹਿੰਦੇ ਹਾਂ ਜਦੋਂ ਕਿਉਂਕਿ ਤਰਕ ਨਹੀਂ ਦਿੰਦੇ ਨਾ ਦਲੀਲ ਨਹੀਂ ਦਿੰਦੇ ਇਸ ਗੱਲ ਤੇ ਜਦੋਂ ਬਹਿਸਬਾਜੀ ਅਕਸਰ ਅੱਜ ਵੀ ਹੋਣੀ ਦੇਖਿਓ ਸੋਸ਼ਲ ਮੀਡੀਆ ਤੇ ਅੱਜ ਵੀ ਬਹੁਤ ਹੋਣੀ ਜੇ ਕਿਸੇ ਨੇ ਕਿਸੇ ਨੂੰ ਮੁਬਾਰਕਾਂ ਦੇ ਦਿੱਤੀਆਂ ਹੁਣ ਸ਼ਾਇਦ ਮੈਨੂੰ ਵੀ ਮੈਸੇਜ ਆਉਣ ਬਾਅਦ ਵਿੱਚ ਕਿ ਤੁਸੀਂ ਰੱਖੜੀ ਦੇ ਮੁਬਾਰਕਾਂ ਕਿਉਂ ਦੇ ਦਿੱਤੀਆਂ ਤੇ ਪਰ ਅਸੀਂ ਜੋ ਦਲੀਲ ਨਾਲ ਗੱਲ ਨਹੀਂ ਕਰਦੇ ਗੱਲ ਤੁਹਾਡੀ ਸਹੀ ਹੈ ਕਿ ਇਤਿਹਾਸ ਕੋਈ ਐ ਨਹੀਂ ਹੈ ਕੋਈ ਪਿਛੋਕੜ ਨਹੀਂ ਦੱਸਿਆ ਜਾ ਸਕਦਾ ਕਿ ਇੰਨੀ ਤਰੀਕ ਨੂੰ ਸ਼ੁਰੂ ਹੋਇਆ ਸੀ ਤੇ ਇਹਨੀ ਸ਼ੁਰੂ ਕੀਤਾ ਸੀ ਠੀਕ ਹੈ ਜੀ ਇਸ ਤੇ ਇਹ ਕਿਹਾ ਜਾ ਸਕਦਾ ਸਮੇਂ ਸਮੇਂ ਤੇ ਜੋ ਲੋੜ ਪਈ ਆ ਜ਼ਰੂਰੀ ਨਹੀਂ ਕਿ ਸਕੇ ਭੈਣ ਭਾਈਆਂ ਵੱਲੋਂ ਸ਼ੁਰੂ ਕੀਤਾ ਸੀ ਲੋੜ ਪੈਣ ਤੇ ਸ਼ੁਰੂ ਕੀਤਾ ਗਿਆ ਤਿਉਹਾਰ ਸੀ ਠੀਕ ਹੈ ਜੀ ਜਿਸ ਵਿੱਚੋਂ ਅਸੀਂ ਰੈਫਰੈਂਸ ਇਹ ਵੀ ਦਿੱਤੀ ਜਾ ਸਕਦੀ ਹੈ ਕਿ ਮਹਾਰਾਣੀ ਜਿੰਦਾ ਨੇ ਵੀ ਨੇਪਾਲ ਦੇ ਬਾਦਸ਼ਾਹ ਨੂੰ ਰੱਖੜੀ ਭੇਜੀ ਸੀ ਤੇ ਉਸਨੇ ਆ ਰੱਖੜੀ ਐਕਸੈਪਟ ਕਰਕੇ ਉਹਨਾਂ ਨੂੰ ਉੱਥੇ ਰਹਿਣ ਦੀ ਇਜਾਜ਼ਤ ਦਿੱਤੀ ਸੀ ਐਜ਼ ਅ ਤੇ ਆ ਸਾਡੇ ਕੋਲ ਬਹੁਤ ਸੋਹਣੀ ਮਿਸਾਲ ਆ। ਤੇ ਉਸ ਤੋਂ ਬਾਅਦ ਅਲੈਗਜ਼ੈਂਡਰਾ ਨੇ ਵੀ ਜਦੋਂ ਪੋਰਸ ਦੇ ਨਾਲ ਸੰਬੰਧਿਤ ਆ ਉਦੋਂ ਵੀ ਐਕਸੈਪਟ ਕੀਤੀ ਸੀਗੀ ਰੱਖੜੀ। ਸੋ ਆ ਸਮੇਂ ਸਮੇਂ ਤੇ ਐਡਵਰਡ ਸਮੇਂ ਤੇ ਕੋਈ ਏਦਾਂ ਨਹੀਂ ਹੈ ਪਰ ਪਰਟੀਕੁਲਰ ਡੇਟ ਜਾਂ ਟਾਈਮ ਨਹੀਂ ਦੱਸ ਸਕਦੇ ਕਿ ਇੰਨੀ ਤਰੀਕ ਨੂੰ ਸ਼ੁਰੂ ਹੋਈ ਤੇ ਇਸ ਤੋਂ ਦੁਆਰਾ ਸ਼ੁਰੂ ਕੀਤੀ ਗਈ ਸੀ। ਇਹਦਾ ਕੋਈ ਏਦਾਂ ਦਾ ਇਤਿਹਾਸ ਨਹੀਂ ਹੈ, ਨਾ ਸਿੱਖਾਂ ਦੀ ਜਾਂ ਹਿੰਦੂਆਂ ਦੀ ਕਿਸੇ ਦੀ ਇਤਿਹਾਸ ਨਹੀਂ ਕਿਹਾ ਜਾ ਸਕਦਾ।
ਜੀ ਬਿਲਕੁਲ, ਨਾਲ ਦੀ ਨਾਲ ਮੁਗਲ ਕਾਲ ਦੀ ਆਪਾਂ ਗੱਲ ਕਰੀਏ, ਉਹਦੇ ਵਿੱਚ ਗੁਜਰਾਤ ਦੇ ਜਿਹੜੇ ਸੁਲਤਾਨ ਸੀਗੇ ਬਹਾਦਰ ਸ਼ਾਹ, ਉਹਨਾਂ ਨੇ ਚਿਤੌੜ ਦੇ ਕਿਲੇ ਤੇ ਹਮਲਾ ਕਰ ਦਿੱਤਾ ਸੀਗਾ ਤੇ ਉੱਥੋਂ ਦੀ ਜਿਹੜੀ ਰਾਣੀ ਸੀ ਚਿਤੌੜ ਦੀ ਕਰਨਾਵਤੀ, ਉਹਨੇ ਭਾਰਤ ਦੇ ਜਿਹੜੇ ਬਾਦਸ਼ਾਹ ਸੀਗੇ ਹਿਮਾਯੂ, ਉਹਨਾਂ ਨੂੰ ਇੱਕ ਰੱਖੜੀ ਭੇਜੀ ਸੀ ਤਾਂ ਕਿ ਉਹ ਚਿਤੌੜ ਦੀ ਜਿਹੜੀ ਰੱਖਿਆ ਕਰ ਸਕਣ, ਤੇ ਬਾਦਸ਼ਾਹ ਨੇ ਰਾਣੀ ਦੀ ਰੱਖਿਆ ਦੇ ਲਈ ਫੌਜ ਭੇਜੀ ਸੀ ਤੇ ਉਹਨਾਂ ਨੇ ਉਹਦੀ ਰੱਖਿਆ ਕਰਕੇ ਉਹਦੀ ਜਾਣੀ ਭੇਜੀ ਹੋਈ ਰੱਖੜੀ ਦੀ ਪੂਰੀ ਲਾਜ ਜਿਹੜੀ ਆ ਰੱਖੀ ਸੀ। ਵੈਸੇ ਇਹ ਕਿਹਾ ਜਾਂਦਾ ਵੀ ਜਿਹੜਾ ਇਹ ਫੈਸਟੀਵਲ ਹੈ ਅਸਲ ਵਿੱਚ ਇਹ ਪਹਿਲਾਂ ਸ਼ੁਰੂ ਦੇ ਵਿੱਚ ਭੈਣ ਭਰਾ ਦਾ ਹੈ ਹੀ ਨਹੀਂ ਸੀ, ਇਹ ਤਾਂ ਸਿਰਫ ਪੰਡਤਾਂ ਦੇ ਦੁਆਰਾ ਜਿਹੜਾ ਚਲਾਇਆ ਹੋਇਆ ਇੱਕ ਢੰਗ ਤਰੀਕਾ ਸੀ ਜਿਹਦੇ ਨਾਲ ਕਿ ਉਹ ਲੋਕਾਂ ਦੇ ਘਰਾਂ ਵਿੱਚ ਜਾਂਦੇ ਸੀ, ਉਹਨਾਂ ਦੇ ਇੱਕ ਧਾਗਾ ਬੰਨਦੇ ਹੁੰਦੇ ਸੀ ਤੇ ਉਹਨਾਂ ਤੋਂ ਗਿਫਟ ਵਗੈਰਾ ਲੈ ਜਾਂਦੇ ਸੀਗੇ। ਇਹਨੂੰ ਜਾਣੀ ਉਹ ਇਹ ਕਹਿ ਕੇ ਪ੍ਰਚਾਰਦੇ ਹੁੰਦੇ ਸੀ ਵੀ ਇਹ ਜਿਹੜੀ ਰੱਖੜੀ ਆ ਇਹ ਅਸਲ ਦੇ ਵਿੱਚ ਇੱਕ ਪਵਿੱਤਰ ਧਾਗਾ ਹੈਗਾ ਆ, ਜਿਹੜਾ ਵੀ ਇਹਨੂੰ ਪਹਿਨੂਗਾ ਉਹ ਸੱਪਾਂ ਤੋਂ ਜਾਂ ਭੂਤਾਂ ਪ੍ਰੇਤਾਂ ਤੋਂ ਜਾਂ ਹੋਰ ਤਰ੍ਹਾਂ ਕਿਸੇ ਵੀ ਤਰ੍ਹਾਂ ਦੀਆਂ ਬੁਰਾਈਆਂ ਤੋਂ ਜਿਹੜਾ ਬਚ ਸਕਦਾ। ਅਸਲ ਦੇ ਵਿੱਚ ਇਹ ਸੀ ਇਹ ਜਿਹੜੀ ਰੱਖੜੀ, ਪਰ ਇਹ ਤੋਂ ਬਾਅਦ ਫਿਰ ਇਹ ਜਿਹੜੇ ਪੰਡਤ ਸੀ ਇਹਨਾਂ ਨੇ ਜਿਹੜੇ ਉਸ ਵੇਲੇ ਪ੍ਰਸ਼ਾਸਕ ਸੀਗੇ ਰਾਜੇ ਸੀ ਬਾਦਸ਼ਾਹ ਸੀਗੇ ਉਹਨਾਂ ਦੇ ਵੀ ਬੰਨਣੇ ਸ਼ੁਰੂ ਕਰ ਦਿੱਤੇ, ਪਰ ਇਹ ਜਿਹੜਾ ਆ ਉਹ ਜਿਹੜਾ ਉੱਥੇ ਦਾ ਧਾਰਮਿਕ ਗੁਰੂ ਹੁੰਦਾ ਸੀ ਉਹਦੇ ਦੁਆਰਾ ਜਿਹੜਾ ਬੰਨਿਆ ਜਾਂਦਾ ਸੀਗਾ। ਫਿਰ ਉਹ ਤੋਂ ਬਾਅਦ ਹੌਲੀ ਹੌਲੀ ਇਹ ਸਿਸਟਰ ਦੇ ਬ੍ਰਦਰ ਦਾ ਜਿਹੜਾ ਧਾਰਨ ਰੂਪ ਕਰ ਲਿਆ। ਜਦੋਂ ਰਾਜਿਆਂ ਨੇ ਜਦੋਂ ਰਾਜੇ ਹਾਰਨ ਦੇ ਕੰਢੇ ਚਲੇ ਜਾਂਦੇ ਹੁੰਦੇ ਸੀ ਤਾਂ ਇੱਕ ਹਾਰਨ ਵਾਲੇ ਰਾਜੇ ਦੀ ਬਹੁਤ ਸਾਰੀਆਂ ਮਸਾਲਾਂ ਇੱਦਾਂ ਦੀਆਂ ਗੁਰਸੇਵ ਸਿੰਘ ਜੀ ਮਿਲ ਜਾਂਦੀਆਂ ਕਿ ਹਾਰਨ ਵਾਲੇ ਰਾਜੇ ਦੀ ਜਿਹੜੀ ਰਾਣੀ ਹੁੰਦੀ ਸੀ ਉਹ ਜਿੱਤਣ ਵਾਲੇ ਰਾਜੇ ਦੇ ਰੱਖੜੀ ਭੇਜ ਦਿੰਦੀ ਸੀ ਤੇ ਉਹਦੇ ਨਾਲ ਕੀ ਹੁੰਦਾ ਸੀ ਕਿ ਉਹ ਇੱਕ ਤਰ੍ਹਾਂ ਦੇ ਨਾਲ ਇੱਕ ਪ੍ਰਸਤਾਵ ਹੁੰਦਾ ਸੀ ਵੀ ਮੈਂ ਤੇਰੀ ਭੈਣ ਬਣ ਗਈ ਆ ਤੂੰ ਮੇਰੇ ਸੁਹਾਗ ਦੀ ਹੁਣ ਰੱਖਿਆ ਕਰ। ਇਹਦੇ ਬਿਨਾਹ ਦੇ ਉੱਤੇ ਭਾਵੇਂ ਉਹ ਹਾਰਿਆ ਹੁੰਦਾ ਸੀ ਤੇ ਉਹਨੂੰ ਜਿਹੜਾ ਰੱਖਿਆ ਜਿਹੜੀ ਕਰਨੀ ਪੈਂਦੀ ਸੀ, ਇਹ ਵੀ ਇੱਕ ਇਹਦੇ ਪਿੱਛੇ ਪਿਛੋਕੜ ਜਿਹੜਾ ਹੈਗਾ। ਅਤੇ ਬਹੁਤ ਸਾਰੇ ਤਿਉਹਾਰ ਇਹਦੇ ਵਿੱਚ ਮਨਾਏ ਜਾਂਦੇ ਆ ਇਸ ਮੁੱਦੇ ਦੇ ਉੱਤੇ, ਤੇ ਆਪਣੇ ਰੱਖੜ ਪੁੰਨਿਆਂ ਬਾਰੇ ਵੀ ਸ਼ਾਇਦ ਮਨਾਇਆ ਜਾਂਦਾ ਹੈ ਨਾ ਅੱਜ ਦੇ ਦਿਨੀ।
ਹਾਂਜੀ, ਰੱਖੜ ਪੁੰਨਿਆ ਜੀ ਉੱਥੇ ਬਾਬਾ ਬਕਾਲਾ ਤੇ ਕਿਹਾ ਜਾਂਦਾ ਕਿ ਇੱਕ ਰੱਖ ਤੋਤੇ ਦਾ ਇਕੱਠ ਹੁੰਦਾ ਤੇ ਲੋਕੀ ਆਪਣੇ ਦੂਰੋਂ ਦੂਰੋਂ ਪਹੁੰਚਦੇ ਆ ਰੱਖੜ ਪੁੰਨਿਆ ਦਾ ਮਨਾਉਣ ਲਈ। ਕਾਫੀ ਮਸ਼ਹੂਰ ਤਿਉਹਾਰ ਹੈ ਪੰਜਾਬ ਦੇ, ਹਰ ਕੋਈ ਜਾਣਦਾ ਹੀ ਹੋਵੇਗਾ। ਤੇ ਦਲਜੀਤ ਸਿੰਘ ਜਿੱਦਾਂ ਕਿ ਹੁਣ ਤੁਸੀਂ ਇਤਿਹਾਸ ਤੇ ਵੀ ਦੱਸਿਆ ਕਿ ਰੱਖੜੀ ਦਾ ਜਿਵੇਂ ਕਿ ਭਾਵੇਂ ਜਿੱਤ ਰਿਹਾ ਰਾਜਾ ਹੁੰਦਾ ਸੀ ਉਹ ਕਈ ਵਾਰ ਇਹੋ ਜਿਹੀਆਂ ਮਸਾਲਾਂ ਵੀ ਹੈਗਾ ਉਹ ਰਾਜ ਛੱਡ ਜਾਂਦਾ ਸੀ ਇੱਕ ਰੱਖੜੀ ਕਰਕੇ, ਠੀਕ ਹੈ ਜੀ, ਜੋ ਇੱਕ ਰੱਖੜੀ ਭੇਜਣ ਕਰਕੇ ਇੱਕ ਭੈਣ ਮੰਨ ਲੈਣਾ ਬਸ ਤੇ ਰਾਜ ਛੱਡ ਜਾਣਾ। ਤੇ ਪਿਛਲੇ ਕੁਛ ਦਿਨਾਂ ਤੋਂ ਜਿੱਦਾਂ ਕਿ ਕੱਲ੍ਹ ਅਸੀਂ ਡਿਸਕਸ ਕਰ ਰਹੇ ਸੀ ਕੁਛ ਖ਼ਬਰਾਂ ਮੇਂ ਸੁਣਨ ਚ ਆਈਆਂ ਕਿ ਭੈਣ ਭਾਈਆਂ ਦੇ ਅੱਜ ਦੇ ਸਮੇਂ ਦੀ ਜੇਕਰ ਗੱਲ ਕੀਤੀ ਜਾਵੇ, ਚਲੋ ਅੱਜ ਰੱਖੜੀ ਸਾਰਿਆਂ ਨੇ ਮਨਾਉਣੀ ਆ, ਜਿਹੜੇ ਨਹੀਂ ਵੀ ਮਨਾਉਂਦੇ ਤੇ ਠੀਕ ਆ, ਜਿਹੜੇ ਮਨਾਉਂਦੇ ਤੇ ਉਹਨਾਂ ਨੂੰ ਮੁਬਾਰਕਬਾਦ ਹੈ ਨਾ। ਤੇ ਪਰ ਰੱਖੜੀ ਤੋਂ ਬਾਅਦ ਅੱਜ ਦੀ ਤਰੀਕ ਤੋਂ ਬਾਅਦ ਫਿਰ ਜਿਹੜਾ ਘਰਾਂ ਚ ਸਿਚੁਏਸ਼ਨ ਬਣ ਜਾਂਦੀ ਭੈਣ ਭਾਈਆਂ ਵਿੱਚ, ਅਕਸਰ ਅਸੀਂ ਹੋਰ ਰਿਲੇਸ਼ਨਾਂ ਦੀ ਗੱਲ ਕਰਦੇ ਹਾਂ, ਜ਼ਮੀਨ ਜਾਇਦਾਦਾਂ ਪਿੱਛੇ ਕਤਲ ਹੋਣ ਦੀ ਇੱਕ ਦੋ ਵਾਰ ਦਾ ਤਾਂ ਸੁਣਨ ਚ ਮੀਡੀਆ ਜੋ ਕਿ ਕੱਲ ਡਿਸਕਸ ਕੀਤੀਆਂ ਸੀ। ਸੋ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਰੱਖੜੀ ਦੇ ਨਾਲ ਸੰਬੰਧਿਤ ਕਰਕੇ?
ਹੁਣ ਬਹੁਤ ਸਾਰੇ ਇਸ ਮੁੱਦੇ ਉੱਤੇ ਪ੍ਰਸ਼ਨ ਜਿਹੜੇ ਮਨ ਦੇ ਵਿੱਚ ਆਉਂਦੇ ਆ ਵੀ ਤਿਉਹਾਰ ਵੈਸੇ ਤਾਂ ਇਹ ਇੱਕ ਰਵਾਇਤ ਬਣ ਗਈ ਆ, ਗੁਰਸੇਵ ਸਿੰਘ ਜੀ ਰਸਮ ਬਣ ਕੇ ਰਹਿ ਗਈ ਆ, ਪਰ ਹੁਣ ਸੋਚਣ ਵਾਲੀ ਗੱਲ ਇਹ ਹੈਗੀ ਆ ਕਿ ਰੱਖੜੀ ਦਾ ਮਤਲਬ ਹੈਗਾ ਵੀ ਰਾਖੀ ਕਰਨੀ, ਹਨਾ। ਪਰ ਹੁਣ ਸੋਚਣ ਵਾਲੀ ਹੈਗੀ ਕਿ ਪੁਰਸ਼ ਨੇ ਇਸਤਰੀ ਨੂੰ ਉਹਦੇ ਬਣਦੇ ਜਿਹੜੇ ਹੱਕ ਆ ਕੀ ਉਹ ਦਿੱਤੇ ਆ, ਇਸ ਮੁੱਦੇ ਦੇ ਉੱਤੇ ਬੜਾ ਗੱਲ ਕਰਨ ਦਾ ਹੁੰਦਾ ਕਿਉਂਕਿ ਸਾਰਾ ਸਾਲ ਜੇ ਆਪਾਂ ਦੇਖੀਏ ਅੱਜ ਦੇ ਦਿਨ ਦੀ ਆਪਾਂ ਗੱਲ ਕਰਦੇ ਹਾਂ ਵੀ ਮੈਂ ਤੇਰੀ ਰੱਖਿਆ ਕਰੂੰਗਾ, ਹਨਾ, ਪਰ ਫਿਰ ਉਸ ਤੋਂ ਬਾਅਦ ਦੇ ਵਿੱਚ 365 ਚੋਂ 364 ਦਿਨ ਅਸੀਂ ਕੀ ਕਰਦੇ ਹਾਂ, ਇੱਕ ਦਿਨ ਦੀ ਆਪਾਂ ਗੱਲ ਕਰਦੇ ਹਾਂ ਵੀ ਅਸੀਂ ਤੇਰੀ ਰੱਖਿਆ ਕਰਾਂਗੇ। ਬਹੁਤ ਵਧੀਆ ਵੈਸੇ ਐਗਜ਼ਾਮਪਲਸ ਹੈਗੀਆਂ ਆ ਤੇ ਵੀ ਰੱਖਿਆ ਕਰਦੇ ਵੀ ਆ, ਹਰ ਤਰ੍ਹਾਂ ਦੇ ਨਾਲ ਖੜਦੇ ਵੀ ਹੈਗੇ ਆ, ਪਰ ਰੱਖੜੀ ਦੇ ਅਰਥ ਵੈਸੇ ਸੀਮਤ ਹੋ ਕੇ ਜਿੱਦਾਂ ਰਹਿ ਗਏ ਆ। ਹੁਣ ਨਾਲ ਦੀ ਨਾਲ ਜੇ ਗੁਰਸੇਵ ਸਿੰਘ ਜੀ ਇਹ ਹੋ ਗਿਆ ਵੀ ਜਦੋਂ ਆਪਾਂ ਇਹ ਸੰਕਲਪ ਲੈ ਲੈਂਦੇ ਹਾਂ ਵੀ ਹਨਾ ਵੀ ਰੱਖੜੀ ਦਾ ਮਤਲਬ ਆ ਵੀ ਆਦਮੀ ਜਿਹੜਾ ਆ ਉਹ ਔਰਤ ਦੀ ਰੱਖਿਆ ਕਰੂੰਗਾ, ਇਹਦਾ ਮਤਲਬ ਇਹ ਆ ਵੀ ਔਰਤ ਆਪਣੀ ਰੱਖਿਆ ਆਪ ਨਹੀਂ ਕਰ ਸਕਦੀ, ਉਹਨੂੰ ਇੱਕ ਤਰ੍ਹਾਂ ਦੇ ਨਾਲ ਬਰਾਬਰਤਾ ਦਾ ਅਧਿਕਾਰ ਦੂਰ ਨਹੀਂ ਹੋ ਜਾਂਦਾ? ਤੁਹਾਨੂੰ ਕੀ ਇੱਦਾਂ ਲੱਗਦਾ?
ਬਿਲਕੁਲ, ਇਸ ਚੀਜ਼ ਦਾ ਆਪਣੇ ਆਪਣੇ ਭਾਰਤ ਚ ਤਾਂ ਇਹ ਗੱਲ ਕਹੀ ਜਾ ਸਕਦੀ ਆ ਕਿ ਕਈ ਵਾਰ ਮਸਾਲਾਂ ਦਿੱਤੀਆਂ ਜਾਂਦੀਆਂ ਕਿ ਆ ਬਿਤਕਰਾ ਪੈਦਾ ਕੀਤਾ ਜਾਂਦਾ ਆ ਕਿ ਮਰਦ ਹੀ ਔਰਤ ਦੀ ਰੱਖਿਆ ਕਰ ਸਕਦਾ ਆ। ਇਹ ਸ਼ਾਇਦ ਇਹੀ ਕਾਰਨ ਹੈ ਕਿ ਇਸ ਨੂੰ ਪੂਰੀ ਤਰ੍ਹਾਂ ਕੁਸ਼ਕ ਪ੍ਰਚਾਰਕ ਹੈਗੇ ਆਪਣੇ ਸਿੱਖਾਂ ਜਿਹੜੇ ਇਸ ਗੱਲ ਨੂੰ ਪ੍ਰੋਪਰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ, ਪਰ ਆਪਣੇ ਜਿੱਦਾਂ ਕਿ ਉਹ ਕਈ ਬਸ ਕਹਿ ਦਿੰਦੇ ਕਿ ਨਹੀਂ ਨਹੀਂ ਆ ਤਾਂ ਔਰਤਾਂ ਤੇ ਮਰਦਾਂ ਹੈ ਨੀਗਾ ਤਿਉਹਾਰ, ਸਾਡਾ ਤਿਉਹਾਰ, ਬਸ ਇਹਨਾਂ ਨੇ ਦਲੀਲ ਨਹੀਂ ਦੇਣੀ, ਉਹੀ ਗੱਲ ਉੱਪਰ ਥੱਲੇ ਕਰ ਜਾਣੀ।
ਠੀਕ ਹੈ ਜੀ। ਉਹਨੇ ਦੱਸਣਾ ਨਹੀਂ ਕਿ ਇੱਕ ਤਰ੍ਹਾਂ ਵਿਤਕਰਾ ਪੈਦਾ ਕਰਦਾ ਤੇ ਆਪਣੇ ਸਮਾਜ ਦੇ ਵਿੱਚ ਅਸੀਂ ਬਰਾਬਰਤਾ ਨਾਲ ਚੱਲਦੇ, ਸਮਾਨਤਾ ਨਾਲ ਚੱਲਦੇ ਹਾਂ, ਔਰਤ ਤੇ ਮਰਦ ਸਮਾਨ ਨੇ। ਪਰ ਕੁਛ ਕੁ ਜਿੱਦਾਂ ਕਿ ਹੁਣ ਆਪਣੇ ਕਹਿ ਲਓ ਕਿ ਵਪਾਰੀ ਵਰਗ ਨੂੰ ਫਾਇਦਾ ਪਹੁੰਚਦਾ ਆ ਤੇ ਇੱਕ ਦਿਨ ਮਨਾਉਣ ਨੂੰ ਮਿਲ ਜਾਂਦਾ ਆ, ਅਸੀਂ ਇੱਕੋ ਫਰੋਕੇ ਕਰ ਦਿੰਦੇ ਆ, ਅਣਗੋਲਿਆ ਕਰ ਦਿੰਦੇ ਇਹਨਾਂ ਗੱਲਾਂ ਨੂੰ।
ਜੀ ਬਿਲਕੁਲ, ਹਾਂਜੀ ਬਈ ਬਹੁਤ ਸਾਰੇ ਜਿੱਦਾਂ ਤਿਉਹਾਰ ਹੈਗੇ ਆ, ਜਿੱਦਾਂ ਆਪਾਂ ਦੀਵਾਲੀ ਦੀ ਗੱਲ ਕਰ ਲਈਏ, ਦੀਵਾਲੀ ਦੇ ਵਿੱਚ ਇੱਕ ਵਰਗ ਇੱਦਾਂ ਦਾ ਹੁੰਦਾ ਵੀ ਉਹ ਉਸ ਦਿਨ ਬਹੁਤ ਮੁਨਾਫਾ ਮਨਾ ਲੈਂਦਾ ਆ, ਇੱਕ ਪਾਸੇ ਉਹ ਵਰਗ ਹੁੰਦਾ ਜਿਹੜਾ ਆਪਣਾ ਘਰ ਫੂਕ ਤਮਾਸ਼ਾ ਦੇਖ ਰਿਹਾ ਹੁੰਦਾ ਹਨਾ, ਵੀ ਜਾਣੀਏ ਇੱਕ ਤਰ੍ਹਾਂ ਦੇ ਨਾਲ ਪੈਸਿਆਂ ਨੂੰ ਅੱਗ ਲਾਈ ਜਾ ਰਹੀ ਹੁੰਦੀ ਆ। ਜੇ ਅੱਜ ਆਪਾਂ ਰੱਖੜੀ ਦੇ ਬਾਰੇ ਵੀ ਗੱਲ ਕਰੀਏ, ਬਈ ਹੁਣ ਇਹ ਜਿਹੜੇ ਰੱਖੜੀ ਕਿੰਨੀ ਮਹਿੰਗੀ ਤੋਂ ਮਹਿੰਗੀ ਹੋ ਗਈ ਆ। ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਗਾਨੇ ਹੁੰਦੇ ਸੀ, ਛੋਟੇ ਛੋਟੇ ਰੁਪਈਏ ਜਾਂ 2 ਰੁਪਏ ਦਾ ਜਿਹੜਾ ਹੱਟੀ ਤੋਂ ਮਿਲ ਜਾਂਦਾ ਹੁੰਦਾ ਸੀ, ਪਰ ਹੁਣ ਵਿਖਾਵਾ ਜਿਹੜਾ ਬੜਾ ਵੱਧ ਗਿਆ। ਗੁਰਸੇਵ ਸਿੰਘ ਜੀ, ਇਹ ਵੀ ਪਹਿਲਾਂ ਜਦੋਂ ਖਾਸ ਤੌਰ ਤੇ ਅਸੀਂ ਤਾਂ ਬਚਪਨ ਵਿੱਚ ਇੱਦਾਂ ਦੇਖਿਆ ਨਹੀਂ ਸੀਗਾ ਕਿ ਟਿੱਕਾ ਲਾਇਆ ਜਾਂਦਾ ਸੀ ਹਨਾ, ਅਸੀਂ ਨਹੀਂ ਸੀ ਕਦੀ ਦੇਖਿਆ। ਸ਼ਹਿਰਾਂ ਵਿੱਚ ਜਦੋਂ ਅਸੀਂ ਪੜ੍ਹਨ ਗਏ ਹਾਂ ਉੱਥੇ ਦੇਖਿਆ ਕਿ ਜਿਹੜੇ ਆਪਣੇ ਹਿੰਦੂ ਵੀਰ ਆ ਉਹ ਲਾਉਂਦੇ ਹੁੰਦੇ ਸੀ ਟਿੱਕਾ, ਪਰ ਹੁਣ ਜਿਹੜਾ ਆ ਹਰ ਕੋਈ ਟਿੱਕਾ ਲਾਉਣਾ ਸ਼ੁਰੂ ਕਰ ਦਿੱਤਾ। ਰੱਖੜੀ ਦੇ ਨਾਲ ਉਹ ਜ਼ਰੂਰ ਲੈ ਕੇ ਆਉਂਦੇ ਆ ਵੀ ਟਿੱਕਾ ਵੀ ਲਾਉਣਾ ਆ, ਮਠਿਆਈ ਦਾ ਡੱਬਾ ਲਿਆਉਣਾ ਵੀ ਜ਼ਰੂਰੀ ਕਰ ਦਿੱਤਾ ਆ, ਫਿਰ ਸ਼ਗਨ ਦੇ ਵਿੱਚ ਵੀ ਕਾਫੀ ਵਾਧਾ ਹੋ ਗਿਆ, ਨਾਲ ਦੀ ਨਾਲ ਰੱਖੜੀਆਂ ਦੀਆਂ ਕਿਸਮਾਂ ਬਹੁਤ ਅੱਗ ਗਈਆਂ, ਰੱਖੜੀ ਨੂੰ ਕੁਛ ਹੋਰ ਹੀ ਰੂਪ ਦੇ ਦਿੱਤਾ ਜਾਂਦਾ ਹਨਾ, ਬੜੇ ਮਹਿੰਗੇ ਤੋਂ ਮਹਿੰਗੇ ਜਿਹੜੇ ਉਹਦੇ ਉੱਤੇ ਕਈ ਵਾਰੀ ਪ੍ਰੋਡਕਟ ਜਿੱਦਾਂ ਆਪਾਂ ਕਹਿ ਦਈਏ ਉਹਦੇ ਉੱਤੇ ਵਰਤੇ ਜਿਹੜੇ ਜਾਂਦੇ ਆ, ਇਹਦੇ ਨਾਲ ਕੀ ਹੁੰਦਾ ਕਿ ਉਹ ਦਿਖਾਵੇ ਦੀ ਭਾਵਨਾ ਜਿਹੜੀ ਆ ਬਣ ਜਾਂਦੀ ਆ, ਤੇ ਇਹ ਵੀ ਇੱਕ ਹੁੰਦਾ ਵੀ ਕਿੰਨਾ ਕੁ ਅਮੀਰ ਬੰਦਾ ਆ, ਸਟੇਟਸ ਕੀ ਆ ਉਹਦਾ, ਰੱਖੜੀ ਤੋਂ ਦੇਖ ਕੇ ਹੀ ਪਤਾ ਲੱਗਦਾ ਹਨਾ ਵੀ ਇਹ ਬੰਦਾ ਅਮੀਰ ਆ ਆਹ ਬੰਦਾ ਗਰੀਬ ਆ।
ਸਹੀ ਗੱਲ ਆ ਜੀ, ਆਪਾਂ ਪਿੰਡਾਂ ਚ ਅਕਸਰ ਦੇਖਦੇ ਆਂਦੇ ਇਹਨਾਂ ਅੱਜ ਦੇ ਦਿਨ ਕਲੇਸ਼ ਵੀ ਬਹੁਤ ਪੈਂਦੇ ਘਰਾਂ ਦੇ ਵਿੱਚ ਸਟੇਟਸ ਕਰਕੇ, ਕਿਉਂਕਿ ਆ ਆਪਣੇ ਤੇ ਕਰਸ ਬਣਦੇ ਜਾਂਦੇ ਹਨਾ, ਸ਼ਰਾਫ ਬਣਦੇ ਜਾ ਰਹੇ। ਕਿਉਂਕਿ ਪਿਛਲੀ ਵਾਰ ਅਸੀਂ ਵਿਆਹਾਂ ਦੀ ਗੱਲ ਕੀਤੀ ਸੀਗੀ, ਮਾੜਾ ਨੀ ਆ ਮਨਾਉਣੇ ਵਿਆਹਾਂ ਤੇ ਖਰਚਾ ਕਰਨਾ, ਗੱਲ ਉਹੀ ਸੀਗਾ ਕਿ ਸ਼ਰਾਫ ਬਣਦੇ ਜਾ ਰਹੇ ਉਹਨਾਂ ਲੋਕਾਂ ਲਈ ਜਿਹਨਾਂ ਕੋਲ ਖਰਚਾ ਕਰਨ ਨੂੰ ਪੈਸੇ ਹੈ ਨੀਗੇ, ਤੇ ਅੱਜ ਵੀ ਉਹੀ ਗੱਲ ਹੋਣੀ ਆ ਕਿ ਜਿਹਨਾਂ ਦੇ ਕੋਲ ਜਿੱਦਾਂ ਕਿ ਅੱਜ ਭੈਣ ਭਾਈਆਂ ਦੇ ਜਿਹਨਾਂ ਦੀ ਤਾਂ ਬਣਦੀ ਆ ਠੀਕ ਆ, ਜੇ ਤਾਂ ਸਿਰਫ ਬੰਨ ਕੇ ਪਿਆਰ ਦਾ ਪ੍ਰਗਟਾਵਾ ਕਰਨਾ ਤੁਸੀਂ ਬੈਠਣਾ ਨਾ, ਅੰਡਰਸਟੈਂਡ ਵੀ ਕਰਨਾ ਕਿ ਭਰਾ ਕਿੱਥੇ ਗਿਆ ਤੁਹਾਡਾ, ਹਨਾ ਕੀ ਪਤਾ ਭਰਾ ਨੂੰ ਜ਼ਿਆਦਾ ਸਪੋਰਟ ਦੀ ਲੋੜ ਹੋਵੇ ਭੈਣ ਦੀ, ਜਿਹੜੇ ਨਹੀਂ ਸਮਝਦੇ ਉਹਨਾਂ ਦੇ ਘਰਾਂ ਚ ਕਲੇਸ਼ ਵੀ ਪੈਣਾ ਕਿ ਮੈਂ ਦਿੱਤਾ ਕੁਛ ਨੀ, ਜਾਂ ਫਿਰ ਜੇ ਕਿਤੇ ਜਿਆਦਾ ਤੇਜ਼ ਤਾਂ ਉਹਨਾਂ ਦੀ ਭਰਜਾਈਆਂ ਰੌਲਾ ਪਾਉਣਗੀਆਂ ਅੱਜ ਅਸਲੀਅਤ ਆ, ਤਾਂ ਉਸ ਹਿਸਾਬ ਨਾਲ ਗੱਲ ਕਰ ਰਿਹਾ ਇਹ ਆਪਣੇ ਪਿੰਡਾਂ ਦੇ ਵਿੱਚ ਹੁੰਦਾ ਦੇਖਿਆ ਸੀ।
ਜੀ ਬਿਲਕੁਲ, ਤੇ ਨਾਲ ਦੇ ਨਾਲ ਹੈ ਨਾ ਕਈ ਵਾਰੀ ਕੀ ਹੁੰਦਾ ਇੱਕ ਭੈਣ ਜਿੱਦਾਂ ਕਈ ਵਾਰੀ ਆਰਥਿਕ ਤੌਰ ਤੇ ਕਮਜ਼ੋਰ ਹੁੰਦੀ ਆ, ਇੱਕ ਭੈਣ ਜਿਹੜੀ ਆ ਬਹੁਤ ਜ਼ਿਆਦਾ ਪੈਸੇ ਵਾਲੀ ਹੁੰਦੀ ਆ, ਉਹ ਫਿਰ ਉਹਦੇ ਕੋਲ ਜ਼ਿਆਦਾ ਦਿਖਾਵਾ ਹੁੰਦਾ, ਤੇ ਇਹ ਵੀ ਦੇਖਿਆ ਅਕਸਰ ਵੀ ਜਿਹਦੇ ਕੋਲ ਪੈਸਾ ਜਿਹੜਾ ਰੱਖੜੀ ਦੇ ਉੱਤੇ ਵਧੀਆ ਰੱਖੜੀਆਂ ਲਿਆਈ ਹੁੰਦੀ ਭੈਣ, ਉਹਦੇ ਵੱਲ ਨੂੰ ਝੁਕਾ ਨਿਆਣਿਆਂ ਦਾ ਬੱਚਿਆਂ ਦਾ ਵੀ ਵੱਧ ਜਾਂਦਾ ਕਈ ਵਾਰੀ ਵੀ ਆਹ ਸਾਡੀ ਭੂਆ ਜਿਹੜੀ ਆ ਇਹ ਜ਼ਿਆਦਾ ਖਰਚ ਕਰਕੇ ਆਈ ਆ, ਦੂਜੀ ਭੂਆ ਨੀ ਸਾਡੀ ਇੰਨੀ ਚੰਗੀ, ਹਨਾ ਇਹ ਵੀ ਇੱਕ ਕਈ ਵਾਰੀ ਤਾਂ ਆਪਾਂ ਮੋਹ ਪਿਆਰ ਦੀ ਗੱਲ ਆਪਾਂ ਕਰਦੇ, ਕਈ ਵਾਰੀ ਤਾਂ ਇਹ ਫਰਕ ਪਾ ਦਿੰਦੀ ਆ, ਹਨਾ।
ਬਿਲਕੁਲ, ਹੁਣ ਪਤਾ ਨੀ ਮੇਰੀ ਸਿਸਟਰ ਸੁਣ ਰਹੀ ਹੈ ਕਿ ਨਹੀਂ, ਕੋਸ਼ਿਸ਼ ਤਾਂ ਕਰ।
ਖੈਰ ਚਲੋ, ਵੈਸੇ ਇਹਦੇ ਵਿੱਚ ਦੋਸਤੋ ਇਹਦੇ ਵਾਸਤੇ ਤੁਹਾਡੇ ਜਿਹੜੇ ਆ ਵੱਖਰੇ ਵੱਖਰੇ ਵਿਚਾਰ ਹੋ ਸਕਦੇ ਆ, ਜਿਵੇਂ ਕਿ ਅਸੀਂ ਪਹਿਲਾਂ ਵੀ ਕਹਿੰਦੇ ਹੁੰਦੇ ਹਾਂ ਕਿ ਸਮਾਜਿਕ ਸਾਡੇ ਰਿਸ਼ਤੇ ਆ, ਇਹਦੇ ਬਾਰੇ ਹਰ ਇੱਕ ਪਰਿਵਾਰ ਦੇ ਵਿੱਚ ਡਿਫਰੈਂਟ ਥਿੰਕਿੰਗ ਹੋ ਰਹੀ ਹੈ, ਤੁਹਾਡੀ ਸੋਚ ਵੱਖਰੀ ਹੋ ਸਕਦੀ ਹੈ। ਸ਼ਾਇਦ ਆਪਾਂ ਇਸੇ ਮੁੱਦੇ ਦੇ ਉੱਤੇ ਅੱਜ ਆਪਾਂ ਗੱਲ ਕਰ ਲਾਂਗੇ ਗੁਰਸੇਵ ਸਿੰਘ ਜੀ, ਇਹਦੇ ਉੱਤੇ ਵੀ ਹੋਰ ਜੇ ਕੋਈ ਆਪਾਂ ਮੁੱਦਾ ਹੋਰ ਕੋਈ ਮਿਲਿਆ ਉਹਦੀ ਵੀ ਗੱਲ ਆਪਾਂ ਜ਼ਰੂਰ ਕਰਾਂਗੇ, ਤੁਸੀਂ ਇਹਦੇ ਬਾਬਤ ਵੀ ਅੱਜ ਜਿਹੜੇ ਆਪਣੇ ਵਿਚਾਰ ਆ ਦੋਸਤ ਦੇ ਸਕਦੇ ਆ। ਗੁਰਸੇਵ ਸਿੰਘ ਜੀ, ਇੱਕ ਆਪਾਂ ਗਾਣਾ ਸੁਣ ਲਈਏ ਤੇ ਫਿਰ ਆਪਾਂ ਨਿਊਜ਼ ਵੱਲ ਨੂੰ ਵੀ ਹੁੰਦੇ ਆ ਤੇ ਆਸਟ੍ਰੇਲੀਆ ਦੇ ਨਿਊਜ਼ ਲੈ ਕੇ ਆਉਂਦੇ, ਹਾਂਜੀ, ਤੇ ਜੁੜੇ ਰਹੋ ਜੀ ਇੱਦਾਂ ਹੀ ਲਹਿਰਾ ਪ੍ਰੋਗਰਾਮ ਦੇ ਨਾਲ।
ਅਮਰਿੰਦਰ ਗੋਰਾਇਆ ਪੇਸ਼ ਕਰਦੇ ਹਨ
ਗੁੱਟ ਤੇ ਬਣਾ ਲੈ ਵੀਰਾ ਭੈਣ ਦੀ ਰੱਖੜੀ, ਗੁੱਟ ਤੇ ਬਣਾ ਲੈ ਵੀਰਾ ਭੈਣ ਦੀ ਰੱਖੜੀ, ਆ ਲੈ ਕਰ ਮੂੰਹ ਮਿੱਠਾ ਦੇ ਗੱਲ ਵਕਰੀ, ਗੁੱਟ ਤੇ ਬਣਾ ਲੈ ਵੀਰਾ ਭੈਣ ਦੀ ਰੱਖੜੀ। ਜੁਗ ਜੁਗ ਜੀ ਵੀਰਾ ਕਰੇ ਤੂੰ ਤਰੱਕੀਆਂ, ਭੈਣ ਤੇਰੀ ਨੇ ਤੈਥੋਂ ਆਸਾਂ ਬਹੁਤ ਰੱਖੀਆਂ, ਓ ਜੁਗ ਜੁਗ ਜੀ ਵੀਰਾ ਕਰੇ ਤੂੰ ਤਰੱਕੀਆਂ, ਭੈਣ ਤੇਰੀ ਨੇ ਤੈਥੋਂ ਆਸਾਂ ਬਹੁਤ ਰੱਖੀਆਂ, ਸਦਾ ਤੇਰੀ ਜਿੱਤ ਹੋਵੇ ਹੋ,
सदा तेरी जित होवे पहचान वखरी आले कर मुँह मिठा दे गल वकड़ी गुट ते बना ले वीरा पहन दिए रखड़ी रब नू दुआ करा मंगा तेरी खैर वे खिल जान फुल जिते रखे तू पैर वे ओ रब नू दुआ करा मंगा तेरी खैर वे खिल जान फुल जिते रखे तू पैर वे याद आवे बचपन मैनू हो याद आवे बचपन मैनू ओ काटी कोड़ा लकड़ी आले कर मुँह मिठा दे गल वकड़ी गुट ते बना ले वीरा पहन दिए रखड़ी बेबी दे जन्म ते जो गर्भ च लौंदे रो ओ कमले आ गोराया किवें जागणगे ओ लोक बेबी दे जन्म ते जो गर्भ च लौंदे रो अज अपनी ही तीनू जे अपनी ही तीनू मां खावे बन के मकड़ी किदा करां मुँह मिठा की तू बनावा रखड़ी मैं की तू बनावा रखड़ी
दोस्तों एक बार फिर स्वागत है जी प्रोग्राम चल रहा लहर मैं दलजीत सिंह ब्रिसबेन तो ते नाल ने मेरे गुरसेवक सिंह जी गुरसेवक सिंह जी हुण आपां आस्ट्रेलिया दी न्यूज़ जिहड़ियां लै लईए सब तो पहला आपां पर्थ वल नूं चलदे आ पर्थ दे विच एक बहुत ही खुशकिस्मत रहा व्यक्ति जिन्हों के जींदा कढ लिया गया आ एक जल्दी हुई कार दे विचों इस कार नूं जिहड़ी अग लग गई सी पर्थ दे सवर्ब थॉर्नहिल दे विच थॉर्नहिल दे विच ਇਹ ਜਿਹੜਾ ਗੱਡੀ ਸੀਗੀ ਇਹਦੇ ਇਹਨੂੰ ਅੱਗ ਲੱਗ ਗਈ ਇਹ ਤੋਂ ਬਾਅਦ ਗਾਰਡਨ ਸਟਰੀਟ ਦੇ ਵਿੱਚ ਤੇ ਇਹਨੇ ਬਾਅਦ ਦੇ ਵਿੱਚ ਇਹ ਇੱਕ ਦਰਖਤ ਦੇ ਨਾਲ ਵੀ ਟਕਰਾਈ ਆ ਸਵੇਰ ਅੱਜ 2 ਵਜੇ ਦੀ ਗੱਲ ਆ ਤੜਕੇ ਦੀ ਤੇ ਇਹ ਕਿਹਾ ਜਾ ਰਿਹਾ ਆ ਵੀ ਉੱਥੇ ਦੇ ਜਿਹੜੇ ਨੇੜੇ ਰਹਿਣ ਵਾਲੇ ਜਿਹੜੇ ਘਰ ਦੇ ਸੀਗੇ ਰੈਜੀਡੈਂਸ ਸੀਗੇ ਜਾਂ ਉੱਥੋਂ ਜਿਹੜੇ ਲੰਘ ਰਹੇ ਲੋਕ ਸੀਗੇ ਉਹਨਾਂ ਨੇ ਇਸ ਸ਼ਖਸ ਨੂੰ ਜਿਹੜਾ 40 ਸਾਲਾ ਸੀਗਾ ਉਹਨੂੰ ਬਾਹਰ ਕੱਢਿਆ ਆ ਤੇ ਉਹਦੀ ਜਾਨ ਜਿਹੜੀ ਆ ਬਚ ਗਈ ਆ ਵੈਸੇ ਸਟੇਬਲ ਕੰਡੀਸ਼ਨ ਦੇ ਵਿੱਚ ਹੈਗਾ ਆ ਰਾਇਲ ਪਾਰਥ ਹਸਪੀਟਲ ਦੇ ਵਿੱਚ ਉਹਨਾਂ ਨੂੰ ਲੈ ਕੇ ਗਏ ਆ ਪਰ ਬਹੁਤ ਸਾਰੇ ਜਿਹੜੇ ਲੋਕ ਆ ਉਹਨਾਂ ਦੀ ਮੌਤ ਹੋਈ ਆ ਪਿਛਲੇ 4 ਦਿਨਾਂ ਦੇ ਵਿੱਚ ਘੱਟੋ ਘੱਟ 9 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਟ੍ਰੈਫਿਕ ਕਰੈਸ਼ ਦੇ ਵਿੱਚ ਪਾਰਥ ਦੇ ਵਿੱਚ ਪਿਛਲੇ 4 ਦਿਨਾਂ ਦੇ ਵਿੱਚ ਤੇ ਇੱਕ 40 ਸਾਲਾ ਹੋਰ ਵਿਅਕਤੀ ਦੀ ਵੀ ਮੌਤ ਹੋਈ ਆ ਜਿਹਦਾ ਕਿ ਇੱਕ ਗੱਡੀ ਦਾ ਟਰੱਕ ਦੇ ਨਾਲ ਜਿਹੜਾ ਐਕਸੀਡੈਂਟ ਹੋਇਆ ਕੱਲ ਸ਼ਾਮ ਨੂੰ ਇਹ ਜਿਹੜਾ ਮੇਲ ਡਰਾਈਵਰ ਸੀਗਾ ਉਹ ਵੈਸੇ ਇਹਦੇ ਵਿੱਚੋਂ ਇੱਕ ਬਚਿਆ ਇੱਕ ਮੇਲ ਡਰਾਈਵਰ ਜਿਹੜਾ ਆ ਉਹ ਜਿਹੜਾ ਰਾਇਲ ਪਰਥ ਹਸਪੀਟਲ ਦੇ ਵਿੱਚ ਉਹਨੂੰ ਵੀ ਲਿਆ ਗਿਆ ਆ ਤੇ ਪੁਲਿਸ ਨੇ ਜ਼ਿਆਦਾ ਜਾਣਕਾਰੀ ਇਹਨਾਂ ਦੇ ਬਾਰੇ ਮੰਗੀ ਆ ਤਾਂ ਕਿ ਜਿਹੜਾ ਇਸ ਦੇ ਬਾਰੇ ਹੋਰ ਇਨਵੈਸਟੀਗੇਸ਼ਨ ਜਿਹੜੀ ਆ ਕੀਤੀ ਜਾ ਸਕੇ
ਜੀ ਤੇ ਇਸ ਦੇ ਨਾਲ ਹੀ ਨਿਊ ਸਾਊਥ ਵੇਲ ਤੋਂ ਆ ਜੀ ਖਬਰ 30 ਸਾਲਾ ਟੇਰੇਂਸ ਪੁਰਵਿਸ ਨਾਮਕ ਆਦਮੀ ਨੇ ਆਪਣੇ ਐਕਸ ਪਾਰਟਨਰ ਦੇ ਘਰੇ ਜਾ ਕੇ ਚੇਨ ਸਾਹ ਜੋ ਲੱਕੜ ਕੱਟਣ ਵਾਲਾ ਹੁੰਦਾ ਚੇਨ ਸਾਹ ਦੇ ਨਾਲ ਹਮਲਾ ਬੋਲ ਦਿੱਤਾ ਤੇ ਜਿਸ ਵਿੱਚ ਲੜਕੀ ਦੀ ਮਾਂ ਜੋ ਕਿ ਆਪਣੀ ਬੇਟੀ ਦੇ ਬਚਾਅ ਲਈ ਜਦੋਂ ਅੱਗੇ ਆਈ ਤਾਂ ਉਸਦੀ ਬਾਹਾਂ ਤੇ ਗੰਭੀਰ ਜ਼ਖਮ ਹੋ ਗਏ ਤੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਉਸਦੀ ਬੇਲ ਨਾ ਮਨਜ਼ੂਰ ਕਰ ਦਿੱਤੀ ਗਈ ਕਿਉਂਕਿ ਹਮਲਾ ਕਾਫੀ ਡਰਾਉਣਾ ਸੀ ਕਿਉਂਕਿ ਘਰ ਦੇ ਵਿੱਚ 2 ਬੱਚੇ ਮੌਜੂਦ ਸਨ ਜੋ ਕਿ ਇਸ ਹਮਲੇ ਤੋਂ ਕਾਫੀ ਡਰੇ ਹੋਏ ਤੇ ਸਹਿਮੇ ਹੋਏ ਸਨ ਤੇ ਨਾਲ ਹੀ ਗੁਆਂਢ ਦੇ ਵਿੱਚ ਰਹਿ ਰਹੇ ਟੀਨਏਜਰਸ ਨੇ ਬੱਚਿਆਂ ਨੇ ਦੱਸਿਆ ਕਿ ਚੇਨ ਸਾਹ ਦੀ ਆਵਾਜ਼ ਸੁਣੀ ਤੇ ਬਾਅਦ ਵਿੱਚ ਸ਼ੋਰ ਸ਼ਰਾਬੇ ਦੀ ਕਾਫੀ ਆਵਾਜ਼ ਸੁਣੀ ਜੋ ਕਿ ਇਸ ਹਮਲੇ ਦੀ ਪੁਸ਼ਟੀ ਕਰਦੇ ਨੇ ਤੇ ਪੁਲਿਸ ਨੇ ਪੋਰਟ ਮੈਕਸਕਰੇ ਦੀ ਪੁਲਿਸ ਨੇ
ਉਸ ਨੂੰ ਹੁਣ ਦੁਬਾਰਾ ਅਗਲੇ ਮਹੀਨੇ ਪੇਸ਼ ਕਰਨਗੇ ਕੋਰਟ ਦੇ ਵਿਚ ਰੇਸਪੁਰ ਵਸੀ
ਜੀ। ਤੇ ਨਾਲ ਦੀ ਨਾਲ ਮੈਲਬੋਰਨ ਤੋਂ ਇੱਕ ਖਬਰ ਹੈਗੀ ਆ, ਉੱਥੇ ਦਾ ਜੀ ਸਵਰਬ ਹੈਗਾ ਆ ਬਿੰਦਮ ਬੇਲ, ਉੱਥੇ ਇੱਕ ਕਾਰ ਜਿਹੜੀ ਆ ਚੋਰੀ ਹੋਈ ਆ, ਪਰ ਮਾੜੀ ਗੱਲ ਇਹ ਆ ਵੀ ਉਹ ਜਿਹੜੀ ਕਾਰ ਚੋਰੀ ਕੀਤੀ ਆ ਉਹਦੀ ਬੈਕ ਸੀਟ ਦੇ ਉੱਤੇ ਇੱਕ ਬੱਚਾ ਵੀ ਸੀਗਾ 5 ਸਾਲ ਦਾ। ਇਹ ਜਿਹੜਾ 5 ਸਾਲ ਦਾ ਬੱਚਾ ਆ ਆਪਣੀ ਕਾਰ ਦੇ ਵਿੱਚ ਪਿੱਛੇ ਬੈਠਾ ਹੋਇਆ ਸੀ ਜਦੋਂ ਡਰਾਈਵਵੇ ਦੇ ਵਿੱਚ ਇਹ ਗੱਡੀ ਜਿਹੜੀ ਖੜੀ ਸੀ ਬਿੰਦਮ ਬੇਲ ਦੇ ਵਿੱਚ ਮੈਲਬੋਰਨ ਦੇ ਵੈਸਟ ਦੇ ਵਿੱਚ, ਉਹ ਜਿਹੜਾ ਉੱਥੋਂ ਡਰਾਈਵਵੇ ਦੇ ਵਿੱਚੋਂ ਜਿਹੜੀ ਆ ਚੋਰੀ ਕਰ ਲਈ ਗਈ ਸੀ। ਵੈਸੇ ਇਹ ਜਲੌਂਗ ਤੋਂ ਜਿਹੜੀ ਇਹ ਬਾਅਦ ਦੇ ਵਿੱਚ ਜਿਹੜੀ ਫੜੀ ਗਈ ਆ, ਤੇ ਉਹਨਾਂ ਨੇ ਹੁਣ ਪੁਲਿਸ ਨੇ ਇਨਵੈਸਟੀਗੇਸ਼ਨ ਦੇ ਲਈ ਲੋਕਾਂ ਤੋਂ ਪੁੱਛਗਿੱਛ ਜਿਹੜੀ ਆ ਕਰਨੀ ਸ਼ੁਰੂ ਕਰ ਦਿੱਤੀ ਆ। ਤੇ ਉਹਨਾਂ ਨੇ ਪੁਲਿਸ ਨੇ ਕਿਹਾ ਵੈਸੇ ਇਹ ਜਿਹੜਾ ਬੱਚਾ ਆ ਸੇਫ ਜਿਹੜਾ ਆ ਪਾਇਆ ਗਿਆ ਤੇ ਉਸ ਵੇਲੇ ਠੀਕ ਵੀ ਆ, ਪਰ ਇਸ ਘਟਨਾ ਦੇ ਵਿੱਚ ਜਿਹੜੇ ਇਨਵੋਲਵ ਹੈਗੇ ਆ ਦੋ ਬੰਦੇ ਉਹਨਾਂ ਨੂੰ ਜਿਹੜਾ ਆ ਸਰਚ ਜਿਹੜੀ ਉਹਨਾਂ ਦੀ ਕਰਨੀ ਸ਼ੁਰੂ ਕਰ ਦਿੱਤੀ ਆ। ਵੈਸੇ ਇਹ ਜਿਹੜੀ ਕਾਰ ਆ ਉਹਦੀ ਬੈਕ ਸੀਟ ਦੇ ਵਿੱਚ ਇਹ ਬੱਚਾ ਜਿਹੜਾ ਉਸ ਟਾਈਮ ਤੇ ਬੈਠਾ ਸੀਗਾ, ਤੇ ਕੋਈ ਵੀ ਮਾੜੀ ਜਿਹੜੀ ਘਟਨਾ ਆ ਉਹਦੇ ਨਾਲ ਜਿਹੜੀ ਆ ਵਾਪਰ ਸਕਦੀ ਸੀ, ਤੇ ਕਾਫੀ ਪੁਲਿਸ ਵਾਲੇ ਵੀ ਇਸ ਘਟਨਾ ਦੇ ਉੱਤੇ ਕਾਫੀ ਚਿੰਤਤ ਜਿਹੜੇ ਆ ਨਜ਼ਰ ਆਏ।
ਠੀਕ ਹੈ, ਇੱਥੇ ਇਹੀ ਕਹਿਣਾ ਬਣਦਾ ਕਿ ਮੈਲਬੋਰਨ ਵਾਲੇ ਆਪਣੇ ਸਰੋਤਿਆਂ ਨੂੰ ਕਿ ਥੋੜਾ ਸਤਰਕ ਰਹਿਣ, ਕਿਉਂਕਿ ਪਿਛਲੇ ਇੱਕ ਮਹੀਨੇ ਤੋਂ ਕਾਫੀ ਹੀ ਖਬਰਾਂ ਸੁਣਨ ਚ ਆਈਆਂ ਨੇ, ਵਾਰਦਾਤਾਂ ਕਾਫੀ ਹੋ ਰਹੀਆਂ ਨੇ ਉੱਥੇ, ਲੁੱਟਾਂ ਖੋਹਾਂ ਦੀਆਂ, ਘਰਾਂ ਤੇ ਅਟੈਕ ਕੀਤੇ ਜਾ ਰਹੇ ਤੇ ਇਹੋ ਜਿਹੀ ਚੋਰੀ ਦੀਆਂ। ਸ਼ਾਇਦ ਮੈਨੂੰ ਲੱਗਦਾ ਬੱਚੇ ਕਰਕੇ ਉਹ ਸ਼ਾਇਦ ਗੱਡੀ ਛੱਡ ਕੇ ਹੋਣਗੇ, ਫਿਰ ਬੱਚਾ ਵਿੱਚ ਬੈਠਾ ਹੋਇਆ ਸੀ ਬਚਾ ਰਹਿ ਗਿਆ
ਹੋਣਾ। ਵੈਸੇ ਇੱਕ ਨਾਲ ਦੇ ਨਾਲ ਇਹ ਵੀ ਬੱਚੇ ਨੂੰ ਏਦਾਂ ਛੱਡਣਾ ਕੋਈ ਤੁੱਕ ਨੀ ਬਣਦੀ ਕਿ ਤੁਸੀਂ ਜੇ ਹੈ ਨੀ ਗੇ, ਹਨਾ, ਮਤਲਬ ਇਹੀ ਆ ਵੀ ਤੁਸੀਂ ਉੱਥੇ ਨੇੜੇ ਤੇੜੇ ਹੋਣੇ ਨੀ ਜਦੋਂ ਉਹਨਾਂ ਨੇ ਚੋਰੀ ਜਿਹੜੀ ਕਰ ਲਈ ਆ, ਤੇ ਤੁਸੀਂ ਬੱਚੇ ਨੂੰ ਜਿਹੜਾ ਕੱਲਾ ਏਦਾਂ ਛੱਡਿਆ ਹੋਇਆ ਆ, ਤੇ ਜ਼ਰੂਰ ਦੋਸਤੋ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ, ਕਿਉਂਕਿ ਬੱਚਿਆਂ ਨੂੰ ਵੈਸੇ ਵੀ ਗੱਡੀ ਦੇ ਵਿੱਚ ਕੱਲਿਆਂ ਨੂੰ ਛੱਡਣਾ ਬੜਾ ਡੇਂਜਰਸ ਕਈ ਵਾਰੀ ਹੋ ਜਾਂਦਾ, ਕਿਉਂਕਿ ਆਪਣਾ ਜਿਹੜਾ ਬਲੱਡ ਆ ਤੁਹਾਨੂੰ ਪਤਾ ਕਿ 37 ਡਿਗਰੀ ਇਹਦਾ ਟੈਂਪਰੇਚਰ ਹੁੰਦਾ, ਜਦੋਂ ਇੱਥੇ ਵੱਧ ਜਾਂਦਾ ਤੇ ਬੋਇਲ ਕਰ ਜਾਂਦਾ ਤੇ ਮਾਰਨ ਦਾ ਵੀ ਖਤਰਾ ਰਹਿੰਦਾ, ਗੱਡੀ ਦੇ ਵਿੱਚ ਜਿਹੜਾ ਟੈਂਪਰੇਚਰ ਬਹੁਤ ਛੇਤੀ ਅੱਪ ਹੋ ਜਾਂਦਾ। ਇਸ ਕਰਕੇ ਤੁਸੀਂ ਜਿਹੜਾ ਜ਼ਰੂਰ ਇਸ ਗੱਲ ਦਾ ਧਿਆਨ ਰੱਖੋ ਵੀ ਕਦੀ ਵੀ ਬੱਚੇ ਨੂੰ ਜਿਹੜਾ ਕੱਲਾ ਨਾ ਛੱਡੋ, ਕਿਉਂਕਿ ਇਹ ਜਿਹੜਾ ਆ ਘਟਨਾ ਜਿਹੜੀ ਆ ਕਿਤੇ ਵੇਲੇ ਵੀ ਜਿਹੜੀ ਵਾਪਰ ਸਕਦੀ ਆ। ਤੇ ਗੁਰਸੇਵ ਸਿੰਘ ਜੀ, ਹੁਣ ਥੋੜੀ ਜਿਹੀ ਆਪਾਂ ਗੇਮਸ ਵੱਲ ਨੂੰ ਲਈਏ, ਵਧਾਈਆਂ ਦਿਓ ਥੋੜੀ ਜਿਹੀਆਂ।
ਹੋਈ ਕੋਈ ਵਧਾਈਆਂ ਦੇ ਜਾਣ ਤੋਂ ਪਹਿਲਾਂ ਅਸੀਂ ਬਿਲਕੁਲ ਬਿਲਕੁਲ ਜੀ ਮਾਰਕ ਦੁਆ ਕਹਿੰਦੇ ਆਪਾਂ ਥੋੜੀ ਝਾਤ ਮਾਰ ਲਈਏ ਥੋੜਾ ਜਿਹਾ ਪਰ ਓਲੰਪਿਕਸ ਤੇ ਕੀ ਹੋ ਕੀ ਰਿਹਾ ਹੈ ਨਾ, ਜੀ 12 ਦਿਨ ਲੰਘ ਚੁੱਕੇ ਆ, ਠੀਕ ਹੈ ਜੀ, 11,552 ਖਿਡਾਰੀਆਂ ਨੇ ਪਾਰਟੀਸਪੇਟ ਕੀਤਾ ਤੇ ਹੁਣ ਤੱਕ ਉਹਨੇ ਕੀ ਕੁਛ ਕੀਤਾ, ਤੇ ਜੇਕਰ ਅਸੀਂ ਹੁਣ ਮੈਡਲਸ ਤੇ ਝਾਤ ਮਾਰੀਏ ਤਾਂ ਪਹਿਲੇ 3 ਸਥਾਨਾਂ ਤੇ, ਜਿਨ੍ਹਾਂ ਚੋਂ USA ਪਹਿਲੇ ਨੰਬਰ ਤੇ ਆ, ਗੋਲਡ 28, 30 ਸਿਲਵਰ ਤੇ 28 ਬਰੋਂਜ, ਕੁੱਲ 86 ਮੈਡਲ ਹੁਣ ਤੱਕ ਜਿੱਤ ਚੁੱਕਾ ਹੈ। ਤੇ ਦੂਜੇ ਨੰਬਰ ਤੇ ਇੰਗਲੈਂਡ, ਜਿਹ ਚੋਂ ਗੋਲਡ 19 ਹੀ ਆਪਣੇ ਸਿਲਵਰ ਤੇ 12 ਬਰੋਂਜ, ਕੁੱਲ 50 ਮੈਡਲ। ਤੀਜੇ ਨੰਬਰ ਤੇ ਆਪਣਾ ਗਵਾਂਢ, ਹੁਣ ਕਹਿ ਲੈਂਦੇ ਆ ਕਿ ਗਵਾਂਢ ਭਾਈ, ਚਾਈਨਾ, 17 ਗੋਲਡ, 15 ਸਿਲਵਰ ਤੇ 20 ਬਰੋਂਜ ਮੈਡਲ ਜਿੱਤ ਕੇ 52 ਕੁੱਲ ਮੈਡਲ ਜਿੱਤ ਚੁੱਕਾ ਆ। ਤੇ ਜਿੱਥੇ ਹੁਣ ਅਸੀਂ ਰਹਿ ਰਹੇ ਹਾਂ ਆਪਾਂ ਕਰਮ ਭੂਮੀ ਤੇ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਇਹਨੀ ਹੁਣ ਤੱਕ 7 ਗੋਲਡ, 8 ਸਿਲਵਰ ਤੇ 9 ਬਰੋਂਜ ਮੈਡਲ ਜਿੱਤ ਕੇ ਕੁੱਲ 24 ਮੈਡਲ ਜਿੱਤੇ ਆ। ਤੇ ਹੁਣ ਜੇ ਇਨਵਿਜੁਅਲ ਦੀ ਗੱਲ ਕਰੀਏ ਕਿ ਕਿਹੜੇ ਅਥਲੀਟ ਇਨਵਿਜੁਅਲ ਮੋਹਰੇ ਚੱਲ ਰਹੇ ਆ, ਉਹਨਾਂ ਵਿੱਚੋਂ ਮਾਈਕਲ ਫਿਲਪਸ ਮੋਹਰੇ ਨੇ 6 ਮੈਡਲ, ਜਿਹਨਾਂ ਚ 5 ਗੋਲਡ ਤੇ 1 ਸਿਲਵਰ ਨੇ, ਤੇ ਕੈਟੀ ਉਹ ਵੀ ਸਵਿਮਰ ਨੇ, ਜਿਹਨਾਂ ਚ 5 ਮੈਡਲ ਕੁੱਲ ਨੇ ਤੇ 4 ਗੋਲਡ ਤੇ 1 ਸਿਲਵਰ, ਤੇ ਅਮੈਰੀਕਾ ਦੀ ਹੀ ਸਿਮੋਨ ਬਿਲਸ ਨੇ 5 ਮੈਡਲ ਜੋ ਕਿ ਜਿਮਨਾਸਟਿਕ ਦੇ ਵਿੱਚ 4 ਗੋਲਡ ਤੇ 1 ਬਰੋਂਜ ਮੈਡਲ ਜਿੱਤ ਕੇ, ਤਿੰਨੋ ਹੀ ਅਮੈਰੀਕਾ ਦੇ ਅਥਲੀਟ ਆ, ਤੇ ਜਿਹਨੇ ਯਾਨੀ ਕਿ ਪਹਿਲੇ 3 ਸਥਾਨ ਤੇ ਕਾਬਜ਼ ਨੇ ਮੈਡਲ ਜਿੱਤ ਕੇ। ਤੇ ਹੁਣ ਗੱਲ ਕਰਦੇ ਹਾਂ ਜੋ ਕਿ ਤੁਸੀਂ ਪਿਛਲੇ ਹਫ਼ਤੇ ਦਾਵਾ ਕੀਤਾ ਸੀਗਾ ਮੈਡਲ ਦਾ, ਉਹ ਤੁਹਾਡੀ ਇੱਜ਼ਤ ਰਹਿ ਗਈ ਅੱਜ।
ਖਾਲੀ ਨਾ ਜਾਈਏ, ਬਾਕੀ ਕੋਈ ਗੱਲ ਨੀ, ਅਜੇ ਹੋਰ ਜਿੱਤਣੇ ਆਪਾਂ, ਤੁਸੀਂ ਹਿੰਮਤ ਨਾ ਇੱਦਾਂ ਹਾਰੋ। ਤੇ ਇਹ ਸਾਖੀ ਮਾਲਕ ਨੇ ਜੀ ਭਾਵੇਂ ਇੱਕ ਕਾਂਸੇ ਦਾ ਪਦਕ ਜਿੱਤਿਆ, ਵੈਸੇ ਵੀ ਬਹੁਤ ਵੱਡੀ ਗੱਲ ਹੈ, ਹੁਣ ਘੱਟੋ ਘੱਟ ਲੜੀ ਵਿੱਚ ਤਾਂ ਆ ਗਿਆ ਨਾ, ਤਾਲਿਕਾ ਦੇ ਪਦਕ ਤਾਲਿਕਾ ਦੇ ਵਿੱਚ ਤਾਂ ਆ ਗਏ ਆਪਾਂ, ਨਹੀਂ ਤਾਂ ਫੇਰ ਇੱਦਾਂ ਸੀ ਵੀ ਪਿੱਛੇ ਰਹਿ ਜਾਣਾ ਸੀ। ਇਹ ਜੀ ਕਾਰਨਾਮਾ ਕੀਤਾ ਹੈ ਗੁਰਸੇਵ ਸਿੰਘ ਜੀ ਸਾਖੀ ਮਾਲਿਕ ਨੇ, ਇਹਦੇ ਬਾਰੇ ਕੀ ਕਹੋਗੇ?
ਹਾਂਜੀ, ਬੇਸ਼ੱਕ ਇਹ 97ਵੇਂ ਸਥਾਨ ਤੇ ਹੀ ਆ ਭਾਰਤ ਇਹਨਾਂ ਓਲੰਪਿਕ ਦੇ ਵਿੱਚ, ਪਰ ਵੀ ਚਲੋ ਇਹਨਾਂ ਦੀ ਚਾਂਦੀ ਹੋ ਗਈ ਸਾਖੀ ਮਾਲਿਕ ਦੀ। 23 ਸਾਲਾ ਸਾਖੀ ਮਾਲਿਕ ਹਰਿਆਣੇ ਤੋਂ ਬਿਲੋਂਗ ਕਰਦੇ ਆ, ਤੇ ਵੈਸੇ 63 ਕਿਲੋ ਦੇ ਵਿੱਚ ਪਾਰਟੀਸਪੇਟ ਕਰਦੇ ਹੁੰਦੇ ਆ। ਤੇ ਹੁਣ ਤੱਕ ਹੁਣੇ ਨੀ, ਇਸ ਤੋਂ ਪਹਿਲਾਂ ਵੀ 2015 ਦੋਹਾ ਦੇ ਏਸ਼ੀਅਨ ਗੇਮਸ ਦੇ ਵਿੱਚ 60 ਕਿਲੋ ਵਰਗ ਦੇ ਵਿੱਚ ਬਰੋਂਜ ਜਿੱਤਿਆ ਸੀ ਨੀ। ਕਾਮਨਵੈਲਥ ਖੇਡਾਂ 2014 ਦੇ ਵਿੱਚ 58 ਕਿਲੋ ਵਰਗ ਦੇ ਵਿੱਚ ਇਹਨੇ ਸਿਲਵਰ ਜਿੱਤਿਆ ਸੀ, ਤੇ ਹੁਣ ਆਪਣੇ ਓਲੰਪਿਕ ਦੇ ਵਿੱਚ 58 ਕਿਲੋ ਵਰਗ ਦੇ ਵਿੱਚ ਬਰੋਂਜ ਮੈਡਲ ਜਿੱਤਿਆ ਆ। ਤੇ ਇਹਨੀ ਚਾਈਨਾ ਦੀ ਯੈਂਗ ਲੈਨ ਨੂੰ ਮਾਤ ਦਿੱਤੀ ਆ ਸੈਮੀਫਾਈਨਲ ਦੇ ਵਿੱਚ 58 ਕਿਲੋ ਵਰਗ ਦੇ ਵਿੱਚ।
ਹੁਣ ਤਾਂ ਅਸੀਂ ਆਹੀ ਕਹਿ ਰਹੇ, ਪਰ ਇੱਕ ਗੱਲ ਇੱਥੇ ਕਰਨ ਵਾਲੀ ਬਣਦੀ ਹੈ, ਜੇ ਪੰਜਾਬ ਦੇ ਨੇ ਨੀ ਕੀਤਾ, ਪਹਿਲਾਂ ਵੀ ਹਰਿਆਣੇ ਵਾਲੇ ਜਿੱਤ ਦਿੰਦੇ ਸੀ, ਅਸੀਂ ਸਰ ਫਿਰ ਹਰਿਆਣੇ ਦੀ ਨੀ ਇੱਜ਼ਤ ਰੱਖੀ ਆ।
ਹਾਂ ਬਿਲਕੁਲ, ਤੇ ਨਾਲੇ ਇਹ ਵੀ ਆ ਗੱਲ ਕਿ ਇੱਕ ਏਦਾਂ ਦਾ ਵਕਤ ਸੀਗਾ ਵੀ ਸਾਕਸ਼ੀ ਜਿਹੜੀ ਆ 0-5 ਦੇ ਨਾਲ ਪਿੱਛੇ ਚੱਲ ਰਹੀ ਸੀ, ਪਰ ਉਹਨਾਂ ਨੇ ਜ਼ੋਰਦਾਰ ਜਿਹੜੀ ਵਾਪਸੀ ਕੀਤੀ ਆ। ਤੇ ਰੇਪ ਚੇਜ ਜਿਹੜਾ ਰਾਊਂਡ 2 ਦੇ ਵਿੱਚ ਜਿਹੜਾ ਸਾਕਸ਼ੀ ਨੇ ਮੰਗੋਲੀਆ ਦੇ ਜਿਹੜੇ ਆ ਪੂਰੇ ਵਿਦੋਰਜ ਔਰ ਖੋਨ ਨੂੰ 12-3 ਦੇ ਅੰਤਰ ਦੇ ਨਾਲ ਮਾਤ ਵੀ ਦਿੱਤੀ ਸੀਗੀ, ਇਹਦੇ ਵਿੱਚ ਵੀ ਕਾਫੀ ਸਾਕਸ਼ੀ ਜਿਹੜੀ ਆ ਪੂਰੀ ਤਰ੍ਹਾਂ ਹਾਵੀ ਰਹੀ ਆ। ਵੈਸੇ ਇਹ ਕੁਆਟਰ ਫਾਈਨਲ ਮੁਕਾਬਲੇ ਦੇ ਵਿੱਚ ਰੂਸ ਦੀ ਬਲੇਰੀਆ ਕੋਵਲੋਵਾ ਨੂੰ 2-9 ਦੇ ਅੰਤਰ ਨਾਲ ਹਰਾਇਆ ਸੀਗਾ, ਪਰ ਇਹ ਪਹਿਲੀ ਆਪਣੀ ਔਰਤ ਜੇ ਆਪਾਂ ਕਹਿ ਦਈਏ ਕਿ ਪਹਿਲਵਾਨ ਹੈਗੀ, ਮਹਿਲਾ ਪਹਿਲਵਾਨ ਜਿਹਨੇ ਪਦਕ ਜਿਹੜਾ ਆ ਜਿੱਤਿਆ ਆ ਕੁਸ਼ਤੀ ਦੇ ਵਿੱਚ, ਬਹੁਤ ਵਧੀਆ ਖਬਰ ਹੈਗੀ ਆ ਹਨਾ। ਤੇ ਦੇਖਦੇ ਆ ਹੋਰ ਵੀ ਅਜੇ ਹੈਗੇ ਆ, 2 ਕੁ ਮੁਕਾਬਲੇ ਹੈਗੇ ਆ, ਅਗਲੀ ਵਾਰ ਨੂੰ ਇੱਕ ਅੱਧਾ ਤਮਗਾ ਹੋਰ ਆਪਾਂ ਲੈ ਕੇ ਇਸ ਪ੍ਰੋਗਰਾਮ ਪੇਸ਼ ਕਰਨਾ ਅਗਲੀ ਵਾਰ ਨੂੰ।
ਠੀਕ ਹੈ ਜੀ, 21 ਤਰੀਕ ਨੂੰ ਹੁਣ ਆਪਣੇ ਸਮਾਪਤ ਹੋਣੀ ਆ, ਤੇ 21 ਤਰੀਕ ਨੂੰ ਆਪਣਾ ਪ੍ਰੋਗਰਾਮ ਆ।
ਹਾਂਜੀ, ਉਦੋਂ ਪਹਿਲਾਂ ਪਹਿਲਾਂ ਆਪਾਂ ਕੁਛ ਨਾ ਕੁਛ ਲੈਣਾ, ਕਿਉਂਕਿ ਸਿੰਧੂ ਤੋਂ ਮੈਨੂੰ ਬੜੀਆਂ ਆਸਾਂ ਆ ਕਿ ਸਿੰਧੂ ਜਿਹੜੀ ਇੱਕ ਪੀਵੀ ਸਿੰਧੂ ਆ ਉਹ ਵੀ ਇੱਕ ਕਦਮ ਦੂਰ ਆ, ਜੇ ਇੱਕ ਮੈਚ ਹੋਰ ਜਿੱਤ ਜਾਵੇ ਤੇ ਇੱਕ ਹੋਰ ਜਿਹੜਾ ਆ ਮਿਲ ਸਕਦਾ ਆ ਤਮਗਾ ਹਨਾ।
ਠੀਕ ਆ ਜੀ, ਚਲੋ ਦੇਖਦੇ ਆ, ਵੇਟ ਕਰਦੇ ਆ, ਬੈਸਟ ਵਿਸ਼ਸ ਉਹਨਾਂ ਨੂੰ।
ਜੀ ਬਿਲਕੁਲ, ਤੇ ਦੋਸਤੋ ਹੁਣ ਆਪਾਂ ਇੱਕ ਗਾਣਾ ਸੁਣ ਲੈਂਦੇ ਹਾਂ, ਤੇ ਗਾਣਾ ਸੁਣ ਕੇ ਉਦੋਂ ਬਾਅਦ ਦੇ ਵਿੱਚ ਫਿਰ ਜੁੜਦੇ ਹਾਂ ਪ੍ਰੋਗਰਾਮ ਦੇ ਵਿੱਚ, ਤੇ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਫਿਰ ਇੰਡੀਆ ਦੇ ਬਾਰੇ ਤੇ ਪੰਜਾਬ ਦੇ ਬਾਰੇ।
ਖੜਾ बातें हो सकती है सनम तेरे तकरार की, दो बातें हो सकती है सनम तेरे तकरार की, क्या दिल है तेरा पत्थर का, क्या दिल है तेरा पत्थर का, या चाहत नहीं दिलदार की, दो बातें हो सकती है सनम तेरे इनकार की। जीवन का सपना तू न जाए, हाय हाय हाय, हो कर है कहीं किस जीवन का सपना टूट न जाए, मैं बन जाऊं पागल और दुनिया हंसी सकती है अब तो जीत या हार की, दो बातें हो सकती है अब तो।
जी दोस्तों एक बार फिर स्वागत है जी, प्रोग्राम चल रहा लहरां ते तुसी हरमन रेडियो दे संग बैठे हुए हो, गुरसेव सिंह जी अपने नाल अमरदीप सिंह जी जुड़े आ पार्थ तो, ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਵਧਾਈਆਂ ਦਿੱਤੀਆਂ ਵੀ ਫਸਟ ਓਲੰਪਿਕ ਮੈਡਲ ਆਖਰ ਜਿੱਤੇ ਲਿਆ, ਨਾਲ ਉਹਨਾਂ ਨੇ ਕਿਹਾ ਵੀ ਹਰਿਆਣੇ ਵਾਲਿਆਂ ਨੇ ਇੱਜ਼ਤ ਬਚਾ ਲਈ ਆ ਇਸ ਵਾਰ ਵੀ, ਜਾਣੀ ਹਰ ਵਾਰ ਕਹਿੰਦੇ ਹਰਿਆਣੇ ਵਾਲੇ ਹੀ ਇੱਜ਼ਤ ਬਚਾ ਲੈਂਦੇ ਆ, ਕਦੀ ਪੰਜਾਬ ਬਾਰੇ ਇੱਦਾਂ ਕਿਹਾ ਜਾਂਦਾ ਹੁੰਦਾ ਸੀ?
ਹਾਂਜੀ, ਪਰ ਨਹੀਂ ਆਪਾਂ ਕੋਸ਼ਿਸ਼ ਕਰ ਸਕਦੇ ਕਿਉਂਕਿ ਅਸੀਂ ਚਲੋ ਪਿਛਲੇ ਪ੍ਰੋਗਰਾਮਾਂ 'ਚ ਜ਼ਰੂਰ ਕਿਹਾ ਕਿ ਸਰਕਾਰ ਗੌਰ ਨਹੀਂ ਕਰਦੀ, ਪਰ ਮੈਨੂੰ ਲੱਗਦਾ ਪੰਜਾਬ ਪ੍ਰਦੇਸ਼ ਇੱਦਾਂ ਹੈਗਾ ਕਿ ਅਸੀਂ ਪਲੇਅਰ ਤਾਂ ਆਪਣੇ ਪੈਸਿਆਂ ਦੇ ਤਿਆਰ ਕਰ ਸਕਦੇ ਹਾਂ, ਅਸੀਂ ਹੋਰ ਪਾਸੇ ਜਿਸ ਹਿਸਾਬ ਨਾਲ ਖਰਚਾ ਕਰਦੇ ਹਾਂ ਘੱਟੋ ਘੱਟ ਅਸੀਂ ਜੇਕਰ ਸਾਡੀ ਨਿਗਾਹ 'ਚ ਕੋਈ ਹੋਵੇ ਕਿ ਉਹ ਸਪੋਰਟਸ 'ਚ ਅੱਗੇ ਆ, ਉਹਦੀ ਰੁਚੀ ਹੈਗੀ ਸਪੋਰਟਸ 'ਚ, ਤੇ ਅਸੀਂ ਇੱਕ ਪਲੇਅਰ ਤਾਂ ਤਿਆਰ ਕਰ ਸਕਦੇ ਘੱਟੋ ਘੱਟ ਇੱਕ ਪਿੰਡ ਦੇ ਵਿੱਚੋਂ ਰਲ ਮਿਲ ਕੇ, ਬਹੁਤਾ ਨਹੀਂ ਤਾਂ।
ਜੀ ਬਿਲਕੁਲ, ਤੇ ਅੱਗੇ ਆਪਾਂ ਹੁਣ ਖਬਰਾਂ ਦੇ ਵੱਲ ਵੀ ਝਾਤ ਮਾਰ ਲਈਏ ਤੇ ਪੰਜਾਬ ਵੱਲ ਚੱਲਦੇ ਹਾਂ ਜੀ। ਅੱਜ ਦੀ ਮੁੱਖ ਖਬਰ ਇਹੀ ਹੈਗੀ ਆ ਵੀ ਬੀਪੀ ਸਿੰਘ ਬਦਨੌਰ ਜਿਹੜੇ ਆ ਪੰਜਾਬ ਦੇ ਨਵੇਂ ਰਾਜਪਾਲ ਬਣੇ ਆ। ਕੇਂਦਰ ਸਰਕਾਰ ਵੱਲੋਂ ਕੱਲ ਪੰਜਾਬ ਸਮੇਤ 3 ਸੂਬਿਆਂ ਦੇ ਰਾਜਪਾਲ ਤੇ 1 ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਉਪ ਰਾਜਪਾਲ ਦੀ ਨਿਯੁਕਤੀ ਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ। ਇਹਦੇ ਤਹਿਤ 68 ਸਾਲ ਦੇ ਸ੍ਰੀ ਬੀਪੀ ਸਿੰਘ ਬਦਨੌਰ ਜਿਹੜੇ ਆ ਨਵੇਂ ਰਾਜਪਾਲ ਹੋਣਗੇ। ਇਹ ਰਾਜਸਥਾਨ ਦੇ ਭੀਲਵਾੜਾ ਨਾਲ ਸੰਬੰਧ ਰੱਖਦੇ ਆ ਤੇ ਰਾਜ ਸਭਾ ਦੇ ਸਾਬਕਾ ਮੈਂਬਰ ਵੀ ਹੈਗੇ ਆ। ਹਰਿਆਣਾ ਦੇ ਜਿਹੜੇ ਰਾਜਪਾਲ ਆ ਕਪਤਾਨ ਸਿੰਘ ਸੋਲੰਕੀ, ਉਹ ਪੰਜਾਬ ਦੇ ਰਾਜਪਾਲ ਵਜੋਂ ਜਿਹੜੇ ਵਾਧੂ ਚਾਰਜ ਸੰਭਾਲੇ ਹੋਏ ਆ ਸੀਗਾ ਉਹਨਾਂ ਨੇ। ਰਾਸ਼ਟਰਪਤੀ ਭਵਨ ਨੇ ਕਿਹਾ ਆ ਕਿ ਸਾਬਕਾ ਕੇਂਦਰੀ ਮੰਤਰੀ ਨਜ਼ਮਾ ਹਫਤੁੱਲਾ ਉਹਨਾਂ ਨੂੰ ਮਨੀਪੁਰ ਦੀ ਰਾਜਪਾਲ ਬਣਾਇਆ ਗਿਆ ਜੋ ਸੂਬੇ ਦੇ ਜਿਹੜੇ 18ਵੇਂ ਰਾਜਪਾਲ ਹੋਣਗੇ। ਨਾਗਪੁਰ ਤੋਂ 3 ਵਾਰ ਸੰਸਦ ਮੈਂਬਰ ਰਹਿ ਚੁੱਕੇ ਹੈਗੇ ਆ ਬਨਵਾਰੀ ਲਾਲ ਪੁਰੋਹਿਤ, ਉਹਨਾਂ ਨੂੰ ਸਾਰਾ ਜਿਹੜਾ ਰਾਜਪਾਲ ਬਣਾਇਆ ਗਿਆ। ਦਿੱਲੀ ਦੇ ਜਿਹੜੇ ਸੀਨੀਅਰ ਭਾਜਪਾ ਨੇਤਾ ਤੇ ਸਾਬਕਾ ਵਿਧਾਇਕ ਪ੍ਰੋਫੈਸਰ ਜਗਦੀਸ਼ ਮੁਖੀ, ਉਹਨਾਂ ਨੂੰ ਅੰਡੇਮਾਨ ਤੇ ਨਿਕੋਬਾਰ ਜਿਹੜਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਹੈਗਾ ਉਹਦੇ ਉਪ ਰਾਜਪਾਲ ਜਿਹੜੇ ਹੋਣਗੇ। ਤੇ ਜਿਨ੍ਹਾਂ 5 ਸੂਬਿਆਂ ਦੇ ਵਿੱਚ ਅਗਲੇ ਸਾਲ ਵਿਧਾਨ ਸਭਾ ਹੋਣ ਵਾਲੀਆਂ ਉਹਨਾਂ ਵਿੱਚ ਪੰਜਾਬ ਤੇ ਮਨੀਪੁਰ ਸ਼ਾਮਲ ਹੈਗੇ ਆ। ਤੇ ਹੁਣ 76 ਸਾਲਾ ਜਿਹੜੀ ਨਜ਼ਮਾ ਹਫਤੁੱਲਾ ਆ ਉਹਨਾਂ ਨੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਦੇ ਰੂਪ ਦੇ ਵਿੱਚ ਅਸਤੀਫਾ ਦੇ ਦਿੱਤਾ ਸੀਗਾ। ਪਰ ਨਾਲ ਹੀ ਇਸ ਗੱਲ ਦੇ ਉੱਤੇ ਵੀ ਸਵਾਲ ਹੋ ਗਏ ਆ ਕਿ ਕਿਉਂਕਿ ਨਰਿੰਦਰ ਮੋਦੀ ਨੇ ਕਿਹਾ ਸੀ ਵੀ ਉਮਰ ਦੀ ਜਿਹੜੀ ਹੱਦ ਆ 75 ਸਾਲ ਤੱਕ ਰੱਖੀ ਸੀ, ਪਰ ਇਹ 76 ਸਾਲ ਦੇ ਹੋ ਚੁੱਕੇ ਆ ਕਿਉਂਕਿ ਉਹਨਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਜਿਹੜੇ ਵੱਡੇ ਨੇਤਾ ਸੀਗੇ ਉਹਨਾਂ ਨੂੰ ਕੈਬਨਿਟ ਚੋਂ ਬਾਹਰ ਰੱਖਿਆ ਸੀ ਕਿਉਂਕਿ ਉਹਨਾਂ ਨੂੰ ਕਿਹਾ ਸੀ ਵੀ ਉਹ 75 ਸਾਲ ਤੋਂ ਉੱਪਰ ਹੈਗੇ ਆ। ਪਰ ਨਾਜ਼ਮਾ ਹਿਫਤੁੱਲਾ ਨੂੰ ਜਿਹੜਾ ਬਣਾ ਦਿੱਤਾ ਗਿਆ, ਇਹ ਵੀ ਸ਼ਾਇਦ ਦੇਖਣ ਵਾਲੀ ਗੱਲ ਹੋਏਗੀ ਕਿੱਦਾਂ ਰਹਿ ਗਿਆ। ਪਰ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਇੱਕ ਬੜੀ ਇਸ ਗੱਲ ਦੇ ਨਾਲ ਹੀ ਬੜੀ ਇੱਕ ਚਿੰਤਾਜਨਕ ਜਿਹੜੀ ਗੱਲ ਆ ਉਹਦੇ ਬਾਰੇ ਆਪਾਂ ਜ਼ਰੂਰ ਸਰੋਤਿਆਂ ਨੂੰ ਜਾਣੂ ਕਰਵਾਈਏ ਕਿ ਪਹਿਲਾਂ ਰਾਜਪਾਲ ਜਿਹੜਾ ਹੁੰਦਾ ਸੀ ਉਹ ਪ੍ਰਸ਼ਾਸਕ ਹੁੰਦਾ ਸੀ ਚੰਡੀਗੜ੍ਹ ਦਾ ਵੀ, ਹਨਾ, ਜਿਹੜਾ ਜਿੱਦਾਂ ਸਲੰਕੀ ਤੱਕ ਇੱਦਾਂ ਰਿਹਾ। ਪਰ ਹੁਣ ਕੱਲ੍ਹ ਜਿਹੜਾ ਆਇਆ ਇੱਕ ਨਵਾਂ ਰਾਜਪਾਲ ਤਾਂ ਇੱਕ ਲਾ ਦਿੱਤਾ ਗਿਆ, ਪਰ ਨਾਲ ਦੀ ਨਾਲ ਚੰਡੀਗੜ੍ਹ ਦਾ ਇੱਕ ਵੱਖਰਾ ਪ੍ਰਸ਼ਾਸਕ ਜਿਹੜਾ ਆ ਲਾ ਦਿੱਤਾ, ਜਾਣੀ ਰਾਜਪਾਲ ਹੁਣ ਚੰਡੀਗੜ੍ਹ ਦਾ ਪ੍ਰਸ਼ਾਸਕ ਨਹੀਂ ਹੋਏਗਾ। ਕੇਂਦਰ ਨੇ ਜਿੱਥੇ ਉਹਨਾਂ ਨੂੰ ਰਾਜਪਾਲ ਇੱਕ ਨਵਾਂ ਦਿੱਤਾ ਪੰਜਾਬ ਨੂੰ, ਨਾਲ ਦੀ ਨਾਲ ਕੇ ਜੀ ਅਲਫੋਂਸ ਜਿਹੜੇ ਆ ਉਹਨਾਂ ਨੂੰ ਵੱਖਰਾ ਪ੍ਰਸ਼ਾਸਕ ਜਿਹੜਾ ਬਣਾ ਦਿੱਤਾ ਗਿਆ। ਇਸ ਮੁੱਦੇ ਦੇ ਉੱਤੇ ਕਾਫੀ ਪੰਜਾਬ ਦੀ ਸਿਆਸਤ ਜਿਹੜੀ ਆ ਗਰਮਾ ਗਈ ਆ। ਨਾਲ ਇਹ ਵੀ ਕਿਹਾ ਜਾ ਰਿਹਾ ਆ ਵੀ ਚੰਡੀਗੜ੍ਹ ਦਾ ਜਿਹੜਾ ਵੱਖਰਾ ਪ੍ਰਸ਼ਾਸਕ ਜਦੋਂ ਲਾਇਆ ਕੇਂਦਰ ਸਰਕਾਰ ਨੇ, ਇਹਦੇ ਨਾਲ ਪੰਜਾਬ ਦਾ ਚੰਡੀਗੜ੍ਹ ਉੱਤੇ ਹੱਕ ਜਿਹੜਾ ਹੋਰ ਵੀ ਕਮਜ਼ੋਰ ਹੋ ਗਿਆ, ਕਿਉਂਕਿ ਪਹਿਲਾਂ ਕਈ ਦਹਾਕਿਆਂ ਤੋਂ ਪੰਜਾਬ ਦਾ ਜਿਹੜਾ ਰਾਜਪਾਲ ਆ ਉਹੀ ਚੰਡੀਗੜ੍ਹ ਦਾ ਪ੍ਰਸ਼ਾਸਕ ਹੋਇਆ ਕਰਦਾ ਸੀ। ਹੁਣ ਜਦੋਂ ਵੱਖਰਾ ਪ੍ਰਸ਼ਾਸਕ ਲਾ ਦਿੱਤਾ ਤੇ ਰਾਜਪਾਲ ਉਹਦਾ ਕੋਈ ਪ੍ਰਸ਼ਾਸਕ ਨਹੀਂ, ਇਹਦਾ ਮਤਲਬ ਇਹੀ ਆ ਵੀ ਪੰਜਾਬ ਦਾ ਉਹਦੇ ਉੱਤੇ ਅਧਿਕਾਰ ਵੀ ਨਹੀਂ ਰਿਹਾ। ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦਾ ਸਰ, ਕਹਿਣਾ ਚਾਹੁੰਦੇ ਤੁਸੀਂ?
ਹਾਂਜੀ ਦਲਜੀਤ ਸਿੰਘ, ਆਹ ਖਬਰ ਹੁਣ ਜਿੱਦਾਂ ਪੜ੍ਹੀ ਆਪਾਂ ਤੇ ਪਿਛਲੇ ਕਈ ਅਸੀਂ ਅਕਸਰ ਗਰਮ ਖੈਲੀ ਉਹਨਾਂ ਨੂੰ ਕਹਿ ਦਿੰਦੇ ਆ ਜਿਹੜੇ ਕਿ ਬਹੁਤ ਚਿਰ ਪਹਿਲਾਂ ਦੱਸਦੇ ਰਹੇ ਆ ਕਿ ਵਤੀਰਾ ਸੈਂਟਰ ਦਾ ਪੰਜਾਬ ਨਾਲ ਕੋਈ ਚੰਗਾ ਨਹੀਂ ਆ ਤੇ ਇਹਨਾਂ ਦੀਆਂ ਚਾਲਾਂ ਸਲੋ ਆ ਤੇ ਬਹੁਤ ਨਿਸ਼ਚਿਤ ਰੂਪ ਨਾਲ ਸਲੋ ਸਲੋ ਚੱਲਦੇ ਆ ਤੇ ਪਰ ਜਿੱਥੇ ਕਿ ਚਲੋ ਇਹਨੇ ਕਿਹਾ ਵੀ ਅਕਾਲੀ ਦਲ ਨੇ ਕਿ ਆ ਫੈਸਲਾ ਵਾਪਸ ਲਓ ਤੇ ਉਹਨੇ ਸਵਾਗਤ ਕੀਤਾ ਵਿਚਾਰਨਗੇ, ਪਰ ਪਹਿਲਾਂ ਦੇਖਿਆ ਜਾਵੇ ਕਿ ਸੈਂਟਰ ਨੇ ਹੀ ਫੈਸਲਾ ਦਿੱਤਾ ਆ, ਠੀਕ ਆ ਜੀ, ਕਿ ਪਹਿਲਾਂ ਵੀ ਇਨਫੋਰਮ ਕੀਤਾ ਹੋਊਗਾ ਕਿ ਇੰਜ ਤਾਂ ਕਿ ਪੰਜਾਬ ਸਰਕਾਰ ਨੂੰ ਪਤਾ ਨਾ ਹੋਵੇ ਕੀ ਹੋਣ ਜਾ ਰਿਹਾ ਆ। ਇਹ ਚੀਜ਼ਾਂ ਜਿਹੜੇ ਫੈਸਲੇ ਆ ਆਮ ਲੋਕਾਂ ਤੱਕ ਨਹੀਂ ਪਹੁੰਚਦੇ, ਪਤਾ ਨਹੀਂ, ਅਸੀਂ ਇਗਨੋਰ ਵੀ ਕਰ ਦਿੰਦੇ ਹਾਂ ਨਾ ਕਿ ਚਲੋ ਸਾਡਾ ਕੀ ਲੈਣ ਦੇਣ, ਕਿਉਂਕਿ ਅਸੀਂ ਕੰਮਾਂ ਕਾਰਾਂ ਦੇ ਵਿੱਚ ਸਾਰੇ ਇੰਨੇ ਬਿਜ਼ੀ ਹੋ ਚੁੱਕੇ ਆ, ਪਰ ਇਹਨਾਂ ਦਾ ਫਿਊਚਰ ਦੇ ਵਿੱਚ ਬਹੁਤ ਅੱਗੇ ਜਾ ਕੇ ਅਸਰ ਪੈਣਾ। ਜਿੱਦਾਂ ਹੁਣ ਤੁਸੀਂ ਪਹਿਲੇ ਜ਼ਿਕਰ ਕਰ ਦਿੱਤਾ ਕਿ ਚੰਡੀਗੜ੍ਹ ਤੋਂ ਆਪਣਾ ਘਟਦਾ ਜਾ ਰਿਹਾ ਹੱਕ ਇਹਨਾਂ ਚੀਜ਼ਾਂ ਤੋਂ ਨਾ, ਤੇ ਉਹਦੀ ਹੁਣ ਕੁਛ ਕੁ ਮਹੀਨਾ ਤਾਂ ਅੱਗੇ ਜਾ ਕੇ ਟੋਟਲੀ ਅੱਡੇ ਕਰ ਦੇਣਾ ਹੱਕ ਸਾਰਾ ਵਾਪਸ ਲੈ ਲੈਣੇ, ਕੋਈ ਆਪਣਾ ਚੰਡੀਗੜ੍ਹ ਤੇ ਹੱਕ ਨਹੀਂ ਰਹਿਣਾ ਜਿਸ ਹਿਸਾਬ ਨਾਲ ਇਹਨਾਂ ਦੀ ਚੱਲ ਰਹੀ ਆ। ਪਰ ਜੇਕਰ ਕੋਈ ਉੱਥੇ ਆਵਾਜ਼ ਉਠਾਊਗਾ ਤਾਂ ਉਹਨੂੰ ਗਰਮ ਖਿਆਲੀ ਕਹਿ ਕੇ ਦਬਾ ਦਿੱਤਾ ਜਾਊਗਾ, ਮੈਨੂੰ ਤਾਂ ਇੰਜ ਲੱਗਦਾ। ਤੁਹਾਡੇ ਕੀ ਵਿਚਾਰ ਇਸ ਬਾਰੇ?
ਪਹਿਲਾਂ ਥੋੜਾ ਜਿਹਾ ਮੈਂ ਇਤਿਹਾਸ ਜਿਹੜਾ ਦੱਸ ਦਵਾਂ। 2 ਜੂਨ 1984 ਨੂੰ ਜਦੋਂ ਪੰਜਾਬ ਤੇ ਚੰਡੀਗੜ੍ਹ ਦਾ ਜਿਹੜਾ ਅੱਤਵਾਦ ਦਾ ਦੌਰ ਸੀ ਉਸ ਵੇਲੇ ਕੇਂਦਰ ਸਰਕਾਰ ਨੇ ਇੱਕ ਫੈਸਲਾ ਕੀਤਾ ਸੀਗਾ, ਉਹਦੇ ਵਿੱਚ ਪੰਜਾਬ ਦੇ ਜਿਹੜੇ ਰਾਜਪਾਲ ਉਹਨੂੰ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਸੀ ਜੋ ਕਿ ਹੁਣ ਤੱਕ ਚੱਲੀ ਆ ਰਹੀ ਸੀ। ਪਰ ਕੱਲ੍ਹ ਜਿਹੜਾ ਕੇਂਦਰ ਸਰਕਾਰ ਨੇ ਆਪਣਾ ਜਿਹੜਾ ਉਹ ਪੁਰਾਣਾ ਫੈਸਲਾ ਹੈ ਉਹਨੂੰ ਵਾਪਸ ਲੈ ਲਿਆ, ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਜਿਹੜਾ ਚਾਰਜ ਆ ਉਹ ਰਾਜਪਾਲ ਤੋਂ ਵਾਪਸ ਲੈ ਕੇ ਵੱਖਰਾ ਇੱਕ ਪ੍ਰਸ਼ਾਸਕ ਲਾ ਦਿੱਤਾ। 1984 ਤੋਂ ਪਹਿਲਾਂ ਜਦੋਂ ਦਾ ਚੰਡੀਗੜ੍ਹ ਬਣਿਆ ਆ ਉਸ ਸਮੇਂ ਤੋਂ 1966 ਤੋਂ ਲੈ ਕੇ ਜਾਣੀ 1984 ਤੱਕ ਚੀਫ ਕਮਿਸ਼ਨਰ ਚੰਡੀਗੜ੍ਹ ਦੇ ਵਿੱਚ ਤਾਇਨਾਤ ਹੁੰਦਾ ਸੀ ਤੇ ਚੀਫ ਕਮਿਸ਼ਨਰ ਦਾ ਜਿਹੜਾ ਅਹੁਦਾ ਆ ਉਹ ਪ੍ਰਸ਼ਾਸਕ ਦੇ ਅਹੁਦੇ ਦੇ ਬਰਾਬਰ ਸੀਗਾ ਤੇ ਚੀਫ ਕਮਿਸ਼ਨਰ ਦੇ ਕੋਲ ਚੰਡੀਗੜ੍ਹ ਦੀਆਂ ਪੂਰੀਆਂ ਆਜ਼ਾਦ ਸ਼ਕਤੀਆਂ ਹੁੰਦੀਆਂ ਸੀ। ਪਰ ਉਦੋਂ ਬਾਅਦ ਵਿੱਚ ਸਾਰੇ ਜਿਹੜੇ ਚਾਰਜਸ ਆ ਉਹ ਚਾਰਜ ਜਿਹੜੇ ਹੈਗੇ ਆ ਉਹ ਰਾਜਪਾਲ ਦੇ ਕੋਲ ਸੀਗੇ, ਉਹ ਕੁਛ ਵੀ ਕਰ ਸਕਦਾ ਸੀ, ਜਾਣੀ ਇੱਕ ਤਰ੍ਹਾਂ ਦੇ ਨਾਲ ਉੱਥੇ ਦਾ ਇੱਕ ਤਰ੍ਹਾਂ ਦੇ ਕਹਿ ਸਕਦੇ ਚਲਾਉਣ ਵਾਲਾ ਰਾਜਪਾਲ ਹੁੰਦਾ ਸੀ। ਪਰ ਵੱਖਰਾ ਇੱਕ ਪ੍ਰਸ਼ਾਸਕ ਲਾਉਣਾ ਸ਼ਾਇਦ ਹੱਕ ਇਹੀ ਕਹਿਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਜਿਹੜਾ ਚੰਡੀਗੜ੍ਹ ਆ ਉਹਦਾ ਪੰਜਾਬ ਦੇ ਨਾਲ ਕੋਈ ਤਾਲੁਕਾਤ ਨਹੀਂ, ਉਹਨੂੰ ਵੱਖਰਾ ਜਿਹੜਾ ਕਰ ਦਿੱਤਾ ਜਾਵੇ, ਜਿੱਦਾਂ ਕਿ ਅੰਡੇਮਾਨ ਨਿਕੋਬਾਰ ਦਾ ਵੱਖਰਾ ਆ, ਦਿੱਲੀ ਦਾ ਅਧਿਕਾਰ ਖੇਤਰ ਜਿਹੜਾ ਵੱਖਰਾ, ਸ਼ਾਇਦ ਚੰਡੀਗੜ੍ਹ ਨੂੰ ਹੀ ਵੱਖ ਕਰਨ ਦੀ ਇੱਕ ਇਹਦੇ ਬਾਰੇ ਸਾਜਿਸ਼ ਹੈਗੀ ਆ। ਅਮਰਿੰਦਰ ਸਿੰਘ ਦਾ ਬਿਆਨ ਵੈਸੇ ਬਹੁਤ ਕੁਛ ਕਹਿੰਦਾ, ਉਹ ਕਹਿੰਦੇ ਆ ਕਿ ਇਹ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਹਣ ਲਈ ਸਪਸ਼ਟ ਤੌਰ ਉੱਤੇ ਕੀਤਾ ਗਿਆ ਵਿਤਕਰਾ, ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਇਸ ਮੁੱਦੇ ਉੱਤੇ ਤੁਰੰਤ ਆਪਣਾ ਪੱਖ ਜਿਹੜਾ ਸਪਸ਼ਟ ਕਰਨ ਤੇ ਕੇਂਦਰ ਸਰਕਾਰ ਉੱਤੇ ਕਦਮ ਵਾਪਸ ਕਰਨ ਲਈ ਜ਼ੋਰ ਪਾਉਣ। ਨਾਲੇ ਪ੍ਰਕਾਸ਼ ਸਿੰਘ ਬਾਦਲ ਹੁਣਾਂ ਨੇ ਇਹ ਜਵਾਬ ਇਹਦਾ ਦਿੱਤਾ, ਉਹ ਕਹਿੰਦੇ ਵੀ ਵੱਖਰੇ ਪ੍ਰਸ਼ਾਸਕ ਦੀ ਨਿਯੁਕਤੀ ਉੱਤੇ ਕੈਪਟਨ ਜਿਹੜੇ ਅਮਰਿੰਦਰ ਸਿੰਘ ਦਾ ਬਿਆਨ ਮਗਰਮੱਛ ਦੇ ਹੰਝੂ ਵਹਾਉਣ ਤੋਂ ਵੱਧ ਕੁਝ ਨਹੀਂ ਆ। ਕੈਪਟਨ ਤੇ ਹੋਰ ਕਿਸੇ ਵੀ ਕਾਂਗਰਸੀ ਨੇਤਾ ਨੂੰ ਇਸ ਮੁੱਦੇ ਉੱਤੇ ਬੋਲਣ ਦਾ ਕੋਈ ਨੈਤਿਕ ਹੱਕ ਨਹੀਂ ਆ, ਪਰ ਇਹ ਨਹੀਂ ਦੱਸਿਆ ਵੀ ਨੈਤਿਕ ਹੱਕ ਕਿਉਂ ਨਹੀਂ ਹੈਗਾ। ਭਗਵੰਤ ਮਾਨ ਹੁਣਾਂ ਨੇ ਇਹ ਕਿਹਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਨੈਤਿਕ ਅਧਿਕਾਰ ਨਹੀਂ ਰਹਿ ਗਿਆ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਉੱਤੇ ਕਾਇਮ ਰਹਿਣ। ਆਮ ਆਦਮੀ ਪਾਰਟੀ ਮੋਦੀ ਸਰਕਾਰ ਦੇ ਇਸ ਪੰਜਾਬ ਵਿਰੋਧੀ ਫੈਸਲੇ ਦੀ ਸੜਕ ਤੋਂ ਸੰਸਦ ਤੱਕ ਜਿਹੜਾ ਵਿਰੋਧ ਆ ਉਹ ਕਰੇਗੀ। ਖੈਰ ਕਾਫੀ ਹੁਣ ਸਿਆਸਤ ਭਖਣ ਦਾ ਕਾਫੀ ਲੱਗਦਾ ਆ ਕਿਉਂਕਿ ਵੋਟਾਂ ਵੀ ਨੇੜੇ ਆ ਰਹੀਆਂ। ਇੱਕ ਮੁੱਦਾ ਹੋਰ ਮਿਲ ਗਿਆ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ।
ਹਾਂਜੀ ਮੁੱਦਾ ਤਾਂ ਮਿਲ ਗਿਆ ਪਰ ਆਹ ਨੀ ਨਾ ਪਤਾ ਲੱਗ ਰਿਹਾ ਕਿ ਪੰਜਾਬ ਦੇ ਹਿੱਤ ਚ ਕੌਣ ਆ ਤੇ ਵਿਰੋਧ ਚ ਕੌਣ ਆ, ਕਿਉਂਕਿ ਹੁਣ ਜੇ ਦੇਖਿਆ ਜਾਵੇ ਦਿੱਲੀ ਆਕਾਸ਼ਵਾਣੀ ਤੋਂ ਜਿਹੜੀ ਖਬਰ ਆ, ਦਿੱਲੀ ਆਕਾਸ਼ਵਾਣੀ ਤੋਂ ਪੰਜਾਬੀ ਬੁਲੇਟਿਨ ਹਟਾਏ ਜਾ ਰਹੇ ਆ, ਠੀਕ ਹੈ ਜੀ, ਤੇ ਪਿੱਛੇ ਜੀ ਤੁਹਾਨੂੰ ਪਤਾ ਜਦੋਂ ਆਪਣੇ ਜਿਹੜੀ ਭੇਜੇ ਦੀ ਫਾਰਮ ਭੇਜੇ ਤੇ ਉਹ ਹਿੰਦੀ ਚ ਭੇਜਦੇ ਸੀਗੇ, ਕਹਿ ਰਹੇ ਸੀ ਅਣਜਾਣਪੁਣੇ ਚ ਭੇਜੇ ਗਏ, ਹੁਣ ਇਹ ਨੀ ਪਤਾ ਲੱਗ ਰਿਹਾ ਕਿ ਕੰਮ ਅਣਜਾਣਪੁਣੇ ਚ ਹੋ ਰਹੇ ਆ ਕਿ ਸਾਜਿਸ਼ ਅਧੀਨ ਹੋ ਰਹੇ ਆ।
ਹੁਣ ਇਹ ਤੇ ਯਕੀਨ ਕਰੀਏ ਹਨਾ,
ਉਹੀ ਗੱਲ ਹੈ ਕਿ ਹੁਣ ਆਪ ਹੀ ਸੋਚੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੋਂ ਥੋੜਾ ਸਮਾਂ ਕੱਢ ਕੇ ਇਹਨਾਂ ਚੀਜ਼ਾਂ ਵੱਲ ਵੀ ਗੌਰ ਕਰਨਾ ਚਾਹੀਦਾ, ਕਿਉਂਕਿ ਇਲੈਕਸ਼ਨ ਆ ਮੋਹਰੇ, ਠੀਕ ਹੈ ਜੀ, ਜੇਕਰ ਹੁਣ ਗੌਰ ਕਰਨਗੇ ਤਾਂ ਅਗਲੇ 5 ਸਾਲ ਵਧੀਆ ਨਿਕਲ ਜਾਣਗੇ, ਨਹੀਂ ਤਾਂ ਫਿਰ ਉਹੀ ਜਿੱਦਾਂ ਆਪੋ ਆਪਣੇ ਕੰਮਾਂ ਵਾਲੀ ਗੱਲ ਆ ਤੇ ਸਾਰੇ ਲੜ ਰਹੇ ਆ, ਠੀਕ ਹੈ ਜੀ, ਉੱਥੇ ਧਰਨੇ ਲੱਗਦੇ ਆ, ਜੇ ਬੱਚੇ ਮਰਦੇ ਤਾਂ ਉਹਦੀ ਲਾਸ਼ ਵੀ ਖਰੀਦ ਲਈ ਜਾਂਦੀ ਸਰਕਾਰ ਵੱਲੋਂ, ਜੇਕਰ ਊ ਕੋਈ ਟੀਚਰ ਮਰਦਾ ਆ ਉਹਦੀ ਲਾਸ਼ ਵੀ ਖਰੀਦ ਲਈ ਜਾਂਦੀ ਆ, ਹੁਣ ਪਤਾ ਨੀ ਲੱਗਦਾ ਕਿ ਆਪਣੇ ਜਿਹੜੇ ਆਪਣੇ ਸੰਘਰਸ਼ ਕਰਦੇ ਆ ਉਹ ਖੁਸ਼ ਹੋਣਗੇ ਕਿ ਅਸੀਂ ਦੇਖ ਲਓ ਲਾਸ਼ਾਂ ਵੇਚੀ ਜਾਂਦੇ ਜਾਂ ਉਹ ਮੂਹਰਲੇ ਕਿ ਦੇਖ ਲਓ ਲਾਸ਼ਾਂ ਖਰੀਦ ਲੈਂਦੇ ਚੰਗੇ ਭਾਅ ਤੇ, ਠੀਕ ਹੈ ਜੀ। ਸੋ ਮੌਕਾ ਸੰਭਾਲਣ, ਬੇਸ਼ੱਕ ਆਮ ਆਦਮੀ ਪਾਰਟੀ ਆ, ਬੇਸ਼ੱਕ ਅਕਾਲੀ ਆ, ਕਾਂਗਰਸ ਹੀ ਆ, ਸਾਰਿਆਂ ਨੂੰ ਦੇਖ ਕੇ ਕਰਨ ਜੋ ਵੀ ਕਰਨ, ਸੋਚ ਸਮਝ ਕੇ ਕਰਨ, ਠੀਕ ਹੈ, ਕਿਉਂਕਿ ਆਹ ਤਾਂ ਜਮੇ, ਕਿਉਂਕਿ ਜੋ ਪਹਿਲਾਂ ਤਾਂ ਕਹਿ ਸਕਦੇ ਸੀ ਨਾ ਇੱਕ ਜੋ ਭੇਜੇ ਸੀ ਨੀ ਹਿੰਦੀ ਦੇ ਵਿੱਚ ਕਿ ਜੋ ਅਣਜਾਣਪੁਣੇ ਚ ਭੇਜਤੇ, ਪਰ ਅਣਜਾਣਪੁਣਾ ਤਾਂ ਕੁਛ ਨੀ, ਇੱਡੇ ਤਾਂ ਬੱਚੇ ਹੈ ਨੀਗੇ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੁਣ ਜਿਹੜਾ ਪੰਜਾਬੀ ਦੇ ਵਿੱਚ ਇਕੱਲੀ ਪੰਜਾਬੀ ਨੀ ਹੋਰ ਭਾਸ਼ਾਵਾਂ ਨੂੰ ਵੀ ਹਟਾਇਆ ਗਿਆ ਆ, ਚਲੋ ਇਸ ਖਬਰ ਤੇ ਪੂਰੀ ਝਾਤ ਮਾਰਦੇ ਆਪਾਂ, ਤੇ ਕਹਿੰਦੇ ਦਿੱਲੀ ਰੇਡੀਓ ਬੁਲੇਟ ਆਪਣੇ ਆਕਾਸ਼ਵਾਣੀ ਤੋਂ ਪੰਜਾਬੀ ਖਬਰਾਂ ਦੇ ਬੁਲੇਟਿਨ ਨੂੰ ਹਟਾਇਆ ਗਿਆ, ਤੇ ਇਸ ਦੇ ਨਾਲ ਬੰਗਾਲੀ, ਡੋਗਰੀ, ਗੁਜਰਾਤੀ, ਕਸ਼ਮੀਰੀ, ਅਰੁਣਾਚਲੀ, ਮਲਿਆਲਮ, ਮਰਾਠੀ, ਨੇਪਾਲੀ ਤੇ ਉੜੀਆ, ਤਾਮਿਲ ਤੇ ਅਸਾਮੀ ਭਾਸ਼ਾ ਨੂੰ, ਪਰ ਉਰਦੂ ਤੇ ਸੰਸਕ੍ਰਿਤ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਗਿਆ, ਮਤਲਬ ਕਿ ਉਰਦੂ ਤੇ ਸੰਸਕ੍ਰਿਤ ਦੀਆਂ ਖਬਰਾਂ ਦਿੱਲੀ ਆਕਾਸ਼ਵਾਣੀ ਤੋਂ ਚੱਲਣਗੀਆਂ, ਤੇ ਉਹਨੀ ਬਹਾਨਾ ਇਹ ਲਾਇਆ ਕਿ ਇਹਨਾਂ ਕੋਲ ਬਹੁਤ ਪ੍ਰੋਗਰਾਮ ਕਰਨ ਵਾਲੇ ਬੰਦਿਆਂ ਦੀ ਘਾਟ ਆ, ਕਹਿੰਦੇ ਪਰ ਜੇਕਰ ਪਿਛਲੇ 60 ਸਾਲਾਂ ਦੇ ਰੇਡੀਓ ਦੇ ਇਤਿਹਾਸ ਤੇ ਹਾਲੇ ਤੱਕ ਕਦੇ ਵੀ ਰੇਡੀਓ ਦਾ ਕੋਈ ਵੀ ਬੁਲੇਟਿਨ ਸਟਾਫ ਦੀ ਘਾਟ ਜਾਂ ਮਿਆਰ ਕਾਰਨ ਪ੍ਰਭਾਵਿਤ ਨਹੀਂ ਹੋਇਆ, ਦਿੱਲੀ ਵਿੱਚ ਬਹਾਨੇ ਹੋਏ, ਪਰ ਇਹ ਵੀ ਦੇਖਣ ਵਾਲਾ ਨਾ ਕਿ ਪਿਛਲੇ 2003 ਤੋਂ ਲੈ ਕੇ ਹੁਣ ਤੱਕ ਦਿੱਲੀ ਦੂਜੀ ਭਾਸ਼ਾ ਹੈ, ਦਿੱਲੀ ਵਿੱਚ ਪੰਜਾਬੀ ਦੂਜੀ ਭਾਸ਼ਾ ਹੈ, ਸੋ ਹੁਣ ਆਹ ਚਿੰਤਾ ਦੇ ਵਿਸ਼ੇ ਗੰਭੀਰ ਵਿਸ਼ੇ ਨੇ। ਹਾਂਜੀ
ਬਿਲਕੁਲ, ਤੇ ਅੱਗੇ ਲਈ ਖਬਰ ਵੱਲ ਆਪਾਂ ਜਾਂਦੇ ਹਾਂ ਵੀ ਮਹਾਰਾਸ਼ਟਰ ਦੇ ਜਿਹੜੇ ਮੰਤਰੀ ਆ ਉਹ ਮੁਸ਼ਕਲ ਦੇ ਵਿੱਚ ਲੱਗਦੇ ਆ, 500 ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਉੱਥੇ ਲੱਗਾ ਆ, ਆਮ ਆਦਮੀ ਪਾਰਟੀ ਨੇ ਇਹ ਦੋਸ਼ ਲਾਇਆ ਸ਼ਿਵ ਸੈਨਾ ਤੇ ਮਹਾਰਾਸ਼ਟਰ ਸਰਕਾਰ ਵਿੱਚ ਸੂਬਾ ਮੰਤਰੀ ਅਰਜੁਨ ਖੋਡਕਰ ਉੱਤੇ, ਉਹਨਾਂ ਨੇ ਕਿਹਾ ਵੀ ਉਹਨਾਂ ਨੇ 500 ਕਰੋੜ ਰੁਪਏ ਦਾ ਘੁਟਾਲਾ ਜਿਹੜਾ ਕੀਤਾ ਆ, ਤੇ ਪਾਰਟੀ ਨੇ ਜਾਲਨਾ ਖੇਤੀ ਉਤਪਾਦਨ ਬਾਜ਼ਾਰ ਕਮੇਟੀ ਚ ਘੁਟਾਲੇ ਦਾ ਦੋਸ਼ ਇਹ ਲਾਇਆ ਆ, ਉਹਨਾਂ ਨੇ ਕਿਹਾ ਵੀ APMC ਦੀਆਂ ਲਗਭਗ 1500 ਦੁਕਾਨਾਂ ਬਾਜ਼ਾਰੀ ਮੁੱਲ ਤੋਂ ਘੱਟ ਕੀਮਤ ਉੱਤੇ ਵੇਚ ਦਿੱਤੀਆਂ, ਜਿਹਦੇ ਨਾਲ APMC ਨੂੰ ਭਾਰੀ ਜਿਹੜਾ ਘਾਟਾ ਜਿਹੜਾ ਆ ਉਹ ਸਹਿਣਾ ਪਿਆ, ਤੇ ਉਹਨਾਂ ਦੇ ਨਾਲ ਜਿਹੜੀਆਂ ਮੰਤਰੀ ਆ ਤੇ ਉਹਨਾਂ ਦੇ ਅਧੀਨ ਸਹਿਯੋਗੀ ਜਿਹੜੇ ਹੈਗੇ ਉਹਨਾਂ ਨੂੰ ਵੱਡਾ ਲਾਭ ਹੋਇਆ। ਇਸ ਮੁੱਦੇ ਦੇ ਉੱਤੇ ਵੀ ਮਹਾਰਾਸ਼ਟਰ ਦੇ ਕਾਫੀ ਜਿਹੜੀ ਸਿਆਸਤ ਆ ਉਹ ਡਾਉਣ ਦੀ। ਅਗਲੀ ਖਬਰ ਹੈਗੀ ਆ ਵੀ ਜਮਾਤੀ ਨਾਲ ਦੋਸਤੀ ਤੋਂ ਖਫਾ ਹੈ ਭਰਾ, ਤੇ ਉਹਨਾਂ ਨੇ ਉਸ ਦੀ ਭੈਣ ਨੂੰ ਨਹਿਰ ਦੇ ਵਿੱਚ ਸੁੱਟ ਦਿੱਤਾ। ਮਾਨਸਾ ਦੇ ਨੇੜੇ ਪਿੰਡ ਗੁਰਥਲੀ ਇਹਦੇ 3 ਭਰਾਵਾਂ ਨੇ ਆਪਣੀ ਭੈਣ ਨੂੰ ਮਾਰਨ ਦੀ ਨੀਅਤ ਨਾਲ ਨਹਿਰ ਦੇ ਵਿੱਚ ਸੁੱਟ ਦਿੱਤਾ, ਤੇ ਮੌਕੇ ਤੋਂ ਰਾਹਗੀਰਾਂ ਨੂੰ ਵੈਸੇ ਪਤਾ ਲੱਗ ਗਿਆ ਤੇ ਉਹਨਾਂ ਨੇ ਬਾਹਰ ਕੱਢ ਲਿਆ ਤੇ ਉਹਦੀ ਜਾਨ ਜਿਹੜੀ ਆ ਬਚ ਗਈ। ਭੇਖੀ ਪੁਲਿਸ ਨੇ 3 ਭਰਾਵਾਂ ਖਿਲਾਫ ਇਰਾਦਾ ਕਤਲ ਦਾ ਜਿਹੜਾ ਮਾਮਲਾ ਦਰਜ ਕਰ ਲਿਆ। ਇਹ ਪਿੰਡ ਗੁਰਥਲੀ ਵਾਸੀ 12ਵੀਂ ਕਲਾਸ ਦੇ ਵਿਦਿਆਰਥਣ ਸੀਗੀ, ਉਹਨਾਂ ਦੇ ਕਾਰਗੋਸੀ ਚੱਲਦੀ ਆ ਰਹੀ ਸੀ ਆਪਣੇ ਜਮਾਤੀ ਜਗਮੀਤ ਸਿੰਘ ਦੇ ਨਾਲ, ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ 3 ਭਰਾਵਾਂ ਨੇ ਬੇਇੱਜ਼ਤੀ ਮੰਨਦਿਆਂ ਉਹ ਜਿਹੜਾ ਨਹਿਰ ਦੇ ਵਿੱਚ ਸੁੱਟ ਦਿੱਤਾ। ਇੱਦਾਂ ਦੀਆਂ ਪਤਾ ਜਿਹੜੀਆਂ ਕਾਫੀ ਚਿੰਤਾਜਨਕ ਹੈਗੀ।
ਹਾਂਜੀ, ਇਹ ਆਪਣੇ ਸਮਾਜ ਦੇ ਵਿੱਚ ਕਹਿ ਲਓ ਕਿ ਦਿਮਾਗੀ ਪੱਧਰ ਨੂੰ ਦਰਸਾਉਂਦੀਆਂ ਨੇ, ਕਿੰਨਾ ਹੁਣ ਥੱਲੇ ਚਲਾ ਗਿਆ ਕਿਸੂਰ, ਕਿਸੇ ਦਾ ਚੱਕ ਕੇ ਕਿਸੇ ਦਾ ਸਿਰ, ਖਾਸ ਕਰਕੇ ਲੜਕੀਆਂ ਦਾ ਉਹੀ ਅੱਜ ਗੱਲ ਹੋ ਗਈ ਜਿਹੜੀ ਤੁਸੀਂ ਕਹਿ ਰਹੇ ਹੋ ਰੱਖੜੀ ਤੇ ਜਿਹੜੀ ਗੱਲ ਕਰ ਰਹੇ ਸੀ ਆਪਾਂ, ਤੇ ਅਸੀਂ ਉਹੀ ਅਜਿਹਾ ਹੀ ਕਹਿ ਸਕਦੇ ਹਾਂ ਕਿ ਔਰਤਾਂ ਨਾਲ ਆਪਣਾ ਰੱਖੜੀ ਵਾਲੇ ਦਿਨ ਤਾਂ ਅਸੀਂ ਕਰ ਲਿੱਤਾ ਜਾਂਦਾ, ਪਰ ਮੁੜ ਕੇ ਆਪਣਾ ਵਤੀਰਾ ਸਹੀ ਨਹੀਂ ਆ ਇਹਨਾਂ ਨਾਲ, ਹਜੇ ਵੀ ਕਿਹਾ ਜ਼ਰੂਰ ਜਾਂਦਾ ਆ ਕਿ ਅਸੀਂ ਸਾਨੂੰ ਸਮਾਜ 'ਚ ਸਮਾਨਤਾ ਆ, ਔਰਤਾਂ ਨੂੰ ਸਮਾਨ, ਪਰ ਅਸਲੀਅਤ ਦੇ ਵਿੱਚ ਜੋ ਦਰਜਾ ਦੇਣ ਦਾ ਪ੍ਰੈਕਟੀਕਲ ਦੇਣ ਦਾ ਮੌਕਾ ਆਉਂਦਾ ਅਸੀਂ ਨਹੀਂ ਦਿੰਦੇ
ਇਹਨਾਂ ਗੱਲਾਂ ਦੇ ਉੱਤੇ। ਤੇ ਖੈਰ ਗੁਰਸੇਵ ਸਿੰਘ, ਹੁਣ ਆਪਾਂ ਵੇਲਾ ਆ ਗਿਆ ਤੇ ਫੇਰ ਆਪਾਂ ਦੋਸਤਾਂ ਦੇ ਨਾਲ ਸਾਂਝ ਬਣਾਉਂਦੇ ਆ ਤੇ ਦੋਸਤੋ 9:15 ਦੇ ਕਰੀਬ ਆਪਾਂ ਕਾਲ ਵੀ ਤੁਹਾਡੀਆਂ ਲਵਾਂਗੇ ਤੇ ਸਾਡੇ ਮਨ ਦੇ ਵਿੱਚ ਕੋਈ ਵਿਚਾਰ ਹੈਗਾ ਕਿਸੇ ਵੀ ਮੁੱਦੇ ਉੱਤੇ ਤੁਸੀਂ ਜਿਹੜਾ ਵਿਚਾਰ ਆਪਣੇ ਉਹ ਦੇ ਸਕਦੇ ਆ ਤੇ ਸਾਡਾ ਇਸ ਪ੍ਰੋਗਰਾਮ ਵਿੱਚ ਸਵਾਗਤ ਰਹੇਗਾ ਏਦਾਂ ਸੁਣਦੇ ਰਹੋ ਜੀ ਲਹਿਰਾਂ ਪ੍ਰੋਗਰਾਮ ਹਰਮ ਰੇਡੀਓ ਦੇ ਉੱਤੇ
ਪੰਜਾਬੀ ਹੈਰੀਟੇਜ ਕਲਚਰਲ ਸੋਸਾਇਟੀ ਪ੍ਰਾਊਡਲੀ ਪ੍ਰੈਜ਼ੈਂਟ ਦੀਆਂ ਐਪਿੰਗ ਦੀਆਂ 21 August 2016 The Heritage Reception Center 514-516 High Street Epping Vikhe Ladies Only Event Entry Free For more information call Kuldeep Kaur 0449-520-792 Amardeep Kaur 0430-904-003 Yaad Rakhna Tiya Epping Diya 21 August 2016 Oja Foundation proudly presents Kavrang in Melbourne. Surjit Patirji de Sang. Shanichirwar 2 August 2016. Palenti Rangers Arts and Convention Center Vikhe. Sweri 11 vaje to dupahar 3 vaje tak. Ticket sirf $50. ਇਹ ਕਾਵਰੰਗ ਮੈਲਬਨ ਤੋਂ ਇਲਾਵਾ ਪਰਥ, ਬ੍ਰਿਸਬੇਨ, ਸਿਡਨੀ, ਐਡੀਲੇਡ ਤੇ ਆਕਲੈਂਡ ਸ਼ਹਿਰਾਂ ਚ ਵੀ ਬਣਿਆ ਜਾਵੇਗਾ। ਫਾਰ ਮੋਰ ਇਨਫਾਰਮੇਸ਼ਨ ਕਾਲ 0433-246-778, 0430-904-003. You can email on kavrang@urjafoundation.org.au ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ। ਸਾਡਾ ਫੋਨ ਨੰਬਰ ਹੈ 1300-724-903, 1300-724-903, ਮੋਬਾਈਲ ਨੰਬਰ 0421-882733, 0421-882733। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ। ਮੋਰਿੰਡਾ ਮੋਟਰਸ ਮੈਲਬਨ ਚ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ, ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਚਾਰ ਭਰਾਵਾਂ ਦੇ ਪਿਆਰ ਦੀ ਕਹਾਣੀ।
ਭੱਲੇ ਵੱਡੇ ਬਾਈ, ਸਾਡੇ ਨਾਂ ਤੇ ਦੋ ਰੇਟਾਂ ਪਾਈ ਜਾਣਾ।
ਓ ਬਾਈ ਜੀ, ਕੀ ਗੱਲ ਕਰਦੇ ਤੁਸੀਂ?
ਜ਼ਮੀਨ ਤੇ ਸ਼ਰੀਕੇ ਬਾਜ਼ੀ ਦੀ ਕਹਾਣੀ।
ਉਸ ਹਰਾਮਖੋਰ ਦੀ ਜ਼ਮੀਨ ਦਾ ਬਲੋ,
ਜਮਾਬੰਦੀ ਚ ਜ਼ਮੀਨ ਜਿਹਦਾ ਨਾਮ ਬੋਲਦੀ ਹੋਵੇ ਪਟਵਾਰੀ ਸਾਹਿਬ, ਜ਼ਮੀਨ ਦਾ ਮਾਲਕ ਹੋਈ ਹੁੰਦਾ।
ਬੰਦੇ ਨੂੰ ਮਿੱਟੀ ਨਾਲ ਬੜਾ ਮੋਹ ਹੁੰਦਾ, ਮੈਨੂੰ ਵੀ ਹੈਗਾ, ਪਰ ਬੰਦੇ ਨੂੰ ਇਹ ਨਹੀਂ ਪਤਾ ਉਹਨੇ ਇੱਕ ਦਿਨ ਮਿੱਟੀ ਹੋ ਜਾਣਾ।
ਸਾਡਾ ਮਿਊਜ਼ੀਕਲ ਯੂਨੀਸਿਸ ਇਨਫੋ ਸੋਲੂਸ਼ਨਸ ਪ੍ਰੈਜ਼ੈਂਟਸ 25 ਕਿੱਲੇ। ਕੀ ਹੋਏਗਾ ਜਦ ਗੁੱਡੂ ਗਿੱਲ ਤੇ ਯੋਗਰਾਜ ਸਿੰਘ ਹੋਣਗੇ ਆਮਣੇ ਸਾਹਮਣੇ?
ਗੱਲਾਂ ਹੀ ਆ ਗਿਆ,
ਤੁਹਾਡੇ ਮਨੋਰੰਜਨ ਦਾ ਪੂਰਾ ਪੂਰਾ ਇੰਤਜ਼ਾਮ ਕਰਕੇ ਆਏ।
25 ਕਿੱਲੇ 25 ਅਗਸਤ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ।
ਧਰਮ, ਸਭਿਆਚਾਰ, ਸਿਆਸਤ ਅਤੇ ਸਮਾਜ ਦੇ ਹਰ ਪੱਖ ਨੂੰ ਆਸਟ੍ਰੇਲੀਆ ਚ ਵਸਦੇ ਪੰਜਾਬੀਆਂ ਦੇ ਰੂਬਰੂ ਕਰਨ ਲਈ
ਪਹਿਲਾ ਪੰਜਾਬੀ ਚੈਨਲ ਮੇਰਾ ਵਤਨ ਜਲਦ ਆ ਰਿਹਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 0395-4036-86, 0395-46-3686। ਯੂ ਕੈਨ ਈਮੇਲ ਅਸ info@meravatantv.com।
ਦੇਖਾ तो ये
जब वो मुझे देखते हैं,
एक लड़की को देखा तो है,
और जब उनको मुझ पे प्यार आता है,
बहुत खूबसूरत हो।
ये कमाल है लजूरी फेयरनेस क्रीम का।
हर तरह की स्किन के लिए मेड इन ऑस्ट्रेलिया फॉर इंडियंस, डेवलप्ड एंड क्लिनिकली टेस्टेड इन ऑस्ट्रेलिया। आपकी त्वचा में लाए निखार और आप पाए खूबसूरत चमक।
लजूरी फेयरनेस क्रीम।
To order, visit our website www.lazurifairnesscream.com or our Facebook page, free shipping in Australia and worldwide. Only $59, 400 ml jar. So hurry and get yours today.
रोटी हजम नहीं हुंदी वरतो गोल्डन ग्रेन फ्लोर मिल दा गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी आस्ट्रेलिया दा बनया शुद्ध आटा ताजा खाओ ते तंदुरुस्त रहो आटे तो इलावा ताजा बेसन लड्डू वाली स्पेशल बेसन मल्टीग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन वधेरे जानकारी लई विजिट करो गरेवाल गोल्डन ग्रेन .com.au या फोन करो 0428895564
टैक्स रिटर्न भरने ते अपने बिजनेस दे अकाउंट तैयार करने दी चिंता छड्डो ए जिम्मेवारी ले रहे हन अपने पंजाबी भरा SSK अकाउंटेंट्स वाले इस तो बिना कंपनी ट्रस्ट ते सुपर फंड टैक्स रिटर्न भी भरदे हन किसी भी कारोबार दे बिजनेस प्लान ते कैश फ्लो दी सलाह दित्ती जांदी है SSK अकाउंटेंट्स अंग्रेजी तो इलावा पंजाबी ते हिंदी च भी गलबात करदे हन स्टूडेंट लई स्पेशल डिस्काउंट पता नोट कर लो 3/61 रॉबिन्सन स्ट्रीट डैंडीनोंग मेलबोर्न फोन नंबर 0387590629
ऑस्ट्रेलिया पर टैक्सेशन अकाउंटिंग या बिजनेस संबंधी किसी भी सलाह लई संपर्क करो मैक्स मार्जिन अकाउंटेंट्स नो इंडिविजुअल्स या बिजनेस दिया इनकम टैक्स रिटर्न ते GST रिटर्न कंपनी पार्टनरशिप ट्रस्ट ते सुपरफंड दे सेटअप बिजनेस प्लान्स बिजनेस शुरू करने बारे या खरीदने बारे सलाह या टैक्स डिपार्टमेंट ना किसी भी किस्म दे इशू हल करने होन ता मैक्स मार्जिन अकाउंटेंट्स दे डायरेक्टर सुखविंदर सिंह जी नु फोन करो मोबाइल नंबर 0470-430-650 ऑफिस नंबर 1300-886-518 पता नोट करो 168 मैनर लेक्स बुलेवार्ड बिंदमवेल मेलबर्न वेबसाइट विजिट करो mmcpa.com.au
इंडिया विच ट्रांसफर पार्टीशन किराएदारां दा मामला कब्जा या प्रॉपर्टी रिलेटेड कोई भी इशू है बार बार अपना काम छाड़ के इंडिया जाना पॉसिबल है गए भी ता थोड़े समय विच ए प्रॉब्लम रिजॉल्व हो सकता है सलूशन है NRI लीगल सर्विसेज
जी हाँ हुन बिना इंडिया जाए अपनी प्रॉपर्टी दे मसले नु सुलझाउन लई NRI लीगल सर्विसेज नु कॉन्टैक्ट करो कॉल करो 0091-172-463-7120 लॉग ऑन करो www.nrilegalservices.com
अपनी बिजनेस दी तरक्की लई तुसी भी हरमन रेडियो दीयां सेवावां हासिल कर सकदे हो हरमन रेडियो ते अपने बिजनेस दी ऐड देन लई जां किसी भी पसंदीदा प्रोग्राम नु स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਹਰਮਨ ਰੇਡੀਓ ਦੇ ਸੰਗ ਤੁਹਾਡਾ ਸਵਾਗਤ ਹੈ ਗੁਰਸੇਵਕ ਸਿੰਘ ਜੀ ਆਪਾਂ ਨਿਊਜ਼ੀਲੈਂਡ ਦੇ ਬਾਰੇ ਗੱਲ ਵੈਸੇ ਕਰਨੀ ਆ ਪਰ ਉਦੋਂ ਪਹਿਲਾਂ ਮੈਸੇਜ ਦੇ ਥਰੂ ਆਪਣੇ ਨਾਲ ਰਾਜੀ ਭੰਗੂ ਜੀ ਜੁੜ ਗਏ ਆ ਸਿੰਗਾਪੁਰ ਤੋਂ ਰਾਜੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਹਾਜ਼ਰੀ ਕਬੂਲ ਕਰਨ ਨੂੰ ਕਿਹਾ ਤੇ ਹਾਜ਼ਰੀ ਤੁਹਾਡੀ ਤਾਂ ਵੈਸੇ ਲੱਗਦੀ ਰਹਿੰਦੀ ਹੈ ਜੀ ਸਾਨੂੰ ਪਤਾ ਤੁਸੀਂ ਹਮੇਸ਼ਾ ਜਿਹੜੇ ਸੁਣਦੇ ਰਹਿੰਦੇ ਹੁੰਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਗੁਰਸੇਵ ਸਿੰਘ ਜੀ ਨਿਊਜ਼ੀਲੈਂਡ ਦੇ ਵਿੱਚ 2050 ਤੱਕ ਕਹਿੰਦੇ ਕੋਈ ਚੂਹਾ ਹੀ ਨਹੀਂ ਲੱਭਣਾ
ਕਿਉਂ ਜੀ ਮੂਵ ਕਰ ਰਹੇ ਸਾਰੇ
ਤੇ ਉਹਨਾਂ ਨੇ ਕਿਹਾ ਉੱਥੇ ਦੇ ਜਿਹੜੇ ਇਹਦੀ ਰਿਪੋਰਟ ਆਈ ਆ ਉੱਥੇ ਵੀ ਪ੍ਰਧਾਨ ਮੰਤਰੀ ਜਿਹੜੇ ਜੌਨ ਆ ਜੌਨ ਉਹ ਇਹ ਚਾਹੁੰਦੇ ਆ ਕਿ ਨਿਊਜ਼ੀਲੈਂਡ ਦਾ ਹਰ ਕੋਨਾ ਜਿਹੜਾ 2050 ਤੱਕ ਜਿਹੜਾ ਚੂਹਿਆਂ ਤੋਂ ਮੁਕਤ ਹੋ ਜਾਵੇ ਜੌਨ ਕੀ ਦਾ ਇਹ ਵੀ ਕਹਿਣਾ ਹੈਗਾ ਕਿ ਹਰ ਸਾਲ ਜਿਹੜਾ 2.5 crore ਜਿਹੜੀ ਉੱਥੇ ਦੇ ਜਿਹੜੇ ਸਥਾਨਕ ਪੰਛੀ ਹੈਗੇ ਆ ਉਹ ਇਹਨਾਂ ਜਾਨਵਰਾਂ ਦੇ ਹੱਥੋਂ ਮਰ ਜਾਂਦੇ ਆ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਉਹ ਕਹਿੰਦੇ ਆ ਵੀ ਪੂਰੀ ਦੁਨੀਆਂ ਦੇ ਵਿੱਚ ਵੈਸੇ ਤਾਂ ਇਸ ਯੋਜਨਾ ਦੇ ਲਈ ਪ੍ਰਯਾਸ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਵੀ ਸਰਕਾਰੀ ਪਰਯੋਜਨਾ ਦੇ ਨਿਸ਼ਾਨੇ ਦੇ ਉੱਤੇ ਜੰਗਲੀ ਬਿੱਲੀਆਂ ਵੀ ਹੈਗੀਆਂ ਪਰ ਪਾਲਤੂ ਬਿੱਲੀਆਂ ਨੂੰ ਕੋਈ ਖਤਰਾ ਨਹੀਂ ਹੈਗਾ ਜਾਨੀ ਜਿਹੜੀਆਂ ਤੁਸੀਂ ਘਰ ਦੇ ਵਿੱਚ ਪਾਲੀਆਂ ਹੋਈਆਂ ਉਹਨਾਂ ਨੂੰ ਖਤਰਾ ਨਹੀਂ ਪਰ ਜੰਗਲੀ ਬਿੱਲੀਆਂ ਜਿਹੜੀਆਂ ਉਹ ਵੀ ਨਿਸ਼ਾਨੇ ਦੇ ਉੱਤੇ ਰੱਖੀਆਂ ਹੋਈਆਂ ਆ ਇਹ ਜਿਹੜੀ ਬਲਿੰਕਨ ਦੇ ਵਿੱਚ ਇੱਕ ਆਵਾਸ ਵਿਕਾਸ ਨੇ ਉਦੋਂ ਜਦੋਂ ਸੁਰਖੀਆਂ ਜ਼ਿਆਦਾ ਉਦੋਂ ਬਟੋਰੀਆਂ ਸੀਗੀਆਂ ਜਦੋਂ ਉੱਥੇ ਪਾਲਤੂ ਜਿਹੜੀਆਂ ਬਿੱਲੀਆਂ ਆ ਉਹਨਾਂ ਉੱਤੇ ਵੀ ਪ੍ਰਤੀਬੰਧ ਜਿਹੜਾ ਆ ਲਗਾ ਦਿੱਤਾ ਗਿਆ ਸੀਗਾ ਸਰਕਾਰ ਇੱਕ ਨਵੀਂ ਕੰਪਨੀ ਪ੍ਰੀਡੇਟਰ ਫ੍ਰੀ ਨਿਊਜ਼ੀਲੈਂਡ ਲਿਮਿਟਡ ਇਹਦੇ ਵਿੱਚ 2.8 crore ਨਿਊਜ਼ੀਲੈਂਡ ਡਾਲਰ ਜਿਹੜੇ ਆ ਉਹਦੇ ਵਿੱਚ ਨਿਵੇਸ਼ ਕਰਨ ਜਾ ਰਹੀ ਆ ਤੇ ਇਹਦੇ ਵਿੱਚ ਨਿੱਜੀ ਜਿਹੜਾ ਖੇਤਰ ਆ ਉਹ ਤੋਂ ਵੀ ਵਿੱਤੀ ਸਹਾਇਤਾ ਚਾਹੁੰਦੀ ਆ ਦੂਜੇ ਪਾਸੇ ਵਿਪਕਸ਼ੀ ਗ੍ਰੀਨ ਪਾਰਟੀ ਉਹ ਕਹਿੰਦੇ ਵੀ ਯੂਨੀਵਰਸਿਟੀ ਦਾ ਅਧਿਐਨ ਜਿਹੜਾ ਇਹ ਕਹਿੰਦਾ ਆ ਵੀ ਇਸ ਲਕਸ਼ ਨੂੰ ਜਿਹੜਾ ਹਾਸਲ ਕਰਨ ਦੇ ਲਈ 9 ਅਰਬ ਨਿਊਜ਼ੀਲੈਂਡ ਡਾਲਰ ਦਾ ਜਿਹੜਾ ਖਰਚਿਆ ਆਉਣਾ ਤੇ ਰੇਡੀਓ ਨਿਊਜ਼ੀਲੈਂਡ ਰਿਪੋਰਟ ਨੇ ਵੀ ਇਹੀ ਗੱਲ ਕਹੀ ਆ ਕਿ ਇਹਦੇ ਵਿੱਚ ਜ਼ਹਿਰ ਦਾ ਇਸਤੇਮਾਲ ਕੀਤਾ ਜਾਣਾ ਜਿੱਥੇ ਉੱਥੇ ਉੱਚ ਤਕਨੀਕ ਦਾ ਵੀ ਸਹਾਰਾ ਲਿਆ ਜਾਣਾ। ਇੱਕ ਪਾਸੇ ਦੇਖੋ ਚੂਹੇ ਵੀ ਖਤਮ ਕੀਤੇ ਜਾ ਰਹੇ ਆ, ਦੂਜੇ ਪਾਸੇ ਆਪਣੇ ਦੇਖ ਲਓ ਵੀ ਕਿੱਦਾਂ ਕਿੱਦਾਂ ਆ, ਜਿੱਥੇ ਮਰਜ਼ੀ ਗਾਵਾਂ ਦੇਖ ਲਓ, ਕੁੱਤੇ ਦੇਖ ਲਓ।
ਨਹੀਂ ਪੈਸੇ ਚਲੋ ਆ ਤਾਂ ਜਿਹੜਾ ਸਾਨੂੰ ਨੁਕਸਾਨ ਹੁੰਦਾ ਇਹਨਾਂ ਜਾਨਵਰਾਂ ਤੋਂ ਉਹ ਵੱਖਰੀ ਗੱਲ ਆ ਨਾ, ਪਰ ਕਿੱਡੀ ਕੁ ਜਾਇਜ਼ ਗੱਲ ਆ ਕਿਸੇ ਦੁੱਖ ਖਤਮ ਕਰਨਾ ਇਹਨਾਂ ਚੂਹਿਆਂ ਨੂੰ ਜਾਂ ਜੰਗਲੀ ਬਿੱਲੀਆਂ ਨੂੰ।
ਠੀਕ ਹੈ,
ਜੇਕਰ ਅਸੀਂ ਕਹਿੰਦੇ ਸਾਡੇ ਘਰਾਂ ਦਾ ਨੁਕਸਾਨ ਕਰਦੇ ਤਾਂ ਆਪਾਂ ਵੀ ਤਾਂ ਦਰਖਤ ਕੱਟ ਕੱਟ ਕੇ ਇਹਨਾਂ ਦਾ ਨੁਕਸਾਨ ਕਿੰਨਾ ਦਿੱਤਾ। ਦੇਖਿਆ ਜਾਵੇ ਤਾਂ ਆਪਣਾ ਜਿਹੜਾ ਅਸੀਂ ਆਪਣੇ ਆਪ ਨੂੰ ਸਮਝਦਾਰ ਪੜ੍ਹੇ ਲਿਖੇ ਅਨਪੜ੍ਹ ਜਿੰਨੇ ਪੜ੍ਹੇ ਲਿਖੇ ਕਹਿ ਰਹੇ ਯੂਨੀਵਰਸਿਟੀ ਹੱਥ ਹੋਏ, ਯੂਨੀਵਰਸਿਟੀ ਰਿਪੋਰਟ ਪੇਸ਼ ਕਰ ਰਹੀ ਹੈ ਕਿ ਕਿੱਦਾਂ ਖਤਮ ਕਰਨਾ, ਕਿਹੜੀ ਕਿਹੜੀ ਚੀਜ਼ਾਂ ਦਾ ਇਸਤੇਮਾਲ, ਉਹਨਾਂ ਦੇ ਕਿੰਨੇ ਪੈਸੇ ਲੱਗਣੇ। ਠੀਕ ਹੈ ਜੀ, ਅਸੀਂ ਇੱਕ ਜਾਨਵਰਾਂ ਨਾਲ ਸਿੱਧਾ ਧੱਕਾ ਸਿਰਿਆਂ ਨੂੰ ਧੱਕਾ ਚੂਹਿਆਂ ਨਾਲ, ਜੇਕਰ ਉਹਨਾਂ ਨੇ ਪਾਰਲੀਮੈਂਟ ਹੈ ਨਹੀਂ ਗੱਲ ਕਿਤੇ ਮਰਜ਼ੀ ਮਾਰ ਦੋ ਚੱਕ ਕੇ।
ਬਿਲਕੁਲ ਜੀ, ਇਹੀ ਕਹਿਣਗੇ, ਬਿਲਕੁਲ ਕਹਿਣ ਵਾਲੀ ਗੱਲ ਇਹੀ ਆ ਬਈ। ਦੂਜੇ ਪਾਸੇ ਦੇਖੋ ਆਪਾਂ ਦੇਖੋ ਉੱਥੇ ਵੀ ਦੇਖ ਲਓ, ਕੁੱਤਿਆਂ ਨੂੰ ਕੁਛ ਨੀ ਕਹਿੰਦੇ ਆਪਾਂ, ਗਾਵਾਂ ਨੂੰ ਕੁਛ ਨੀ ਕਹਿੰਦੇ, ਇਹ ਚੂਹਿਆਂ ਤੋਂ ਦੇਖ ਲਓ ਕਿੱਡੀ ਵੱਡੀ ਪ੍ਰੋਬਲਮ ਸਮਝੀ ਬੈਠੇ ਆ ਨਾ, ਇਹਦੇ ਮਤਲਬ ਇਹ ਆ ਵੀ ਆਪਾਂ ਤਾਂ ਬਹੁਤ ਮਹਾਨ ਆ।
ਦੇਖੋ ਸਿੱਧੀ ਗੱਲ ਆ ਜੀ, ਆਹ ਗੱਲ ਪਹੁੰਚਦੀ ਕੀਤੀ ਜਾਊਗੀ ਆਰ ਐਸ ਐਸ ਵਾਲੇ ਜਾਂ ਹਿੰਦੂ ਜਿਹੜੇ ਆਪਣੇ ਗਰੁੱਪ ਨੇ, ਕਿਉਂਕਿ ਚੂਹਾ ਗਣੇਸ਼ ਜੀ ਦਾ ਸਵਾਰੀ ਆ। ਠੀਕ ਆ, ਤੇ ਨਹੀਂ ਸੱਚੀ ਤੁਸੀਂ ਦੇਖ ਸਕਦੇ ਪੋਸਟਰਾਂ ਤੇ, ਮੈਂ ਕਿਹੜਾ ਕੋਲੋਂ ਕਹਿ
ਰਿਹਾ।
ਫਿਰ ਗਣੇਸ਼ ਜੀ ਦੀ ਸਵਾਰੀ ਨਾਲ ਇੰਨਾ ਧੱਕਾ, ਤੇ ਉਹ ਤਾਂ ਹੁਣ ਦੇਖੋ ਕੀ ਫਿਰ ਉਹ ਲੈਂਦੇ ਐਕਸ਼ਨ ਹੁਣ ਤੱਕ ਪਹੁੰਚ। ਈਵਨ ਇੱਥੇ ਨਿਊਜ਼ੀਲੈਂਡ ਵੀ ਆਪਣੇ ਹਿੰਦੂ ਭਰਾ ਹੋਣਗੇ ਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਕਿ ਆਹ ਸਵਾਰੀ ਬਚ ਸਕੇ। ਇਹ ਗੱਲ ਮਜ਼ਾਕ ਚ ਨੀ, ਚਲੋ ਹਾਸੇ ਨਾਲ ਹਾਸਾ ਰਹਿ ਕੇ, ਪਰ ਬਿਲਕੁਲ ਗਲਤ ਗੱਲ ਹੈ ਜੀ, ਕਿਸੇ ਵੀ ਜੀਵ ਨੂੰ ਖਤਮ ਕਰ ਦੇਣਾ ਆਪਣੇ ਫਾਇਦੇ ਦੇ ਲਈ। ਅਸੀਂ ਤਾਂ ਪਹਿਲਾਂ ਹੀ ਇਹਨਾਂ ਜਾਨਵਰਾਂ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਾਂ, ਤੁਸੀਂ ਦੇਖ ਲਓ ਸਾਰੇ ਜਾਨਵਰ ਇੱਕ ਦੂਜੇ ਨੂੰ ਮਿਲਦੇ ਵਰਤਦੇ ਆ, ਇੱਕ ਜੰਗਲ ਚ ਰਹਿੰਦੇ ਫਿਰ ਕਹਿਣ ਦਾ ਭਾਵ। ਠੀਕ ਹੈ ਜੀ, ਇੱਕ ਦੂਜੇ ਦੀ ਮੈਂ ਕਹਿੰਦਾ ਸਮਝਦੇ ਵੀ ਹੋਣਗੇ ਫੀਲਿੰਗਸ, ਅਸੀਂ ਉਹੀ ਕਾਂ ਬੋਲਦਾ ਚੱਕ ਕੇ ਰੋੜਾਵਾਂ। ਠੀਕ ਹੈ ਜੀ, ਕੋਈ ਜਾਨਵਰ ਆ ਕੇ ਸੱਪ ਆ ਕੇ ਮਾਰ ਦੋ ਮਾਰ ਦੋ, ਹੱਥ ਆ ਕੇ ਉਹੀ ਹੋ ਗਿਆ ਪੜ੍ਹ ਲਿਖ ਕੇ ਅਨਪੜ੍ਹਤਾ। ਉਹ ਕਹਿੰਦੇ ਨੀ, ਕਹਿੰਦੇ ਦੁਨੀਆਂ ਗਰਕਦੀ ਆ ਰਹੀ ਹੈ ਕਿ ਤੁਹਾਡੇ ਪੋਲੂਸ਼ਨ ਨਾ ਕਹਿੰਦੇ, ਬਟ ਇਟਸ ਅ ਵੈਰੀ ਗੁੱਡ ਬਿਜ਼ਨਸ, ਉਹ ਹਿਸਾਬਦਾ ਵਾ। ਠੀਕ ਹੈ, ਅਸੀਂ ਬਿਜ਼ਨਸ ਕਰ ਰਹੇ ਪਰ ਜੋ ਮਰਜ਼ੀ ਹੋ ਜਾਵੇ।
ਬਿਲਕੁਲ, ਕਿਉਂਕਿ ਜਿੰਨੇ ਵੀ ਪ੍ਰਕਿਰਤੀ ਦੇ ਵਿੱਚ ਜੀਵ ਆ ਗੁਰਸੇਵ ਸਿੰਘ ਜੀ, ਉਹਨਾਂ ਸਾਰਿਆਂ ਦਾ ਕੋਈ ਇੱਕ ਰੋਲ ਆ। ਕੋਈ ਵੀ ਦੁਨੀਆਂ ਦੇ ਵਿੱਚ ਕੋਈ ਚੀਜ਼ ਆ ਜਿਹੜੀ ਪ੍ਰਕਿਰਤੀ ਨੇ, ਕੁਦਰਤ ਨੇ ਬਣਾਈ ਆ, ਉਹ ਆਪਣਾ ਇੱਕ ਰੋਲ ਪਲੇ ਕਰ ਰਹੀ ਆ। ਤੇ ਜੇ ਤੁਸੀਂ ਉਹ ਇੱਕ ਜਾਨਵਰ ਨੂੰ ਚਾਹੇ ਇੱਕ ਪੌਦੇ ਨੂੰ ਖਤਮ ਕਰ ਦਿੰਦੇ ਆ, ਤੁਸੀਂ ਇੱਕ ਕੜੀ ਬਣੀ ਹੋਈ ਜਿਹੜੀ ਆ ਤੋੜ ਦਿੰਦੇ ਆ, ਤੇ ਉਹਦਾ ਜਿਹੜਾ ਨੁਕਸਾਨ ਆ ਉਹ ਅੱਜ ਸ਼ਾਇਦ ਸਾਨੂੰ ਨਾ ਲੱਗੇ, ਪਰ ਆਉਣ ਵਾਲੀਆਂ ਜਨਰੇਸ਼ਨ ਨੂੰ ਜਿਹੜਾ ਉਹਦਾ ਨੁਕਸਾਨ ਜਿਹੜਾ ਆ ਭੁਗਤਣਾ ਪੈ ਸਕਦਾ। ਜਿੱਦਾਂ ਤੁਸੀਂ ਦੇਖਿਆ ਹੋਣਾ ਕਿ ਇਲਾਂ ਖਤਮ ਹੋ ਗਈਆਂ ਸੀ ਆਪਣੇ ਜਿਹੜੀਆਂ ਗਿਰਜਾਂ ਜਿਹੜੀਆਂ ਹੁੰਦੀਆਂ ਸੀਗੀਆਂ ਪੰਜਾਬ ਦੇ ਵਿੱਚ, ਹਨਾ, ਤੇ ਉਹਦਾ ਦੇਖੋ ਕਿੱਡਾ ਵੱਡਾ ਆਪਾਂ ਨੂੰ ਭੋਗਣਾ ਪਿਆ, ਸੰਤਾਪ ਕਿੱਦਾਂ ਭੋਗਣਾ ਪਿਆ ਕਿ ਜਿਹੜੀਆਂ ਕਹਿੰਦੇ ਗਿਰਜਾਂ ਜਿਹੜੀਆਂ ਆ ਉਹ ਮਾਸ ਜਿਹੜਾ ਮਰੇ ਹੋਏ ਜੀਵ ਜਿਹੜੇ ਆ ਉਹਨਾਂ ਨੂੰ ਉਹ ਡੀਕੰਪੋਜ਼ ਕਰ ਦਿੰਦੀਆਂ ਸੀਗੀਆਂ, ਉਹਨਾਂ ਨੂੰ ਖਤਮ ਕਰ ਦਿੰਦੀਆਂ ਸੀ, ਬੈਕਟੀਰੀਆ ਫੈਲਾਉਣ ਤੋਂ ਜਿਹੜਾ ਬਚਾਅ ਸੀਗਾ। ਗਿਰਜਾਂ ਖਤਮ ਹੋ ਗਈਆਂ, ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਸਿਰਫ ਉੱਥੋਂ ਪੈਦਾ ਹੋਈਆਂ ਜਦੋਂ ਉਹ ਜਿਹੜਾ ਡੀਕੰਪੋਜ਼ ਜਿਹੜਾ ਹੋਣਾ ਬੰਦ ਹੋ ਗਿਆ, ਜਿਹੜਾ ਮਾਸ ਆ ਚਾਹੇ ਉਹ ਹੱਡਾਂ ਰੋੜੀਆਂ ਦੇ ਵਿੱਚ ਰੱਖ ਲਓ, ਉਹ ਤੋਂ ਜਿਹੜੇ ਕਾਫੀ ਬਿਮਾਰੀਆਂ ਜਿਹੜੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਨਿਕਲਣੀਆਂ ਸ਼ੁਰੂ ਹੋਈਆਂ। ਇਸ ਕਰਕੇ ਚੂਹੇ ਵੀ ਕਿਤੇ ਨਾ ਕਿਤੇ ਕੁਛ ਨਾ ਕੁਛ ਰੋਲ ਪਲੇ ਕਰ ਰਹੇ ਆ ਇਸ ਦੁਨੀਆਂ ਦੇ ਵਿੱਚ, ਚਾਹੇ ਉਹ ਬਿੱਲੀਆਂ ਆ ਉਹ ਰੋਲ ਪਲੇ ਕਰ ਰਹੇ ਆ। ਇੱਕ ਭੋਜਨ ਲੜੀ ਬਣੀ ਹੋਈ ਆ, ਜੇ ਤੁਸੀਂ ਇੱਕ ਚੀਜ਼ ਵੀ ਵਿੱਚੋਂ ਕੱਢ ਦਿੰਦੇ ਆ ਤਾਂ ਉਹਦਾ ਜਿਹੜਾ ਕੁਦਰਤ ਦੇ ਉੱਤੇ ਇਫੈਕਟ ਜਿਹੜਾ ਆ ਜ਼ਰੂਰ ਪੈਣਾ। ਪਰ ਖੈਰ ਨਿਊਜ਼ੀਲੈਂਡ ਪੜ੍ਹਿਆ ਲਿਖਿਆ ਮੁਲਕ ਲੱਗਦਾ, ਦੇਖਦੇ ਆ। ਨਾਲ ਦੀ ਨਾਲ ਮਨਦੀਪ ਸਿੰਘ ਜੀ ਸਾਡੇ ਨਾਲ ਜੁੜਿਆ, ਉਹ ਦੱਸ ਰਹੇ ਆ ਵੀ ਰੀਜ਼ਨ ਕੀ ਆ, ਉਹਨਾਂ ਨੇ ਰੀਜ਼ਨ ਪੁੱਛਿਆ। ਉਹ ਕਹਿੰਦੇ ਵੀ ਚੂਹੇ ਇਹਨਾਂ ਨੂੰ ਕੀ ਪ੍ਰੋਬਲਮ ਹੈਗੀ ਆ। ਮਨਦੀਪ ਸਿੰਘ ਉਹਨਾਂ ਨੇ ਵੈਸੇ ਸਵਾਲ ਤਾਂ ਇਹਨਾਂ ਦਾ ਵੀ ਬਹੁਤ ਜਾਇਜ਼ ਹੈਗਾ ਵੀ ਨਿਊਜ਼ੀਲੈਂਡ, ਅਸਲ ਵਿੱਚ ਉਹਨਾਂ ਨੇ ਇਹ ਕਿਹਾ ਵੀ ਚੂਹਿਆਂ ਕਰਕੇ ਕਾਫੀ ਜਿਹੜੀਆਂ ਪ੍ਰਜਾਤੀਆਂ ਆ ਉਹ ਖਤਰੇ ਦੇ ਵਿੱਚ ਪਈਆਂ ਹੋਈਆਂ ਆ। ਉਹਨਾਂ ਨੇ ਵੈਸੇ ਤਾਂ ਇਹੀ ਰੀਜ਼ਨ ਦੱਸਿਆ, ਪਰ ਜੇ ਇੰਨੇ ਸਾਲਾਂ ਤੋਂ ਬਚੀਆਂ ਹੋਈਆਂ ਆ ਉਹਦਾ ਹੋਰ ਕੋਈ ਢੰਗ ਜਿਹੜਾ ਤਰੀਕਾ ਆ ਉਹ ਲੱਭਿਆ ਜਾ ਸਕਦਾ। ਕਈ ਵਾਰੀ ਕੀ ਹੁੰਦਾ ਕਿ ਕਿਸੇ ਦੀ ਜਨਸੰਖਿਆ ਜਿਹੜੀ ਵੱਧ ਜਾਂਦੀ ਆ ਉਹਨੂੰ ਕੰਟਰੋਲ ਕੀਤਾ ਜਾ ਸਕਦਾ, ਹਨਾ, ਤੇ ਐਨ ਖਤਮ ਕਰ ਦੇਣਾ ਇਹ ਕੋਈ ਜਵਾਬ ਨਹੀਂ ਹੈਗਾ। ਖੈਰ, ਤੇ ਅੱਗੇ ਆਪਾਂ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਜਿਹੜੀ ਗੱਲਬਾਤ ਆ ਉਹ ਅਟਕ ਗਈ ਆ। ਇਹ ਵੀ ਆਪਾਂ ਨਾਲ ਦੋਸਤਾਂ ਦੇ ਸਾਂਝਾ ਕਰ ਦਈਏ। ਨਵਜੋਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਵਿਚਕਾਰ ਜਿਹੜੀ ਗੱਲਬਾਤ ਟੁੱਟ ਗਈ ਆ, ਸੂਤਰਾਂ ਦਾ ਕਹਿਣਾ ਆ ਕਿ ਸਿੱਧੂ ਨੇ ਹੁਣ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਵਿਚਾਰ ਛੱਡ ਦਿੱਤਾ ਆ। ਹਾਲਾਂਕਿ ਸਿੱਧੂ ਜਿਹੜਾ ਕਾਂਗਰਸੀ ਨੇਤਾਵਾਂ ਦੇ ਸੰਪਰਕ ਦੇ ਵਿਚ ਅਜੇ ਵੀ ਹੈਗੇ ਆ। ਸਾਬਕਾ ਕ੍ਰਿਕਟਰ ਜਿਹੜੇ ਹੈਗੇ ਨਵਜੋਤ ਸਿੰਘ ਸਿੱਧੂ ਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਗੱਲਬਾਤ ਮੁੱਖ ਮੰਤਰੀ ਦੇ ਉਮੀਦਵਾਰ ਨੂੰ ਕਿਹਾ ਜਾ ਰਿਹਾ ਲੈ ਕੇ ਟੁੱਟੀ ਆ। ਸੂਤਰਾਂ ਨੇ ਵੀ ਦੱਸਿਆ ਵੀ ਦੋਹਾਂ ਵਿਚਕਾਰ ਜਿਹੜੀ ਆਖਰੀ ਗੱਲਬਾਤ ਹੈ ਪਿਛਲੇ ਸ਼ੁੱਕਰਵਾਰ ਨੂੰ ਹੋਈ ਸੀ ਤੇ ਗੱਲਬਾਤ ਮੁੜ ਸ਼ੁਰੂ ਹੋਣ ਦੇ ਆਸਾਰ ਹੁਣ ਨਹੀਂ ਲੱਗਦੇ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਚਾਹੁੰਦੇ ਆ ਕਿ ਉਹਨਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਵੇ ਤੇ ਨਾਲ ਹੀ ਪਤੀ ਪਤਨੀ ਦੋਵਾਂ ਨੂੰ ਵਿਧਾਨ ਸਭਾ ਟਿਕਟ ਜਿਹੜੀ ਆ ਦਿੱਤੀ ਜਾਵੇ, ਪਰ ਆਮ ਆਦਮੀ ਪਾਰਟੀ ਨੇ ਪਾਰਟੀ ਸੰਵਿਧਾਨ ਦਾ ਹਵਾਲਾ ਦੇ ਕੇ ਇਸ ਤੋਂ ਇਨਕਾਰ ਕਰ ਦਿੱਤਾ ਤੇ ਸਿੱਧੂ ਵੱਲੋਂ ਸੰਵਿਧਾਨ ਚ ਬਦਲਾਅ ਕਰਨ ਦਾ ਸੁਝਾਅ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਇਸ ਲਈ ਰਾਜੀ ਨਹੀਂ ਹੋਈ। ਸੂਤਰਾਂ ਦਾ ਕਹਿਣਾ ਹੈ ਕਿ ਸਿੱਧੂ ਨੂੰ ਇੱਕ ਪੁਰਾਣੇ ਕੇਸ ਵਿੱਚ ਹੇਠਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ, ਉਹੀ ਸਭ ਤੋਂ ਵੱਡੀ ਜਿਹੜਾ ਰੁਕਾਵਟ ਆ ਉਹ ਬਣ ਰਿਹਾ ਆ। ਗੁਰਜੀਤ ਸਿੰਘ ਜੀ ਸਾਡੇ ਨਾਲ ਜੁੜੇ ਆ ਚਾਲ ਸਾਹਿਬ ਮੈਲਬੋਰਨ ਤੋਂ ਤੇ ਉਹਨਾਂ ਨੇ ਵੀ ਭੇਜਿਆ, ਉਹ ਕਹਿੰਦੇ ਵੀ ਦਲਜੀਤ ਸਿੰਘ ਤੇ ਗੁਰਸੇਵ ਸਿੰਘ ਜੀ ਬੀ ਜੀ ਲੱਗਦਾ ਵੀ ਤੁਸੀਂ ਨਿਊਜ਼ੀਲੈਂਡ ਵਿੱਚ ਦੰਗੇ ਕਰਵਾ ਦੇਣੇ ਆ ਚੂਹਿਆਂ ਦੇ ਨਾਂ ਤੇ। ਨਹੀਂ ਜੀ, ਅਸੀਂ ਤਾਂ ਸਿਰਫ ਖਬਰ ਸ਼ੇਅਰ ਕੀਤੀ ਆ ਜਿਹੜੀ ਕਿ ਸਾਡਾ ਇੱਕ ਲੱਖੀ ਫਰਜ਼ ਵੀ ਹੈਗਾ ਕਿ ਅਸੀਂ ਜ਼ਰੂਰ ਉਹ ਜਿਹੜੀ ਸਾਂਝੀ ਕਰ ਦਈਏ ਸਾਡੇ ਨਾਲ BBC ਦੀ ਨਿਊਜ਼ ਹੈਗੀ ਆ, ਸੁਣੀ ਸੁਣਾਈ ਵੈਸੇ ਗੱਲ ਨਹੀਂ ਹੈਗੀ। ਖੈਰ ਤੇ ਗੁਰਸੇਵ ਸਿੰਘ ਜੀ ਹੁਣ ਆਪਾਂ ਕਾਲਸ ਵੀ ਲੈਣੀਆਂ ਆ ਪਰ ਉਸ ਤੋਂ ਪਹਿਲਾਂ ਇੱਕ ਗਾਣਾ ਸੁਣਦੇ ਆ ਤੇ ਫਿਰ ਦੋਸਤੋ ਸਾਡਾ ਜਿਹੜਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਉੱਤੇ ਰਹੇਗਾ ਤੇ ਆਪਾਂ ਅੱਜ ਗੱਲਬਾਤ ਤੁਸੀਂ ਆਪਾਂ ਇੱਕ ਇਸ ਮੁੱਦੇ ਤੇ ਗੱਲ ਕਰ ਸਕਦੇ ਆ ਵੀ ਮੈਡਲ ਸਿਰਫ ਇੱਕ ਜਿੱਤ ਹੋਇਆ, ਕਈ ਕੀ ਖੇਤਰਾਂ ਦੇ ਵਿੱਚ ਆਪਾਂ ਸੁਧਾਰ ਕਰ ਸਕਦੇ ਹਾਂ ਇੰਡੀਆ ਦੇ ਵਿੱਚ ਕਿਹੜੇ ਕਿਹੜੇ ਖੇਤਰਾਂ ਦੇ ਵਿੱਚ ਕਿ ਜਿਹਦੇ ਨਾਲ ਕਿ ਆਪਾਂ ਨੂੰ ਕੋਈ ਆਸ ਬੱਝੇ ਤਾਂ ਕਿ ਆਪਣੀ ਜਿਹੜੀਆਂ ਪੀੜ੍ਹੀਆਂ ਭਾਵੇਂ ਮੈਡਲ ਜਿੱਤਣਾ ਕੋਈ ਆਪਾਂ ਏਮ ਨਹੀਂ ਹੈਗਾ, ਜਿੱਦਾਂ ਕਹਿੰਦੇ ਹੁੰਦੇ ਆ ਕਿ ਮੰਜ਼ਿਲ ਨੂੰ ਪ੍ਰਾਪਤ ਕਰ ਲੈਣਾ ਇਹ ਪ੍ਰਾਪਤੀ ਨਹੀਂ ਹੁੰਦੀ, ਮੰਜ਼ਿਲ ਵੱਲ ਨੂੰ ਵੱਧ ਜਾਣਾ ਜਿਹੜੀ ਬਹੁਤ ਵੱਡੀ ਪ੍ਰਾਪਤੀ ਜਿਹੜੀ ਆ ਹੁੰਦੀ ਆ। ਤੇ ਆਪਾਂ ਇਹ ਦੇਖਣਾ ਕਿ ਆਪਾਂ ਆਪਣੇ ਬੱਚਿਆਂ ਦੇ ਵਿੱਚ ਖੇਡਾਂ ਦੇ ਪ੍ਰਤੀ ਕਿੱਦਾਂ ਰੁਝਾਨ ਜਿਹੜੇ ਆ ਪੈਦਾ ਕਰ ਸਕਦੇ ਹਾਂ, ਕੀ ਉਹਦੇ ਵਿੱਚ ਆਪਾਂ ਸੁਧਾਰ ਜਿਹੜੇ ਆ ਦੇ ਸਕਦੇ ਹਾਂ, ਕਿਉਂਕਿ ਰੇਡੀਓ ਜਿਹੜਾ ਹੁਣ ਇੱਕ ਮਾਧਿਅਮ ਹੈਗਾ ਇਹਦੇ ਉੱਤੇ ਡਿਸਕਸ਼ਨਸ ਦੇ ਵਿੱਚੋਂ ਵਿਚਾਰਾਂ ਦੇ ਵਿੱਚੋਂ ਵਿਚਾਰ ਨਿਕਲਦੇ ਆ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਘੱਟੋ ਘੱਟ ਜਿਹੜੇ ਸੁਣਦੇ ਆ ਆਪਣੇ ਬੱਚਿਆਂ ਨੂੰ ਉਸ ਤਰੀਕੇ ਦੇ ਵੱਲ ਲਾ ਸਕਦੇ, ਕਿਉਂਕਿ ਗੇਮਸ ਵੱਲੋਂ ਆਪਾਂ ਕਾਫੀ ਪਛੜਦੇ ਜਾ ਰਹੇ ਹਾਂ। ਵੈਸੇ ਹੋਰ ਵੀ ਜੇ ਤੁਹਾਡੇ ਮਨ ਦੇ ਵਿੱਚ ਵਿਚਾਰ ਹੈਗਾ ਤੁਸੀਂ ਸਾਂਝਾ ਕਰ ਸਕਦੇ ਆ ਤੇ ਗਾਣਾ ਸੁਣਦੇ ਆ ਤੇ ਬਾਅਦ ਦੇ ਵਿੱਚ ਜੋੜਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ
ਹਰਮਨ ਰੇਡੀਓ। ਸਾਡੇ ਵੱਲੋਂ ਖੋਲਿਆ ਪੂਰੀ ਲਾਗੇ ਰੱਖ ਲਈ ਆਪੀ, ਸਭ ਤੋਂ ਸੌਖਾ ਤਰੀਕਾ ਆ ਵਧੀਆ ਵਿਸ਼ਵ ਵਿਆਪੀ।
ਅੱਛਾ ਜੇ ਫੇਰ ਵੀ ਨਾ ਗੱਲ ਬਣੇ ਤੇ ਫੇਰ ਕੀ ਕਰੀਏ,
ਧਾਈਏ 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 ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ।
ਏਦਾਂ ਤੇ ਗੱਲ ਬਣੂ ਬਣੂਗੀ ਪੱਕਾ ਹੀ,
ਧਾਈਏ 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 ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ ਨੀ ਸੇਵਾ ਪਾਣੀ ਫੁੱਲ ਮੁੰਡੇ ਦੀ, ਕਰਿਆ ਕਰੀ ਪਰ ਜਾਈਏ।
ਹੱਥ ਵਿੱਚ
किधरे पचना जावे डर के कल्ला कल्ला हिसाब दे नाल तेरी कोल तू खड़के
हुण ते तुहाडे हाथी आ जी लगाम बस
ताइए 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 नी सेवा पानी फुल मुंडे दी करिया करी पर जाइए नी सेवा पानी फुल मुंडे दी करिया करी पर जाइए नी सेवा पानी फुल मुंडे दी करिया करी पर जाइए
दसो फिर जी की करना चाहिदा
ताइए 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 नी सेवा पानी फुल मुंडे दी करिया करी पर जाइए नी सेवा पानी फुल मुंडे दी करिया करी पर जाइए नी सेवा पानी फुल मुंडे दी करिया करी पर जाइए
जी दोस्तों एक बार फिर स्वागत है जी प्रोग्राम चल रहा है ना हरम रेडियो दे संग स्वागत है थोड़ा वैसे आपां लाइव कॉल तो लेनी है नाल दी नाल पहला आपां एक सांझ जिहड़ी है जरूर बना लईए क्योंकि इस संडे नूं आने वाले एतवार नूं अपने इत्थे प्रोग्राम जिहड़ा आ हुण जा रहा है जिहड़ा कि जिथे कि पंजाबी जिहड़े गायक आ रहे आ पंज गायक जिहड़े आ रहे आ जस बाजवा साहब आउणगे कुलवीर झिंजर शहरी मान तरसेम जसड ते दर्शन लखेवाला इस प्रोग्राम की बाबत आपां जानकारी हासिल करन दे लई इस प्रोग्राम के ऑर्गेनाइजर जिहड़े हैगे आ मनमीत अली शेर उन्हां दे नाल सांझ जिहड़ी आपां बणाउंदे आ ते उह अपने नाल लाइन दे उत्ते हैगे आ सति श्री अकाल मनमीत अली शेर जी
ਦਲਜੀਤ ਜੀ ਸਤਿ ਸ੍ਰੀ ਅਕਾਲ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ
ਜੀ ਤੇ ਜਿਹੜਾ ਪ੍ਰੋਗਰਾਮ ਤੁਸੀਂ ਕਰਵਾਉਣ ਜਾ ਰਹੇ ਹੋ ਅਲੀ ਸ਼ੇਰ ਸਾਹਿਬ ਤੇ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਕਿਸ ਦਿਨ ਤੇ ਕਿੱਥੇ ਕਰਵਾਇਆ ਜਾ ਰਿਹਾ ਇਹ ਪ੍ਰੋਗਰਾਮ
ਹਾਂਜੀ ਇਹ 21 ਅਗਸਤ ਯਾਨੀ ਕਿ ਅਪਕਮਿੰਗ ਸੰਡੇ ਅੱਜ ਥਰਸਡੇ ਆ ਤੇ ਜਿਹੜਾ ਅਪਕਮਿੰਗ ਸੰਡੇ ਆ ਦੋ ਤਿੰਨ ਦਿਨ ਰਹਿ ਗਏ ਜੀ ਵਿੱਚ ਸੰਡੇ ਨੂੰ ਇਹ ਅਸੀਂ ਕੈਨਨ ਹਿੱਲ ਐਂਗਲਿਕਨ ਕਾਲਜ ਆ ਜੀ ਤੇ ਬਹੁਤ ਸੋਹਣਾ ਆਡੀਟੋਰੀਅਮ ਹਾਲ ਆ ਉਹਦੇ ਵਿੱਚ ਕਰਵਾਉਣ ਜਾ ਰਹੇ ਹਾਂ ਇਹ ਜਿਹੜਾ ਕੈਨਨ ਹਿੱਲ ਐਂਗਲਿਕਨ ਕਾਲਜ ਆ ਇਹ ਜੀ ਕਾਰਨਰ ਆਫ ਕਰੱਪ ਰੋਡ ਤੇ ਜੰਕਸ਼ਨ ਰੋਡ ਸਿਟੀ ਤੋਂ 10-12 ਮਿੰਟਾਂ ਦੀ ਡਰਾਈਵ ਆ ਕੈਨਨ ਹਿੱਲ ਦੀ ਜਿੱਥੇ ਸਾਡਾ ਹਾਲ ਆ ਉੱਥੇ ਪ੍ਰੋਗਰਾਮ ਹੋਣ ਜਾ ਰਿਹਾ ਜੀ ਤੇ ਟੋਟਲੀ ਫੈਮਿਲੀ ਇਵੈਂਟ ਆ ਇਹ ਤੇ ਅਸੀਂ ਸਾਰੀਆਂ ਉੱਥੇ ਸਿਕਿਉਰਿਟੀ ਦਾ ਤੇ ਏ ਟੂ ਜੈਡ ਬੰਦੋਬਸਤ ਕੀਤਾ ਹੋਇਆ ਕੈਨਨ ਹਿੱਲ ਸਾਊਥ ਸਾਈਡ ਪੈ ਜਾਂਦਾ ਜੀ ਸਾਹਿਬ ਜੀ
ਜੀ ਜੀ ਤੇ ਨਾਲ ਦੀ ਨਾਲ ਕੁਛ ਆਪਣੇ ਅਲੀ ਸ਼ੇਰ ਸਾਹਿਬ ਇਹ ਜਰੂਰ ਦੱਸੋ ਕਿ ਟਿਕਟਸ ਦਾ ਕੀ ਹਿਸਾਬ ਕਿਤਾਬ ਹੈਗੀਆਂ ਅਜੇ ਅਵੇਲੇਬਲ ਹੈਗੀਆਂ ਪ੍ਰਾਈਸ ਵੀ ਜਰੂਰ ਦੱਸ ਦੋ ਕਿਉਂਕਿ ਦੋਸਤਾਂ ਦੀ ਇਹ ਵੀ ਮਨਸ਼ਾ ਹੁੰਦੀ ਆ ਵੀ ਅਸੀਂ ਲੈ ਸਕਦੇ ਹਾਂ ਜਿੱਦਾਂ ਗੋਲਡ ਜਾਂ ਜੋ ਵੀ ਸਾਡੇ ਪਲਾਨ ਹੈਗੇ ਆ ਟਿਕਟਸ ਦੇ ਬਾਰੇ
ਹਾਂਜੀ ਦਲਜੀਤ ਜੀ ਟਿਕਟ ਅਸੀਂ ਬਹੁਤ ਜੈਨੂਇਨ ਪ੍ਰਾਈਸ ਰੱਖਿਆ ਇੱਕ ਬਹੁਤ ਠੀਕ ਜਿਹਾ ਪ੍ਰਾਈਸ ਰੱਖਿਆ ਸਟੂਡੈਂਟਸ ਨੂੰ ਦੇਖ ਕੇ ਤੇ ਸਾਰੇ ਫੈਮਿਲੀਜ਼ ਨੂੰ ਦੇਖ ਕੇ ਕਿਉਂਕਿ ਕਾਫੀ ਸ਼ੋਅ ਹੁੰਦੇ ਨੇ ਪਹਿਲਾਂ ਵੀ ਹੋਏ ਨੇ ਤੇ ਉਹਨਾਂ ਦੇ ਟਿਕਟ ਪ੍ਰਾਈਸ ਬਹੁਤ ਜ਼ਿਆਦਾ ਹੁੰਦੇ ਨੇ ਤੇ ਸਾਨੂੰ ਸਪੈਸ਼ਲੀ ਜਦੋਂ ਅਸੀਂ ਅਨਾਊਂਸ ਕੀਤਾ ਸੀ ਕਿ ਸ਼ਹਿਰੀਮਾਨ ਆ ਰਿਹਾ ਜੁਲਾਈ ਦੇ ਵਿੱਚ ਅਸੀਂ ਅਨਾਊਂਸ ਕੀਤਾ ਸੀ ਉਦੋਂ ਮੈਨੂੰ ਕਾਫੀ ਮੈਸੇਜ ਆਏ ਸਾਡੇ ਵੀਰਾਂ ਦੇ ਕਿ ਬਾਈ ਜੀ ਟਿਕਟ ਤੁਸੀਂ ਠੀਕ ਰੱਖਿਓ ਤੇ ਅਸੀਂ ਜਰਨਲ ਜਿਹੜੀ ਟਿਕਟ ਆ ਉਹ $40 ਰੱਖੀ ਹੈ ਜੀ ਤੇ ਜਿਹੜੀ ਗੋਲਡ ਯਾਨੀ ਕਿ ਫੈਮਿਲੀ ਸੈਕਸ਼ਨ ਅਸੀਂ ਬਣਾਇਆ ਹੋਇਆ ਉਹ $50 ਆ ਤੇ ਜਿਹੜਾ VIP ਸੈਕਸ਼ਨ ਆ ਸਾਡਾ ਉਹ $70 ਅਸੀਂ ਰੱਖਿਆ ਹੋਇਆ ਜੀ ਜੀ
ਜੀ ਜੀ ਬਿਲਕੁਲ ਤੇ ਨਾਲ ਦੀ ਨਾਲ ਹੋਰ ਤੁਸੀਂ ਦੋਨੋਂ ਕੀ ਕਹਿਣਾ ਚਾਹੁੰਦੇ ਆ ਇਸ ਮੁੱਦੇ ਦੇ ਉੱਤੇ ਪਾਰਕਿੰਗ ਬਾਰੇ ਵੀ ਜਰੂਰ ਦੱਸ ਦਿਓ ਇਸ ਪ੍ਰੋਗਰਾਮ ਦੇ ਵਿੱਚ ਤੇ ਸੁਨੇਹਾ ਜਿਹੜਾ ਆ ਜਾਂਦੇ ਜਾਂਦੇ ਦੇ ਦੋ ਦੋਸਤਾਂ ਨੂੰ
ਜੀ ਦਲਜੀਤ ਜੀ ਫ੍ਰੀ ਪਾਰਕਿੰਗ ਆ ਜੀ ਤੇ ਪ੍ਰੋਗਰਾਮ ਸਾਡਾ 6:30 PM ਤੇ ਸਟਾਰਟ ਹੋਣ ਜਾ ਰਿਹਾ ਜੀ ਤੇ 6:30 PM ਤੇ ਹੀ ਸਟਾਰਟ ਹੋਊਗਾ ਸ਼ਹਿਰੀਮਾਨ ਤਰਸੇਮ ਜੱਸੜ ਕੁਲਵੀਰ ਝਿੰਜਰ ਜਸ ਬਾਜਵਾ ਤੇ ਦਰਸ਼ਨ ਲੱਖੇ ਵਾਲਾ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਰਹੇ ਨੇ ਤੇ ਸਾਨੂੰ ਖੁਸ਼ੀ ਆ ਕਿ ਦਰਸ਼ਨ ਲੱਖੇ ਵਾਲੇ ਨੂੰ ਅਸੀਂ ਇਸ ਸੀਰੀਜ਼ ਦੇ ਵਿੱਚ ਇਹਨਾਂ ਆਰਟਿਸਟ ਨਾਲ ਜੋੜਿਆ ਤੇ ਸਾਨੂੰ ਬਹੁਤ ਕਾਲ ਆ ਰਹੀਆਂ ਨੇ ਤੇ ਦਰਸ਼ਨ ਲੱਖੇ ਵਾਲੇ ਦੀ ਬਹੁਤ ਜ਼ਿਆਦਾ ਸਾਨੂੰ ਪਾਪੂਲਰਿਟੀ ਦੇਖਣ ਨੂੰ ਮਿਲ ਰਹੀ ਆ। ਬਹੁਤ ਸਾਰੇ ਦੋਸਤਾਂ ਦੇ ਫੋਨ ਆ ਰਹੇ ਨੇ ਕਿ ਯਾਰ ਬਹੁਤ ਵਧੀਆ ਕੀਤਾ ਦਰਸ਼ਨ ਲੱਖੇ ਵਾਲਾ ਤੁਸੀਂ ਵਿੱਚ ਐਡ ਕੀਤਾ, ਤੇ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਦਰਸ਼ਨ ਲੱਖੇ ਵਾਲੇ ਦੀ ਸਟੇਜ ਵੀ ਬਹੁਤ ਵਧੀਆ, ਅਸੀਂ ਯੂਟਿਊਬ ਤੇ ਦੇਖਦੇ ਹਾਂ। ਬਾਕੀ ਤਰਸੇਮ ਝਿੰਜਰ ਸ਼ੈਰੀਮਾਨ, ਤਰਸੇਮ ਜੱਸੜ ਸ਼ੈਰੀਮਾਨ, ਕੁਲਵੀਰ ਝਿੰਜਰ, ਇਹਨਾਂ ਬਾਰੇ ਤਾਂ ਸਾਰੇ ਜਾਣਦੇ ਹੀ ਨੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਕਿ ਜ਼ਰੂਰ ਪਹੁੰਚੋ ਤੇ ਟਿਕਟ ਸਾਡੇ ਬਹੁਤ ਵਧੀਆ ਰਿਸਪੌਂਸ ਆ ਰਿਹਾ ਬ੍ਰਿਸਬੇਨ ਤੋਂ ਤੇ ਸਾਡੇ ਸਾਰੇ ਦੋਸਤ ਬਹੁਤ ਸਪੋਰਟ ਕਰ ਰਹੇ ਨੇ ਤੇ ਟਿਕਟ ਸਾਡੇ ਕੋਲ ਬਹੁਤ ਘੱਟ ਬਚ ਗਈਆਂ ਜੀ ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਇਹਨੂੰ ਸੋਲਡ ਆਊਟ ਕਰ ਦਈਏ, ਸੈਟਰਡੇ ਤੱਕ ਅਸੀਂ ਸੋਲਡ ਆਊਟ ਦਾ ਫੱਟਾ ਲਾ ਦਈਏ ਸਾਡੇ ਸ਼ੋਅ ਤੇ। ਤੇ ਮੈਂ ਸਾਰੇ ਵੀਰਾਂ ਨੂੰ ਫੇਰ ਬੇਨਤੀ ਕਰਦਾ ਵੀ ਜਿਹੜੇ ਇਹਨਾਂ ਆਰਟਿਸਟ ਨੂੰ ਸੁਣਦੇ ਨੇ ਤੇ ਜਿਹੜੇ ਵਧੀਆ ਪ੍ਰੋਗਰਾਮ ਇੰਜੋਏ ਕਰਨਾ ਚਾਹੁੰਦੇ ਨੇ ਤੇ ਆਪਦਾ ਵੀਕਐਂਡ ਆ ਤੇ ਉਹ ਆਪਦਾ ਵੀਕਐਂਡ ਵਧੀਆ ਬਣਾਉਣਾ ਚਾਹੁੰਦੇ ਨੇ ਤਾਂ ਜ਼ਰੂਰ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੋ ਜੀ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਿਰਾਸ਼ਾ ਨਹੀਂ ਹੋਊਗੀ ਤੇ ਅਸੀਂ ਹਰ ਪੱਖੋਂ ਪੂਰਾ ਵਧੀਆ ਪ੍ਰਬੰਧ ਕੀਤਾ ਹੋਇਆ ਤੇ ਕੋਸ਼ਿਸ਼ ਕਰਾਂਗੇ ਆਰਟਿਸਟ ਵੀ ਆਪਦੇ ਵਧੀਆ ਤੋਂ ਵਧੀਆ ਗੀਤ ਸੁਣਾ ਕੇ ਜਾਣ ਤੇ ਜਿਹੜੇ ਮੇਰੇ ਵੀਰਾਂ ਦੀ ਕੋਈ ਫਰਮਾਇਸ਼ ਹੁੰਦੀ ਆ, ਸਿਫਾਰਿਸ਼ ਹੁੰਦੀ ਆ, ਉਹਨਾਂ ਨੂੰ ਵੀ ਵਧੀਆ ਤਰੀਕੇ ਨਾਲ ਉਹ ਰਿਟਰਨ ਦੇ ਵਿੱਚ ਸਟੇਜ ਤੇ ਭੇਜਣ ਤੇ ਉਹ ਸਾਰਿਆਂ ਦੀ ਫਰਮਾਇਸ਼ ਪੂਰੀ ਕਰਨ। ਸੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਇਹ ਰਹੂਗੀ ਤੇ ਬਾਕੀ ਸਟੇਜ ਦੀ ਇੱਕ ਸਾਡੀ ਪ੍ਰੋਗਰਾਮ ਦੀ ਇੱਕ ਹੋਰ ਵੀ ਬਹੁਤ ਵੱਡੀ ਖਿੱਚਾ ਵੀ ਇਸ ਵਾਰ ਜਿਹੜੇ ਸਾਡੇ ਸਟੇਜ ਐਂਕਰ ਨੇ ਉਹ ਬਹੁਤ ਫੇਮਸ ਨੇ, ਦਲਜੀਤ ਤੇ ਗੁਰਸੇਵਕ ਸਿੰਘ ਸਾਡੇ ਸਟੇਜ ਜੋ ਸੰਭਾਲ ਰਹੇ ਨੇ। ਸੋ ਉਹਨਾਂ ਬਾਰੇ ਵੀ ਕਹਿਣ ਦੀ ਸਾਨੂੰ ਲੋੜ ਨਹੀਂ ਹੈਗੀ ਕਿਉਂਕਿ ਉਹਨਾਂ ਦਾ ਜੋ ਤਰੀਕਾ ਉਹ ਲੋਕਾਂ ਨੂੰ ਬਹੁਤ ਪਸੰਦ ਆ ਤੇ ਬਹੁਤ ਵਧੀਆ ਤੇ ਸਿੱਧੀਆਂ ਗੱਲਾਂ ਕਰਦੇ ਨੇ ਸਟੇਜ ਦੇ ਉੱਤੇ। ਸੋ ਮੈਨੂੰ ਬੜੀ ਖੁਸ਼ੀ ਆ ਤੇ ਸਾਨੂੰ ਸਾਰਿਆਂ ਨੂੰ ਸਾਡੀ ਆਰਗੇਨਾਈਜ਼ਿੰਗ ਟੀਮ ਨੂੰ ਖੁਸ਼ੀ ਆ ਕਿ ਇਸ ਵਾਰ ਸਾਡੇ ਦਲਜੀਤ ਤੇ ਗੁਰਸੇਵਕ ਜੀ ਉਹ ਸਟੇਜ ਸੰਭਾਲ ਰਹੇ ਨੇ। ਤੇ ਬਾਕੀ ਤੁਹਾਡਾ ਦਲਜੀਤ ਜੀ ਬਹੁਤ ਬਹੁਤ ਧੰਨਵਾਦ, ਹਰਮਨ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਸਾਰਿਆਂ ਤੱਕ ਰਾਬਤਾ ਬਣਾਉਣ ਦਾ, ਤੇ ਥੈਂਕ ਯੂ ਜੀ।
ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਦੋਸਤੋ ਇਹ ਸਨ ਮਨਮੀਤ ਅਲੀ ਸ਼ੇਰ ਸਾਹਿਬ ਜਿਹੜੇ ਕਿ ਆਪਣੇ ਪ੍ਰੋਗਰਾਮ ਦੇ ਬਾਰੇ ਜਿਹੜੀ ਜਾਣਕਾਰੀ ਦੇ ਰਹੇ ਸੀਗੇ ਤੇ ਨਾਲ ਦੀ ਨਾਲ ਦੋਸਤੋ ਹੁਣ ਤੁਹਾਡੀ ਆ ਵੀ ਕਾਲਸ ਦਾ ਜਿਹੜਾ ਸਵਾਗਤ ਇਸ ਪ੍ਰੋਗਰਾਮ ਦੇ ਵਿੱਚ ਰਹੇਗਾ। ਤੁਸੀਂ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਕਾਲ ਜਿਹੜੀ ਆ ਕਰ ਸਕਦੇ ਆ ਤੇ ਇਹਦੇ ਲਈ ਤੁਸੀਂ ਜਿਹੜਾ ਸਾਨੂੰ ਫੋਨ ਕਰ ਸਕਦੇ ਆ +61 ਜਿਹੜਾ ਇੱਥੇ ਦਾ ਕੋਡ ਹੈਗਾ ਆਪਣਾ 285-992-811 ਜੇ ਤੁਸੀਂ ਫੋਨ ਤੁਸੀਂ ਚਾਹੋ ਤੇ ਤੁਸੀਂ ਕਰ ਸਕਦੇ ਆ। ਤੇ ਆਪਾਂ ਇੱਕ ਕਾਲ ਜਿਹੜੀ ਆਪਣੇ ਦੋਸਤਾਂ ਦੀ ਆ ਚੁੱਕੀ ਆ ਤੇ ਉਹ ਜਿਹੜੀ ਕਾਲ ਆ ਆਪਾਂ ਲੈਂਦੇ ਆ ਤੇ ਆਪਣੇ ਨਾਲ ਹੈਲੋ ਜੀ ਗੁਰਪ੍ਰੀਤ ਗੱਲ ਜੀ।
ਹਾਂਜੀ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ?
ਬਸ ਠੀਕ ਠਾਕ ਜੀ। ਗੁਰਪ੍ਰੀਤ ਗਿੱਲ, ਗੁਰਪ੍ਰੀਤ ਸਿੰਘ ਗਿੱਲ ਕੈਨਬਰਾ ਤੋਂ ਬੋਲਦਾ। ਮੈਂ ਜੀ ਬਸ ਥੋੜਾ ਜਿਹਾ ਕਰੈਕਟ ਕਰਨਾ ਸੀ, ਗੁਰਸੇਵਕ ਭਾਜੀ ਨੇ ਖਬਰ ਸ਼ੇਅਰ ਕੀਤੀ ਸੀ ਵੀ ਪੰਜਾਬੀ ਦੇ ਜਿਹੜੀਆਂ ਖਬਰਾਂ ਆ ਆਲ ਇੰਡੀਆ ਰੇਡੀਓ ਤੋਂ ਬੰਦ ਕੀਤੀਆਂ ਜਾ ਰਹੀਆਂ ਦਿੱਲੀ ਚ, ਤੇ ਉਹਦੇ ਬਾਰੇ ਮੈਂ ਦੱਸ ਦਵਾਂ ਵੀ ਆਲ ਇੰਡੀਆ ਰੇਡੀਓ ਦਿੱਲੀ ਸਰਕਾਰ ਦੇ ਅੰਡਰ ਨਹੀਂ ਆਉਂਦਾ। ਤੁਸੀਂ ਗੂਗਲ ਕਰਕੇ ਦੇਖ ਲਓ, ਇਹ ਪ੍ਰਸਾਰ ਭਾਰਤੀ ਜਿਹੜੀ ਗੌਰਮੈਂਟ ਡਿਪਾਰਟਮੈਂਟ ਆ, ਇਹਦੇ ਥੱਲੇ ਦੂਰਦਰਸ਼ਨ ਵੀ ਆਉਂਦਾ ਆ, ਆਲ ਇੰਡੀਆ ਰੇਡੀਓ ਸਾਰੇ ਜਿੰਨੇ ਰੇਡੀਓ ਨੇ ਉਹ ਆਉਂਦੇ ਨੇ। ਤੇ ਇਹ ਨਾ ਇੱਕ ਬੜੀ ਮਿਸਕਨਸੈਪਸ਼ਨ ਫੈਲਾਈ ਜਾ ਰਹੀ ਆ ਕਮਿਊਨਿਟੀ ਦੇ ਵਿੱਚ, ਸਪੈਸ਼ਲੀ ਸਿੱਖਾਂ ਦੇ ਵਿੱਚ, ਵੀ ਆਮ ਆਦਮੀ ਪਾਰਟੀ ਸਿੱਖ ਵਿਰੋਧੀ ਆ। ਇੱਥੇ ਮੈਂ ਗੱਲ ਕਲੀਅਰ ਕਰ ਦਵਾਂ ਵੀ ਜਿੰਨੀ ਆਰ ਐਸ ਐਸ ਸਿੱਖ ਵਿਰੋਧੀ ਆ ਨਾ, ਓਨੀ ਕੋਈ ਆਰਗੇਨਾਈਜੇਸ਼ਨ ਇੰਡੀਆ ਚ ਇਸ ਵੇਲੇ ਹੈ ਨੀ ਗੀ। ਆਰ ਐਸ ਐਸ ਨੇ ਹੀ ਆਪਣਾ ਜਿਹੜਾ ਨਾਨਕਸ਼ਾਹੀ ਕੈਲੰਡਰ ਆ ਉਹਨੂੰ ਫੇਲ ਕੀਤਾ, ਉਹਨੂੰ ਲੱਗਣ ਨੀ ਦਿੱਤਾ। ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਹੱਥ ਨੀ ਹੈਗਾ। ਜਿਹੜਾ ਪਿਓ ਵਾਲੀ ਘਟਨਾ ਹੋਈ ਸੀ ਉਹ ਵੀ ਐਮ ਸੀ ਡੀ ਜਿਹੜੀ ਬੀਜੇਪੀ ਦੀ ਸੀ ਉਹਨੇ ਕਰਵਾਈ ਸੀ, ਸਿਰਫ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੀਆਂ ਇੱਦਾਂ ਦੀ ਖਬਰਾਂ ਨੇ ਨਾ, ਉਹਨੂੰ ਪਹਿਲੋਂ ਕਲੈਰੀਫਾਈ ਕਰ ਲਿਆ ਕਰੋ ਥੋੜਾ ਜਿਹਾ ਵੀ ਕਿਹਦੇ ਅੰਡਰ ਕਿਹੜਾ ਡਿਪਾਰਟਮੈਂਟ ਆਉਂਦਾ। ਸੋ ਇਸ ਕਰਕੇ ਜਦੋਂ 3-4 ਮਹੀਨੇ ਪਹਿਲੋਂ ਆਲ ਇੰਡੀਆ ਰੇਡੀਓ ਨੇ ਗੁਰਬਾਣੀ ਦਾ ਕੀਰਤਨ ਜਿਹੜਾ ਲਾਈਵ ਪ੍ਰਸਾਰਣ ਸੀ ਉਹ ਬੰਦ ਕਰਤਾ ਸੀ, ਉਦੋਂ ਕਿਸੇ ਨੇ ਕੋਈ ਖਬਰ ਨੀ ਸੀ ਸ਼ੇਅਰ ਕੀਤੀ, ਨਾ ਕੋਈ ਰੌਲਾ ਪਿਆ ਸੀ
ਜੀ।
ਉਹ ਕਿਉਂਕਿ ਉਹ ਬਾਦਲਾਂ ਦੇ ਪੰਜਾਬ ਬਾਦਲਾਂ ਦੇ ਵਿੱਚ ਆਉਂਦਾ ਅੰਡਰ, ਤੇ ਉਹ ਵੀ ਪ੍ਰਸਾਰ ਭਾਰਤੀ ਦਾ ਡਿਸੀਜਨ ਸੀ। ਪਰ ਜੇ ਇਹੀ ਕੰਮ ਦਿੱਲੀ ਚ ਹੋਇਆ ਹੁੰਦਾ, ਸਾਰੀਆਂ ਜਿੰਨੀਆਂ ਆਪਣੀਆਂ ਜਥੇਬੰਦੀਆਂ ਨੇ ਸਾਰਿਆਂ ਨੇ ਚੱਕ ਲੈਣਾ ਸੀ ਵੀ ਹਾਂ ਵੀ ਦੇਖੋ ਜੀ ਇਹ ਐਂਟੀ ਸਿੱਖ ਹੈ, ਐਂਟੀ ਪੰਜਾਬੀ ਆ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨਾ ਕੁ ਘਾਣ ਪੰਜਾਬ ਦਾ ਤੇ ਸਿੱਖੀ ਦਾ ਬਾਦਲ ਤੇ ਕਾਂਗਰਸ ਉਹਨਾਂ ਨੇ ਕੀਤਾ ਹੋਇਆ, ਆਮ ਆਦਮੀ ਪਾਰਟੀ ਸਿਰਫ 3 ਸਾਲ ਪੁਰਾਣੀ ਪਾਰਟੀ ਆ, ਉਹਨੂੰ ਉਹਦੇ ਪੁਰਾਣੇ ਜ਼ਖਮ ਆ ਜਾਂ ਨਵੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਉਹਦੇ ਵਾਸਤੇ ਬਲੇਮ ਨਾ ਕਰਿਆ ਕਰੋ। ਮੈਂ ਗੁਰਸੇਵਕ ਭਾਜੀ ਨੂੰ ਬੇਨਤੀ ਕਰਦਾ ਵੀ ਜਿਹੜਾ ਪੰਜਾਬੀ ਵਾਲੀ ਤੁਸੀਂ ਖਬਰ ਸ਼ੇਅਰ ਕੀਤੀ ਨਾ, ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਪੰਜਾਬੀ ਦਾ ਇੱਥੇ ਪਹਿਲੋ ਐਲੀਗੇਸ਼ਨ ਲੱਗਾ ਸੀ ਪੰਜਾਬੀ ਦਾ ਗਲਾ ਘੁੱਟ ਰਹੇ ਨੇ। 2 ਮਹੀਨੇ ਪਹਿਲੋ ਖਬਰ ਆਈ ਵੀ ਪੰਜਾਬੀ ਦੇ ਹੋਰ ਅਧਿਆਪਕ ਭਰਤੀ ਕੀਤੇ ਜਾਣਗੇ ਤੇ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣਗੀਆਂ। ਸੋ ਉਹ ਏਦਾਂ ਦੀ ਖਬਰ ਤੇ ਵੀ ਆਪਾਂ ਜੇ ਨਿਗਾਹ ਮਾਰ ਲਈਏ ਨਾ, ਫਿਰ ਵੀ ਆਪਾਂ ਬੈਲੈਂਸ ਰੱਖ ਸਕਦੇ ਦੋਨੇ ਪਾਸੇ ਦਾ।
ਜੀ ਗੁਰਦੇਵ ਸਿੰਘ ਜੀ ਕੀ ਕਹਿਣਾ ਚਾਹੋਗੇ?
ਹਾਂਜੀ, ਪਹਿਲਾਂ ਤਾਂ
ਗੁਰਦੇਵ ਭਾਈ ਬਹੁਤ ਬਹੁਤ ਧੰਨਵਾਦ ਭਾਈ ਸਾਡਾ ਜੀ, ਬਹੁਤ ਬਹੁਤ ਧੰਨਵਾਦ।
ਹਾਂਜੀ, ਪਹਿਲਾਂ ਗੁਰਪ੍ਰੀਤ ਵੀਰ ਦਾ ਧੰਨਵਾਦ ਜਿਹਨੇ ਆ ਕਰੈਕਸ਼ਨ ਕੀਤੀ, ਕਿਉਂਕਿ ਖਬਰ ਦੇ ਵਿੱਚ ਨਹੀਂ ਦੱਸਿਆ ਗਿਆ ਕਿ ਕਿਹਦੇ ਅਧੀਨ ਆਉਂਦਾ, ਕਿਉਂਕਿ ਅਸੀਂ ਸਾਡਾ ਸੋਰਸ ਅੱਗੇ ਵੀ ਗੱਲ ਕਰਦੇ ਰਹੇ ਨੇ, ਖਬਰਾਂ ਦਾ ਸੋਰਸ ਸਾਡਾ ਅਖਬਾਰਾਂ ਨੇ ਤੇ ਜਿਹੜੀਆਂ ਖਬਰਾਂ ਤੁਹਾਡੇ ਤੱਕ ਤੁਹਾਡੇ ਵੱਲੋਂ ਪਹੁੰਚਾਈਆਂ ਜਾਂਦੀਆਂ ਅਸੀਂ ਉਹ ਸ਼ੇਅਰ ਕਰਦੇ ਹਾਂ, ਕਿਉਂਕਿ ਸਾਡਾ ਆਪਣਾ ਕੋਈ ਸੋਰਸ ਨਹੀਂ, ਅਸੀਂ ਅਖਬਾਰਾਂ ਤੋਂ ਖਬਰਾਂ ਲੈ ਕੇ ਤੁਹਾਨੂੰ ਸਾਂਝੀਆਂ ਕਰਦੇ ਨੇ ਜੋ ਲੇਟੈਸਟ ਹੁੰਦੀਆਂ ਨੇ। ਤੇ ਦੂਜੀ ਰਹੀ ਗੱਲ, ਅਸੀਂ ਕਿਸੇ ਪਾਰਟੀ ਦੀ ਪੱਖਬਾਜ਼ੀ ਨਹੀਂ ਕਰਦੇ, ਨਾ ਹੀ ਉਹਦੇ ਕਦੇ ਵਿਰੋਧ ਦੇ ਵਿੱਚ ਆ, ਠੀਕ ਹੈ ਜੀ। ਹੋ ਸਕਦਾ ਜੀ, ਦੇਖੋ ਹੁਣ ਸਾਡੇ ਮਨਵੀਰ ਅਲੀ ਸ਼ੇਰ ਨੇ ਹੁਣੇ ਗੱਲ ਕਰਕੇ ਹਟੇ, ਉਹ ਇੱਥੇ ਆਪਣੇ ਆਸਟ੍ਰੇਲੀਆ ਦੇ ਵਿੱਚ ਕਾਫੀ ਆਪਣੇ ਆਮ ਆਦਮੀ ਪਾਰਟੀ ਦੇ ਸਪੋਰਟਰ ਨੇ ਤਗੜੇ, ਤੇ ਉੱਥੇ ਜੋ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਉਹਦੀ ਸਪੋਰਟ ਕਰਦੇ ਨੇ, ਤੇ ਅਸੀਂ ਮਨਵੀਰ ਅਲੀ ਸ਼ੇਰ ਦੀ ਪੂਰੀ ਸਪੋਰਟ ਕਰਦੇ ਹਾਂ, ਠੀਕ ਹੈ ਜੀ। ਸੋ ਏਦਾਂ ਨਹੀਂ ਹੈ ਕਿ ਅਸੀਂ ਕਿਸੇ ਪਾਰਟੀ ਦੀ ਸਪੋਰਟ ਕਰਦੇ ਜਾਂ ਕਿਸੇ ਪਾਰਟੀ ਦੇ ਪੱਖ ਲੈਂਦੇ। ਹਾਂ, ਜੇਕਰ ਕੋਈ ਵੀ ਪਾਰਟੀ ਗਲਤ ਕਰੇਗੀ ਉਹਦੇ ਦੱਸਾਂਗੇ ਨਾ, ਪਰ ਹਾਂ ਚਲੋ ਆਹ ਤੁਸੀਂ ਬਹੁਤ ਵਧੀਆ ਕਰਤਾ, ਕਰੈਕਟ ਕਰਤਾ, ਅੱਗੇ ਵਾਸਤੇ ਵੀ ਜੇਕਰ ਪ੍ਰੋਗਰਾਮ ਕਰਦੇ ਵਿੱਚ ਖਬਰ ਸਾਡੇ ਤੋਂ ਗਲਤ ਪੜੀ ਜਾਂਦੀ ਹੈ ਜਾਂ ਕਿਤੇ ਗਲਤੀ ਕਰ ਦਿੰਦੇ ਆ, ਤੇ ਆਪ ਜੀ ਦਾ ਸਵਾਗਤ ਰਹੂਗਾ ਤੇ ਸਾਨੂੰ ਕਰੈਕਟ ਸਮੇਂ ਸਮੇਂ ਨਾਲ ਕਰਦੇ ਰਹੋ, ਕਿਉਂਕਿ ਅਸੀਂ ਵੀ ਸੰਪੂਰਨ ਨਹੀਂ ਹੈ ਕਿਸੇ ਗੱਲ ਦੇ ਵਿੱਚ, ਠੀਕ ਹੈ ਜੀ ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਪਰ ਹਾਂਜੀ, ਪਰ ਜੇਕਰ ਕਿਤੇ ਵੀ ਲੱਗਦਾ ਆ, ਕਿਉਂਕਿ ਕਹਿ ਲਓ ਕਿ ਕਿਸੇ ਵੀ ਪਾਰਟੀ ਦੇ ਵਿੱਚ ਗਲਤ ਬੰਦੇ ਆ ਸਕਦੇ ਆ ਨਾ, ਪਰ ਜੇਕਰ ਗੱਲ ਦੀ ਤਰੀਕ ਦੇ ਵਿੱਚ ਉਹ ਕੁਛ ਗਲਤ ਕਰਦੇ ਆ ਤੇ ਅਸੀਂ ਹਿੰਮਤ ਰੱਖੀਏ ਉਹਨਾਂ ਨੂੰ ਕਰੈਕਟ ਕਰਨ ਦੀ, ਉਹਨਾਂ ਨੂੰ ਕਹਿਣ ਦੀ ਓਬੀਅਸਲੀ ਨਾ ਹੋ ਜਾਣ, ਕਿਉਂਕਿ ਪਹਿਲਾਂ ਜਦੋਂ ਆਹ ਪਾਰਟੀਆਂ ਬਣੀਆਂ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਬਣੀ ਉਦੋਂ ਉਹ ਵੀ ਸਹੀ ਸੀ, ਹੌਲੀ 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 ਪਹਿਲਾਂ ਤੋਂ ਹੀ ਉਹਨਾਂ ਤੋਂ ਕੁਐਸਚਨ ਕਰਦੇ ਰਹੋ ਕਿ ਠੀਕ ਰਹਿਣ, ਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਜੀ। ਜੀ ਤੇ ਆਪਣੇ ਨਾਲ ਅਗਲੇ ਕਾਲਰ ਵੀ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, ਤੁਹਾਡਾ ਪ੍ਰੋਗਰਾਮ ਸਵਾਗਤ ਹੈ ਜੀ। ਜੀ ਕਿਸੇ ਕਾਰਨ ਕਰਕੇ ਸ਼ਾਇਦ ਜੀ ਦਲਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ। ਦਲਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹੈਲੋ
ਜੀ, ਜੀ ਸੁਣ ਰਹੇ ਹਾਂ ਜੀ, ਦਲਜੀਤ ਸਿੰਘ ਜੀ ਬੋਲੋ।
ਹੈਲੋ
ਜੀ ਦਲਜੀਤ ਸਿੰਘ ਜੀ, ਜੀ ਕਿਸੇ ਕਾਰਨ ਕਰਕੇ ਸ਼ਾਇਦ ਆਵਾਜ਼ ਜਿਹੜੀ ਆ ਉਹਨਾਂ ਤੱਕ ਨਹੀਂ ਪਹੁੰਚ ਰਹੀ ਸੀ। ਅਸਲ ਦੇ ਵਿੱਚ ਇਹ ਗੱਲ ਸਹੀ ਹੈ ਕਿ ਪ੍ਰਸਾਰ ਭਾਰਤੀ ਜਿਹੜਾ ਆ ਸਾਰਾ ਦੇਖਦਾ ਆ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗੀ, ਪਰ ਅਸਲ ਦੇ ਵਿੱਚ ਸ਼ਾਇਦ ਪਾਰਟੀ ਨਾਲੋਂ ਜੇ ਆਪਾਂ ਇਹ ਗੱਲ ਦੇਖੀਏ, ਭਾਵੇਂ ਕਿਸੇ ਦੇ ਨਾਲ ਵੀ ਆਪਾਂ ਲਾਈਏ, ਬਈ ਅਸਲ ਵਿੱਚ ਜਿਹੜੀ ਵਿਚਲੀ ਖਬਰ ਇਹ ਆ ਵੀ ਢਾਹ ਲਾਉਣ ਦੀਆਂ ਜ਼ਰੂਰ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
ਹੈਲੋ ਭਾਜੀ, ਮੈਨੂੰ ਕਹਿ ਰਹੇ ਹੋ ਜੀ?
ਹਾਂਜੀ, ਸਾਨੂੰ ਹੀ ਕਹਿ ਰਹੇ ਜੀ, 303
ਨੰਬਰ
ਜੀ। ਸਤਿ ਸ੍ਰੀ
ਅਕਾਲ, ਨੰਬਰ ਬੋਲਦੇ ਤੇ ਮੈਂ ਫੋਨ ਮਿਊਟ ਕਰ ਲਈਦਾ ਜੀ, ਕਈ ਵਾਰੀ ਡਿਸਟਰਬੈਂਸ ਨਾ ਹੋਵੇ ਤੁਹਾਨੂੰ, ਤਾਂ ਕਰਕੇ ਪਹਿਲਾਂ ਵੀ ਮੈਨੂੰ ਪਤਾ ਨੀ ਲੱਗਾ ਕਿ ਮੇਰਾ ਨਾਂ ਲੈ ਰਹੇ ਹੋ ਤੁਸੀਂ। ਮੈਂ
ਗੁਰਜਬਹਾਦਰ
ਸਿੰਘ ਬੇਨਤੀ, ਗੁਰਜਬਹਾਦਰ ਸਿੰਘ ਬੇਨਤੀ ਕਰ ਰਿਹਾ ਭਾਜੀ, ਮੈਂ ਤਸਮੈਨੀਆ ਤੋਂ
ਜੀ।
ਤੁਸੀਂ ਭਾਜੀ ਉਹ ਗੱਲ ਛੇੜੀ ਸੀ ਓਲੰਪਿਕਸ ਬਾਰੇ, ਮੈਡਲ ਬਾਰੇ, ਉਹਦੇ ਬਾਰੇ ਮੈਂ ਮੇਰੇ ਦਿਮਾਗ ਚ ਆਉਂਦੀ ਹੁੰਦੀ ਅਕਸਰ ਹੀ ਗੱਲ ਕਿ ਆਪਾਂ 3.5 ਸਾਲ ਤਾਂ ਜੀ ਕ੍ਰਿਕਟ 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 ਕਰਦੇ ਰਹਿੰਦੇ ਆ ਜੀ, ਤੇ ਬਾਅਦ ਵਾਲੇ 6 ਮਹੀਨੇ ਜਾ ਕੇ ਆਪਾਂ ਕਹਿੰਦੇ ਹੁਣ ਓਲੰਪਿਕਸ ਦੇ ਵਿੱਚ ਅਸੀਂ ਗੋਲਡ ਲੈ ਕੇ ਆਉਣੇ ਆ, ਤੇ ਉਹ ਕਿੱਥੋਂ ਆਉਣਗੇ? ਇਹਦੇ ਵਿੱਚ ਸਰਕਾਰਾਂ ਦੀਆਂ ਜੋ ਵੀ ਪਾਲਿਸੀਜ਼ ਨੇ ਉਹ ਤੇ ਚਲੋ ਹੈ ਨੇ, ਫੇਲੀਅਰ ਉਹਨਾਂ ਦਾ, ਤੇ ਆਪਾਂ ਲੋਕਾਂ ਨੂੰ ਵੀ ਥੋੜਾ ਜਿਹਾ ਕ੍ਰਿਕਟ ਦਾ ਖੇੜਾ ਛੱਡਣਾ ਚਾਹੀਦਾ ਜੀ। ਅਸੀਂ ਕ੍ਰਿਕਟ ਹੀ ਕ੍ਰਿਕਟ ਕਰੀ ਜਾਂਦੇ ਹਾਂ ਤੇ ਸਾਰਿਆਂ ਨੂੰ ਅਸੀਂ ਕਹਿੰਦੇ ਵੀ ਸਚਿਨ ਹੀ ਬਣ ਜਾਣ ਸਾਡੇ ਮੁੰਡੇ, ਜਾਂ ਕੋਹਲੀ ਹੋਈ ਬਣ ਜਾਣ, ਹੁਣ ਅੱਜ ਕੱਲ ਕੋਹਲੀ ਦਾ ਟ੍ਰੈਂਡ ਚੱਲ ਰਿਹਾ ਮੈਨੂੰ ਜਿਵੇਂ ਪਤਾ ਲੱਗਾ। ਤੋ ਬਾਕੀ ਜਿਵੇਂ ਉਹ ਮੈਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀਗੀ ਤੇ ਮੈਂ ਮੈਸੇਜ ਕੀਤਾ ਸੀਗਾ ਕਿ ਹੁਣ ਜਿਹੜੀ ਡਾਇਟ ਜਿਹੜੀ ਚੱਲਦੀ ਆ ਰਹੀ ਸੀਗੀ ਇੱਕ ਖਿਡਾਰੀ ਦੀ ਪੰਜਾਬ ਦੇ ਵਿੱਚ 100 ਰੁਪਇਆ ਸਰਕਾਰ ਦਿੰਦੀ ਸੀਗੀ, 100 ਰੁਪਇਆ ਡੇਲੀ, ਉਹ ਘਟਾ ਕੇ ਉਹਨਾਂ ਨੇ 50 ਕਰਤੀ ਆ, ਤੇ ਹੁਣ 50 ਰੁਪਇਆ ਦੇ ਵਿੱਚ ਇੱਕ ਜਿਹੜਾ ਪਲੇਅਰ ਬੰਦਾ ਆ ਉਹਦੀ ਖੁਰਾਕ ਤੇ ਇੱਕ ਨਾਰਮਲ ਬੰਦੇ ਆਪਣੇ ਵਰਗੇ ਨਾਲੋਂ ਮੇਰੇ ਖਿਆਲ ਨਾਲ ਡਬਲ ਤੋਂ ਵੀ ਵੱਧ ਹੁੰਦੀ ਆ ਡੇਲੀ ਦੀ, ਚਾਹੇ ਉਹ ਇੱਕ ਚੈਸ ਜਾਂ ਤਾਸ਼ ਜਾਂ ਕੈਰਮ ਬੋਰਡ ਨਾਲ ਖੇਡਦਾ ਹੋਵੇ, ਅਗਰ ਕੋਈ ਵੀ ਫਿਜ਼ੀਕਲੀ ਉਹ ਐਕਟੀਵਿਟੀ ਕਰਦਾ, ਫਿਜ਼ੀਕਲ ਐਕਟੀਵਿਟੀ ਕੋਈ ਕਰਦਾ, ਗੇਮ ਖੇਡਦਾ, ਐਥਲੀਟ ਆ ਜਾਂ ਕੁਛ ਵੀ ਆ, ਸਵਿਮਰ ਆ, ਕੋਈ ਗੋਲਾ ਸੁੱਟਦਾ ਆ, ਕੋਈ ਜੈਵਲਿਨ ਥਰੋ ਕਰਦਾ ਆ, ਹੈਮਰ ਥਰੋ, ਕੁਛ ਵੀ ਇਹੋ ਜਿਹਾ,
बिलकुल ए बारे बहुत सारे कारण जेड़े आ वैसे तो होंगे जिदा क्रिकेट का जेड़ा मेन यह गल है क्योंकि असि होर जिन्निया भी अपने गेम्स है असि उन्होंने प्रमोट नहीं करते एक बहुत बड़ा कारण है कि असि हुण जिदा कुश्ती दे विच भी है यह नहीं कि असि कुश्ती जेड़ी अपने बच्चों नूं लड़ाउणी शुरू कर देनी है ना ते अगले अपने नेक्स्ट जेड़े कॉलर आ अपने नाल जुड़ चुके आ ते उन्हां दा भी स्वागत करदे आ सत श्री अकाल जी जी
नंबर बोल दो दलजीत भाई बदलना
जी अजय पाल जी थोड़ा
हेलो सत श्री अकाल जी सत
श्री अकाल जी
सत श्री अकाल दलजीत भाई दा गुरसेवक भाजी
सत श्री अकाल जी
मैं ओ गल करदा सी ओ जिहड़ी चूहिआं वाली सी ओ चूहिआं नाल दबड़ी बेइंसाफी कर रहे बेचारिआं नाल
हां जी
प्लस चलो हां जी हासे मजाक वाली गल तां पर इह तां वैसे जिद्दां कहो कि नेचर दे खिलाफ जाण वाली गल है मतलब जो कुछ भी इह धरती ते दुनिया ते संसार ते पैदा होया हना इह इक प्रकृतिक नियम है जिद्दां भी सारा कुछ चली आ रहा पर जे मतलब उस प्रकृति दे खिलाफ चले जाऊगा तां उहदे नतीजे भी ते फिर बंदे नूं भुगतने पैणगे जिद्दां आपां अगे तुसीं जिक्र भी कीता भी आ पेड़ रुख कट के आपां भुगत रहे हां ਏਦਾਂ ਹੀ ਜਿਵੇਂ ਉਹ ਸੋਚ ਰਹੇ ਨੇ ਨਿਊਜ਼ੀਲੈਂਡ ਵਾਲੇ ਵੀ ਚੂਹਿਆਂ ਨੂੰ ਖਤਮ ਕਰ ਦੇਣਾ ਸਾਡੇ ਆਪਣੇ ਘਰੇ ਇੱਕ ਛੋਟੀ ਜਿਹੀ ਚੂਹੀ ਆਈ ਹੋਈ ਆ ਤੋ ਮਿਸਿਸ ਨੇ ਕਈ ਵਾਰੀ ਕਿਹਾ ਵੀ ਉਹ ਚੂਹੀ ਆ ਤੇ ਮੈਂ ਕਿਹਾ ਕੋਈ ਨੀ ਯਾਰ ਘੁੰਮਣ ਫਿਰਨ ਦੇ ਉਹਨੂੰ ਕੁਛ ਨੀ ਹੁੰਦਾ ਤੇ ਵੈਸੇ ਵੀ ਅਸੀਂ ਇੱਕ ਦੋ ਵਾਰੀ ਟਰਾਈ ਕੀਤੀ ਉਹਨੂੰ ਫੜਨ ਦੀ ਮੈਂ ਕਿਹਾ ਚੱਲ ਵਿਚਾਰੀ ਜਿਉਂਦੀ ਫੜੀ ਜਾਵੇ ਵੀ ਉਹਨੂੰ ਮਾਰਨਾ ਕਾਹਨੂੰ ਆ ਤੇ ਉਹ ਭੱਜ ਕੇ ਜਿੱਦਾਂ ਇੱਧਰ ਉੱਧਰ ਹੋ ਜਾਂਦੀ ਆ ਤੋ ਫੜੀ ਨੀ ਗਈ ਮੈਂ ਚੱਲ ਕੋਈ ਗੱਲ ਨੀ ਉਹਨੂੰ ਘੁੰਮਣ ਫਿਰਨ ਦੇ ਤੇ ਕੁਛ ਨੀ ਹੁੰਦਾ ਤੇ ਅਪਰਾਧ ਬੜੀ ਨਜਾਇਜ਼ ਕਰ ਰਹੇ ਨੇ ਵਿਚਾਰੇ ਚੂਹਿਆਂ ਤੇ ਵੀ ਉਹ ਕਹਿ ਰਹੇ ਕਿ ਸਾਰੇ ਚੂਹੇ ਖਤਮ ਕਰ ਦੇਣੇ ਆ Which is not good.
जी बहुत बहुत धन्यवाद बहुत बहुत धन्यवाद है जयपाल साहब पक्ष तुसी अपना रखिया इस मुद्दे दे उत्ते बिलकुल जी जिदा आप गल करते भोजन लड़ी जिहड़ी आ उहदे उत्ते रखना बड़ा जरूरी है कुछ होर भी कहना चाहुंदे आ जयपाल जी
बाकी इहदे खेडां वाले कहिंदे सी भी किहड़े किहड़े खेत्र च सुधार करना चाहिदा जे आपां कल्ले अपने ही देश की गल करिए इंडिया की तां उत्ते तां दलजीत भाई हर विषय च सुधार करना कल्लियां खेडां च नहीं भी लोड़ हैगी हर चीज च सुधार करन दी सो देखो हुण जे ਆਉਣ ਵਾਲੇ ਟਾਈਮ ਚ ਜੇ ਕੁਛ ਹੋ ਸਕਦਾ ਕਿਉਂਕਿ ਜਿਹੜੇ ਹੁਣ ਆਪਣੇ ਜਿਹੜੇ ਮੰਤਰੀ ਸੰਤਰੀ ਨਾਲ ਗਏ ਨੇ ਖਿਡਾਰੀਆਂ ਦੇ ਉਹਨਾਂ ਨੇ ਸੁਧਾਰ ਕੀ ਕਰਨਾ ਉਹਦੇ ਕਈ ਰਿਪੋਰਟਾਂ ਕੱਲ ਆ ਰਹੀਆਂ ਸੀ ਉਹਦਾ ਹੋਟਲਾਂ ਦੇ ਵਿੱਚ ਬੈਠੇ ਨੇ ਕਮਰਿਆਂ ਦੇ ਵਿੱਚ ਉਹ ਹੋਟਲਾਂ ਚੋਂ ਬਾਹਰ ਹੀ ਨਹੀਂ ਆਏ ਉਹਨਾਂ ਨੂੰ ਇਹ ਨੀ ਪਤਾ ਵੀ ਕਿਹੜਾ ਖਿਡਾਰੀ ਜਿੱਤ ਗਿਆ ਕਿਹੜਾ ਹਾਰ ਗਿਆ ਜਾਂ ਕੀ ਹੋਇਆ ਜਾਂ ਕੀ ਨਹੀਂ ਹੋਇਆ ਸੋ
ਜੀ
ਥੈਂਕ ਯੂ ਜੀ
ਜੀ ਬਹੁਤ ਬਹੁਤ ਧੰਨਵਾਦ ਅਜੇਪਾਲ ਸਾਹਿਬ ਨੇ ਇਹ ਵੀ ਗੱਲ ਬਿਲਕੁਲ ਕਹੀ ਆ ਕਿ ਮੈਡਲ ਜਿੱਤੇ ਨਾ ਜਿੱਤੇ ਉਹਨਾਂ ਨੂੰ ਐਸ਼ ਕਰਨ ਦਾ ਜ਼ਰੂਰ ਢੰਗ ਤਰੀਕਾ ਮਿਲ ਗਿਆ ਸੀ ਜਿੱਥੇ ਤੱਕ ਜਾਨਵਰਾਂ ਦੀ ਗੱਲ ਚੱਲੀ ਆ ਜਗਤਾਰ ਗਿੱਲ ਢੁੱਡੀ ਕੇ ਸਾਹਿਬ ਉਹਨਾਂ ਨੇ ਮੈਸੇਜ ਭੇਜਿਆ ਸੀਗਾ ਉਹ ਕਹਿੰਦੇ ਵੀ ਜਾਨਵਰ ਤਾਂ ਫਿਰ ਵੀ ਪਿਆਰ ਦੇ ਨਾਲ ਰਹਿੰਦੇ ਆ ਪਰ ਇਨਸਾਨ ਨੂੰ ਜਿਹੜਾ ਆ ਨਫ਼ਰਤਾਂ ਨੇ ਮਾਰ ਲਿਆ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇੱਕ ਕੁੜੀ ਜਿਹੜੇ ਕੁਸ਼ਤੀ ਵਾਲੀ ਦੇ ਓਲੰਪਿਕਸ ਵਿੱਚ ਸੱਟ ਲੱਗ ਗਈ ਆ ਉਹਦੀ ਸਲਾਮਤੀ ਲਈ ਵੀ ਦੁਆ ਜਿਹੜੀ ਕਰਨੀ ਬਣਦੀ ਆ ਸ਼ਾਇਦ ਜੈਵਲਨ ਥਰੋ ਦੇ ਵਿੱਚ ਇਹ ਕੁੜੀ ਦੇ ਸੱਟ ਲੱਗੀ ਆ ਗੁੱਟ ਤੋਂ ਨਾਲ ਦੀ ਨਾਲ ਭਗਵੰਤ ਮਾਨ ਦੇ ਬਾਰੇ ਉਹਨਾਂ ਨੇ ਗੱਲ ਕੀਤੀ ਆ ਵੀ ਪੰਜਾਬ ਦੇ ਵਿੱਚ ਰੈਲੀਆਂ ਕਰ ਕਰਕੇ ਆਮ ਆਦਮੀ ਪਾਰਟੀ 'ਚ ਆਕਸੀਜਨ ਭਰੀ ਜਾ ਰਹੀ ਆ ਹੁਣ ਭਾਸ਼ਣਾਂ ਦੇ ਨਾਲ ਨਾਲ ਉਹ ਕਹਿੰਦੇ ਵੀ ਪਾਲਿਸੀਜ਼ ਨੂੰ ਲੋਕਾਂ ਦੇ ਵਿੱਚ ਜ਼ਰੂਰ ਲਿਆਉਣਾ ਚਾਹੀਦਾ ਧੰਨਵਾਦ ਕੀਤਾ ਉਹਨਾਂ ਨੇ ਢੁੱਡੀ ਕੇ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਮੁੱਦੇ ਦੇ ਉੱਤੇ ਮਨੀ ਸਿੰਘ ਜੀ ਵੀ ਸਾਡੇ ਨਾਲ ਜੁੜੇ ਆ ਉਹਨਾਂ ਨੇ ਕਿਹਾ ਵੀ ਆਸਟ੍ਰੇਲੀਆ ਵਿੱਚ ਵੀ ਕੈਂਗਰੂ ਜਿਹੜੇ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਆ ਉਹਦੇ ਬਾਰੇ ਕੀ ਕਹੋਗੇ ਉਹਨਾਂ ਨੇ ਇੱਕ ਜਿਹੜੀ ਨਿਊਜ਼ ਆ ਉਹ ਵੀ ਸ਼ੇਅਰ ਕੀਤੀ ਆ ਜਿਹਦੇ ਵਿੱਚ ਕਿਹਾ ਗਿਆ ਵੀ 1900 ਕੈਂਗਰੂਸ ਜਿਹੜੇ ਆ ਉਹ ਮਾਰੇ ਜਾ ਰਹੇ ਆ ਆਸਟ੍ਰੇਲੀਆ ਤਾਂ ਕਿ ਜਿਹੜਾ ਇਨਵਾਇਰਮੈਂਟ ਵਿੱਚ ਸ਼ਾਇਦ ਉਹਨਾਂ ਦਾ ਜਿਹੜਾ ਬੁਰਾ ਆ ਪ੍ਰਭਾਵ ਜਿਹੜਾ ਆ ਉਹ ਪੈਂਦਾ ਆ ਇਹਦੇ ਕਰਕੇ ਇਹ ਕੰਮ ਜਿਹੜਾ ਕੀਤਾ ਜਾ ਰਿਹਾ ਖੈਰ ਇਹ 1900 ਦੀ ਗੱਲ ਆ ਕਿਉਂਕਿ ਕੈਂਗਰੂ ਵੈਸੇ ਹੋਰ ਕਿਤੇ ਪਾਏ ਵੀ ਨਹੀਂ ਜਾਂਦੇ ਹਨਾ ਇਹਨਾਂ ਨੂੰ ਮਾਰਨਾ ਤਾਂ ਬੜਾ ਔਖਾ ਹੋਇਆ ਗੁਰਸੇਵ ਸਿੰਘ ਜੀ
ਹਾਂਜੀ ਬਿਲਕੁਲ ਇਸ ਪ੍ਰਜਾਤੀ ਨੂੰ ਬਚਾ ਕੇ ਰੱਖਣਾ ਤਾਂ ਜ਼ਰੂਰੀ ਹੈ ਬਸ ਵੈਸੇ ਆਹ ਵੀ ਗੱਲ ਹੈ ਜੇ ਹੋਰ ਪਾਸੇ ਪਾਏ ਵੀ ਜਾਂਦੇ ਹੋਣ ਏਦਾਂ ਤਾਂ ਇਨਸਾਨ ਹੋਰ ਕੰਟਰੀਆਂ ਚ ਵੀ ਇੱਥੇ ਦੇ ਮਾਰਨ ਵਾਲੇ ਕੋਈ ਤੁੱਕ ਨਹੀਂ ਬਣਦੀ ਜੇ ਪਾਏ ਵੀ ਜਾਂਦੇ ਹੋਣ ਕਿ ਮਾਰਨ ਵਾਲੇ ਕੋਈ ਤੁੱਕ ਨਹੀਂ ਬਣਦੀ ਹਾਂਜੀ ਜੇ ਤੁਸੀਂ ਪਹਿਲਾਂ ਗੱਲ ਕੀਤੀ ਸੀ ਕੰਟਰੋਲ ਕਰਨਾ ਜ਼ਰੂਰੀ ਹੈ ਕਿ ਉਹਨਾਂ ਦੀ ਵੱਧ ਨਾ ਜਾਣ ਕਿ ਨਾ ਦੂਜੀ ਪ੍ਰਜਾਤੀ ਨੂੰ ਨੁਕਸਾਨ ਪਹੁੰਚੇ ਜਿੱਦਾਂ ਕਿ ਬਿਮਾਰੀਆਂ ਲੱਗਦੀਆਂ ਰਹੀਆਂ ਪੁਰਾਣੇ ਸਮੇਂ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਵੀ ਪਲੇਗ ਵਰਗੀਆਂ ਬਿਮਾਰੀਆਂ ਲੱਗ ਜਾਂਦੀਆਂ ਸੀਗੀਆਂ ਸੋ ਉਸ ਨੂੰ ਕੰਟਰੋਲ ਕਰਕੇ ਰੱਖਣਾ ਅੱਡ ਚੀਜ਼ ਆ ਖਤਮ ਕਰ ਦੇਣਾ ਅੱਡ ਵੈਸੇ ਇਹਨਾਂ ਨੂੰ ਮੈਂ ਕਹਿੰਦਾ ਕੋਸ਼ਿਸ਼ ਕਰਨ ਦੀ ਤਾਂ ਲੋੜ ਨਹੀਂ ਜਿੰਨਾ ਅਸੀਂ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਲਿਆ ਆ 2050 ਤੱਕ ਤਾਂ ਸੂਈ ਆਪਣਾ ਖਲਾਰਾ ਪਾ ਲੈਣਾ ਜਿਸ ਤਰ੍ਹਾਂ ਦਰਖਤਾਂ ਦੀ ਕਟਾਈ ਹੋ ਰਹੀ ਹੈ, ਪ੍ਰਦੂਸ਼ਣ ਹੋ ਰਿਹਾ, ਜਿੱਦਾਂ ਕਿ ਚਾਈਨਾ ਦੇ ਸ਼ਹਿਰਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਬਹੁਤ ਸਾਹ ਲੈਣਾ ਵੀ ਔਖਾ ਆ, ਕਿ ਬਿਮਾਰੀਆਂ ਦਾ ਘਰ ਬਣ ਚੁੱਕਾ। ਇਕੱਲਾ ਚਾਈਨਾ ਨੀ, ਹੋਰ ਆਪਣੇ ਵੀ ਕਈ ਸ਼ਹਿਰਾਂ ਦੇ ਵਿੱਚ ਜਿੱਥੇ ਸੰਘਣੀ ਫਸੋ ਆ ਤੇ ਇੰਡਸਟਰੀਅਲ ਏਰੀਆ ਤੇ ਉੱਥੇ ਹਾਲਾਤ ਹੁਣ ਨਾਜ਼ੁਕ ਬਣਦੇ ਜਾ ਰਹੇ ਦਿਨ ਬ ਦਿਨ। ਤੇ ਦੂਜਾ ਦਲਜੀਤ ਸਿੰਘ ਜੀ, ਆਪਾਂ ਨੂੰ ਮੈਨੂੰ ਮੈਸੇਜ ਆਇਆ ਜੀ ਤੋਤਾ ਨੈਣਵਾ ਦਾ ਆਪਣੇ ਬਲਗੁਲਗੇ ਤੋਂ
ਜੀ,
ਤੇ ਉਹਨੀ ਗੁਰਪ੍ਰੀਤ ਗੋਪੀ ਜੀ ਲਈ ਕਿਹਾ, ਉਹ ਕਹਿੰਦੇ ਵੀ ਮੈਂ ਵੀ ਸਪੋਰਟਰ ਵਾਂ ਆਮ ਆਦਮੀ ਪਾਰਟੀ ਦਾ, ਪੂਰਾ ਸਪੋਰਟਰ ਆ, ਕਿ ਅਸੀਂ ਅਕਾਲੀ ਦਲ ਤੋਂ ਹੁਣ ਸਾਡੇ ਸਾਰੇ ਪਿੰਡ ਕਹਿੰਦੇ ਆਮ ਆਦਮੀ ਪਾਰਟੀ ਚ ਰਲ ਗਿਆ ਹੈ, ਪਰ ਕਹਿੰਦੇ ਵੀ ਏਦਾਂ ਗੌਰ ਰੱਖਣਾ ਹੈ ਅਸੀਂ ਕਿ ਅਸੀਂ ਇਸ ਨੂੰ ਧਰਮ ਨੀ ਬਣ ਦੇਣਾ ਲੋਕਾਂ ਦਾ, ਕਿ ਹਾਵੀ ਨਾ ਹੋ ਜਾਵੇ, ਹੋਰ ਨਾ ਕੱਲ ਦੀ ਤਰੀਕ ਦੇ ਵਿੱਚ ਗਲਤ ਬੰਦੇ ਰਲ ਜਾਣ ਤੇ ਅਸੀਂ ਇਸ ਦਾ ਹੀ ਪੱਖ ਪੂਰਦੇ ਜਾਈਏ।
ਜੀ ਬਿਲਕੁਲ, ਤੇ ਆਪਣੇ ਨਾਲ ਅਗਲੇ ਸਰੋਤੇ ਜੁੜੇ ਆ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ, ਇੱਥੋਂ ਬੋਲ ਰਹੇ ਹੋ? ਹਾਂਜੀ ਭਾਜੀ, ਹਾਂਜੀ 669 ਲਾਸਟ ਡਿਜਿਟ ਹੈਗਾ ਜੀ, ਕੌਣ ਬੋਲ ਰਹੇ ਤੁਸੀਂ? ਹੈਲੋ, ਹਾਂਜੀ ਬੋਲੋ ਜੀ। ਹੈਲੋ, ਹਾਂਜੀ ਭਾਜੀ ਬੋਲੋ।
ਸਤਿ ਸ੍ਰੀ ਅਕਾਲ ਭਾਜੀ, ਮੇਰੀ ਆਵਾਜ਼ ਆ ਰਹੀ ਜੀ?
ਹਾਂਜੀ ਹਾਂਜੀ ਆ ਰਹੀ ਹੈ ਜੀ, ਕਹੋ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ?
ਸਤਿ ਸ੍ਰੀ ਅਕਾਲ ਜੀ, ਮੈਂ ਤੇਜਿੰਦਰ ਸਿੰਘ ਲੱਕੀ ਬੋਲ ਰਿਹਾ ਜੀ ਮੈਲਬਨ ਤੋਂ। ਮੈਂ ਤਾਂ ਜੀ ਬਸ ਜਿਹੜਾ ਤੁਸੀਂ ਓਲੰਪਿਕਸ ਮੈਡਲ ਜਾਂ ਗੇਮਸ ਬਾਰੇ ਕਹਿ ਰਹੇ ਆ, ਉਹਨਾਂ ਬਾਰੇ ਮੇਰੇ ਥੋੜੇ ਜਿਹੇ ਵਿਚਾਰ ਇਹ ਆ ਜੀ, ਬਈ ਜਿਹੜਾ ਗਰਾਊਂਡ ਲੈਵਲ ਤੋਂ ਜੀ ਸਾਡੀਆਂ ਗੇਮਸ ਬਹੁਤ ਜ਼ਿਆਦਾ ਪਿੱਛੇ ਜਾ ਚੁੱਕੀਆਂ ਜੀ, ਜੇ ਐਸ ਕੰਪੇਅਰ ਟੂ ਤੁਸੀਂ ਇੱਥੇ ਦੇਖ ਲਓ ਜੀ, ਇੱਥੇ ਸਕੂਲਿੰਗ ਤੋਂ ਹੀ ਜਾਂ ਸ਼ੁਰੂ ਤੋਂ ਕਲਾਬਸ ਬਣੇ ਹੋਏ ਨੇ, ਕਿਸ ਤਰ੍ਹਾਂ ਹਰ ਸਬਾਰ ਵਿੱਚ ਮੈਨੂੰ ਲੱਗਦਾ ਪਤਾ ਨੀ 50-50, 100-100 ਗਰਾਊਂਡਸ ਹੈਗੀਆਂ ਜਿੱਥੇ ਹਰ ਵੀਕਐਂਡ ਤੇ ਹਰ ਤਰ੍ਹਾਂ ਦੀ ਕੋਈ ਗੇਮ ਖੇਡੀ ਜਾਂਦੀ ਹੈ ਜਾਂ ਸਕੂਲ ਪ੍ਰਮੋਟ ਕਰਦੇ ਆ, ਜਿਹੜਾ ਸਾਡੇ ਉੱਥੇ ਬਿਲਕੁਲ ਵੀ ਇੱਦਾਂ ਦਾ ਕੁਛ ਨੀ ਹੈਗਾ। ਤੁਸੀਂ ਐਸ ਕੰਪੇਅਰ 15-20 ਸਾਲ ਪਿੱਛੇ ਚੱਲ ਜਾਓ, ਹਜੇ ਸਰਕਾਰੀ ਸਕੂਲਾਂ ਚ ਵੀ ਗੇਮਾਂ ਹੁੰਦੀਆਂ ਸੀ, ਸਾਰੀਆਂ ਗੇਮਾਂ ਹੁੰਦੀਆਂ ਸੀ ਹਰ ਸਕੂਲਾਂ ਦੀਆਂ, ਪਰ ਹੁਣ ਤਾਂ ਸਰਕਾਰੀ ਸਕੂਲਾਂ ਚ ਹੀ ਲੋਕੀ ਜਾਣੋ ਹਟ ਗਏ, ਤਾਂ ਪ੍ਰਾਈਵੇਟ ਸਕੂਲ ਮੈਨੂੰ ਲੱਗਦਾ ਨੀ ਕੋਈ ਗੇਮਾਂ ਨੂੰ ਪ੍ਰਮੋਟ ਕਰਦਾ ਇੰਨਾ, ਜਿਹੜਾ ਕਿ ਸਭ ਤੋਂ ਵੱਡਾ ਕਾਰਨ ਵਾ ਬਈ ਗਾਂ ਤੋਂ ਗਾਂ ਗੇਮਾਂ ਪਿੱਛੇ ਹੀ ਜਾ ਰਹੀਆਂ ਜੀ, ਅੱਗੇ ਨੀ ਆ ਰਹੀਆਂ
ਜੀ। ਜੀ ਲੱਕੀ ਜੀ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਕੀਮਤੀ ਵਿਚਾਰ।
ਥੈਂਕ ਯੂ ਭਾਜੀ, ਬਸ ਮੈਂ ਤਾਂ ਜੀ ਇਹ ਕਹਿਣਾ ਸੀ।
ਬਹੁਤ ਬਹੁਤ ਧੰਨਵਾਦ।
ਥੈਂਕ ਯੂ ਭਾਜੀ।
ਲੱਕੀ ਸਾਹਿਬ ਨੇ ਬਹੁਤ ਵਧੀਆ ਵਿਚਾਰ ਗੁਰਸੇਵਕ ਸਿੰਘ ਜੀ ਰੱਖੇ ਆ ਕਿ ਜਿਹੜਾ ਗੇਮਸ ਦੇ ਆਪਾਂ ਬੇਸਿਕ ਜਿਹੜੇ ਸ਼ੁਰੂ ਨਹੀਂ ਕਰਦੇ ਹੈਗੇ ਵੀ ਕਿੱਥੋਂ ਆਪਣਾ ਸ਼ੁਰੂ ਕਰਨਾ ਚਾਹੀਦਾ। ਵੈਸੇ ਨਾਲ ਦੀ ਨਾਲ ਖਬਰ ਇਹ ਵੀ ਹੈਗੀ ਆ ਵੀ ਗਵਰਨਮੈਂਟ ਜਿਹੜਾ ਆਪਣਾ ਖਰਚਾ ਹੋਰ ਘਟਾ ਰਹੀ ਆ ਸਕੂਲਸ ਦੇ ਉੱਤੇ, ਜਿੱਥੇ 50% ਤੱਕ ਜਿਹੜੀਆਂ ਹੋਰ ਆਪਣੀਆਂ ਗ੍ਰਾਂਟਸ ਜਿਹੜੀਆਂ ਘਟਾਈਆਂ ਜਾ ਰਹੀਆਂ ਆ ਐਜੂਕੇਸ਼ਨ ਦੇ ਉੱਤੇ। ਨਾਲ ਦੀ ਨਾਲ ਇੱਕ ਚਾਈਨਾ ਦੇ ਵਿੱਚ ਇੱਕ ਸਰਵੇਖਣ ਹੋਇਆ, ਉਹਦੇ ਵਿੱਚ ਉਹਨਾਂ ਨੇ ਬੜਾ ਇੱਕ ਦਿਲ ਹਿਲਾਉਣ ਵਾਲੀ ਗੱਲ ਕਹੀ ਆ ਕਿ ਇੰਡੀਆ ਦੇ ਵਿੱਚ ਉਹਨਾਂ ਨੇ ਕੋਈ 300-400 ਦੇ ਕਰੀਬ ਲੋਕਾਂ ਦੇ ਕੋਲੋਂ ਇੱਕ ਸਰਵੇ ਕੀਤਾ, ਉਹਦੇ ਵਿੱਚ ਕਰਨਾਟਕ ਵਰਗਾ ਜਿਹੜਾ ਸੂਬਾ ਆ ਉਹ ਵੀ ਉਹਦੇ ਵਿੱਚ ਹੈਗਾ, ਉਹਨਾਂ ਤੋਂ ਜਾ ਕੇ, ਕਿਉਂਕਿ ਕਰਨਾਟਕ ਜਿਹੜਾ ਕਾਫੀ ਐਡਵਾਂਸ ਜਿਹੜਾ ਸੂਬਾ ਆ ਉਹ ਮੰਨਿਆ ਜਾਂਦਾ ਇੰਡੀਆ ਦੇ ਵਿੱਚ। ਉੱਥੇ ਕਿਹਾ ਗਿਆ ਕਿ ਲੋਕਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਬਣਾਉਣਾ ਚਾਹੁੰਦੇ ਆ, ਤੇ ਹੈਰਾਨੀ ਵਾਲੀ ਗੱਲ ਇਹ ਆ ਕਿ ਉਹਨਾਂ 300-400 ਬੰਦਿਆਂ ਦੇ ਵਿੱਚੋਂ ਇੱਕ ਨੇ ਇਹ ਨਹੀਂ ਕਿਹਾ ਕਿ ਆਪਣੇ ਜਿਹੜੇ ਮੈਂ ਬੱਚੇ ਨੂੰ ਖਿਡਾਰੀ ਜਾਂ ਅਥਲੀਟ ਜਿਹੜਾ ਬਣਾਉਣਾ ਚਾਹੁੰਦਾ, ਇਹੀ ਸ਼ਾਇਦ ਹੋ ਗਿਆ ਕਿ ਜਿਹਦੇ ਕਰਕੇ ਕਿ ਅਸੀਂ ਜਿਹੜਾ ਪਿਛੜ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਖਿਡਾਰੀ ਬਣਾਉਣਾ ਹੀ ਨਹੀਂ ਚਾਹੁੰਦੇ। ਅਗਲੇ ਕਾਲਰ ਵੱਲ ਚੱਲਦੇ ਹਾਂ ਜੀ। ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹੈਲੋ, ਹੈਲੋ ਜੀ ਦੋਸਤੋ, ਥੋੜਾ ਜਿਹਾ ਨੈਟਵਰਕ ਦੀ ਸ਼ਾਇਦ ਪ੍ਰੋਬਲਮ ਚੱਲ ਰਹੀ ਹੈ, ਪਰ ਖੈਰ ਰਾਣਾ ਔਜਲਾ ਜੀ ਜੁੜੇ ਆਪਣੇ ਨਾਲ ਬ੍ਰਿਸਬੇਨ ਤੋਂ। ਰਾਣਾ ਜੀ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਤੇ ਸਤਿ ਸ੍ਰੀ ਅਕਾਲ ਗੁਰਸੇਵਕ ਭਾਜੀ।
ਸਤਿ ਸ੍ਰੀ ਅਕਾਲ ਵੀਰ ਜੀ।
ਜੀ
ਹਾਂਜੀ, ਮੈਂ ਜੀ ਉਹ ਬਸ ਸੁਣਦਾ ਪਿਆ ਸੀ ਆਪਣਾ ਚੂਹਿਆਂ ਦੇ ਪ੍ਰੋਗਰਾਮ ਤੇ, ਆਪਣਾ ਬਿਲਡਿੰਗਾਂ ਦੇ ਚੂਹਿਆਂ ਬਾਰੇ।
ਹਾਂਜੀ
ਭਾਜੀ, ਮੈਂ ਇੱਕ ਮਿੰਟ ਲੈਣਾ ਚਾਹੂੰਗਾ ਇਸ ਵਿਸ਼ੇ ਤੇ, ਮੈਂ ਤੁਹਾਨੂੰ ਦੱਸਦਾ ਕੁਛ ਅੰਕੜੇ ਦੱਸਦਾ ਜੀ।
ਜੀ ਜ਼ਰੂਰ।
ਇਹ ਹੈ ਜੀ,
ਹਾਂਜੀ 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 ਇਹ ਆ ਜੀ ਕਿ ਇਹ ਮੁਲਕ ਕੋਈ ਆਪਾਂ ਇੰਡੀਆ ਦੇ ਵਿੱਚ ਤਾਂ ਰਹਿ ਨਹੀਂ ਰਿਹਾ ਇਹ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਤੁਹਾਨੂੰ ਪਤਾ ਵਿਦੇਸ਼ਾਂ ਦੇ ਵਿੱਚ ਕਿੱਦਾਂ ਕਿੱਦਾਂ ਸਾਰਾ ਕੁਝ ਰਿਐਕਟ ਹੁੰਦਾ ਤੁਹਾਨੂੰ ਕੀ ਲੱਗਦਾ ਕਿ ਇੰਨਾ ਵੱਡਾ ਡਿਸੀਜਨ ਬਿੱਲੀਆਂ ਮਾਰਨ ਦਾ ਚੂਹਾ ਮਾਰਨ ਦਾ ਉਹਨਾਂ ਲੈ ਲਿਆ ਤੇ ਲੋਕਾਂ ਨੇ ਕੁਛ ਵੀ ਨਾ ਕਿਹਾ ਹੋਊਗਾ ਉੱਥੇ ਉਹਨਾਂ ਲੋਕਾਂ ਦੀ ਸਹਿਮ ਸਹਿਮਤੀ ਤੋਂ ਬਗੈਰ ਹੋ ਗਿਆ ਹੋਊਗਾ ਇਹ ਹੋ ਹੀ ਨੀ ਸਕਦਾ ਜੀ ਮੇਰੇ ਨਾਲ ਅਸੀਂ ਹਾਂਜੀ ਹਾਂਜੀ ਮੈਂ ਕੁੱਤੀ ਰੱਖੀ ਹੋਈ ਆ ਜੀ ਕੁੱਤੀ ਸੋਈ ਆ ਤਾਂ ਉਹਨੇ ਬੱਚੇ ਦਿੱਤੇ ਆ 6 ਜੀ ਉਹ ਬੱਚੇ ਨਾ ਹੁਣ ਵਾਵਾ ਹੋ ਗਏ 6 ਵੀਕ ਦੇ ਹੋ ਗਏ
ਬ੍ਰਿਸਬਨ ਵਿੱਚ
ਹਾਂਜੀ
ਬ੍ਰਿਸਬਨ ਵਿੱਚ ਹੀ ਆ ਜੀ
ਹਾਂਜੀ ਹਾਂਜੀ ਗੋਲਡ ਕੋਸਟ ਰਹਿਣ ਜੀ ਗੋਲਡ ਕੋਸਟ
ਅੱਛਾ ਅੱਛਾ ਠੀਕ ਆ ਗੋਲਡ ਕੋਸਟ ਦੀ ਗੱਲ ਕਰ ਰਿਹਾ ਹਾਂਜੀ
ਹਾਂਜੀ ਤੇ ਉਹ ਜੀ 6 ਵੀਕ ਦੇ ਹੋ ਗਏ ਆਪਾਂ ਤੇ ਮੈਂ ਕਿਹਾ ਸੋਚਿਆ ਵੀ ਉਹਨਾਂ ਨੂੰ ਹੁਣ ਵੇਚਦੀ ਆ ਉਹ ਘਰੇ ਬਹੁਤ ਇੱਧਰ ਉੱਧਰ ਭੱਜ ਦੌੜ ਬਹੁਤ ਕਰ ਰਹੇ ਆ ਤਾਂ ਉਹਨਾਂ ਨੂੰ ਮੈਂ ਪਾਇਆ ਗਮਟਰੀ ਦੇ 1:55 ਐਡ ਰਹੀ ਆ 55 ਮਿੰਟ ਦੇ ਵਿੱਚ ਬਹੁਤ ਲੋਕਾਂ ਦੇ ਮੈਨੂੰ ਮੈਸੇਜ ਆਏ ਕਿ ਸਾਨੂੰ ਚਾਹੀਦਾ ਵਿੱਚੋਂ 3-4 ਐਨੀਮਲ ਲਵਰਸ ਦੇ ਵੀ ਫੋਨ ਆ ਗਏ ਕਹਿੰਦੇ ਕਿ ਤੁਸੀਂ 8 ਵੀਕਸ ਤੱਕ ਇਹ ਬੱਚਿਆਂ ਦੀ ਐਡ ਵੀ ਨਹੀਂ ਐਡ ਪਾਉਂਦੇ ਜੇ ਤੇ ਤੁਹਾਨੂੰ ਇਹ ਤੁਸੀਂ ਮਾਂ ਤੋਂ ਅਲੱਗ ਨਹੀਂ ਕਰ ਸਕਦੇ 8 ਵੀਕ ਬੱਚੇ ਇਹ ਨਹੀਂ ਕਿ ਤੁਸੀਂ ਅੱਜ ਵੇਚ ਦੋ ਅਦਰਵਾਈਜ਼ ਵੀ ਵਿਲ ਗੈਟ ਯੂ ਇਨ ਦ ਕੋਰਟ ਯੂ ਨੋ ਮੈਨੂੰ ਐਡ ਉਹਨਾਂ ਕਿਹਾ ਹੁਣੇ ਖੜੇ ਪੈਰ ਰਿਮੂਵ ਕਰ ਐਡ ਖੜੇ ਪੈਰ ਰਿਮੂਵ ਕੀਤੀ ਐਡ ਹੁਣ ਮੈਨੂੰ 2 ਵੀਕ ਹੋਰ ਵੇਟ ਕਰਨਾ ਪੈਣਾ ਤੇ ਤੁਸੀਂ ਕਿੱਦਾਂ ਸੋਚ ਸਕਦੇ ਜੇ ਕਿ ਬਿੱਲੀਆਂ ਦੇ ਚੂਹਿਆਂ ਨੂੰ ਮਾਰਨ ਲਈ ਉਹਨਾਂ ਨੂੰ ਕਿਸੇ ਨੂੰ ਪੁੱਛਣਾ ਨਾ ਪਿਆ ਹੋਊਗਾ ਐਨੀਮਲ ਲਵਰਸ ਹੁੰਦੇ ਆ ਜੀ ਉਹ ਸਰਕਾਰ ਜਵਾਬਦੇ ਹੁੰਦੀ ਆ ਬਾਕੀ ਜਿਹੜੀ ਤੁਸੀਂ ਕੜੀ ਟੁੱਟਣ ਦੀ ਗੱਲ ਕਰਦੇ ਜੇ ਨਿਊਜ਼ੀਲੈਂਡ ਦੇ ਵਿੱਚ ਆਲਰੇਡੀ ਉਹ ਕੜੀ ਉਹਦਾ ਲਿੰਕ ਤਾਂ ਟੁੱਟਾ ਹੋਇਆ ਤੁਸੀਂ ਜੇ ਕਿਸੇ ਨੂੰ ਪੁੱਛੋ ਤੇ ਨਿਊਜ਼ੀਲੈਂਡ ਦੇ ਵਿੱਚ ਸੱਪ ਨਹੀਂ ਹੈਗੇ ਤੇ ਸੱਪ ਹੀ ਇੱਕ ਅਜਿਹਾ ਜਾਨਵਰ ਹੈ ਜੋ ਵੱਡੇ ਪੱਧਰ ਤੇ ਚੂਹਿਆਂ ਨੂੰ ਖਾਂਦਾ
ਜੀ
ਤੇ ਉਹ ਚੂਹਿਆਂ ਦੀ ਖੁੱਡਾਂ ਚ ਵੜ ਕੇ ਚੂਹਿਆਂ ਨੂੰ ਖਾਂਦਾ ਉੱਥੇ ਲਿੰਕ ਆਲਰੇਡੀ ਟੁੱਟਾ ਹੋਇਆ ਤੇ ਜਿਹੜੀ ਬਿੱਲੀ ਆ ਉਹ ਬਿੱਲੀ ਉਹਨਾਂ ਦੇ ਕੀਵੀ ਜਿਹੜੇ ਪੰਛੀ ਆ ਉਹ ਸੋ ਲੇਜ਼ੀ ਹੋ ਚੁੱਕਿਆ ਕਿ ਉੱਡਣਾ ਭੁੱਲੇ ਹੋਏ ਆ ਉਹਨਾਂ ਦੇ ਪੰਛੀਆਂ ਨੂੰ ਖਾਧੀ ਜਾਂਦੀ ਆ ਸੋ ਇਹ ਚੂਹਿਆਂ ਦੀ ਆਬਾਦੀ ਇੰਨੀ ਕੁ ਜ਼ਿਆਦਾ ਉੱਥੇ ਵਧੀ ਪਈ ਹੈ ਕਿ ਲੋਕਾਂ ਦੀ ਸਹਿ ਸਹਿਮਤੀ ਨਾਲ ਸਾਰਾ ਕੁਝ ਹੋ ਰਿਹਾ ਉਹ 2 ਮਚ ਹੋ ਗਿਆ ਜੀ ਸਾਰਾ ਕੁਝ ਉਹ ਜੋ ਮਾਰਨਾ ਉਹਨਾਂ ਦਾ ਬਣਨਾ ਹੀ ਹੱਕ ਤੇ ਜਿਹੜੇ ਭਾਜੀ ਹੁਣੇ 2 ਮਿੰਟ ਪਹਿਲਾਂ ਗੱਲ ਕਰ ਗਿਆ ਕਿ ਇੱਕ ਚੂਹੀ ਆ ਤੇ ਮੈਂ ਕਿਹਾ ਘਰੇ ਐਸ਼ ਕਰਨ ਦੋ ਇਹ ਜੇ ਚੂਹੀ ਏਦਾਂ ਹੀ ਐਸ਼ ਕਰਦੀ ਰਹੀ ਜੀ ਬਸ ਫਿਰ ਤੁਹਾਡੀ ਐਸ਼ ਉਹ 2-4 ਦਿਨਾਂ ਤੱਕ ਨੀਂਦ ਹਰਾਮ ਹੋ ਜੂਗੀ ਤੇ ਕੋਈ ਵੀ ਅਜਿਹੀ ਸ਼ੈ ਬਰਨਿੰਗ ਦੇ ਵਿੱਚ ਮਾਸਟਰ ਦੇ ਵਿੱਚ ਕਿਤੇ ਵੀ ਨਹੀਂ ਹੈਗੀ ਕਿ ਤੁਸੀਂ ਚੂਹਾ ਮਾਰ ਸਕੋ ਮੈਂ ਸਾਰੇ ਪ੍ਰੋਡਕਟ ਯੂਜ ਕਰ ਲਿਆ ਜੀ ਸਾਡੇ ਵੀ ਬਰੀਕ ਚੂਹੀਆਂ ਆ ਗਈਆਂ ਸੀ ਘਰੇ ਉਹ ਪਰ ਚੂਹੀਆਂ ਮਰਨੋ ਹੀ ਰਹੀਆਂ ਜੀ ਉਹ ਤਾਂ ਕੜਿੱਕੀ ਦੇ ਵਿੱਚ ਆਉਣੀ ਫਸਦੀਆਂ ਕੜਿੱਕੀ ਦੇ ਵਿੱਚ ਆਉਣੀ ਆਉਂਦੀਆਂ ਉਹ ਇੱਕ ਵਾਰ ਇੱਕ ਚੂਹੀ ਮਰ ਜੂਗੀ ਇੱਕ ਸ਼ੈ ਖਾ ਕੇ ਪਰ ਉਹ ਦੂਜੀ ਚੂਹੀ ਨੂੰ ਪਤਾ ਲੱਗ ਜੂਗਾ ਕਿ ਇਹਨੇ ਇਸ ਤਰ੍ਹਾਂ ਮਰ ਗਈ ਆ ਉਹ ਕਦੀ ਉਸ ਰਸਤੇ ਤੁਹਾਡੀ ਦੂਜੀ ਚੂਹੀ ਨਹੀਂ ਮਰੂ ਤੂੰ ਛੇਤੀ ਕਰਜੇ ਤਾਂ ਰੈਂਟ ਵਾਲਾ ਫਿਰ ਤਾਂ ਚੱਕਰ ਹੀ ਕੋਈ ਨੀ ਜੇ ਆਪਦਾ ਘਰ ਤੇ ਉਹ ਫਿਰ ਛੇਤੀ ਕੰਮ ਖਤਮ ਹੋ ਜੂ ਕਰਦਾ ਵੀ ਤੇ ਦੂਸਰੀ ਗੱਲ ਆ ਜੀ ਇਹ ਉਹ ਹੱਲ ਹੋਰ ਤਰੀਕੇ ਨਾਲ ਕੀਤਾ ਜਾ ਸਕਦਾ ਸੀ ਜਿੱਦਾਂ ਕਿ ਮੈਨੂੰ ਨਾ ਇੱਥੇ ਬੰਦਾ ਕੁਇੰਸਲੈਂਟ ਫਾਰਮਰ ਆਇਆ ਤੇ ਉਹਨੇ ਮੈਨੂੰ ਦੱਸਿਆ ਕਿ ਇੱਥੇ ਨਾ ਪਹਿਲਾਂ ਪਹਿਲ ਆ ਤੁਸੀਂ ਹੁਣ ਦੇਖਦੇ ਜੀ ਟੋਡ ਹੁੰਦੇ ਆ ਜਿਹੜੇ ਕਿ ਡੱਡੂ ਛੋਟੇ ਡੱਡੂ ਇੱਕ ਹੁੰਦੇ ਆ ਇੱਕ ਤਾਂ ਵੱਡਾ ਡੱਡੂ ਹੁੰਦਾ ਵੱਡਾ ਉਹਨੂੰ ਟੋਟ ਕਹਿੰਦੇ ਆ
ਹਾਂਜੀ
ਉਹ ਡੱਡੂ ਇੰਪੋਰਟ ਕੀਤਾ ਗਿਆ ਜੀ ਇੱਥੇ ਆਸਟ੍ਰੇਲੀਆ ਦੇ ਇੰਪੋਰਟ ਕੀਤਾ ਗਿਆ ਕਿਉਂਕਿ ਇੱਥੇ ਪਹਿਲਾਂ ਗੰਨਿਆਂ ਦੇ ਫਾਰਮ ਦੇ ਛੂਹੇ ਤੇ ਇੱਥੇ ਮੱਕੜੀ ਹੁੰਦੀ ਸੀ ਉਹ ਨੁਕਸਾਨ ਬੜਾ ਕਰਦੀ ਸੀ ਫਸਲਾਂ ਦਾ ਉਹਨਾਂ ਨੂੰ ਸਿਰਫ ਜੇ ਖਾਂਦਾ ਸੀ ਤੇ ਟੋਟ ਖਾਂਦਾ ਸੀ ਉਹ ਟੋਟ ਇੰਪੋਰਟ ਕਰ ਲਏ ਹੁਣ ਟੋਟ ਵਾਤਾਨੁਕੂਲਿਤ ਨੇ ਉਹ ਮਰਦੇ ਨੀ ਨਾ ਉਹਨਾਂ ਡੱਡੂਆਂ ਨੂੰ ਨਾ ਕੋਈ ਜਾਨਵਰ ਖਾਵੇ ਹੁਣ ਉਹ ਡੱਡੂਆਂ ਨੇ ਉਹ ਚੂਹੇ ਤੇ ਜੋ ਟਿੱਡੀਆਂ ਮੱਛੀਆਂ ਨੂੰ ਮਕਾ ਦਿੱਤੀਆਂ ਹੁਣ ਉਹ ਨਿੱਕੇ ਡੱਡੂਆਂ ਖਾਣੇ ਹਰਿਆ ਦੇ ਡੱਡੂ ਇੰਨੇ ਸੋਹਣੇ ਪ੍ਰਕਿਰਤਿਕ ਡੱਡੂ ਹੁੰਦੇ ਉਹਨਾਂ ਨੂੰ ਵੀ ਖਾਣਾ ਸ਼ੁਰੂ ਕਰਤਾ ਹੁਣ ਆਸਟ੍ਰੇਲੀਆ ਵੀ ਟੋਟਾਂ ਤੋਂ ਸਿੱਕ ਹੋਇਆ ਪਿਆ ਉਹਨਾਂ ਨੂੰ ਕੋਈ ਜਾਨਵਰ ਨਹੀਂ ਮਾਰਦਾ ਨਾ ਹੀ ਉਹ ਮਰਦੇ ਨੇ ਨਾ ਉਹ ਜ਼ਿਆਦਾ ਸੰਨ ਚ ਮਰਦੇ ਨੇ ਨਾ ਗਰਮੀ ਚੋਂ ਵਾਤਾਨੁਕੂਲਿਤ ਹੋ ਜਾਂਦੇ ਸੋ ਇਹ ਉਹ ਜੋ ਵੀ ਸਕੀਮ ਪਾਸ ਕੀਤੀ ਹੈ ਜੀ ਉਹਨਾਂ ਨੂੰ ਮਾਰਨ ਦੀ ਬਿੱਲੀਆਂ ਨੂੰ ਤੇ ਚੂਹਿਆਂ ਨੂੰ ਇਹ ਸਹੀ ਹੈ ਜੇ ਉਹ ਨਾ ਸਹੀ ਹੁੰਦੀ ਤਾਂ ਉੱਥੋਂ ਦੇ ਲੋਕਾਂ ਨੇ ਕਾਨੂੰਨ ਦਾ ਹੜਕੰਪ ਮਚਾ ਦੇਣਾ ਸੀ ਇਹ ਚੂਹੇ ਮਾਰਨੇ ਪੈਣੇ ਨਹੀਂ ਤੇ ਅਦਰਵਾਈਜ਼ ਤੁਸੀਂ ਦੇਖ ਲਓ ਆਪਣੇ ਇੰਡੀਆ ਚ ਕਿੱਦਾਂ ਜੇ ਝੋਨੇ ਲਾਉਂਦੇ ਜਾਓ ਤੇ ਦਵਾ ਦਵਾ ਆਪਣੇ ਕੁੜੀਆਂ ਸੁੱਟਣੀਆਂ ਸ਼ੁਰੂ ਕਰ ਦਿੰਦੇ ਆ ਵੱਟਾਂ ਦੇ ਕਮਾਦ ਦੇ ਵਿੱਚ ਫੋਰਾ ਟੈਕਸ ਸੈਟਣੀ ਸ਼ੁਰੂ ਕਰ ਦਿੰਦੇ ਕਾਹਦੇ ਵਾਸਤੇ ਇਹ ਆਪਾਂ ਤਾਜ਼ੇ ਤਾਜ਼ੇ ਐਨੀਮਲ ਲਵਰ ਬਣੇ ਆ ਜੀ ਇੱਥੇ ਪਰ ਆਪਾਂ ਜੇ ਪਿਛਾਂ ਨੂੰ ਝਾਤੀ ਮਾਰੀਏ ਤਾਂ ਜੇ ਉਹ ਗੱਲ ਨਹੀਂ ਹੈਗੀ ਜੀ
ਗੁਰਸੇਵ ਸਿੰਘ ਜੀ ਬਹੁਤ ਵਧੀਆ ਵਿਚਾਰ ਇਹਨਾਂ ਨੇ ਰਾਣਾ ਸਾਹਿਬ ਨੇ ਦਿੱਤੇ ਆ ਪਰ ਅਸਲੀ ਫੇਰ ਉੱਥੇ ਹੀ ਆਪਾਂ ਆਉਂਦੇ ਆ ਗੱਲ ਕਿ ਮਾਰਨ ਨਾਲੋਂ ਜਿੱਦਾਂ ਉਹਨਾਂ ਨੇ ਕਿਹਾ ਵੀ ਕੜੀ ਟੁੱਟੀ ਹੋਈ ਆ ਉਹ ਤਾਂ ਸੁਭਾਵਿਕ ਆ ਵੀ ਕੜੀ ਟੁੱਟਣ ਕਰਕੇ ਉਹਨਾਂ ਦੀ ਜਿਹੜੀ ਗਰੋਥ ਆ ਵੱਧ ਗਈ ਆ ਹੁਣ ਉਹ ਕੜੀ ਨੂੰ ਜਿਹੜਾ ਦੁਬਾਰਾ ਤੋਂ ਜੋੜਨਾ ਉਹਦਾ ਜਿਹੜਾ ਆ ਹੱਲ ਸ਼ਾਇਦ ਬਹੁਤ ਵਧੀਆ ਹੋ ਸਕਦਾ। ਜੇ ਚੂਹੇ ਹੁਣ ਆਪਾਂ ਖਤਮ ਕਰ ਦਿੱਤੇ, ਬਿੱਲੀ ਖਤਮ ਕਰ ਦਿੱਤੀ ਆ, ਫੇਰ ਤਾਂ ਪ੍ਰੋਬਲਮ ਕਿਸੇ ਹੋਰ ਜੀਵ ਨੇ ਵਧਣਾ ਸ਼ੁਰੂ ਹੋ ਜਾਣਾ ਆ। ਗੁਰਸਿੰਘ ਸਿੰਘ ਤੁਹਾਨੂੰ ਕੀ ਲੱਗਦਾ ਇਸ ਮੁੱਦੇ ਦੇ ਉੱਤੇ? ਬਈ ਫੇਰ ਉਹਦਾ ਤਾਂ ਫੇਰ ਉਹੀ ਉੱਥੇ ਗੱਲ ਹੈ ਕਿ ਕੜੀ ਤਾਂ ਫੇਰ ਟੁੱਟ ਗਈ ਹੈ ਨਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹਦਾ ਫੇਰ ਨੁਕਸਾਨ ਝੱਲਣਾ ਪੈਣਾ। ਪਰ ਬਹੁਤ ਕੀਮਤੀ ਵਿਚਾਰ ਰਾਣਾ ਸੱਪਟ ਨੂੰ ਦਿੱਤੇ ਆ। ਆਪਾਂ ਹੋਲਡ ਰੱਖੀਏ ਜੀ ਥੋੜਾ ਚਿਰ। ਗੁਰਸਿੰਘ ਸਿੰਘ ਜੀ ਕੀ ਕਹੋਗੇ ਇਸ ਮਾਮਲੇ 'ਚ?
ਹਾਂਜੀ, ਉਹੀ ਗੱਲ ਹੈ ਕਿ ਗੱਲ ਅਸੀਂ ਵੀ ਕਹਿ ਰਹੇ ਹਾਂ ਕਿ ਕੰਟਰੋਲ ਕਰਨਾ ਅੱਡ ਚੀਜ਼ ਆ, ਮਾਰ ਦੇਣਾ ਅੱਡ ਚੀਜ਼ ਆ, ਖਤਮ ਕਰ ਦੇਣਾ ਉਸ ਨਾ ਸਟੇਟ ਦੇ ਵਿੱਚੋਂ, ਇੱਕ ਯੂਜ ਕੰਟਰੀ ਦੇ ਵਿੱਚੋਂ ਕੰਟਰੋਲ ਕਰਨ ਉਸ ਨੂੰ, ਨਾ ਕਿ ਖਤਮ ਹੀ ਕਰ ਦੇਣ। ਸੋ ਸਾਡੀ ਸਾਨੂੰ ਏਦਾਂ ਲੱਗਦਾ ਆ। ਬਾਕੀ ਇਹਨਾਂ ਦਾ ਸਵਾਗਤ ਆ ਜੀ ਵਿਚਾਰ ਦਾ।
ਬਹੁਤ ਬਹੁਤ ਧੰਨਵਾਦ ਰਾਣਾ ਸਾਹਿਬ ਨੇ, ਬਹੁਤ ਵਧੀਆ ਵੈਸੇ ਵਿਚਾਰ ਦਿੱਤੇ ਆ। ਤੇ ਅਗਲੇ ਸਾਡੇ ਕਾਲਰ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਜੀ
ਜੀ, ਕੌਣ ਬੋਲਦੇ ਹੋ, ਕਿੱਥੋਂ ਬੋਲਦੇ ਹੋ ਭਾਜੀ?
ਭਾਜੀ ਮੈਂ ਜਸਵਿੰਦਰ ਬੋਲਦਾ ਮੈਲਬਨ ਤੋਂ ਜੀ।
ਹਾਂਜੀ ਜਸਵਿੰਦਰ ਜੀ, ਕੀ ਕਹਿਣਾ ਚਾਹੁੰਦੇ ਤੁਸੀਂ?
ਭਾਜੀ ਦੋਨੋਂ ਭਾਜੀਆਂ ਨੂੰ ਸਤਿ ਸ੍ਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਭਾਜੀ,
ਸਤਿ ਸ੍ਰੀ ਅਕਾਲ ਜੀ।
ਹਾਂਜੀ ਭਾਜੀ ਮੈਂ ਇੱਕ ਗੱਲ ਤਾਂ ਮੈਂ ਓਲੰਪਿਕ ਬਾਰੇ ਕਰਨਾ ਚਾਹੁੰਦਾ ਸੀ
ਜੀ।
2008 ਦੇ ਵਿੱਚ ਅਭਿਨਵ ਬਿੰਦਰਾ ਗੋਲਡ ਮੈਡਲ ਲੈ ਕੇ ਆਇਆ ਸੀ ਇੰਡੀਆ ਵਾਸਤੇ ਜੀ।
ਹਾਂਜੀ,
ਸਾਨੂੰ ਸੁਣ ਕੇ ਹੈਰਾਨ ਗੱਲ ਹੋਏਗੀ ਜੀ, ਕਿਉਂਕਿ ਉਹਨੂੰ ਏਅਰਪੋਰਟ ਤੇ ਰਿਸੀਵ ਕਰਨ ਵਾਸਤੇ ਸਿਰਫ ਉਹਦਾ ਡੈਡੀ ਸੀ ਜੀ ਪਹਿਲਾਂ। ਤੇ ਤੁਸੀਂ ਜੋ ਪੜ੍ਹ ਸਕਦੇ ਹੋ 2008 ਦੀ ਕੱਢ ਕੇ, ਕੱਲਾ ਉਹਦਾ ਕੋਈ ਉਹਨੂੰ ਮਤਲਬ ਉੱਥੇ ਰਿਸੀਵ ਕਰਨ ਵਾਸਤੇ ਕੋਈ ਨਹੀਂ ਸੀ, ਕੱਲਾ ਡੈਡੀ ਸੀ ਪੂਰੇ ਇੰਡੀਆ ਚੋਂ, ਤੇ ਗੋਲਡ ਮੈਡਲ ਲੈ ਕੇ ਆਇਆ ਬੰਦਾ 2008। ਤੇ ਦੂਜੀ ਗੱਲ ਭਾਜੀ ਮੈਂ ਚੂਹਿਆਂ ਬਾਰੇ ਕਰਦਾ ਜੀ। ਮੈਂ ਨਵੇਂ ਆਪਣੇ ਘਰ ਚ ਮੂਵ ਹੋਇਆ ਸੀ ਮੈਂ ਰੈਂਟ ਵਾਲੇ ਤੇ ਮੇਰੇ ਫਾਦਰ ਆਏ ਹੋਏ ਤੇ ਇੰਡੀਆ ਤੋਂ, ਤੇ ਅਸੀਂ ਯੂਟਿਊਬ ਤੇ ਫਿਲਮ ਫੁਲਮ ਦੇਖਦੇ ਸੀ ਤੇ ਅਸੀਂ ਨਵੇਂ ਘਰ ਚ ਗਏ ਉੱਥੇ, ਤੇ ਅਸੀਂ ਨਵੇਂ ਘਰ ਚ ਐਨਵੀਐਨ ਲਿੱਤਾ ਜੀ ਨਵਾਂ ਆ ਕੇ। ਉਹ ਜਦੋਂ ਉਹਨੇ ਕੈਵਿਟੀ ਚੋਂ ਐਨਵੀਐਨ ਬੋਕਸ ਲਾਇਆ ਉੱਥੋਂ ਚੂਹੀ ਆ ਗਈ ਕੋਈ ਛੋਟੀ ਜਿਹੀ, ਤੇ ਆਪਟੀਕਲ ਜੋ ਵਾਇਰ ਹੈ ਨਾ ਜੀ ਬਿਲਕੁਲ ਬਰੀਕ ਹੈ ਜੀ, ਬਿਲਕੁਲ ਹੀ ਬਰੀਕ ਹੈ। ਤੇ ਦਿਨੇ ਉਹ ਲਾ ਕੇ ਗਿਆ ਭਾਜੀ, ਤੇ ਰਾਤੀ ਉਹਨੇ ਚੂਹੀ ਨੇ ਆਪਣਾ ਤਾਰ ਆਪਣਾ ਕੱਟੀ
ਜੀ।
ਤੇ ਮੈਂ ਉਹਨਾਂ ਨੂੰ ਕਾਲ ਕੀਤੀ ਕਿ ਵੀ ਹਾਂ ਤੁਹਾਡਾ ਐਨਵੀਐਨ ਨਹੀਂ ਚੱਲ ਰਿਹਾ, ਤੇ ਉਹ ਦੇਖਿਆ ਕਿ ਤਾਰ ਕੱਟ ਗਈ ਚੂਹੀ। ਸੈਕਿੰਡ ਟਾਈਮ ਉਹ ਦਿਨ ਚ ਲਾ ਕੇ ਗਿਆ, ਰਾਤ ਨੂੰ ਫਿਰ ਕੱਟ ਗਈ ਜੀ। ਤੇ ਚੂਹੀ ਇਤਨੀ ਕੁ ਛੋਟੀ ਜਿਹੀ ਸੀ, ਸਾਨੂੰ ਪਤਾ ਕਿ ਅਸੀਂ 15 ਦਿਨ ਚ ਕਿੱਦਾਂ ਪਕੜੀ ਜੀ। ਤੇ ਇਹ ਸਾਡੇ ਨਾਲ ਹੋਈ ਜੀ ਪਿਛਲੇ ਮੰਥ ਦੀ ਗੱਲ
ਜੀ। ਜੀ ਜਸਵਿੰਦਰ ਸਿੰਘ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਆਪਣੇ ਵਿਚਾਰ ਜਿਹੜੇ ਰੱਖੇ ਆ। ਵੈਸੇ ਗੁਰਸੇਵ ਸਿੰਘ ਜੀ ਇਹ ਬਹੁਤ ਵਧੀਆ ਇਹਨਾਂ ਨੇ ਦੱਸਿਆ ਕਿ ਜਿਹੜੇ ਕਿ ਆਪਣਾ ਕਰੇਜ਼ ਹੈ ਨਹੀਂ, ਅਸੀਂ ਜਿਹੜੇ ਜਿੱਤ ਕੇ ਵੀ ਆਉਂਦੇ ਆ, ਜੇ ਕ੍ਰਿਕਟ ਦੇ ਵਿੱਚ ਦੇਖੋ ਇੰਨੀ ਭੀੜ ਹੁੰਦੀ ਆ ਕਈ ਵਾਰੀ, ਵੈਸੇ ਹੀ ਜਦੋਂ ਪਹੁੰਚਦੇ ਹੀ ਆ ਜੇ ਅਸੀਂ ਉਹਨਾਂ ਦਾ ਬੜਾ ਸਵਾਗਤ ਕਰਦੇ ਹਾਂ। ਇਹਦੇ ਨਾਲ ਫਰਕ ਇਹ ਪੈਂਦਾ ਕਿ ਜਿਹੜਾ ਖਿਡਾਰੀਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਜੋਸ਼ ਜ਼ਰੂਰ ਭਰ ਦਿੰਦੀਆਂ ਆਪਣੀਆਂ ਤਾੜੀਆਂ, ਕਿਹਾ ਨਹੀਂ ਜਾਂਦਾ ਵੀ ਘਰੇਲੂ ਮੈਦਾਨਾਂ ਦੇ ਵਿੱਚ ਵਧੀਆ ਪ੍ਰਦਰਸ਼ਨ ਰਹਿੰਦਾ, ਉਹਦਾ ਕਾਰਨ ਇਹੀ ਹੁੰਦਾ ਕਿ ਜਿਹੜੀ ਸਪੋਰਟ ਹੁੰਦੀ ਆ ਹਨਾ, ਉਹ ਖਿਡਾਰੀ ਨੂੰ ਬਹੁਤ ਜ਼ਿਆਦਾ ਜਿਹੜੀ ਆ ਉੱਪਰ ਕਰ ਦਿੰਦੀ ਆ। ਵੈਸੇ ਬਿੰਦਰਾ ਸਾਹਿਬ ਨੇ ਇਸ ਵਾਰ ਚਲੋ ਬਹੁਤ ਵਧੀਆ ਉਹਨਾਂ ਦਾ ਪ੍ਰਦਰਸ਼ਨ ਨਹੀਂ ਰਿਹਾ, ਪਰ ਫੇਰ ਵੀ ਉਹਨਾਂ ਨੇ ਬਹੁਤ ਵਧੀਆ ਉਸ ਵੇਲੇ ਕੰਮ ਕੀਤਾ ਸੀਗਾ। ਇਸ ਵਾਰ ਝੰਡਾ ਬਰਦਾਰ ਵੀ ਹੈਗੇ ਸੀਗੇ ਆਪਣੀ ਟੀਮ ਦੇ, ਸਾਰੇ ਗਰੁੱਪ ਦੇ ਜਿਹੜਾ ਆਪਣਾ ਉੱਥੇ ਗਰੁੱਪ ਗਿਆ। ਪਰ ਖੈਰ ਜਿਹੜੀ ਇਹਨਾਂ ਨੇ ਸਾਂਝ ਬਣਾਈ ਹੈ ਜਸਵਿੰਦਰ ਸਿੰਘ ਜੀ ਹੁਣਾਂ ਨੇ, ਇਹਨਾਂ ਦਾ ਕਹਿਣ ਦਾ ਮਤਲਬ ਸ਼ਾਇਦ ਇਹੀ ਹੈ ਕਿ ਆਪਾਂ ਪ੍ਰੋਪਰ ਸਤਿਕਾਰ ਵੀ ਨਹੀਂ ਤਾਂ ਨਹੀਂ ਦਿੰਦੇ ਹਨਾ। ਅੱਗੇ ਸਾਡੇ ਨਾਲ ਗੁਰਪ੍ਰੀਤ ਗਿੱਲ ਜੀ ਕੈਨਬਰਾ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਗਿੱਲ ਸਾਹਿਬ।
ਹਾਂਜੀ ਭਾਈ ਸਤਿ ਸ੍ਰੀ ਅਕਾਲ, ਮੈਂ ਦੁਬਾਰਾ ਜੁੜਿਆ, ਗੁਰਸੇਵ ਭਾਈ ਤੁਹਾਨੂੰ ਵੀ ਸਤਿ ਸ੍ਰੀ ਅਕਾਲ
ਜੀ।
ਓਲੰਪਿਕ ਬਾਰੇ ਮੈਂ ਗੱਲ ਮਾੜੀ ਸਾਂਝੀ ਕਰ ਲਵਾਂ, ਕਿਉਂਕਿ ਮੇਰਾ ਬ੍ਰਦਰ ਆਪ ਰੈਸਲਰ ਆ ਪੀਏਪੀ ਦੇ ਵਿੱਚ, ਤੇ ਭਾਈ 100 ਰੁਪਿਆ ਮਿਲਦਾ ਉੱਥੇ ਜਦੋਂ ਉਹਨਾਂ ਦਾ ਕੈਂਪ ਲੱਗਦਾ ਨਾ, 100 ਰੁਪਏ ਦੇ ਵਿੱਚੋਂ 60 ਰੁਪਏ ਕੋਚ ਖਾ ਲੈਂਦਾ ਪਰ ਡੇ ਦਾ, 60 ਰੁਪਏ ਕੋਚ ਖਾ ਜਾਂਦਾ, ਕੋਚ ਦੇ ਥਰੂ ਪੈਸਾ ਆਉਂਦਾ, ਡਾਇਰੈਕਟਲੀ ਖਿਡਾਰੀ ਨੂੰ ਪੈਸਾ ਨਹੀਂ ਆਉਂਦਾ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਜੇ ਤਾਂ ਤੁਸੀਂ ਘਰੋਂ ਠੀਕ ਠਾਕ ਹੋ ਇੰਡੀਆ ਚ, ਫੇਰ ਤਾਂ ਤੁਸੀਂ ਕਾਫੀ ਉੱਪਰਲੇ ਲੈਵਲ ਤੱਕ ਜਾ ਸਕਦੇ ਹੋ, ਜੇ ਤੁਸੀਂ ਗਰੀਬ ਘਰ ਤੋਂ ਫੇਰ ਭੁੱਲ ਜਾਓ। ਤੇ ਤਰਾਸਦੀ ਇਹ ਆ ਵੀ USA ਦੀ ਜਿਹੜੀ ਜਿਮਨਾਸਟਿਕ ਤੁਸੀਂ ਸ਼ਾਇਦ ਦੇਖੀ ਹੋਣੀ ਹੈ, ਛੋਟੇ ਜਿਹੇ ਘਰ ਦੀ ਆ, 4'9" ਦੀ, ਤੇ ਉਹਨੇ 3 ਮੈਡਲ ਦਿੱਤੇ ਜਿਮਨਾਸਟਿਕ ਵਿੱਚ। ਉਹਦੀ ਸਟੋਰੀ ਇਹ ਆ ਵੀ ਉਹ ਅਡੋਪਟਡ ਚਾਈਲਡ ਆ, ਉਹਦੇ ਪੇਰੈਂਟਸ ਵੀ ਹੈ ਨੀ ਗੇ, ਪਰ ਵਧੀਆ ਸਿਸਟਮ ਦੇ ਨਾਲ ਹੋਣ ਕਰਕੇ ਉਹਨੂੰ ਦੇਖ ਲਓ ਕਿੱਥੇ ਤੱਕ ਪਹੁੰਚ ਗਈ ਓਲੰਪਿਕਸ ਵਿੱਚ, ਉਹਨੇ ਆਪਣੇ ਵੀ 3 ਮੈਡਲ ਲੈਣੇ ਜਿਮਨਾਸਟਿਕ ਵਿੱਚ। ਇੰਡੀਆ ਵਿੱਚ ਇਹ ਹੁੰਦਾ ਵੀ ਜੇ ਤੁਹਾਡੇ ਕੋਲ ਬੈਕਅਪ ਨਹੀਂ ਹੈਗੀ, ਜੇ ਤੁਹਾਡੇ ਪੇਰੈਂਟਸ ਤੁਹਾਡੇ ਜਿਹੜੀ ਖੇਡ ਹੈ ਉਹਨੂੰ ਫੰਡ ਨਹੀਂ ਕਰ ਸਕਦੇ, ਤੇ ਤੁਸੀਂ ਬਹੁਤ ਛੇਤੀ ਜ਼ਿਲ੍ਹਾ ਪੱਧਰ ਤੇ ਜਾ ਕੇ, ਸਟੇਟ ਪੱਧਰ ਤੇ ਜਾ ਕੇ ਵੀ ਤੁਹਾਡੀ ਲਾਈਫ ਉੱਥੇ ਖਤਮ ਹੋ ਜਾਂਦੀ ਆ, ਪਰਿਵਾਰਕ ਜ਼ਿੰਮੇਵਾਰੀਆਂ, ਬਾਕੀ ਤੁਸੀਂ ਆਪ ਈਵਨ ਕਿ ਬੱਸਾਂ ਦੇ ਕਿਰਾਏ ਵੀ ਨੀ ਪੇ ਕਰ ਸਕਦੇ, ਸੋ ਬਹੁਤ ਸਟੋਰੀਆਂ ਆਉਂਦੀਆਂ ਨੇ। ਸੋ ਇਹ ਨਾ ਇੱਕ ਪੂਰਾ ਇੱਕ ਸਿਸਟਮ ਚੇਂਜ, ਇਹ ਲਾਅ ਬਣਨਾ ਚਾਹੀਦਾ ਵੀ ਜਿਹੜਾ ਬੰਦਾ ਖੇਡ ਦੇ ਵਿੱਚ ਹੈ ਉਹੀ ਉਸ ਖੇਡ ਦੇ ਨਾਲ ਜੁੜ ਸਕਦਾ। ਜਿੱਦਾਂ ਪਰਮਿੰਦਰ ਸਿੰਘ ਢੀਂਡਸਾ ਆ, ਉਹ ਸਾਈਕਲਿੰਗ ਦਾ, ਪੰਜਾਬ ਸਾਈਕਲਿੰਗ ਐਸੋਸੀਏਸ਼ਨ ਦਾ ਉਹ ਪ੍ਰਧਾਨ ਆ। ਤੁਸੀਂ ਦੇਖੋ ਵੀ ਉਹਨੂੰ ਪੁੱਛੇ ਵੀ ਉਹਨੂੰ ਕਦੇ ਸਾਈਕਲਿੰਗ ਕੀਤੀ ਆ, ਇਹ ਸਿਰਫ ਫੇਵਰਿਜ਼ਮ ਕੀਤਾ ਜਾਂਦਾ ਵੀ ਮੈਂ ਤੈਨੂੰ ਇਸ ਆਰਗੇਨਾਈਜੇਸ਼ਨ ਦਾ ਪ੍ਰਧਾਨ ਬਣਾ ਦੂੰਗਾ, ਤੂੰ ਮੈਨੂੰ ਉਸ ਦਾ ਬਣਾ ਦੀ। ਚੇਅਰਮੈਨੀਆਂ ਵੰਡੀਆਂ ਜਾਂਦੀਆਂ ਨੇ, ਪਾਲਿਸੀ ਕੋਈ ਨੀ ਹੁੰਦੀ ਵੀ ਸਾਈਕਲਿੰਗ ਨੂੰ ਆਪਾਂ ਕਿੱਦਾਂ ਪ੍ਰਮੋਟ ਕਰਨਾ, ਰੈਸਲਿੰਗ ਨੂੰ ਆਪਾਂ ਕਿੱਦਾਂ ਪ੍ਰਮੋਟ ਕਰਨਾ, ਫੁੱਟਬਾਲ ਨੂੰ ਕਿੱਦਾਂ ਪ੍ਰਮੋਟ ਕਰਨਾ। ਗਲਤ ਬੰਦੇ ਗਲਤ ਜਗ੍ਹਾ ਤੇ ਲਾਉਂਗੇ, ਜਿੱਦਾਂ ਆਪਣੇ ਸ੍ਰੀ ਸ੍ਰੀ ਗਾਂਧੀ ਜੀ ਨੂੰ ਇਹ ਨੀ ਪਤਾ ਵੀ ਹਾਕੀ ਕੀ ਹੁੰਦੀ ਆ। ਜਦੋਂ ਪਹਿਲੀ ਵਾਰੀ ਓਲੰਪਿਕਸ ਵਿੱਚ ਖੇਡਿਆ ਇੰਡੀਆ ਦੀ ਟੀਮ, ਉਹਨਾਂ ਕੋਲ ਸ਼ੂ ਨੀ ਸੀ ਪਾਉਣ ਲਈ, ਤੇ ਉਹ ਕਿਸੇ ਨੇ ਅਪਰੋਚ ਕੀਤੀ ਵੀ ਗਾਂਧੀ ਨੂੰ ਕਿਹਾ ਵੀ ਬਿਰਲਾ ਜਾਂ ਟਾਟਾ ਉਹਨਾਂ ਨੂੰ ਕਹਿ ਦੋ ਵੀ ਸਾਡੇ ਵੀ ਜਿਹੜੇ ਸ਼ੂ ਇਹਨਾਂ ਨੂੰ ਸਪੋਂਸਰ ਕਰ ਦੋ ਨਾ, ਵੀ ਹਾਂ ਵੀ ਤੁਸੀਂ ਆਪਣੇ ਅਕਾਊਂਟ ਚ ਦੇ ਦੋ। ਤੇ ਗਾਂਧੀ ਜੀ ਦਾ ਜਵਾਬ ਸੀ ਵੀ ਇਹ ਹਾਕੀ ਕਿਆ ਹੋਤਾ। ਤੁਸੀਂ ਇਹ ਦੇਖੋ ਵੀ ਜਿਹਨਾਂ ਦੇ ਹੱਥ ਆਪਣਾ ਸਿਸਟਮ ਆ, ਜੇ ਇਹਨਾਂ ਨੂੰ ਸਿਸਟਮ ਚਲਾਉਣ ਦਾ ਨੀ ਪਤਾ ਤੇ ਫੇਰ ਕਦੀ ਓਲੰਪਿਕਸ ਵਿੱਚ, ਮੈਂ 20 ਸਾਲ ਤੋਂ 25 ਸਾਲ ਤੋਂ ਸੁਣ ਰਿਹਾ ਵੀ ਅੱਜ ਮੈਡਲ ਆਇਆ, ਅੱਜ ਮੈਡਲ ਆਇਆ, ਅਸੀਂ ਵਧੀਆ ਪ੍ਰਦਰਸ਼ਨ ਕਰਾਂਗੇ। ਮੈਕਸੀਮਮ ਮੇਰੇ ਖਿਆਲ ਨਾਲ 2012 ਦੀ ਓਲੰਪਿਕਸ ਵਿੱਚ ਆਪਣਾ ਵਧੀਆ ਪ੍ਰਦਰਸ਼ਨ ਸੀ, ਤੇ ਉਹ ਤੋਂ ਪਹਿਲਾਂ ਹਾਕੀ ਵਾਲੇ 1986 ਤੱਕ ਆਪਾਂ ਨੂੰ ਮੈਡਲ ਦਵਾਉਂਦੇ ਰਹੇ ਨੇ। ਉਹ ਤੋਂ ਬਾਅਦ ਵੀ ਤੁਹਾਨੂੰ ਪਤਾ ਹੀ ਵੀ ਬਿਲਕੁਲ ਹੀ ਬੇੜਾ ਗਰਕ ਹੋ ਗਿਆ। ਇਹ ਸਿਰਫ ਤੇ ਸਿਰਫ ਇਹ ਆ ਵੀ ਜਿਨ੍ਹਾਂ ਨੂੰ ਸਿਸਟਮ ਚਲਾਉਣ ਦਾ ਪਤਾ ਉਹਨਾਂ ਨੂੰ ਸਿਸਟਮ ਦਓ। ਜਿਮਨਾਸਟਿਕ ਵਿੱਚ USA ਦੇ ਇੰਨੇ ਮੈਡਲ ਆਏ ਨੇ, ਤੁਸੀਂ ਉਹਦੇ CEO ਬਾਰੇ ਗੂਗਲ ਕਰਕੇ ਦੇਖ ਲਓ, ਉਹਨੂੰ $4,00,000 ਸਾਲ ਦੀ ਤਨਖਾਹ ਦਿੱਤੀ ਜਾਂਦੀ ਹੈ, ਤੇ ਇਸ ਕਰਕੇ ਮੈਡਲ ਆਉਂਦੇ ਨੇ। ਮੈਡਲ ਓਦਾਂ ਨੀ ਆ ਜਾਂਦੇ, ਇੱਕ ਵਧੀਆ ਇਹਨੂੰ ਸੀਰੀਅਸ ਤੌਰ ਤੇ ਆਪਾਂ ਚਲਾਵਾਂਗੇ ਤਾਂ ਮੈਡਲ ਆ ਸਕਦੇ। ਟੈਲੈਂਟ ਦੀ ਕੋਈ ਕਮੀ ਨੀ ਹੈਗੀ ਇੰਡੀਆ ਦੇ ਵਿੱਚ। ਆਪਾਂ ਲੋਕ ਮਜ਼ਾਕ ਉਡਾਉਂਦੇ ਖਿਡਾਰੀਆਂ ਦਾ ਮਜ਼ਾਕ ਨੀ ਹੈ, ਇਹ ਸਿਰਫ ਜਿਹੜੇ ਸਿਸਟਮ ਨੂੰ ਚਲਾਉਣ ਵਾਲੇ ਨੇ, ਐਡਮਿਨਿਸਟ੍ਰੇਟਰ ਨੇ, ਉਹਨਾਂ ਦਾ ਮਜ਼ਾਕ ਉਡਾਉਣਾ ਚਾਹੀਦਾ। ਖਿਡਾਰੀ ਦੇ ਵਿਚਾਰੇ, ਤੁਸੀਂ ਉਹਨਾਂ ਨੂੰ ਵਧੀਆ ਫੈਸਿਲਿਟੀ ਦਿਓਗੇ, ਕਿਉਂ ਨਾ ਪਰਫਾਰਮ ਕਰਨਗੇ? ਅਸੀਂ ਵੀ ਬੰਦੇ ਹੀ ਆ, ਸਾਡੇ ਵਿੱਚ ਵੀ ਉਨੇ ਹੀ ਕ੍ਰੋਮੋਸੋਮ ਨੇ, ਸਾਡੇ ਵਿੱਚ ਵੀ ਉਹੀ DNA ਚੱਲਦਾ, ਉਹੀ ਲਹੂ ਦੌੜਦਾ, ਉਹੀ ਸਾਡੇ ਚ ਮਾਸ ਹੈ, ਉਹੀ ਅੰਗ ਨੇ। ਸੋ ਇਹ ਨੀ ਹੈ ਵੀ ਸਾਡੇ ਚ ਕੋਈ ਕਮੀ ਹੈ। ਜਿਹੜੇ ਉਹ ਸਿਸਟਮ ਨੂੰ ਚਲਾਉਂਦੇ ਨੇ, ਗਲਾ ਘੁੱਟਣ ਵਾਲੇ ਨੇ, ਉਹਨਾਂ ਤੋਂ ਆਪਾਂ ਕਿੱਦਾਂ ਖਹਿੜਾ ਛਡਾਉਣਾ? ਇਸ ਤੋਂ ਬਾਅਦ ਸਾਡਾ ਓਲੰਪਿਕ ਵਿੱਚ ਮੈਡਲ ਆ ਸਕਦਾ।
ਜੀ ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਗਿੱਲ ਸਾਹਿਬ, ਬਹੁਤ ਵਧੀਆ ਇਹਨਾਂ ਨੇ ਗੱਲ ਕੀਤੀ ਆ ਕਿ ਕਰਪਸ਼ਨ ਦੀ ਜਿਹੜੀ ਕਾਫੀ, ਪਰਮਿੰਦਰ ਢੀਂਡਸਾ ਦੀ ਵੀ ਦਿੱਤੀ ਇਹਨਾਂ ਨੇ ਐਗਜ਼ਾਮਪਲ, KPS ਗਿੱਲ ਆਪਣੇ ਹਾਕੀ ਦੇ ਬਹੁਤ ਚਿਰ ਤੱਕ ਰਹੇ ਆ, ਉਹਨਾਂ ਨੇ ਵੀ ਕਾਫੀ ਚੈਰਲ ਸੇਵਾਵਾਂ ਨਿਭਾਈਆਂ ਜਿੱਦਾਂ ਆਪਾਂ ਕਹਿ ਲਈਏ ਕਿ, ਖਾਸ ਤੌਰ ਤੇ ਕ੍ਰਿਕਟ ਕੌਂਸਲ ਸੀ ਜੇ ਆਪਾਂ ਦੇਖ ਲਈਏ, ਉਹਦੇ ਵਿੱਚ ਪੋਲੀਟੀਕਲੀ ਬੰਦੇ ਜਿਹੜੇ ਹਾਵੀ ਆ, ਆਪਣੇ ਕੈਪਟਨ ਸਾਹਿਬ ਦੇ ਮੁੰਡੇ ਵੀ ਇਹ ਵੀ ਇਹਦੇ ਵਿੱਚ ਹੈਗੇ ਆ। ਕਹਿਣ ਦਾ ਇਹਨਾਂ ਦਾ ਮਤਲਬ ਸ਼ਾਇਦ ਇਹੀ ਆ ਕਿ ਰਾਜਨੀਤਿਕ ਜਿਹੜੀ ਵਿੱਚ ਭਾਈਵਾਲੀ ਆ ਉਹ ਖਤਮ ਹੋਣੀ ਚਾਹੀਦੀ ਆ। ਸਪੋਰਟਸਮੈਨਸ਼ਿਪ ਜਿਹੜੀ ਆ ਉਹ ਇੱਕ ਜਿਹੜਾ ਪਹਿਲਾਂ ਖੇਡ ਚੁੱਕਾ ਆ, ਜਿੱਦਾਂ ਪ੍ਰਗਟ ਸਿੰਘ ਵਰਗੇ ਹੈਗੇ ਆ, ਇੱਦਾਂ ਦੇ ਬੰਦਿਆਂ ਨੂੰ ਮੂਹਰੇ ਲਿਆਉਣ ਦੀ ਜ਼ਰੂਰਤ ਜਿਹੜੀ ਜ਼ਰੂਰ ਹੈਗੀ ਆ। ਆਪਣੇ ਨਾਲ ਇੰਦਰਜੀਤ ਕੈਲੀਫੋਰਨੀਆ ਤੋਂ ਜੁੜੇ ਆ, ਉਹਨਾਂ ਦੇ ਵੀ ਵਿਚਾਰ ਆਪਾਂ ਜਾਣ ਲੈਂਦੇ ਆ। ਸਤਿ ਸ੍ਰੀ ਅਕਾਲ ਇੰਦਰਜੀਤ ਜੀ।
ਸਤਿ ਸ੍ਰੀ ਅਕਾਲ ਭਾਜੀ, ਤੁਹਾਨੂੰ ਤੇ ਆਪਣੇ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਜੀ।
ਜੀ ਕੀ ਕਹਿਣਾ ਚਾਹੁੰਦੇ ਇੰਦਰਜੀਤ ਜੀ?
ਭਾਜੀ ਮੈਂ ਤਾਂ ਜਿੱਦਾਂ ਹੁਣ ਕਹਿਣਾ ਸੀ ਵੀ ਆਪਣੇ ਜਿੱਦਾਂ ਪਲੇਅਰਾਂ ਦੀ ਗੱਲ ਚੱਲਦੀ ਆ, ਆਪਾਂ ਜੇ ਕੋਈ ਵੀ ਕੰਮ ਆ ਉਹਦੇ ਸਕਸੈਸ ਲਈ ਇੱਕ ਟੀਮ ਵਰਕ ਹੁੰਦਾ, ਜੇ ਆਪਾਂ ਪੂਰੇ ਟੀਮ ਰਲ ਕੇ ਕਰਦੇ ਤਾਂ ਉਹ ਸਕਸੈਸ ਤੇ ਪਹੁੰਚਦਾ। ਹੁਣ ਪਲੇਅਰਾਂ ਲਈ ਪੇਰੈਂਟਸ ਹੁੰਦੇ ਪਹਿਲਾਂ, ਉਹ ਤੋਂ ਬਾਅਦ ਸਮਾਜ ਹੁੰਦਾ ਸਾਡਾ, ਉਹ ਤੋਂ ਬਾਅਦ ਸਾਡੇ ਸਕੂਲ ਦੇ ਟੀਚਰ ਵਗੈਰਾ ਹੁੰਦੇ ਆ, ਕੋਚ ਆ, ਉਹ ਤੋਂ ਬਾਅਦ ਗੌਰਮੈਂਟ ਸਾਡੇ, ਇਹ ਸਾਰੀਆਂ ਦੇ ਵਿੱਚ ਭਾਜੀ ਕਿਤੇ ਨਾ ਕਿਤੇ ਘਾਟ ਆ, ਰੂਹ ਨਾਲ ਨੀ ਹੁੰਦਾ ਕੰਮ।
ਹੁਣ
ਹਾਂਜੀ ਪੇਰੈਂਟਸ ਵੀ ਨੀ, ਜਿੱਦਾਂ ਤੁਸੀਂ ਕਿਹਾ ਵੀ ਚਾਹੁੰਦੇ ਅੱਜ ਕੱਲ੍ਹ ਸਾਡੇ ਖਿਲਾੜੀ ਬਣਨ, ਤੇ ਸਾਡੇ ਟੀਚਰ ਆ ਉਹ ਵੀ ਫਰਕ ਰੱਖ ਜਾਂਦੇ ਆ ਸਟੂਡੈਂਟ ਦੇ ਵਿੱਚ, ਕਲਾਸ ਕਾਲਜਾਂ ਦੇ ਵਿੱਚ, ਉਧਰੋਂ ਗੌਰਮੈਂਟ ਵੀ ਫਰਕ ਰੱਖ ਜਾਂਦੀ। ਸਾਡਾ ਸਮਾਜ ਤਾਂ ਬਹੁਤ ਘੱਟ ਐਨਕਰੇਜ ਕਰਦਾ, ਜੇ ਸਾਡੇ ਪਿੰਡ ਦਾ ਸਾਡੇ ਟੱਬਰ ਦਾ ਕੋਈ ਖਿਲਾੜੀ ਆ ਤਾਂ ਇਹਨੂੰ ਬੂਸਟ ਕਰੀਏ, ਆਪਾਂ ਉਹਨੂੰ ਥੋੜਾ ਜਿਹਾ ਮਤਲਬ ਪਿੱਛੇ ਨੂੰ ਲੈ ਕੇ ਜਾਂਦੇ ਆ। ਤੇ ਬਾਕੀ ਭਾਈ ਟੈਨਸ਼ਨਾਂ ਬਹੁਤ ਹੁੰਦੀਆਂ ਆਪਣੇ ਪਲੇਅਰਾਂ ਨੂੰ ਭਾਜੀ, ਮੈਂ ਕਈ ਆਪਣੇ ਫਰੈਂਡ ਦੇਖੇ, ਕਿਸੇ ਨੂੰ ਫੈਮਿਲੀ ਦੀ ਟੈਨਸ਼ਨ ਆ, ਟੱਬਰਾਂ ਦੀ ਟੈਨਸ਼ਨ ਆ, ਉਹ ਗੌਰਮੈਂਟ ਜਾਣ ਕੇ ਪੂਰੀ ਹੈਲਪ ਇੰਨੀ ਨੀ ਕਰਦੀ ਜਿੰਨੀ ਉਹ ਕੱਲਾ ਬੰਦੇ ਨੂੰ ਕਰਨੀ ਚਾਹੀਦੀ ਆ। ਹਾਂਜੀ ਭਾਜੀ, ਇਹ ਮੈਂ ਕਹਿਣਾ ਸੀ ਵੀ ਸਾਰੀਆਂ ਚੀਜ਼ਾਂ ਹੁਣ ਇੱਥੇ ਪਲੇਅਰ ਇੱਕ ਵਾਰੀ ਇਹਨਾਂ ਨੂੰ ਪਤਾ ਲੱਗ ਜਾਵੇ, ਪਲੇਅਰ ਇੱਥੇ ਰਹਿੰਦਾ ਆ ਭਾਜੀ, ਉਹਨੂੰ ਘਰੋਂ ਲੈ ਕੇ ਜਾਂਦੇ, ਉਹਦੇ ਉਹਨੂੰ ਕਹਿੰਦੇ ਤੈਨੂੰ ਜਿਹੜੀ ਚੀਜ਼ ਚਾਹੀਦੀ ਦੇਵਾਂਗੇ ਜਿੱਥੇ ਮਰਜ਼ੀ। ਇੱਦਾਂ ਦੀਆਂ ਸਹੂਲਤਾਂ ਆਪਣੀ ਗੌਰਮੈਂਟ ਜਾਂ ਕਹਿ ਲਓ ਵੀ ਪੈਸਾ ਹੈ ਨੀ ਜਾਂ ਕੋਈ ਕਾਰਨ, ਉਹ ਕਾਰਨ ਝਲਕਦੇ ਆਵੇ। ਥੈਂਕ ਯੂ ਭਾਜੀ, ਇਹੀ ਕਹਿਣਾ ਸੀ
ਜੀ। ਬਹੁਤ ਬਹੁਤ ਧੰਨਵਾਦ ਇੰਦਰਜੀਤ ਜੀ ਕਿ ਤੁਸੀਂ ਵਿਚਾਰ ਦਿੱਤੇ ਆ। ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ?
ਸਹੀ ਗੱਲ ਆ ਜੀ, ਇਹਨਾਂ ਦੀ ਗੱਲਾਂ ਬਾਤਾਂ ਤੋਂ ਪਹਿਲਾਂ ਜਸਵਿੰਦਰ ਸਿੰਘ ਜੀ ਕਾਲ ਆਈ ਸੀ ਤਾਂ ਇਹੀ ਲੱਗਦਾ ਕਿ ਜਿੱਥੇ ਖਿਡਾਰੀਆਂ ਦੀ ਘਾਟ ਆ ਉੱਥੇ ਦਰਸ਼ਕਾਂ ਦੀ ਵੀ ਬਹੁਤ ਘਾਟ ਆ ਹਰੇਕ ਖੇਡ ਦੇ ਵਿੱਚ।
ਤੇ ਨਾਲ ਦੀ ਨਾਲ ਅਸੀਂ ਪਹਿਲੇ ਸਟਾਰਟਿੰਗ ਚ ਵੀ ਗੱਲ ਕੀਤੀ ਸੀ, ਜੇਕਰ ਹੁਣ ਗਵਰਨਮੈਂਟ ਨੀ ਆਪਣਾ ਫਰਜ਼ ਨਿਭਾ ਰਹੀ ਤੇ ਆਪਾਂ ਹੀ ਕੁਛ ਉਪਰਾਲਾ ਕਰੀਏ, ਘੱਟੋ ਘੱਟ ਪਿੰਡ ਦੇ ਵਿੱਚ ਇੱਕ ਖਿਡਾਰੀ ਦੇਖ ਕੇ, ਰੁਚੀ ਦੇਖ ਕੇ, ਜੇ ਉਹਦੀ ਰੁਚੀ ਹੈ ਕਿਹੜੀ ਫੈਮਿਲੀ ਨੂੰ ਬਿਲੋਂਗ ਕਰਦਾ ਛੱਡ ਕੇ, ਹਨਾ ਕਿਹੜੀ ਜਾਤਾਂ ਪਾਤਾਂ ਛੱਡ ਕੇ ਜਾਂ ਗਰੀਬ ਫੈਮਿਲੀ ਨੂੰ ਸ਼ੋ ਕਰਦਾ ਬਿਲੋਂਗ ਕਰਦਾ, ਤਾਂ ਅਸੀਂ ਉਹਨੂੰ ਅੱਗੇ ਲਿਆ ਸਕਦੇ ਹਾਂ, ਕਿਉਂਕਿ ਇੰਨਾ ਦਾ ਖਰਚਾ ਕਰਦਾ ਹਰ ਕੋਈ ਪਿੰਡਾਂ ਦੇ ਵਿੱਚ। ਅਸੀਂ ਮੈਨੂੰ ਲੱਗਦਾ ਐਜੂਕੇਸ਼ਨ ਤੇ ਵੀ ਖਰਚ ਰਹੇ ਆ ਜਿਹੜੇ ਫੋਰਨ ਦੇ ਵਿੱਚ ਬੈਠੇ ਹੋਏ ਆ, ਹੋਰਨਾਂ ਖੇਤਰਾਂ ਚ ਵੀ ਖਰਚ ਰਹੇ ਆ, ਤੇ ਮੈਨੂੰ ਲੱਗਦਾ ਖੇਡਾਂ ਦੇ ਵਿੱਚ ਵੀ ਇਕੱਲੇ ਟੂਰਨਾਮੈਂਟ ਨੀ ਪਲੇਅਰ ਬਣਾਉਣ ਚ ਵੀ ਸਾਨੂੰ ਥੋੜਾ ਰੋਲ ਅਦਾ ਕਰਨਾ ਚਾਹੀਦਾ। ਜੀ
ਜੀ ਬਿਲਕੁਲ। ਅਗਲੇ ਵੀ ਕਾਲਰ ਨਾਲ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ ਭਾਜੀ?
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਗੱਲ ਚਾਹੁੰਦੇ ਜੀ?
ਹਾਂਜੀ ਮੈਂ ਜਗਤਾਰ ਬੋਲ ਰਿਹਾ, ਜਗਤਾਰ ਸਿੰਘ ਬੋਲ ਰਿਹਾ ਜੀ, ਤੁਹਾਡੇ ਕੇ ਹਾਂਗਕਾਂਗ ਤੋਂ।
ਹਾਂਜੀ ਜਗਤਾਰ ਜੀ, ਕੀ ਕਹਿਣਾ ਚਾਹੁੰਦੇ?
ਹਾਂਜੀ ਮੈਂ ਮਤਲਬ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਓਲੰਪਿਕ ਦੀ ਗੱਲ ਕੀਤੀ ਸੀ ਨਾ, ਮੈਂ ਥੋੜੀ ਜਿਹੀ ਛੋਟੀ ਜਿਹੀ ਘਟਨਾ, ਵੈਸੇ ਤੁਹਾਡਾ ਅੱਧਾ ਕੁ ਮਿੰਟ ਹੀ ਲਊਂਗਾ, ਟਾਈਮ ਜ਼ਿਆਦਾ ਨਹੀਂ ਲੈਣਾ ਚਾਹੁੰਦਾ ਕਿਉਂਕਿ ਕੱਲ੍ਹ ਬਹੁਤ ਜ਼ਿਆਦਾ ਨੇ। ਸਾਡਾ ਮੇਰਾ ਪਿੰਡ ਢੁੱਡੀ ਕੇ ਆ ਜੀ, ਤੇ ਢੁੱਡੀ ਕੇ ਪਿੰਡ ਦਾ ਇੱਕ ਪਲੇਅਰ ਹੋਇਆ ਜੀ ਮਹਿੰਦਰ ਸਿੰਘ ਗਿੱਲ, ਹਾਕੀ ਦੇ ਵਿੱਚ ਜੀ ਉਹ 8 ਨੈਸ਼ਨਲ ਖੇਡਿਆ ਕੰਟੀਨਿਊ, ਲਗਾਤਾਰ ਹਾਕੀ ਦੇ ਵਿੱਚ 8 ਨੈਸ਼ਨਲ ਖੇਡਿਆ, ਤੇ ਇੰਡੀਆ ਦੇ ਜਿਹੜੇ ਤਕੜੇ ਤਕੜੇ ਪਲੇਅਰ ਨੇ ਜਿਸ ਤਰ੍ਹਾਂ ਪ੍ਰਗਟ ਸਿੰਘ ਹੁਣੀ ਹੈ, ਪ੍ਰਗਟ ਸਿੰਘ ਜੀ ਉਹਨਾਂ ਦਾ ਮੈਨੂੰ ਨੀ ਯਾਦ ਕਿ ਵੀ ਪ੍ਰਗਟ ਸਿੰਘ ਬਾਰੇ ਦੱਸਿਆ ਗਿਆ ਸੀ ਕਿ ਵੀ ਉਹ ਉਹਨਾਂ ਨਾਲ ਖੇਡਦੇ ਰਹੇ ਨੇ, ਉਹਨਾਂ ਦੇ ਜੂਨੀਅਰ ਨੇ ਉਹ, ਤੇ ਇੱਥੇ ਸਾਡੇ ਕੋਲ ਧੰਨਵਾਦ ਚਿੱਲੇ ਆਇਆ ਸੀ ਏਅਰ ਇੰਡੀਆ ਦੀ ਟੀਮ ਚ, ਮੈਂ ਉਹਨਾਂ ਨਾਲ ਵੀ ਉਹਨਾਂ ਦਾ ਜ਼ਿਕਰ ਕੀਤਾ ਸੀ, ਤਾਂ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ, ਉਹ ਕਹਿੰਦਾ ਤੁਸੀਂ ਮਿੰਦੀ ਭਾਜੀ ਦੀ ਗੱਲ ਕਰਦੇ ਆ, ਜੇ ਹਾਕੀ ਪ੍ਰੇਮੀ ਜਿਹੜੇ ਨੈਸ਼ਨਲ ਪਲੇਅਰ ਨੇ ਜਿਹੜੇ ਪਿਛਲੇ ਮਤਲਬ ਪਿਛਲੇ 20 ਸਾਲ ਤੋਂ 25 ਸਾਲ ਤੋਂ ਹਾਕੀ ਖੇਡਦੇ ਨੇ, ਉਹ ਸਾਰੇ ਮਿੰਦੀ ਭਾਜੀ ਨੂੰ ਜਾਣਦੇ ਨੇ। ਉਹਨਾਂ ਨੇ ਕਿਹਾ ਸੀ ਇੱਕ ਇੰਡੀਆ ਦਾ ਭਾਰਤ ਦਾ ਇੱਕੋ ਪਲੇਅਰ ਹੈ ਮਿੰਦੀ ਭਾਜੀ ਜਿਹੜਾ 8 ਕੰਟੀਨਿਊ ਨੈਸ਼ਨਲ ਖੇਡਿਆ, ਪਰ ਇੰਡੀਆ ਦੀ ਟੀਮ ਦੇ ਵਿੱਚ ਉਹਨੂੰ ਚਾਂਸ ਨਹੀਂ ਮਿਲਿਆ। ਕਾਰਨ ਕੀ ਸੀ? ਘਰੋਂ ਅਸੀਂ ਮਤਲਬ ਜ਼ਿਆਦਾ ਐਡਾ ਸਟਰੋਂਗ ਨਹੀਂ ਸੀਗਾ, ਤੇ ਉਹ ਫੌਜ ਦੇ ਵਿੱਚ ਭਰਤੀ ਹੋਇਆ ਸੀ, ਫੌਜ ਦੇ ਵਿੱਚ ਉਹਨੇ ਆਪਣੀ ਗੇਮ ਨੂੰ ਬਹੁਤ ਨਿਖਾਰਿਆ ਤੇ ਇਸ ਲੈਵਲ ਤੱਕ ਪਹੁੰਚਿਆ, ਪਰ ਉਹਦਾ ਕਾਰਨ ਇਹੀ ਰਿਹਾ ਕਿ ਵੀ ਉਹ ਆਪਣਾ ਵਿੱਤੀ ਤੌਰ ਤੇ ਐਡਾ ਤਕੜਾ ਨਹੀਂ ਸੀਗਾ, ਤੇ ਇੰਡੀਆ ਦੀ ਟੀਮ ਚ ਉਹਨੂੰ ਇਸੇ ਕਰਕੇ ਚਾਂਸ ਨਹੀਂ ਮਿਲਿਆ ਕਿਉਂਕਿ ਉਹ ਆਪਣੇ ਘਰ ਨੂੰ ਪਹਿਲਾਂ ਦੇਖਦਾ ਸੀ। ਤੇ ਜੇ ਸਰਕਾਰ ਇਹੋ ਜਿਹੀਆਂ ਪਾਲਿਸੀਆਂ ਲੈ ਕੇ ਆਵੇ ਇਸ ਤਰ੍ਹਾਂ ਦੇ ਪਲੇਅਰ ਜਿਹੜੇ 8 ਨੈਸ਼ਨਲ ਲਗਾਤਾਰ ਖੇਡ ਜਾਂਦੇ ਨੇ, ਤੁਸੀਂ ਉਹਨਾਂ ਦੇ ਸਰੀਰ ਦੀ ਤਾਕਤ ਨੂੰ ਵੇਖੋ, 8 ਸਾਲ ਇੱਕ ਗੇਮ ਨੂੰ ਬਰਕਰਾਰ ਰੱਖਣਾ ਕਿੱਥੋਂ ਤੱਕ ਹੁੰਦਾ, ਪਰ ਲੇਕਿਨ ਉਹਨਾਂ ਦੀ ਮਜ਼ਬੂਰੀਆਂ ਇਹੀ ਮਾਰ ਜਾਂਦੀਆਂ ਉਹਨਾਂ ਨੂੰ ਕਿ ਉਹ ਵਿੱਤੀ ਤੌਰ ਦੇ ਉੱਤੇ ਏਡੇ ਤਕੜੇ ਨਹੀਂ ਹੁੰਦੇ ਤੇ ਉਹਨਾਂ ਨੂੰ ਘਰ ਦੀਆਂ ਮਜ਼ਬੂਰੀਆਂ ਲੈ ਕੇ ਲੈ ਜਾਂਦੇ। ਜੇ ਸਰਕਾਰ ਇਹੋ ਜਿਹੀਆਂ ਪਾਲਿਸੀਆਂ ਲੈ ਕੇ ਆਵੇ ਤਾਂ ਭਾਰਤ ਲਈ ਮੈਡਲ ਕੋਈ ਬਾਹਲੀ ਵੱਡੀ ਚੀਜ਼ ਨਹੀਂ ਹੈਗੀ। ਸਤਿ ਸ੍ਰੀ ਅਕਾਲ ਜੀ, ਮੇਰਾ ਸਿਰਫ ਇੰਨਾ ਹੀ ਕਹਿਣਾ
ਜੀ। ਜੀ ਬਹੁਤ ਬਹੁਤ ਧੰਨਵਾਦ ਢੁੱਡੀ ਕੇ ਸਾਹਿਬ ਨੇ, ਤਾਂ ਬਹੁਤ ਵਧੀਆ ਗੱਲ ਆਪਣੇ ਨਾਲ ਕੀਤੀ ਆ। ਪਰ ਨਾਲ ਦੀ ਨਾਲ ਗੁਰਜੀਤ ਸਿੰਘ ਚਾਹਲ ਹੋਣਾ ਦਾ ਵੀ ਮੈਸੇਜ ਆਪਾਂ ਨੂੰ ਆਇਆ, ਉਹਨਾਂ ਨੇ ਸੁੱਚਾ ਸਿੰਘ ਛੋਟੇਪੁਰ ਦੀ ਫੋਨ ਰਿਕਾਰਡਿੰਗ ਫੇਸਬੁੱਕ ਉੱਤੇ ਚੱਲ ਰਹੀ ਆ ਉਹਦੇ ਬਾਰੇ ਜ਼ਿਕਰ ਕੀਤਾ, ਪਰ ਖੈਰ ਇਹਦੇ ਬਾਰੇ ਆਪਾਂ ਫੇਰ ਗੱਲ ਕਰ ਸਕਦੇ ਹਾਂ। ਗੁਰਜੀਤ ਸਿੰਘ ਜੀ ਧੰਨਵਾਦ ਤੁਹਾਡਾ ਕਿ ਤੁਸੀਂ ਜੁੜੇ ਹੋ ਇਸ ਪ੍ਰੋਗਰਾਮ ਦੇ ਵਿੱਚ। ਜਸ ਘੁੰਮਣ ਜੀ ਉਹਨਾਂ ਨੇ ਵੀ ਵਿਚਾਰ ਭੇਜਿਆ ਇਸ ਮੁੱਦੇ ਦੇ ਉੱਤੇ, ਉਹਨਾਂ ਨੇ ਕਿਹਾ ਵੀ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਉਹਨਾਂ ਨੇ ਕਿਹਾ ਵੀ ਇੱਕ ਲੀਡਰ ਉਹਨਾਂ ਦੇ ਪਿੰਡ ਆਇਆ ਸੀ ਇੱਕ ਦਿਨ, ਤੇ ਉਸ ਵੇਲੇ ਜਿਹੜੇ ਨੌਜਵਾਨ ਮੁੰਡੇ ਸੀ ਉਹ ਉਹਨਾਂ ਨੇ ਕਿਹਾ ਵੀ ਸਾਡੇ ਪਿੰਡ ਨੂੰ ਪਲੇ ਗਰਾਊਂਡ ਜਿਹੜੀ ਇੱਕ ਬਣਾ ਕੇ ਦਿਓ, ਗਰਾਊਂਡ ਬਣਾ ਕੇ ਦਿਓ ਖੇਡਣ ਵਾਸਤੇ, ਕਿਉਂਕਿ ਕੋਈ ਵੀ ਗਰਾਊਂਡ ਨਹੀਂ ਹੈਗੀ ਪਿੰਡ ਦੇ ਵਿੱਚ ਤੇ ਇਸ ਕਰਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਖੇਡਣਾ ਪੈਂਦਾ ਆ, ਤੇ ਉਹ ਲੀਡਰ ਨੇ ਜਿਹੜਾ ਇਗਨੋਰ ਕਰ ਦਿੱਤਾ ਇਸ ਗੱਲ ਨੂੰ, ਤੇ ਉਹ ਨਾਲ ਦੀ ਨਾਲ ਕਹਿ ਰਹੇ ਵੀ 4 ਏਕੜ ਜਿਹੜੀ ਸ਼ਾਮਲਾਟ ਆ ਪਿੰਡ ਦੀ ਹੈਗੀ ਆ, ਉਹਦੇ ਵਿੱਚ 2 ਏਕੜ ਦੇ ਵਿੱਚ ਹੁਣ ਗੁਰਦੁਆਰਾ ਬਣਾ ਦਿੱਤਾ ਗਿਆ ਆ, ਤੇ 2 ਏਕੜ ਜਿਹੜਾ ਆ ਕਿਸੇ ਨੇ ਇੱਦਾਂ ਰੋਕਿਆ ਹੋਇਆ ਆ, ਤੇ ਹੁਣ ਉਹ ਕਹਿੰਦੇ ਵੀ ਜਦੋਂ ਇੱਦਾਂ ਦੀਆਂ ਸਥਿਤੀਆਂ ਹਰ ਪਿੰਡ ਦੇ ਵਿੱਚ ਹੋਣਗੀਆਂ ਤੇ ਫਿਰ ਉੱਥੇ ਆਪਾਂ ਨੂੰ ਬਾਬੇ ਜਿਹੜੇ ਭੇਜ ਦੇਣੇ ਚਾਹੀਦੇ ਜਾਂ ਪੁਜਾਰੀ ਭੇਜ ਦੇਣੇ ਚਾਹੀਦੇ ਆ। ਜਸ ਘੁੰਮਣ ਸਾਹਿਬ ਨੇ ਆਪਣਾ ਜਿਹੜਾ ਇਹਦੇ ਬਾਰੇ ਵਿਚਾਰ ਦਿੱਤਾ। ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਬਹੁਤ ਵਧੀਆ, ਮੈਨੂੰ ਗੱਲ ਚੇਤੇ ਆ ਗਈ, ਇੱਥੇ ਆਸਟ੍ਰੇਲੀਆ ਦੇ ਵਿੱਚ ਆਪਣੇ ਖਿਡਾਰੀ ਆ ਆਪਣੇ ਬਿੱਟੂ ਠੀਕਰੀਵਾਲ, ਕਬੱਡੀ ਦਾ ਮਸ਼ਹੂਰ ਖਿਡਾਰੀ, ਆਸਟ੍ਰੇਲੀਆ ਵਾਲੇ ਤਾਂ ਸਾਰੇ ਜਾਣਦੇ ਕਿਉਂਕਿ 2 ਵਾਰ ਆਸਟ੍ਰੇਲੀਆ ਦੀ ਕੈਪਟਨ ਵੀ ਰਹੇ ਆ ਜਦੋਂ ਵਰਲਡ ਕੱਪ ਲੈ ਗਏ ਆ, ਤੇ ਉਹ ਬਹੁਤ ਸੋਹਣੀ ਗੱਲ ਕਰਦੇ ਹੁੰਦੇ, ਕਹਿੰਦੇ ਵੀ ਹੁਣ ਜਿੱਦਾਂ ਤੁਸੀਂ ਕਹਿੰਦੇ ਉੱਥੇ ਜ਼ਮੀਨ ਦੇ ਵਿੱਚ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ, ਠੀਕ ਹੈ ਜੀ, ਉੱਥੇ ਪਹਿਲਾਂ ਲੋੜ ਦੇਖਣੀ ਚਾਹੀਦੀ ਸੀ ਗਰਾਊਂਡ ਦੀ ਵੀ ਲੋੜ ਹੈ, ਕਹਿੰਦੇ ਉਹ ਕਹਿੰਦੇ ਹੁੰਦੇ ਕਹਿੰਦੇ ਵੀ ਹੁਣ ਗਰਾਊਂਡ ਹੀ ਇੱਕ ਜਗ੍ਹਾ ਇੱਥੇ ਰਹਿ ਗਈ ਆ ਜਿੱਥੇ ਧਰਮ ਤੇ ਜਾਤ ਨਹੀਂ ਪੁੱਛੀ ਜਾਂਦੀ, ਠੀਕ ਹੈ ਜੀ, ਹੋਣਗੇ ਕੋਈ ਪਿੰਡ ਜਿੱਥੇ ਹੁਣ ਆ ਵੀ ਸ਼ੁਰੂ ਹੋ ਗਿਆ ਹੋਣਾ, ਪਰ ਕਹਿੰਦੇ ਗਰਾਊਂਡ ਚ ਆ ਕੇ ਹਰ ਕੋਈ ਆ ਕੇ ਇੱਕ ਦੂਜੇ ਨੂੰ ਖੁਸ਼ ਹੋ ਕੇ ਮਿਲਦਾ ਆ ਤੇ ਖੇਡਦੇ ਆ ਸਾਰੇ ਰਲ ਮਿਲ ਕੇ ਖੇਡਦੇ ਆ ਕਿ ਹੁਣ ਇੱਕੋ ਹੀ ਜਗ੍ਹਾ ਆ, ਤੇ ਮੈਨੂੰ ਲੱਗਦਾ ਹੁਣ ਜੇ ਹੁਣ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਚਲੋ ਠੀਕ ਆ, ਪਰ ਉੱਥੇ ਗਰਾਊਂਡ ਦੀ ਮੈਨੂੰ ਲੱਗਦਾ ਹੁਣ ਜ਼ਿਆਦਾ ਲੋੜ ਆ ਪੰਜਾਬ ਦੇ ਵਿੱਚ।
ਬਹੁਤ ਪੁਰਾਣੀ ਗੱਲ ਹੈਗੀ ਆ, ਮੈਨੂੰ ਲੱਗਦਾ 1992-93 ਦੀ ਗੱਲ ਹੋਣੀ, ਇੱਕ ਨਾਟਕ ਚੱਲਿਆ ਸੀ ਪੰਜਾਬੀ ਦੇ ਵਿੱਚ, ਉਹਦਾ ਨਾਂ ਹੈਗਾ ਸੀ ਚੈਂਪੀਅਨ, ਸ਼ਾਇਦ ਤੁਸੀਂ ਦੋਸਤੋ ਸਰਚ ਕਰਕੇ ਦੇਖਿਓ, ਸ਼ਾਇਦ ਉਹ ਯੂਟਿਊਬ ਦੇ ਉੱਤੇ ਪਿਆ ਹੋਵੇ। ਉਹਦੇ ਵਿੱਚ ਗੁਰਪ੍ਰੀਤ ਸਿੰਘ ਘੁੱਗੀ ਹੋਣਾ ਨੇ ਬਹੁਤ ਵਧੀਆ ਰੋਲ ਪਲੇਅ ਕੀਤਾ, ਮੇਰਾ ਸਭ ਤੋਂ ਬੈਸਟ ਜਾਣੀ ਜੇ ਕਵੀਏ ਬਈ ਉਹ ਸੀਰੀਅਲ ਹੈਗਾ, ਬਹੁਤ ਵਧੀਆ ਫਿਲਮਾਂਕਣ ਚਲੋ ਉਸ ਟਾਈਮ ਕੀਤਾ ਗਿਆ ਜਿੰਨੇ ਕੀ ਵੀ ਸੋਰਸਸ ਹੁੰਦੇ ਆ। ਉਹਦੇ ਵਿੱਚ ਤੁਸੀਂ ਦੇਖਿਓ ਵੀ ਇੱਕ ਦੌੜਨ ਵਾਲੇ ਬੰਦੇ ਦੇ ਨਾਲ ਕੀ ਬੀਤਦੀ ਆ। ਜ਼ਰੂਰ ਤੁਸੀਂ ਦੇਖਿਓ ਉਹ ਚੈਂਪੀਅਨ, ਹਨਾ ਉਸ ਨਾਟਕ ਦਾ ਨਾਮ ਹੈਗਾ ਆ। ਮੈਨੂੰ ਹੁਣ ਪਤਾ ਨਹੀਂ ਕਿ ਉਹ ਯੂਟਿਊਬ ਦੇ ਉੱਤੇ ਹੈਗਾ ਕਿ ਨਹੀਂ, ਬਹੁਤ ਪੁਰਾਣੀ ਗੱਲ ਸੀਗੀ, ਮੈਂ ਦੇਖੀ ਅਜੇ ਤੱਕ ਵੀ ਮਨ ਦੇ ਵਿੱਚ ਮੇਰੇ ਵਸਿਆ ਹੋਇਆ। ਉਦੋਂ ਬਾਅਦ ਵਿੱਚ ਦੂਰਦਰਸ਼ਨ ਤੇ 2 ਵਾਰੀ ਉਹ ਬ੍ਰੌਡਕਾਸਟ ਵੀ ਹੋਇਆ। ਉਹਦੇ ਵਿੱਚ ਇਹ ਦੱਸਿਆ ਕਿ ਜਦੋਂ ਜਿੱਦਾਂ ਆਪਣੇ ਗਿੱਲ ਸਾਹਿਬ ਨੇ ਕੈਨਬਰਾ ਵਾਲਿਆਂ ਨੇ ਗੱਲ ਕੀਤੀ ਸੀਗੀ ਗੁਰਪ੍ਰੀਤ ਜੀ ਹੁਣੀ, ਉਹਨਾਂ ਨੇ ਕਿਹਾ ਸੀਗਾ ਵੀ ਸਿਲੈਕਸ਼ਨ ਵੇਲੇ ਕੋਚ ਜਿੱਦਾਂ 60 ਰੁਪਏ ਖਾਂਦਾ, ਜੇ ਉਹਦਾ ਵਿਰੋਧ, ਹੁਣ ਇੱਕ ਸਵਾਲ ਉੱਠਦਾ ਹੋਣਾ ਵੀ ਆਪਾਂ ਵਿਰੋਧ ਕਿਉਂ ਨਹੀਂ ਕਰਦੇ, ਜਦੋਂ ਕੋਚ ਦਾ ਵਿਰੋਧ ਕੀਤਾ ਜਾਂਦਾ ਉਹ ਉੱਥੇ ਪਾਰਸ਼ੈਲਿਟੀ ਕਰਦਾ, ਉੱਥੇ ਜਿਹੜੇ ਜਿਹੜਾ ਵਿਰੋਧ ਕਰਨ ਵਾਲਾ ਖਿਡਾਰੀ ਆ ਚਾਹੇ ਵਧੀਆ ਵੀ ਖੇਡਦਾ ਹੋਵੇ ਉਹਨੂੰ ਅੱਗੇ ਜਾਣ ਤੋਂ ਰੋਕਦਾ ਆ, ਇਸ ਕਰਕੇ ਬੜੀਆਂ ਪ੍ਰੋਬਲਮਸ ਜਿਹੜੀਆਂ ਉੱਥੇ ਕ੍ਰੀਏਟ ਜਿਹੜੀਆਂ ਹੋ ਜਾਂਦੀਆਂ। ਇਹੋ ਜੀ ਬਿਲਕੁਲ ਜਿਹੜੀ ਉਹ ਸਟੋਰੀ ਹੈਗੀ ਆ ਚੈਂਪੀਅਨ ਦੇ ਵਿੱਚ, ਉੱਤੋਂ ਤੁਸੀਂ ਜ਼ਰੂਰ ਦੋਸਤੋ ਜਿਹੜਾ ਜ਼ਰੂਰ ਦੇਖਿਓ ਜੇ ਕੋਸ਼ਿਸ਼ ਹੋਵੇ। ਅਗਲੀ ਆਪਾਂ ਕਾਲ ਲੈਂਦੇ ਹਾਂ, ਸਤਿ ਸ੍ਰੀ ਅਕਾਲ ਜੀ, ਕੌਣ ਹੋ ਤੇ ਕਿੱਥੋਂ ਬੋਲਦੇ ਹੋ ਭਾਜੀ?
ਅੱਛਾ ਜੀ, ਫਾਰਮ ਦੇ ਵਿੱਚ ਆਵਾਜ਼ ਹੀ ਚੱਲ ਰਹੀ ਬਹੁਤ ਜ਼ਿਆਦਾ, ਇਸ ਕਰਕੇ ਆਵਾਜ਼ ਸਾਫ਼ ਨਹੀਂ ਆ ਰਹੀ ਹੋਣੀ।
ਕੋਈ ਨੀ ਜੀ, ਕਹੋ ਕੀ ਕਹਿਣਾ ਚਾਹੁੰਦੇ?
ਅੱਛਾ ਜੀ, ਮੈਂ ਤੁਹਾਡਾ ਪ੍ਰੋਗਰਾਮ ਜੀ ਬਹੁਤ ਵਧੀਆ ਲੱਗ ਰਿਹਾ ਸੀਗਾ, ਮਤਲਬ ਤਾਂ ਹੀ ਮੈਂ ਫੋਨ ਕੀਤਾ, ਅੱਗੇ ਬਿਜ਼ੀ ਹੁੰਦੇ ਮੋਸਟਲੀ, ਅੱਜ ਥੋੜਾ ਟਾਈਮ ਲੱਗਿਆ, ਮੈਂ ਕਿਹਾ ਚਲੋ ਗੱਲ ਕਰਦੇ ਤੁਹਾਡਾ, ਥੈਂਕ ਯੂ ਆ ਜੀ,
ਧੰਨਵਾਦ ਜੀ।
ਬਾਕੀ ਬਹੁਤ ਸੋਹਣਾ ਪ੍ਰੋਗਰਾਮ ਜੀ ਤੁਹਾਡਾ ਦੋਹਾਂ ਦਾ, ਪਹਿਲਾਂ ਜਦੋਂ ਤੁਸੀਂ ਇਕੱਲੇ ਕਰਦੇ ਹੁੰਦੇ ਸੀਗੇ ਉਹਦੇ ਨਾਲ, ਹੁਣ ਜਦੋਂ 2 ਬੰਦੇ ਹੋ ਜਾਂਦੇ ਉਹਨਾਂ ਬਹੁਤ ਮਤਲਬ ਟਾਈਮ, ਸਾਨੂੰ ਟਾਈਮ ਦਾ ਪਤਾ ਨੀ ਲੱਗਦਾ ਜੀ, 2 ਘੰਟੇ ਜਿਹੜੇ ਸਾਡੇ ਇੱਥੇ ਨਿਕਲ ਜਾਂਦੇ ਆ ਜੀ।
ਹਾਂਜੀ, ਇਹਦਾ ਕ੍ਰੈਡਿਟ ਵੀ ਗੁਰਸੇਵਕ ਸਿੰਘ ਹੋਣਾ ਨੂੰ ਜਾਂਦਾ, ਹਨਾ ਇਹਨਾਂ ਤੋਂ ਬਹੁਤ ਕੁਝ ਮੈਨੂੰ ਸਿੱਖਣ ਨੂੰ ਮਿਲਦਾ, ਗੁਰਸੇਵਕ ਸਿੰਘ ਹੁਣੀ ਜਾਣੀ ਵਧੀਆ ਨੌਲੇਜ ਰੱਖਦੇ ਆ
ਸਿੱਖਣ ਨੂੰ ਗੱਲਬਾਤ ਕਰਨ ਦਾ ਤਰੀਕਾ ਜੀ ਤੁਹਾਡਾ ਬਹੁਤ ਵਧੀਆ ਲੱਗਦਾ, ਮਤਲਬ ਬਹੁਤ ਅੱਗੇ ਨਾਲੋਂ ਜਿਹੜਾ ਪ੍ਰੋਗਰਾਮ ਦੇ ਵਿੱਚ ਨਿਗਾਰ ਆ ਰਿਹਾ, ਮੈਂ 2-3 ਸਾਲ ਤੋਂ ਸੁਣ ਰਿਹਾ ਪਰ ਮੈਂ ਤੁਹਾਨੂੰ ਕਾਲ ਕੀਤੀ, ਇਸ ਕਰਕੇ ਤੁਹਾਡੀ ਦੋਹਾਂ ਦੀ ਗੱਲਬਾਤ ਕਰਨ ਦਾ ਤਰੀਕਾ ਜੀ ਬਹੁਤ ਵਧੀਆ ਲੱਗਿਆ ਮੈਨੂੰ, ਤੇ
ਬਾਕੀ
ਇਹ ਗੱਲ ਆ ਜੀ ਇੰਡੀਆ ਖੇਲਾਂ, ਹਾਂਜੀ ਖੇਲਾਂ ਦੀ ਗੱਲ ਇਹ ਆ ਜੀ, ਇੰਡੀਆ ਦੇ ਅੰਦਰ ਲਾ ਲਓ ਜਾਂ ਮਤਲਬ ਕਿਤੇ ਵੀ ਲਾ ਲਓ, ਜੇ ਆਪਾਂ ਪਹਿਲੀ ਗੱਲ ਤਾਂ ਆਪਣੇ ਪੇਰੈਂਟਸ ਦੇ ਵਿੱਚ ਇੰਨੀ ਕਮੀ ਆ ਕਿ ਆਪਾਂ ਉਸ ਲੈਵਲ ਤੱਕ ਨਹੀਂ ਸੋਚਦੇ, ਭਾਵੇਂ ਤੁਸੀਂ ਆਸਟ੍ਰੇਲੀਆ 'ਚ ਲਾ ਲਓ, ਜੇ ਤੁਸੀਂ ਜਿਹੜੇ ਵੀ ਨਿਆਣਾ ਆ ਮਤਲਬ ਇੱਕ ਕੋਰਾ ਕਾਗਜ਼ ਆ ਉਹਦੇ 'ਤੇ ਜੋ ਤੁਸੀਂ ਲਿਖਣਾ ਜੀ ਉਹੀ ਲਿਖੋ ਜਾਣਾ। ਹੁਣ ਜਿਹੜੇ ਰੀਜ਼ਨ ਪਤਾ ਕੀ ਆ, ਇੰਡੀਆ ਦੇ ਵਿੱਚ ਇੰਨੇ ਇੰਨੇ ਵਧੀਆ ਕ੍ਰਿਕੇਟਰ ਹੋ ਸਕਦੇ ਆ, ਸਾਰਾ ਕੁਛ ਹੋ ਸਕਦਾ, ਓਲੰਪੀਅਨ ਕਿਉਂ ਨਹੀਂ ਹੋ ਸਕਦੇ, ਉਹਦਾ ਰੀਜ਼ਨ ਇਹੀ ਆ ਕਿ ਅਸੀਂ ਉਸ ਪਾਸੇ, ਸਾਡੀ ਸੋਚ ਹੀ ਨਹੀਂ ਜਾਂਦੀ, ਬਹੁਤ ਘੱਟ ਲੋਕਾਂ ਨੇ ਜਾਂਦੀ ਆ। ਤੇ ਹੁਣ ਮੰਨ ਲਓ ਜੇ ਇੱਥੇ ਤੁਸੀਂ ਮੰਨ ਲਓ ਤੁਸੀਂ ਮੇਰਾ ਬੱਚਾ ਆ ਕੁਛ ਵੀ, ਜੇ ਮੈਂ ਉਹਨੂੰ ਚਾਹੁੰਦਾ ਆਹ ਬਣਾਉਣਾ ਤੇ ਜੇ ਮੈਂ ਉਹਨੂੰ ਸੋਚ ਲਵਾਂ 100% ਮੈਂ ਆਹ ਕਰਾਉਣਾ ਜੀ, ਤੇ ਉਹ ਤੋਂ ਮੈਨੂੰ ਲੱਗਦਾ ਕਿ ਮੈਂ ਉਹ ਕਰਵਾ ਦੂੰਗਾ ਜਿੱਥੇ ਤੱਕ ਮੇਰੀ ਸੋਚਣੀ ਕਹਿੰਦੀ ਹੈ। ਤੁਸੀਂ ਯੁਵਰਾਜ ਸਿੰਘ ਨੂੰ ਲੈ ਲਓ, ਉਹਦੇ ਡੈਡ ਦੀ ਇੱਕ ਸੋਚਣੀ ਸੀ ਮੈਂ ਇਹਨੂੰ ਪਲੇਅਰ ਬਣਾਉਣਾ ਤੇ ਬਣਾਉਣਾ, ਇੱਕ ਬੰਦੇ ਦੀ ਆਪਣੀ ਸੋਚਣੀ, ਮੈਂ ਕਹਿੰਦਾ ਗੌਰਮੈਂਟ ਵੀ ਪੈ ਲਓ ਸਾਰਾ ਕੁਛ ਹੈਗਾ ਸਿਸਟਮ, ਉਹ ਤਾਂ ਚਲੋ ਉਹ ਤਾਂ ਸਾਰਾ ਕੁਛ ਬਾਅਦ ਚ ਆਉਂਦਾ, ਪਰ ਪਹਿਲਾਂ ਸਭ ਤੋਂ ਬੰਦੇ ਦੀ ਆਪਦੀ ਰਿਸਪੋਂਸਿਬਿਲਿਟੀ ਬਣਦੀ ਆ ਕਿ ਮੈਂ ਆਪਣੇ ਬੱਚੇ ਨੂੰ ਕੀ ਬਣਾਉਣਾ, ਬਾਕੀ ਫੈਮਿਲੀ ਮਜ਼ਬੂਰੀਆਂ ਹੋਣੀਆਂ ਕਈ ਕੁਛ ਹੁੰਦਾ, ਉਹ ਗੱਲਾਂ ਸਾਰੀਆਂ ਨਾਲ ਆ ਜੀ, ਪਰ ਮੇਰੀ ਸੋਚਣੀ ਇਹ ਆ ਜੇ ਬੰਦਾ ਆਪ ਚਾਹੇ ਮੈਂ ਆਹ ਕੁਛ ਕਰਾਉਣਾ ਤੇ ਕੋਈ ਵੀ ਵੱਡੀ ਚੀਜ਼ ਨਹੀਂ ਬੰਦਾ ਉਹਨੂੰ ਬਣਾ ਸਕਦਾ ਜੀ। ਥੈਂਕ ਯੂ, ਬਹੁਤ ਬਹੁਤ ਵਧੀਆ ਪ੍ਰੋਗਰਾਮ ਆ ਤੁਹਾਡਾ ਜੀ।
ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਵੀ ਆਪਣੇ ਵਿਚਾਰ ਰੱਖੇ ਆ। ਮਨੀ ਸਿੰਘ ਜੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਕਿਹਾ ਵੀ 1.3 ਬਿਲੀਅਨ ਪਾਪੂਲੇਸ਼ਨ ਹੈਗੀ ਆ ਇੰਡੀਆ ਦੀ, ਤੇ 100 ਗੋਲਡ ਤਾਂ ਕਹਿੰਦੇ ਵੀ ਈਜ਼ੀ ਮਿਲ ਸਕਦੇ ਆ ਜੇ ਗਰਾਊਂਡ ਲੈਵਲ ਤੇ ਪਲੈਨਿੰਗ ਜਿਹੜੀ ਆ ਵਧੀਆ ਕੀਤੀ ਜਾਵੇ, ਕਰਪਟ ਹੋ ਚੁੱਕਾ ਸਿਸਟਮ, ਉਹਨਾਂ ਨੇ ਇਹ ਗੱਲ ਕਹੀ ਆ। ਉਹ ਕਹਿੰਦੇ ਵੀ ਪਹਿਲਾਂ ਪਹਿਲ ਪਿੰਡ ਦੇ ਜਿਹੜੇ ਪਹਿਲਵਾਨਾਂ ਨੂੰ ਸਾਰਾ ਪਿੰਡ ਘੀ ਘੀ ਘੇ ਤੇ ਦੁੱਧ ਜਿਹੜਾ ਭੇਜਦਾ ਹੁੰਦਾ ਸੀ, ਹੁਣ ਤਾਂ ਲੋਕ ਆਪਣੇ ਬੱਚੇ ਨੂੰ ਵੀ ਦੁੱਧ ਘੇ ਨਹੀਂ ਦਿੰਦੇ, ਨਾ ਹੀ ਕਿਸੇ ਪਿੰਡ ਵਿੱਚ ਕੋਈ ਗਰਾਊਂਡਸ ਹੈਗੀ ਆ, ਤੇ ਉਹ ਕਹਿੰਦੇ ਵੀ ਉਹ ਤਾਂ ਇਹੀ ਕਹਿੰਦੇ ਆ ਵੀ ਪਲੇ ਗਰਾਊਂਡਸ ਹੋਣ ਤੇ ਉਹਦੇ ਵਿੱਚ ਹੋਸਪਿਟਲ ਜਿਹੜੇ ਆ, ਜੇ ਪਲੇ ਗਰਾਊਂਡਸ ਕਹਿੰਦੇ ਵੀ ਪਿੰਡਾਂ ਦੇ ਵਿੱਚ ਹੋਣ ਤਾਂ ਹੋਸਪਿਟਲ ਵੀ ਬੰਦ ਹੋ ਸਕਦੇ ਆ। ਜੀ ਤੇ ਇਹਨਾਂ ਨੇ ਉਹ ਨਾਟਕ ਦੇ ਬਾਰੇ ਗੱਲ ਕੀਤੀ ਹੈ, ਚੈਂਪੀਅਨ ਜਿਹੜਾ ਨਾਟਕ ਸੀਗਾ ਉਹ ਕਹਿੰਦੇ ਨਾਟਕ ਉਹ ਮਿਲਖਾ ਸਿੰਘ ਦੇ ਬਾਰੇ ਸੀ, ਸ਼ਾਇਦ ਇਹ ਮੈਨੂੰ ਪਤਾ ਨੀ ਵੀ ਉਹ ਸ਼ਾਇਦ ਉਹਨਾਂ ਦੇ ਬਾਰੇ ਸੀ ਕਿਉਂਕਿ ਦੌੜਦਾ ਉਹਦੇ ਵਿੱਚ ਹੈ ਨਾ, ਮੈਂ ਕਾਫੀ ਛੋਟਾ ਹੁੰਦਾ ਸੀ ਤੇ ਹੁਣ ਸੁਭਾਵਿਕ ਹੀ ਉਹਦੇ ਬਾਰੇ ਗੱਲ ਚੱਲੀ ਆ ਦਲਜੀਤ ਸਿੰਘ ਜੀ ਕਿ ਉਹਦੇ ਵਿੱਚ ਉਹ ਟ੍ਰੇਨ ਦੇ ਨਾਲ ਦੌੜਦਾ ਹੈ ਨਾ, ਟ੍ਰੇਨ ਦੇ ਨਾਲ ਉਹ ਜੀ ਕਰਦਾ ਪਰ ਅਫਸਰਾਂ ਦੇ ਦੁਆਰਾ ਕਿੱਦਾਂ ਉਹ ਸਤਾਇਆ ਜਾਂਦਾ, ਉਹ ਜਿਹੜਾ ਨਾਟਕ ਹੈ ਉਹਦੇ ਵਿੱਚੋਂ ਤੁਸੀਂ ਝਾਤ ਜਿਹੜੀ ਆਪਣੇ ਸਿਸਟਮ ਦੀ ਜ਼ਰੂਰ ਲੈ ਸਕਦੇ ਆ। ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ। ਗੁਰਸੇਵ ਸਿੰਘ ਜੀ ਆਹ ਬਹੁਤ ਵਧੀਆ ਉਹਨਾਂ ਨੇ ਗੱਲ ਕਹੀ ਆ ਵੀ ਪਹਿਲਾਂ ਸੋਸਾਇਟੀ ਵੀ ਸਾਡੀ ਬਹੁਤ ਸਪੋਰਟਦੀ ਸੀ ਕਿ ਉਹ ਜਿਹੜੇ ਪਹਿਲਵਾਨਾਂ ਨੂੰ ਦਿੱਤੇ ਜਾਂਦੇ ਸੀ ਹਨਾ ਵੀ ਇੱਕ ਪੀਪਾ ਮੈਂ ਦਊਂਗਾ, ਦੋ ਪੀਪੇ ਅਸੀਂ ਦਵਾਂਗੇ ਹਨਾ, ਹੁਣ ਤਾਂ ਕੋਈ ਸੋਸਾਇਟੀ ਵੀ ਕੋਈ ਆਪਣਾ ਰੋਲ ਨੀ ਪਲੇ ਕਰਦੀ ਹੈ ਨਾ, ਆਪਾਂ ਗੌਰਮੈਂਟਸ ਨੂੰ ਤਾਂ ਕਈ ਕਹਿ ਰਹੇ ਹਾਂ।
ਹਾਂਜੀ ਸੋਸਾਇਟੀ ਦੀ ਕੀ ਗੱਲ ਤੁਸੀਂ ਕਰਦੇ, ਹੁਣ ਇੱਥੇ ਤੁਸੀਂ ਦੇਖ ਲਓ ਜਿਹੜੇ ਇਹਨਾਂ ਕੰਟਰੀ ਬੱਚੇ ਖੇਡਣਾ ਚਾਹੁੰਦੇ ਆ, ਠੀਕ ਹੈ ਜੀ, ਮੈਂ ਕਈ ਫੈਮਿਲੀ ਮੈਂਬਰਸ ਕਹਿੰਦੇ ਕਿਹੜੇ ਚੱਕਰਾਂ ਚ ਮੈਂ ਤੂੰ ਕੰਮ ਕਰ ਲਾ ਸੱਟ ਨਾ ਖਾ ਲਈ, ਠੀਕ ਹੈ ਜੀ, ਉਹ ਐਪਰੀਸ਼ੀਏਸ਼ਨ ਨੀ ਮਿਲਦੀ ਉਹਨੂੰ, ਬੂਸਟ ਨੀ ਕਰਦੇ ਅੱਗੇ ਲਿਆਉਣ ਦੇ ਵਿੱਚ, ਕਿ ਉਹੀ ਗੱਲ ਹੈ ਕਿ ਉਹਨਾਂ ਦੱਸਦੇ ਨੀ ਕਿ ਖੇਡਾਂ ਚ ਵੀ ਤੁਹਾਨੂੰ ਖੁਸ਼ੀ ਮਿਲ ਸਕਦੀ ਆ, ਪੈਸੇ ਕਮਾਉਣ ਨਾਲ ਇਕੱਲੀ ਖੁਸ਼ੀ ਨੀ ਮਿਲਣੀ, ਤੁਸੀਂ ਜੇ ਉਹ ਮੈਡਲ ਜਿੱਤੋਗੇ ਜਾਂ ਅੱਗੇ ਜਾਓਗੇ ਪਾਰਟੀਸਪੇਟ ਕਰੋਗੇ ਉਹ ਚੀਜ਼ ਤੋਂ ਵੀ ਸਾਨੂੰ ਖੁਸ਼ੀ ਮਿਲ ਸਕਦੀ, ਆਹ ਚੀਜ਼ ਤੋਂ ਮੈਨੂੰ ਲੱਗਦਾ ਕਿ ਦੱਸਿਆ ਨੀ ਜਾ ਰਿਹਾ। ਜਿੱਦਾਂ ਕਿ ਪਹਿਲਾਂ ਸਟਾਰਟਿੰਗ ਚ ਆਪਣੀ ਗੱਲ ਵੀ ਹੋਈ ਸੀਗੀ ਕਾਨਵੈਂਟ ਸਕੂਲਾਂ ਦੀ, ਕਾਨਵੈਂਟ ਸਕੂਲ ਦੇ ਵਿੱਚ ਹੁਣ ਤਾਂ ਪਤਾ ਨੀ ਕੀ ਹੈ, ਪਰ ਜਦੋਂ ਅਸੀਂ ਪੜ੍ਹਦੇ ਸੀ ਸੱਚੀ ਉੱਥੇ ਗੇਮਾਂ ਨੂੰ ਪ੍ਰਮੋਟ ਨਹੀਂ ਸੀ ਕੀਤਾ ਜਾਂਦਾ ਇੰਨਾ
ਜੀ,
ਉਹਨਾਂ ਨੂੰ ਲੱਗਦਾ ਸੀਗਾ ਕਿ ਅਜੇ ਇਹ ਖੇਡ ਲਈ ਕੱਢਦਾ ਟਾਈਮ ਦੇਤਾ ਤਾਂ ਸਾਡਾ ਹੋਰ ਜਿਹੜੇ ਵਿਸ਼ੇ ਆ ਉਹ ਰਹਿ ਜਾਣੇ ਤੇ ਇਹ ਨਹੀਂ ਡਾਕਟਰ ਇੰਜੀਨੀਅਰ ਨੀ ਬਣਨਾ, ਪਲੇਅਰ ਬਣਾਉਣ ਦੀ ਸੋਚੀ ਨੀ ਉਹਨੀ
ਜੀ। ਬਿਲਕੁਲ, ਤੇ ਦੋਸਤੋ ਹੁਣ ਟਾਈਮ ਵੀ ਲਗਭਗ ਸਮਾਪਤੀ ਦੇ ਵੱਲ ਚਲੇ ਗਿਆ ਆ, 5 ਮਿੰਟ ਉੱਪਰੇ ਹੋ ਗਏ ਆ ਟਾਈਮ ਤੋਂ ਵੀ, ਤੇ ਹੁਣ ਜਿਹੜੀਆਂ ਕਾਲਸ ਅਸੀਂ ਨਹੀਂ ਲੈ ਪਾਉਂਦੇ ਤੇ ਉਹਨਾਂ ਤੋਂ ਮਾਫੀ ਵੀ ਮੰਗਦੇ ਆ ਜੇ ਕਾਲ ਕਰ, ਪਰ ਹੁਣ ਟਾਈਮ ਜਿਹੜਾ 5 ਮਿੰਟ ਆਲਰੇਡੀ ਉੱਪਰ ਹੋ ਚੁੱਕਾ ਆ, ਤੇ ਗੁਰਸੇਵ ਸਿੰਘ ਜੀ ਇਹੀ ਕਹਾਂਗੇ ਕਿ ਇੱਕ ਦੋ ਮੈਡਲ ਹੋਰ ਆ ਜਾਣ ਤਾਂ ਬਹੁਤ ਵਧੀਆ ਗੱਲ ਹੈਗੀ ਆ, ਐਕਸਪੈਕਟੇਸ਼ਨਸ ਤਾਂ ਚਲੋ ਸਾਨੂੰ ਹੈਗੀ ਆ, ਸਾਰਿਆਂ ਨੂੰ ਰੱਖਣੀਆਂ ਵੀ ਚਾਹੀਦੀਆਂ, ਪਰ ਖੈਰ ਜਿੱਦਾਂ ਕਹਿ ਲਓ ਕਿ ਹੁਣ ਆ ਜਿਹੜੀਆਂ ਗੱਲਾਂ ਆ ਇਹ ਜ਼ਰੂਰ ਆਪਾਂ ਸੋਸਾਇਟੀ ਦੇ ਘਰੋਂ ਘੱਟੋ ਘੱਟ ਆਪਣੇ ਬੱਚਿਆਂ ਤੇ ਜ਼ਰੂਰ ਅਪਲਾਈ ਕਰੀਏ ਕਿ ਜੇ ਉਹਨਾਂ ਦਾ ਇੰਟਰਸਟ ਜ਼ਰੂਰ ਬਣਾਈਏ, ਕਿਉਂਕਿ ਬੱਚੇ ਜਿੱਦਾਂ ਆਪਣੇ ਇੱਕ ਸਰੋਤੇ ਵੀਰ ਨੇ ਇਹ ਵੀ ਗੱਲ ਕਹੀ ਸੀ ਕਿ ਕੋਰਾ ਕਾਗਜ਼ ਹੁੰਦੇ ਆ, ਆਪਣੇ ਵੀਰ ਜਿਹੜੇ ਜੁੜੇ ਸੀਗੇ ਹੁਣੇ ਤੇ ਉਹਨਾਂ ਨੇ ਕਿਹਾ ਕੋਰੇ ਕਾਗਜ਼ ਹੁੰਦੇ, ਇਹਨਾਂ ਤੇ ਜੋ ਲਿਖ ਦੋ ਤੇ ਉਹੀ ਹੋ ਜਾਂਦਾ, ਤੇ ਆਪਾਂ ਵੀ ਆਪਣਾ ਜਿਹੜਾ ਰੋਲ ਆ ਉਹ ਜ਼ਰੂਰ ਪਲੇ ਕਰੀਏ ਤੇ ਬੱਚਿਆਂ ਨੂੰ ਜਿਹੜਾ ਆ ਖੇਡਾਂ ਵੱਲ ਵੀ ਜ਼ਰੂਰ ਲਾਈਏ, ਜਿੱਦਾਂ ਦਲਜੀਤ ਸਿੰਘ ਜੀ ਹੁਣੀ ਕਿਹਾ ਕਿ ਜੇ ਪਲੇ ਗਰਾਊਂਡ ਦੇ ਉੱਤੇ ਬੱਚਿਆਂ ਨੂੰ ਤੁਸੀਂ ਭੇਜਦੇ ਆ ਤਾਂ ਹੋਸਪਿਟਲ ਜਾਣਾ ਉਨਾ ਹੀ ਘੱਟ ਸਕਦਾ ਆ ਤੁਹਾਡਾ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਆ। ਗੁਰਸੇਵ ਸਿੰਘ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਆ ਫਿਰ?
ਹਾਂਜੀ ਸਾਰੇ ਵੀਰਾਂ ਨੂੰ ਧੰਨਵਾਦ ਜਿਹਨੇ ਕਾਲ ਕੀਤੀ ਜਾਂ ਮੈਸੇਜ ਰਾਹੀਂ, ਤੇ ਜਿਹੜੇ ਸਰੋਤੇ ਵੀਰ ਵੀ ਜਿਹਨੇ ਨਹੀਂ ਕੀਤੀ ਹਜੇ ਉਹਨਾਂ ਦਾ ਵੀ ਧੰਨਵਾਦ ਪ੍ਰੋਗਰਾਮ ਸੁਣਨ ਦੇ ਲਈ ਤੇ ਸੁਝਾਅ ਦੇਣ ਲਈ, ਤੇ ਆਪਣੇ ਖਾਸ ਕਰਕੇ ਗੋਪੀ ਵੀਰ ਕੈਨਵਰਾ ਤੁਸੀਂ ਉਹਨਾਂ ਦਾ ਕਰੈਕਟ ਕਰਨ ਲਈ ਖਬਰ ਨੂੰ, ਤੇ ਆਸ ਕਰਦੇ ਅੱਗੇ ਵੀ ਸਮੇਂ ਸਮੇਂ ਤੇ ਉਹ ਕਰਦੇ ਰਹਿਣਗੇ ਦੱਸਦੇ ਰਹਿਣਗੇ, ਤੇ ਬਾਕੀ ਅਸੀਂ ਆਪਣੇ ਮੋਸ਼ਨਸ ਤੇ ਕੰਟਰੋਲ ਰੱਖਣਾ, ਗਲਤ ਨੂੰ ਗਲਤ ਵੀ ਕਹਿਣਾ ਸਹੀ ਨੂੰ ਸਹੀ, ਐਂਡ ਆਹੀ ਆ ਕਿ ਅੱਜ ਰੱਖੜੀ ਦਾ, ਬਾਕੀ ਤੁਸੀਂ ਵੀ ਹੁਣ ਪ੍ਰੋਗਰਾਮ ਸੁਣ ਰਹੇ ਹੋ ਤਾਂ ਆਪਣਾ ਰੱਖੜੀ ਦਾ ਵੀ ਕਰ ਲਓ, ਜਿਹੜੇ ਮਨਾਉਂਦੇ ਆ ਉਹਨਾਂ ਦਾ ਮਨਾ ਲਓ, ਜੇ ਨਹੀਂ ਮਨਾਉਂਦੇ ਉਹਨਾਂ ਲਈ ਵੀ ਠੀਕ ਆ, ਸੋ ਇੰਨਾ ਹੀ ਕਹਿੰਦੇ ਹੋਏ
ਜੀ
ਫਿਰ ਫਤਿਹ ਸਾਂਝ ਕਰਦੇ ਹਾਂ ਸਾਂਝੀ
ਜੀ। ਗੁਰਸੇਵ ਸਿੰਘ ਜੀ ਪਹਿਲਾਂ ਮੈਂ ਭੁੱਲ ਗਿਆ ਕਿ ਆਪਣੇ ਈਮੇਲ ਵੀ ਕੁਛ ਆਏ ਆ, ਉਹ ਆਪਾਂ ਜ਼ਰੂਰ ਲੈ ਲਈਏ। ਆਪਣੇ ਨਾਲ ਰਿੱਕੀ ਮਡੇਰ ਜੀ ਜੁੜੇ ਆ, ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਵੀ ਗੇਮਸ ਲਈ ਪ੍ਰੋਪਰ ਇਨਫਰਾਸਟ੍ਰਕਚਰ ਜਿਹੜਾ ਆ ਉਹ ਵੀ ਚਾਹੀਦਾ ਆ, ਕਿਉਂਕਿ ਕਹਿੰਦੇ ਵੀ USA ਆ ਹੁਣ ਤਾਂ, ਵੈਸੇ ਮੈਂ ਵੈਸੇ ਆਸਟ੍ਰੇਲੀਆ ਦੇ ਵਿੱਚ ਹੁੰਦਾ ਸੀ, ਉਹ ਕਹਿੰਦੇ ਵੀ ਸਮਾਲ ਵਿਲੇਜ ਹੈਗਾ ਆ ਮਲਗੋਬੀ, ਉਹ ਹੈਗਾ ਗੈਟਨ ਦੇ ਨੇੜੇ ਹੈਗਾ ਬ੍ਰਿਸਬੇਨ ਦੇ, ਕਹਿੰਦੇ ਉੱਥੇ ਵੀ ਕ੍ਰਿਕਟ ਦੀਆਂ ਬਹੁਤ ਵਧੀਆ ਗਰਾਊਂਡਸ ਹੈਗੀਆਂ, ਭਾਵੇਂ ਕਿ ਥੋੜੇ ਉੱਥੇ ਫੈਮਿਲੀਜ਼ ਬਹੁਤ ਥੋੜੀਆਂ ਰਹਿੰਦੀਆਂ, ਪਰ ਫੇਰ ਵੀ ਉਹਨਾਂ ਦੇ ਲਈ ਦੇਖੋ ਉੱਥੇ ਗਰਾਊਂਡਸ ਜਿਹੜੀਆਂ ਆ ਬਣਾਈਆਂ ਗਈਆਂ, ਇਸ ਕਰਕੇ ਉਹ ਕਹਿੰਦੇ ਗਰਾਊਂਡਸ ਦੇ ਉੱਤੇ ਇਦਾਂ ਦੇ ਕੰਮ ਜਿਹੜੇ ਆ ਜ਼ਰੂਰ ਕੀਤੇ ਹੋਏ ਹੋਣੇ ਚਾਹੀਦੇ ਆ। ਅੱਗੇ ਸਾਡੇ ਨਾਲ ਤਰਸੇਮ ਰਟੋਲ ਜੀ ਵੀ ਜੁੜੇ ਆ ਪਰਸ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੁਹਾਨੂੰ, ਬਹੁਤ ਸਤਿ ਸ੍ਰੀ ਅਕਾਲ ਜੀ ਤਰਸੇਮ ਜੀ, ਸੋਰੀ ਆ ਕਿ ਮੈਸੇਜ ਥੋੜੀ ਜਿਹਾ ਲੇਟ ਲੈ ਰਿਹਾ। ਗੁਰਮੀਤ ਸਿੰਘ ਧਾਲੀਵਾਲ ਜੀ ਸਾਡੇ ਨਾਲ ਜੁੜੇ ਆ, ਉਹਨਾਂ ਨੇ ਵੀ ਕਿਹਾ ਵੀ ਪ੍ਰੋਗਰਾਮ ਜਿਹੜਾ ਆ ਬਹੁਤ ਵਧੀਆ ਜੁੜਿਆ ਆ, ਬਹੁਤ ਵਧੀਆ ਚੱਲ ਰਿਹਾ ਆ। ਤੇ ਅੱਗੇ ਸਾਡੇ ਨਾਲ ਕੋਹਲੀ ਸਾਹਿਬ ਵੀ ਜੁੜੇ ਆ, ਉਹਨਾਂ ਨੇ ਕਿਹਾ ਕਿ ਰੌਲਾ ਪਾ ਕੇ ਕੀ ਲੈਣਾ, ਤੂੰ ਗੱਲ ਨੂੰ ਦੱਬੀ ਰੱਖਿਆ ਕਰ, ਉਹ ਜ਼ਿੰਦਗੀ ਛੋਟੀ ਹੈ ਯਾਰਾਂ ਤੂੰ ਸੋਚ ਤਾਂ ਵੱਡੀ ਰੱਖਿਆ ਕਰ, ਉਹਨਾਂ ਨੇ ਇਹ ਸਾਡੇ ਨਾਲ ਭੇਜੇ ਆ ਸਾਨੂੰ ਮੈਸੇਜ। ਤੇਜਿੰਦਰ ਸਿੱਧੂ ਸਾਹਿਬ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਪ੍ਰੋਗਰਾਮ ਦੀ ਤਰੀਫ਼ ਵੀ ਉਹਨਾਂ ਨੇ ਕੀਤੀ ਆ ਸਿੱਧੂ ਸਾਹਿਬ ਨੇ। ਤੇ ਦੋਸਤੋ ਇਹ ਕੁਛ ਮੈਸੇਜ ਸੀਗੇ, ਤੇ ਹੋਈਆਂ ਭੁੱਲਾਂ ਲਈ ਮਾਫ਼ੀ ਮੰਗਦੇ ਹਾਂ, ਤੇ ਅੱਗੇ ਤੋਂ ਸੁਧਾਰ ਜਿਹੜਾ ਕਰਨ ਦੀ ਕੋਸ਼ਿਸ਼ ਕਰਾਂਗੇ, ਇਸੇ ਉਮੀਦ ਨਾਲ ਕਿ ਹੋਰ ਮੈਡਲ ਜਿਹੜੇ ਜਿੱਤਾਂਗੇ ਆਪਾਂ, ਤੇ ਮਿਲਦੇ ਹਾਂ ਜੀ ਅਗਲੇ ਵੀਕ। ਆਪਣਾ ਖਿਆਲ ਰੱਖਿਓ, ਤੰਦਰੁਸਤ ਰਹੋ, ਗਰਾਊਂਡਸ ਵਿੱਚ
ਸਿਖਰਾਂ ਨੂੰ ਆਕਾਸ਼ ਦਈ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦਈ ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦਈ ਜਿੰਨੀ ਕੁ ਦੇਣੀ ਸੁਖ ਲਈ ਤਰਲਾਇ ਤੇ ਦੁੱਖ ਤੋਂ ਇਨਕਾਰ ਨਹੀਂ ਪਵਨ ਨੀ ਸਾਦਾ ਨੀ ਪਾਮਾ ਪਗਾ ਮਾਰੇ ਸਾਦਾ ਨੀ ਰੇ ਸਾ ਸੁਖ ਲਈ ਤਰਲਾਇ ਤੇ ਦੁੱਖ ਤੋਂ ਇਨਕਾਰ ਨਹੀਂ ਪਰ ਦੁੱਖ ਨਾਲ ਸ਼ਿਕਵੇ ਦੀ ਜਿਗਰਾ ਨਹੀਂ ਧਰਵਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਨਹੀਂ ਬਨਵਾਸ ਨਹੀਂ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ
ਦਾ ਅਹਿਸਾਸ ਦੇ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦੇ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦੇ ਥੋੜੀ ਤੋਂ ਥੋੜੀ ਭੁੱਖ ਤੇ ਬਹੁਤੀ ਤੋਂ ਬਹੁਤੀ ਪਿਆਸ ਦੇ ਜਿੰਨੀ ਕੁ ਦੇਣੀ ਜ਼ਿੰਦਗੀ ਜਿਉਣ ਦਾ ਅਹਿਸਾਸ ਦੇ ਜਿੰਨੀ ਕੁ ਦੇਣੀ
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ